ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ की पुलिये की चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे से जज्बातना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंदता कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरा लहरा ਸਤਿ ਸ਼੍ਰੀ ਅਕਾਲ ਜੀ ਆਦਾਬ ਨਮਸਤੇ ਗੁਡ ਮਾਰਨਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਭਾਦੋ ਦਾ ਮਹੀਨਾ 30 ਅਗਸਤ 2017 ਤੇ ਦਿਨ ਬੁੱਧਵਾਰ ਹਰਮਨ ਰੇਡੀਓ ਦਾ ਵਿਹੜਾ ਤੇ ਪ੍ਰੋਗਰਾਮ ਤੁਹਾਡਾ ਆਪਣਾ ਜੀ ਲਹਿਰਾਂ ਸੋ ਲਹਿਰਾਂ ਦੇ ਸਫ਼ਰ ਤੇ ਬੁੱਧਵਾਰ ਨੂੰ ਆਪ ਸਭ ਦੀ ਹਮ ਸਫ਼ਰ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਸਵਾਗਤ ਕਰਦੀ ਆਂ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚਹੇਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਉਮੀਦ ਕਰਦੀ ਆਂ ਜੀ ਕਿ ਸਭ ਰਾਜੀ ਖੁਸ਼ੀ ਤੇ ਹੱਸਦੇ ਵਸਦੇ ਹੋਵੋਗੇ ਤੇ ਮੇਰੇ ਨਾਲ ਤਕਨੀਕੀ ਦੇਖ ਰੇਖ ਲਈ ਸਰਬਜੀਤ ਭਾਜੀ ਹਮੇਸ਼ਾ ਦੀ ਤਰ੍ਹਾਂ ਪਟਿਆਲਾ ਸਟੂਡੀਓ ਤੋਂ ਸਾਥ ਨਿਭਾ ਰਹੇ ਨੇ ਸੋ ਉਹਨਾਂ ਦਾ ਵੀ ਧੰਨਵਾਦ ਕਰਦੀ ਆਂ ਜੀ ਮੈਂ ਸੋ ਸਮਾਂ ਇਸ ਵੇਲੇ ਸਵੇਰ ਦੇ 7:32 ਹੋ ਚੁੱਕੇ ਨੇ ਜੀ ਐਡੀਲੇਡ ਦੇ ਵਿੱਚ ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ ਸਮਾਂ ਆਸਟ੍ਰੇਲੀਆ ਦੇ ਵਿੱਚ 8:02 ਹੋ ਚੁੱਕੇ ਨੇ ਬੁੱਧਵਾਰ ਦੀ ਸਵੇਰ ਐਡੀਲੇਡ ਦੀ ਗੱਲ ਕਰਾਂ ਤੇ ਬੜੀ ਪਿਆਰੀ ਜੀ ਸਵੇਰ ਚੜੀ ਆ ਜੀ ਵੈਸੇ ਤੁਸੀਂ ਕਹਿਣਾ ਹਰ ਬੁੱਧਵਾਰ ਨੂੰ ਇਹਦਾ ਇਹੀ ਗੱਲ ਹੁੰਦੀ ਹੈ ਵਧੀਆ ਸਵੇਰ ਸੋ ਕੁਦਰਤ ਦੇ ਹਰ ਰੰਗ ਹੀ ਬੜੇ ਪਿਆਰੇ ਹੁੰਦੇ ਨੇ ਜੀ ਹਰ ਰੰਗ ਹੀ ਸੋਹਣਾ ਲੱਗਦਾ ਹੈ ਸਾਨੂੰ ਸੋ ਕਦੀ ਕਾਲੀਆਂ ਘਟਾਵਾਂ ਨਾਲ ਲੈ ਕੇ ਆਉਂਦੀ ਹੈ ਸਵੇਰ ਕਦੀ ਹਵਾਵਾਂ ਤੇਜ਼ ਹੁੰਦੀਆਂ ਕਦੀ ਕੋਰਾ ਪਿਆ ਹੁੰਦਾ ਹੈ ਕਦੀ ਧੁੰਦ ਤੇ ਅੱਜ ਦਾ ਜਿਹੜਾ ਰੂਪ ਹੈ ਜੀ ਬੜੀ ਚਿੱਟੀ ਧੁੱਪ ਨਿਕਲੀ ਹੋਈ ਹੈ ਆਪਣੀ ਖਿੜਕੀ ਚੋਂ ਬਾਹਰ ਦੇਖਾਂ ਤੇ ਨੀਲਾ ਆਸਮਾਨ ਮੈਨੂੰ ਦਿਸ ਰਿਹਾ ਹੈ ਤੇ ਚੜ੍ਹਦੀ ਧੁੱਪ ਜਿਹੜੀ ਹੈ ਉਹ ਘਾਹ ਦੇ ਉੱਤੇ ਦਰਖਤਾਂ ਦੇ ਉੱਤੇ ਫੁੱਲਾਂ ਦੇ ਉੱਤੇ ਪੈ ਰਹੀ ਹੈ ਸੋ ਬਹੁਤ ਹੀ ਪਿਆਰਾ ਜਿਹਾ ਨਜ਼ਾਰਾ ਹੈ ਜੀ ਸੋ ਇਸ ਪਿਆਰੀ ਜਿਹੀ ਸਵੇਰ ਦੇ ਵਿੱਚ ਅਸੀਂ ਰੌਣਕਾਂ ਲਾਉਣੀਆਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੇਰੀ ਬੁੱਧਵਾਰ ਦੀ ਸਵੇਰ ਤੁਹਾਡੇ ਸਾਰਿਆਂ ਦੇ ਸਾਥ ਨਾਲ ਹੋਰ ਸੋਹਣੀ ਹੋ ਨਿਬੜਦੀ ਹੈ ਸੋ ਬੁੱਧਵਾਰ ਦੀ ਸਵੇਰ ਕੁਝ ਖਾਸ ਹੁੰਦੀ ਹੈ ਮੇਰੇ ਲਈ ਤੁਹਾਡੇ ਸਾਰਿਆਂ ਦੇ ਸਾਥ ਨਾਲ ਸੋ ਅੱਜ ਥੋੜੀ ਤਬੀਅਤ ਵੀ ਮੇਰੀ ਠੀਕ ਨਹੀਂ ਹੈਗੀ ਤੇ ਪਰ ਕੋਈ ਗੱਲ ਨਹੀਂ ਜੀ ਤੁਹਾਡਾ ਸਾਰਿਆਂ ਦਾ ਸਾਥ ਮੇਰੇ ਲਈ ਪੈਨਾਡੋਲ ਦਾ ਕੰਮ ਕਰਨਾ ਇਹਨੇ ਸੋ ਸਾਥ ਜਿਹੜਾ ਤੁਸੀਂ ਮੇਰਾ ਦੇਣਾ ਪ੍ਰੋਗਰਾਮ ਦੇ ਵਿੱਚ ਹੁਣ ਤੋਂ 2 ਘੰਟੇ ਦਾ ਸਾਥ ਰਹਿਣਾ ਸਾਡਾ ਔਰ ਇਸ ਦੌਰਾਨ ਬਰਾੜ ਸਾਹਿਬ ਦੇ ਨਾਲ ਅਸੀਂ ਖਬਰਾਂ ਤੇ ਗੱਲਬਾਤ ਕਰਨੀ ਹੈ ਖਬਰਾਂ ਵੀ ਜੋ ਪਿਛਲੇ 1 ਹਫ਼ਤੇ ਤੋਂ ਚੰਗੀਆਂ ਭਖੀਆਂ ਹੋਈਆਂ ਨੇ ਸੋ ਅੱਜ ਬਰਾੜ ਸਾਹਿਬ ਨਾਲ ਬੈਠ ਕੇ ਕੁਝ ਉਹਨਾਂ ਮੁੱਦਿਆਂ ਤੇ ਹੋਰ ਤਾਜ਼ਾ ਖਬਰਾਂ ਦੀ ਗੱਲਬਾਤ ਕਰਾਂਗੇ ਤੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਮੇਰੇ ਨਾਲ ਇੱਕ ਖਾਸ ਮਹਿਮਾਨ ਜਿਹੜੇ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਖਾਸ ਇਸ ਕਰਕੇ ਜੀ ਕਿਉਂਕਿ ਸਾਡੇ ਵਾਂਗ ਉਹਨਾਂ ਨੂੰ ਵੀ ਆਪਣਾ ਪਿੰਡ ਆਪਣੀਆਂ ਯਾਦਾਂ ਬੜੀਆਂ ਅਜ਼ੀਜ਼ ਨੇ ਸੋ ਸਾਡੇ ਨਾਲ ਦਵਿੰਦਰ ਢਿੱਲੋਂ ਜੁੜਨਗੇ ਜੀ ਐਡੀਲੇਡ ਤੋਂ ਹੀ ਔਰ ਬਹੁਤ ਹੀ ਪਿਆਰਾ ਲਿਖਦੇ ਨੇ ਔਰ ਨਾਲ ਉਹ ਆਪਣੀ ਲਿਖੀਆਂ ਹੋਈਆਂ ਜਿਹੜੀਆਂ ਗੀਤ ਹੈ ਗਜ਼ਲਾਂ ਨੇ ਉਹਨਾਂ ਨੂੰ ਉਹ ਗਾਉਂਦੇ ਵੀ ਨੇ ਸੋ ਅੱਜ ਉਹਨਾਂ ਨਾਲ ਬੈਠ ਕੇ ਪ੍ਰੋਗਰਾਮ ਦੇ ਵਿੱਚ ਅੱਗੇ ਲਹਿਰਾਂ ਲਾਉਣੀਆਂ ਜੀ ਸੋ ਸਾਥ ਜਿਹੜਾ ਤੁਸੀਂ ਬਣਾਈ ਰੱਖਣਾ ਮੇਰੇ ਨਾਲ ਤੇ ਕੋਈ ਵੀ ਫਰਮਾਇਸ਼ੀ ਗੀਤ ਹੋਵੇ ਤੇ ਉਹ ਵੀ ਤੁਸੀਂ ਮੈਨੂੰ ਲਿਖ ਭੇਜ ਸਕਦੇ ਹੋ ਆਪ ਸੁਣਨਾ ਹੈ ਜਾਂ ਕਿਸੇ ਨੂੰ ਸੁਣਾਉਣਾ ਹੈ ਜੀ ਸੋ ਜ਼ਰੂਰੀ ਕੋਈ ਜਿਹੜਾ ਗੀਤ ਹੈ ਤੁਸੀਂ ਉਹਦੀ ਵੀ ਫਰਮਾਇਸ਼ ਕਰ ਸਕਦੇ ਹੋ ਸੋ ਪ੍ਰੋਗਰਾਮ ਤੁਹਾਡਾ ਆਪਣਾ ਤੇ ਰੌਣਕਾਂ ਤੁਸੀਂ ਲਾਉਣੀਆਂ ਹੈ ਜੀ ਤੇ ਪਤਾ ਮੈਂ ਦੱਸ ਦਿੰਨੀ ਹਾਂ ਤੁਹਾਡੇ ਜਿਹੜੇ ਸੁੱਖ ਸੁਨੇਹੇ ਭੇਜਣ ਦੇ ਲਈ ਰਿਕੁਐਸਟ ਐਟ ਹਰਮਨ ਰੇਡੀਓ .com ਈਮੇਲ ਦਾ ਪਤਾ ਹੈ ਜੀ ਤੇ ਐਟ ਹਰਮਨ ਰੇਡੀਓ ਜਿਹੜਾ ਟੈਲੀਗ੍ਰਾਮ ਦਾ ਪਤਾ ਹੈ ਇਹਦੇ ਰਾਹੀਂ ਤੁਸੀਂ ਆਪਣੇ ਸੁੱਖ ਸੁਨੇਹੇ ਆਪਣੇ ਵੋਇਸ ਮੈਸੇਜਿਸ ਮੈਸੇਜਿਸ ਫੋਟੋ ਮੈਸੇਜਿਸ ਸਾਡੇ ਤੱਕ ਪਹੁੰਚਾ ਸਕਦੇ ਹੋ ਤੇ ਫੇਰ ਕੀ ਹੈ ਜੀ ਗੱਲਾਂ ਮੈਂ ਕਰਨੀਆਂ ਨੇ ਤੇ ਹੁੰਗਾਰੇ ਤੁਸੀਂ ਭਰਨੇ ਨੇ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਪ੍ਰੋਗਰਾਮ ਇਸ ਪਿਆਰੇ ਜੇ ਗੀਤ ਦੇ ਨਾਲ। ਅੱਜ ਗੀਤਾਂ ਦੀ ਜਿਹੜੀ ਚੋਇਸ ਹੈ ਮੈਂ ਸਰਬਜੀਤ ਪਾਜੀ ਤੇ ਛੱਡੀ ਹੈ, ਸੋ ਸਰਬਜੀਤ ਪਾਜੀ ਦੀ ਪਸੰਦ ਦਾ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਜੀ। ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਜੀ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ, ਔਰ ਬੋਲ ਸੀ ਸ਼ਿਵ ਕੁਮਾਰ ਬਟਾਲਵੀ ਦੇ। ਬਿਲਕੁਲ ਜੀ, ਬਹੁਤ ਹੀ ਪਿਆਰਾ ਜਿਹਾ ਦਿਨ ਐਡੀਲੇਡ ਦੇ ਵਿੱਚ ਚੜਿਆ ਹੈ ਅੱਜ। ਸੋ ਤੁਸੀਂ ਕਿਹੋ ਜਿਹੇ ਦਿਨ ਨੂੰ ਮਾਣ ਰਹੇ ਹੋ, ਕਿਹੋ ਜਿਹੇ ਮੌਸਮ ਨੂੰ ਮਾਣ ਰਹੇ ਹੋ, ਜ਼ਰੂਰ ਮੈਨੂੰ ਲਿਖ ਭੇਜੋ। ਹਰਮੀਤ ਸਿੰਘ ਚੰਨਾ ਹੁਣਾਂ ਨੇ ਜਿਹੜੀ ਹੈ ਸਭ ਤੋਂ ਪਹਿਲਾਂ ਸਾਂਝ ਬਣਾਈ ਹੈ ਜੀ ਪ੍ਰੋਗਰਾਮ ਦੇ ਨਾਲ, ਬਹੁਤ ਬਹੁਤ ਸਵਾਗਤ ਹੈ ਚੰਨਾ ਜੀ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ ਸਾਰਿਆਂ ਨੂੰ, ਤੇ ਕਹਿ ਰਹੇ ਨੇ ਕਿ ਸਾਰੇ ਲਿਸਨਰਸ ਨੂੰ ਵੀ ਸਤਿ ਸ੍ਰੀ ਅਕਾਲ ਤੇ ਬੱਬੂ ਧੀਰਾ ਐਂਡ ਏਐਸ ਫੌਜੀ ਹੁਣਾਂ ਦੇ ਐਂਡ ਦਲਜੀਤ ਸਿੰਘ ਹੁਣਾਂ ਨਾਲ ਕੋਲਗ੍ਰਾਮ ਤੋਂ ਸਾਡੇ ਨਾਲ ਜੁੜੇ ਨੇ ਸੋ ਕਹਿੰਦੇ ਵੀ ਯੂ ਆਰ ਆਲ ਵੈਲ ਹੀਅਰ ਐਂਡ ਹੋਪ ਦੈਟ ਯੂ ਆਰ ਆਲਸੋ ਵੈਲ ਹੀਅਰ ਐਂਡ ਦੇਅਰ ਯੈਸ ਹਾਂਜੀ ਜੀ ਬਿਲਕੁਲ ਠੀਕ ਠਾਕ ਹਾਂ ਜੀ ਤੇ ਟੈਂਪਰੇਚਰ ਇਹਨਾਂ ਨੇ ਦੱਸਿਆ ਕਿ 3 degrees ਹੈ ਤੇ ਕਹਿੰਦੇ ਫੀਲਿੰਗ ਟੂ ਕੋਲਡ ਬਿਲਕੁਲ ਜੀ 3 degrees ਸਾਡੇ ਵੀ ਰਾਤੀ ਇੱਥੇ 3 degrees ਟੈਂਪਰੇਚਰ ਸੀ ਔਰ ਚੰਗੀ ਠੰਡ ਜਿਹੜੀ ਮੈਂ ਦੱਸ ਰਹੀ ਹਾਂ ਕਿ 2-3 days ਤੋਂ ਪਈ ਹੋਈ ਸੀ ਪਰ ਅੱਜ ਠੰਡ ਭਾਵੇਂ ਹੈ ਪਰ ਫਿਰ ਵੀ ਧੁੱਪ ਨੂੰ ਦੇਖ ਕੇ ਇੱਕ ਨਿੱਘ ਜਿਹਾ ਆ ਰਿਹਾ ਹੈ ਸੋ ਗੀਤ ਸੁਣਨ ਦੀ ਫਰਮਾਇਸ਼ ਕੀਤੀ ਇਹਨਾਂ ਨੇ ਜੀ ਕੈਦ ਬੋਲ ਕਦ ਬੋਲ ਗਈ ਮੈਨੂੰ ਜੀ ਸਮਝ ਨਹੀਂ ਆ ਰਿਹਾ ਕਿਹੜਾ ਗੀਤ ਹੈ ਜੀ ਇਹ ਬਾਏ ਜੈਲੀ ਦਾ ਸੋ ਮੈਂ ਸਰਬਜੀਤ ਭਾਜੀ ਨੂੰ ਪੁੱਛ ਦਿੰਨੀ ਆ ਜੇ ਇਹ ਗੀਤ ਉਹਨਾਂ ਕੋਲ ਹੋਵੇ ਤੇ ਜ਼ਰੂਰ ਚਲਾਉਣਗੇ ਸੋ ਬਹੁਤ ਬਹੁਤ ਸ਼ੁਕਰੀਆ ਤੇ ਨਾਲ ਹੀ ਇਹਨਾਂ ਨੇ ਮੈਸੇਜ ਕੀਤਾ ਜੀ ਦੋ ਕਹਿੰਦੇ ਦੁਨੀਆਂ ਮੇ ਸਬਸੇ ਤੇਜ਼ ਰਫਤਾਰ ਦੁਆਓਂ ਕੀ ਹੋਤੀ ਹੈ ਜੋ ਜ਼ੁਬਾਂ ਤੱਕ ਪਹੁੰਚਣੇ ਸੇ ਪਹਿਲੇ ਹੀ ਈਸ਼ਵਰ ਤੱਕ ਪਹੁੰਚ ਜਾਤੀ ਹੈ ਬਿਲਕੁਲ ਜੀ ਦੁਆ ਦੇ ਲਈ ਮੈਨੂੰ ਲੱਗਦਾ ਜ਼ੁਬਾਨ ਦਾ ਹੋਣਾ ਜ਼ਰੂਰੀ ਨਹੀਂ ਤੁਹਾਡੇ ਦਿਮਾਗ 'ਚ ਜਿਹੜੇ ਫੁਰਨੇ ਉੱਠਦੇ ਜਿਹੜੇ ਥੋਟਸ ਨੇ ਉਹ ਹੀ ਸਭ ਤੋਂ ਪਹਿਲਾਂ ਉਸ ਪਰਮਾਤਮਾ ਤੱਕ ਪਹੁੰਚ ਜਾਂਦੇ ਨੇ ਸੋ ਅਗਲਾ ਵਿਚਾਰ ਇਹਨਾਂ ਨੇ ਸਾਂਝਾ ਕੀਤਾ ਹੈ ਜੀ ਗੋਡ ਗੋਡ ਇਜ਼ ਦਾ ਬੈਸਟ ਲਿਸਨਰ ਯੂ ਡੋਂਟ ਨੀਡ ਟੂ ਸ਼ਾਊਟ ਨੋ ਕ੍ਰਾਈ ਆਊਟ ਲਾਊਡ ਬਿਕੋਜ਼ ਹੀ ਹੀਅਰਸ ਈਵਨ ਦਾ ਵੈਰੀ ਸਾਇਲੈਂਟ ਪ੍ਰੇਅਰ ਆਫ ਅ ਸਿੰਸੀਅਰ ਹਾਰਟ ਬਹੁਤ ਵਧੀਆ ਵਿਚਾਰ ਚੰਨਾ ਜੀ ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੇ ਅੱਗੇ ਜੀ ਈਮੇਲ ਦੇ ਰਾਹੀਂ ਸਾਂਝ ਪਾਈ ਹੈ ਸਾਡੇ ਨਾਲ ਸੀਵੀਆ ਹੈਰੀ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਫਤਿਹ ਬੁਲਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਜੋਗਾ ਲੁਬਾਨਾ ਹੁਣਾਂ ਨੇ ਵੀ ਪ੍ਰੋਗਰਾਮ ਚ ਸਾਂਝ ਪਾਈ ਹੈ ਗੁਡ ਮਾਰਨਿੰਗ ਬੁਲਾਈ ਹੈ ਜੀ ਇੱਕ ਬੜੇ ਪਿਆਰੇ ਜੇ ਗੁਲਾਬ ਦੇ ਫੁੱਲ ਨਾਲ ਤੇ ਨਾਲ ਇਹਨਾਂ ਨੇ ਫੋਟੋ ਸਾਂਝੀ ਕੀਤੀ ਹੈ ਮੈਨੂੰ ਲੱਗਦਾ ਇਹਨਾਂ ਦੀ ਖੁਦ ਦੀ ਫੋਟੋ ਹੈ ਢੋਲ ਪਾਇਆ ਹੋਇਆ ਗੱਲ ਦੇ ਵਿੱਚ ਬੱਲੇ ਬੱਲੇ ਜੀ ਅੱਜ ਰੌਣਕਾਂ ਲੱਗ ਜਾਣੀਆਂ ਜੋਗਾ ਜੀ ਫਿਰ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗਾਣਾ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਢੋਲ ਵੱਜ ਕੇ ਪਤਲੀਏ ਨਾਰੇ ਓਏ ਹੋਏ ਸਵੇਰੇ ਸਵੇਰੇ ਢੋਲ ਵਜਾ ਦਿੱਤੇ ਜੀ ਤੁਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਗੀਤ ਸੁਣਾਵਾਂਗੇ ਜੀ ਤੇ ਫਰਮਾਇਸ਼ ਤੁਹਾਡੀ ਪਹੁੰਚਾ ਦਿੱਤੀ ਹੈ ਮੈਂ ਸਰਬਜੀਤ ਭਾਜੀ ਤੱਕ ਤੇ ਕਹਿੰਦੇ ਨਾਈਸ ਪ੍ਰੋਗਰਾਮ ਕੀਪ ਇਟ ਅਪ ਜੀ ਬਹੁਤ ਬਹੁਤ ਸ਼ੁਕਰੀਆ ਜੋਗਾ ਜੀ ਲੋ ਜੀ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਵੀ ਆ ਗਏ ਨੇ ਜੀ ਤੇ ਉਹ ਬੜਾ ਹੀ ਪਿਆਰਾ ਜਿਹਾ ਚਮਕਦਾ ਸੂਰਜ ਉਹਨਾਂ ਨੇ ਅੱਜ ਭੇਜਿਆ ਹੈ ਬਿਲਕੁਲ ਬੜਾ ਹੀ ਕਮਾਲ ਦਾ ਫੋਟੋ ਮੈਸੇਜ ਹਮੇਸ਼ਾ ਦੀ ਤਰ੍ਹਾਂ ਭੇਜਿਆ ਹੈ ਤੇ ਲਿਖਿਆ ਹੈ ਕਿ ਦੁਨੀਆਂ ਦਾ ਅਮੀਰ ਵੀ ਆਪਣਾ ਬਚਪਨ ਵਾਪਸ ਨਹੀਂ ਲਿਆ ਸਕਦਾ ਸੋ ਵਰਤਮਾਨ ਦਾ ਆਨੰਦ ਤਸੱਲੀ ਪੂਰਵਕ ਮਾਣੋ ਸ਼ੁਭ ਸਵੇਰ ਸ਼ੁਭ ਸਵੇਰ ਟੁੱਡੀ ਕੇ ਜੀ ਔਰ ਬੜਾ ਹੀ ਪਿਆਰਾ ਜਿਹਾ ਮੈਸੇਜ ਤੇ ਓਨਾ ਹੀ ਪਿਆਰਾ ਫੋਟੋ ਮੈਸੇਜ ਬਹੁਤ ਬਹੁਤ ਸ਼ੁਕਰੀਆ ਜੀ ਉਮੀਦ ਕਰਦੇ ਅੱਜ ਦੀ ਸਵੇਰ ਬੜੀ ਪਿਆਰੀ ਜੀ ਚੜੀ ਹੋਣੀ ਹੈ ਤੇ ਅੱਜ ਦਾ ਦਿਨ ਵੀ ਜਿਹੜਾ ਰੱਬ ਦੀ ਰਜ਼ਾ ਚ ਗੁਜ਼ਰੇ ਤੁਹਾਡਾ ਕੁਲਦੀਪ ਕੌਰ ਹੁਣਾਂ ਨੇ ਵੀ ਜੀ ਫਤਿਹ ਬੁਲਾਈ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪ ਕੌਰ ਜੀ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ ਕਹਿੰਦੇ ਆਪ ਜੀ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਬੇਨਤੀ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਬਹੁਤ ਵਧੀਆ ਰਹੀ ਹੈ ਜੀ ਖੁਸ਼ ਰਹੋ ਜੀ ਹਮੇਸ਼ਾ ਕਹਿੰਦੇ ਅੱਜ ਜੀ ਥੋੜਾ ਵਿਅਸਤ ਹਾਂ ਜੀ ਪਰ ਪ੍ਰੋਗਰਾਮ ਚ ਹਾਜ਼ਰੀ ਲਗਵਾ ਦਿੱਤੀ ਹੈ ਜੀ ਦਿਨ ਵੀ ਵਧੀਆ ਜੀ ਤੇ ਆਉਣ ਵਾਲੇ ਪੂਰੇ ਸਾਲ ਦੇ ਦਿਨ ਬਹੁਤ ਖੂਬ ਰਹਿਣਗੇ ਜੀ ਮਾਤਾ ਜੀ ਹੋਰਾਂ ਨਾਲ ਪੱਕੀਆਂ ਪਕਾਈਆਂ ਮਿਲਣਗੀਆਂ ਬਹੁਤ ਖੂਬ ਸੋ ਕੁਲਦੀਪ ਕੌਰ ਹੁਣਾਂ ਦੇ ਮੈਨੂੰ ਲੱਗਦਾ ਕਿ ਮੰਮੀ ਜਿਹੜੇ ਆ ਉਹ ਆਸਟ੍ਰੇਲੀਆ ਪਹੁੰਚ ਗਏ ਹਨ ਸੋ ਸਾਡੇ ਸਾਰਿਆਂ ਵੱਲੋਂ ਮੁਬਾਰਕਾਂ ਕੁਲਦੀਪ ਕੌਰ ਜੀ ਤੇ ਸਾਡੇ ਵੱਲੋਂ ਆਪਣੇ ਮੰਮੀ ਨੂੰ ਸਤਿ ਸ੍ਰੀ ਅਕਾਲ ਵੀ ਕਹਿਣਾ ਤੇ ਸਾਡੇ ਸਾਰਿਆਂ ਵੱਲੋਂ ਉਹਨਾਂ ਦਾ ਸਵਾਗਤ ਹੈ ਜੀ ਆਸਟ੍ਰੇਲੀਆ ਦੇ ਵਿੱਚ ਸੋ ਤੁਹਾਡਾ ਆਉਣ ਵਾਲਾ ਸਮਾਂ ਬਿਲਕੁਲ ਹੀ ਬਹੁਤ ਵਧੀਆ ਰਹੇਗਾ ਕਿਉਂਕਿ ਮਾਵਾਂ ਦੇ ਨਾਲ ਬਿਤਾਏ ਜਿਹੜੇ ਪਲ ਹੁੰਦੇ ਆ ਉਹ ਹਮੇਸ਼ਾ ਹੀ ਬੜੇ ਪਿਆਰੇ ਹੁੰਦੇ ਆ ਸੁਖਦੇਵ ਸਿੰਘ ਹੁਣੇ ਵੀ ਪਹੁੰਚ ਚੁੱਕੇ ਨੇ ਜੀ ਤੇ ਜੇ ਤੁਹਾਡੇ ਵਿੱਚ ਵੱਧ ਤੋਂ ਵੱਧ ਮਿੱਤਰ ਬਣਾਉਣ ਦੀ ਕਮਜ਼ੋਰੀ ਹੈ ਤਾਂ ਤੁਸੀਂ ਦੁਨੀਆਂ ਦੇ ਸਭ ਤੋਂ ਵੱਧ ਤਾਕਤਵਰ ਇਨਸਾਨ ਹੋ ਬਹੁਤ ਖੂਬ ਡਾਕਟਰ ਸੁਖਦੇਵ ਸਿੰਘ ਵਿਨੀਪੈਗ ਕੈਨੇਡਾ ਜੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਜਿਹੜੇ ਵਿਚਾਰ ਭੇਜੇ ਉਹ ਬਿਲਕੁਲ ਬਹੁਤ ਕਮਾਲ ਦੇ ਨੇ ਕਿ ਜਿੰਨੇ ਜ਼ਿਆਦਾ ਦੋਸਤ ਬਣਾਉਣ ਦੀ ਜੇ ਸਾਡੇ ਵਿੱਚ ਕਮਜ਼ੋਰੀ ਹੈਗੀ ਹੈ ਤੇ ਅਸੀਂ ਓਨੇ ਹੀ ਤਾਕਤਵਰ ਹਾਂ ਬਹੁਤ ਖੂਬ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਰੱਖੋ ਜੀ ਜਸਵਿੰਦਰ ਸਿੰਘ ਹੁਣੇ ਵੀ ਪਹੁੰਚ ਚੁੱਕੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਲਿਖਿਆ ਹੈ ਜੀ ਕਿ ਇੱਕ ਪ੍ਰਸਿੱਧ ਵਿਅਕਤੀ ਬਿਮਾਰ ਸੀ ਹਾਲ ਪੁੱਛਣ ਲਈ ਆਉਣ ਵਾਲਿਆਂ ਨੂੰ ਬਿਮਾਰ ਦੀ ਹਾਲਤ ਗੰਭੀਰ ਹੋਣ ਕਰਕੇ ਅੰਦਰ ਨਹੀਂ ਸੀ ਆਉਣ ਦਿੱਤਾ ਜਾ ਰਿਹਾ ਸਾਰੇ ਬਾਹਰ ਹੀ ਉਸ ਦੀ ਸਿਹਤਯਾਬੀ ਦੀ ਅਰਦਾਸ ਕਰ ਰਹੇ ਸਨ ਇੱਕ ਨਾਸਤਿਕ ਦੋਸਤ ਜਦੋਂ ਆਇਆ ਤਾਂ ਪ੍ਰਸਿੱਧ ਬਿਮਾਰ ਵਿਅਕਤੀ ਨੇ ਉਸ ਨੂੰ ਅੰਦਰ ਬੁਲਾ ਲਿਆ ਨਾਸਤਿਕ ਦੋਸਤ ਨੇ ਪੁੱਛਿਆ ਤੁਸੀਂ ਹੋਰਾਂ ਨੂੰ ਅੰਦਰ ਆਉਣ ਨਹੀਂ ਦੇ ਰਹੇ ਮੈਨੂੰ ਕਿਉਂ ਬੁਲਾ ਲਿਆ ਪ੍ਰਸਿੱਧ ਵਿਅਕਤੀ ਨੇ ਕਿਹਾ, ਹੋਰਾਂ ਨੂੰ ਮੈਂ ਅਗਲੇ ਸੰਸਾਰ ਵਿੱਚ ਵੀ ਮਿਲ ਲਵਾਂਗਾ, ਪਰ ਤੁਹਾਡੇ ਨਾਲ ਮਿਲਣਾ ਇਸ ਸੰਸਾਰ ਵਿੱਚ ਹੀ ਸੰਭਵ ਹੈ। ਸੋ ਨਰਿੰਦਰ ਸਿੰਘ ਕਪੂਰ ਹੁਣਾਂ ਦੇ ਵਿਚਾਰ ਜਿਹੜੇ ਸਾਡੇ ਨਾਲ ਜਸਵਿੰਦਰ ਸਿੰਘ ਹੁਣਾਂ ਨੇ ਸਾਂਝੇ ਕੀਤੇ, ਬਹੁਤ ਖੂਬਸੂਰਤ ਸੀ, ਬਹੁਤ ਹੀ ਡੂੰਘੇ, ਬਹੁਤ ਬਹੁਤ ਸ਼ੁਕਰੀਆ। ਤੇ ਰਣਜੀਤ ਸੇਖੋਂ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ। ਸੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ। ਤੇ ਲਓ ਜੀ, ਬਰਾੜ ਸਾਹਿਬ ਹੁਣਾਂ ਨੇ ਵੀ ਸਾਂਝ ਪਾ ਲਈ ਹੈ ਪ੍ਰੋਗਰਾਮ ਦੇ ਨਾਲ, ਤੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਹੁਣ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਸੁਪ੍ਰੀਤ ਜੀ ਤੇ ਸਾਰੇ ਅਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਜੀ ਬਰਾੜ ਸਾਹਿਬ, ਦਿਨ ਬਹੁਤ ਖੂਬਸੂਰਤ ਚੜਿਆ ਹੈ ਐਡੀਲੇਡ ਦੇ ਵਿੱਚ ਤੇ ਵਾਹ ਵਾਹ ਨਜ਼ਾਰੇ ਆ, ਜਿੰਨੀ ਸੋਹਣੀ ਧੁੱਪ ਚੜੀ ਹੈ ਨਾ ਸਵੇਰੇ ਸਵੇਰੇ, ਤੇ ਉਸ ਤੋਂ ਉੱਪਰ ਇਹ ਆ ਕਿ ਕੋਈ ਵੀ ਬੱਦਲ ਅਜੇ ਤੱਕ ਅਸਮਾਨ ਦੇ ਵਿੱਚ ਦਿਸ ਨਹੀਂ ਰਿਹਾ ਜਿਹੜਾ ਸੂਰਜ ਨੂੰ ਢੱਕ ਲਵੇ। ਸੋ ਬੜੀ ਨਿੱਘੀ ਜਿਹੀ ਸਵੇਰ ਆ ਜੀ ਇੱਥੇ।
ਕਿਉਂ ਝੂਠ ਬੋਲੀ ਜਾਂਦੇ, ਮੈਂ ਵੀ ਐਡੀਲੇਡ ਚ ਹੀ ਆ, ਇੱਥੇ ਤਾਂ ਸਾਡੇ ਤਾਂ ਬੱਦਲ ਚੜੇ ਪਏ ਆ।
ਲੈ ਇਹ ਵੀ ਕਹੀ ਜਾਂਦੇ ਹੁਣ ਤੁਸੀਂ, ਮੈਨੂੰ ਝੂਠੀ ਨਾ ਪਾਓ।
ਨਹੀਂ ਦੇਖੋ, ਮੇਰੇ ਲਈ ਬੱਦਲ ਤਾਂ ਚੜੇ ਹੋਏ ਆ ਜੀ, ਅਸੀਂ ਅਜੇ ਅੰਦਰੋਂ ਬਾਹਰ ਨਹੀਂ ਨਿਕਲੇ, ਤੇ ਇਸ ਕਰਕੇ ਮੇਰੇ ਲਈ ਤਾਂ ਉਹਦੇ ਅੱਖ ਨੂੰ ਕਾਲਾ ਅਕਸਰ ਬਹਿਸ ਬਰਾਬਰ ਹੀ ਆ, ਤਾਂ ਮਜ਼ਾਕ ਕਰ ਰਿਹਾ ਸੀ। ਸੋ ਬਿਲਕੁਲ ਜੀ, ਖੂਬਸੂਰਤ ਦਿਨ ਦੀ ਅੱਜ ਜਿਹੜੀ ਭਵਿੱਖਬਾਣੀ ਹੋਈ ਆ, ਤੇ ਚੰਗੀ ਗੱਲ ਆ, ਕੋਈ ਕੰਮ ਕਰ ਲਾਂਗੇ ਜੀ।
ਜੀ ਬਰਾੜ ਸਾਹਿਬ, ਕਦੀ ਬੈਠ ਕੇ ਧੁੱਪ ਵੀ ਸੇਕ ਲਿਆ ਕਰੋ ਤੁਸੀਂ।
ਹਾਂ ਬਿਲਕੁਲ ਜੀ, ਜੇ ਟਾਈਮ ਮਿਲੇ ਤਾਂ ਜ਼ਰੂਰ ਸੇਕਦੇ ਆ, ਪਰ ਕਈ ਵਾਰੀ ਟੈਲੀਫੋਨ ਕਰਨ ਵਾਲੇ ਇੰਨੇ ਕੁ ਹੁੰਦੇ ਆ, ਤੇ ਉਦੋਂ ਫਿਰ ਮੇਰੀ ਆਦਤ ਆ, ਮੈਂ ਧੁੱਪੇ ਬੈਠ ਕੇ ਕਰ ਲੈਣਾ, ਦੋ ਕੰਮ ਹੋ ਜਾਂਦੇ ਆ, ਨਾਲੇ ਫੋਨ ਕਰ ਲੈਂਦੇ, ਨਾਲੇ ਧੁੱਪ ਸੇਕ ਲਈਦੀ ਆ।
ਜੀ ਜੀ ਬਿਲਕੁਲ। ਸੋ ਬਾਕੀ ਦੁਨੀਆਂ ਦੇ ਕੰਮ ਕਾਰ ਤੇ ਏਦਾਂ ਹੀ ਚੱਲੀ ਜਾਣੇ ਆ ਜੀ। ਕਦੀ ਬੈਠ ਕੇ ਸੋਚੀਏ ਤਾਂ ਲੱਗਦਾ ਕਿ ਅੱਛਾ, ਇੰਨੀ ਉਮਰ ਲੰਘ ਗਈ ਆ ਤੇ ਕੀ ਕਮਾਈਆਂ ਕਰ ਲਈਆਂ, ਤੇ ਅੱਗੇ ਆਉਣ ਲਈ ਪਤਾ ਨੀ ਕਿਹੜੀ ਦੌੜ ਚ ਲੱਗੇ ਹੋਏ ਆ, ਕੀ ਕਮਾਈਆਂ ਕਰਨੀਆਂ ਅਜੇ ਹੋਰ। ਪਰ ਚਲੋ ਜੀ, ਜ਼ਿੰਦਗੀ ਦਾ ਹਿੱਸਾ ਬਰਾੜ ਸਾਹਿਬ।
ਹਿੱਸਾ ਤਾਂ ਹੈ ਜ਼ਿੰਦਗੀ ਦਾ ਜੀ, ਪਰ ਇਹਨਾਂ ਚੀਜ਼ਾਂ ਬਿਨਾਂ ਸਰਦਾ ਵੀ ਨੀ। ਆਪਸ ਵਿੱਚ ਦੀ ਕੁਝ ਇੱਕ ਗੱਲਾਂ ਨਾ ਵਿਰੋਧ ਭਾਸ ਹੁੰਦੀਆਂ, ਜਿਨ੍ਹਾਂ ਦੀ ਜੇ ਫਿਲਾਸਫੀ ਨਜ਼ਰ ਤੇ ਝਾਤ ਮਾਰੀਏ ਤਾਂ ਉਹ ਬੜੀਆਂ ਅਜੀਬ ਲੱਗਦੀਆਂ, ਤੇ ਪਰ ਜੇ ਹੁਣ ਇੱਕ ਪਾਸੇ ਤਾਂ ਕਹਿੰਦੇ ਆ ਵੀ ਸਬਰ ਸੰਤੋਖ ਨਾਲ ਬੈਠੇ ਰਹੋ, ਇੱਕ ਪਾਸੇ ਕਹਿੰਦੇ ਆ ਵੀ ਬੈਠੋ ਨਾ ਟੇਕੇ ਕੰਮ ਕਰੋ, ਤਾਂ ਇਹ ਸਾਰੀਆਂ ਚੀਜ਼ਾਂ ਆਪਸ ਵਿੱਚ ਦੀ ਨਹੀਂ ਮੇਲ ਖਾਂਦੀਆਂ। ਪਰ ਮੈਨੂੰ ਤਾਂ ਇਹ ਲੱਗਦਾ ਵੀ ਸਾਨੂੰ ਥੋੜਾ ਜਿਹਾ ਆਪਣੇ ਆਪ ਨੂੰ ਢਿੱਲਾ ਛੱਡ ਦੇਣਾ ਚਾਹੀਦਾ, ਰਿਲੈਕਸ ਛੱਡ ਦੇਣਾ ਚਾਹੀਦਾ, ਨਿਊਟਰਲ ਮੋਡ ਤੇ ਹੋ ਜਾਣਾ ਚਾਹੀਦਾ, ਤੇ ਜਿੱਧਰ ਨੂੰ ਜ਼ਿੰਦਗੀ ਲਿਜਾਂਦੀ ਆ ਹੌਲੀ ਹੌਲੀ ਉੱਧਰ ਨੂੰ ਤੁਰਿਆ ਜਾਵੇ। ਜਦੋਂ ਅਸੀਂ ਕਿਸੇ ਵੀ ਪਾਸੇ ਭੱਜ ਨੱਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਭੱਜਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਵੱਡਾ ਸਟੈਪ ਪੱਟਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਕਸਰ ਸੱਟ ਖਾ ਬਹਿੰਦੇ ਹਾਂ, ਅਕਸਰ ਕੋਈ ਨਾ ਕੋਈ ਧੋਖਾ ਖਾ ਬਹਿੰਦੇ ਹਾਂ, ਅਕਸਰ ਕੋਈ ਨਾ ਕੋਈ ਨੁਕਸਾਨ ਕਰਾ ਬਹਿੰਦੇ ਹਾਂ। ਸੋ ਬੈਟਰ ਆਈਡੀਆ ਹੈਗਾ ਵੀ ਸਲੋ ਸਪੀਡ ਦੇ ਵਿੱਚ ਨੋਰਮਲ ਆਪਦੀ ਜਿੱਧਰ ਨੂੰ ਜ਼ਿੰਦਗੀ ਲਿਜਾਂਦੀ ਆ ਹੌਲੀ ਹੌਲੀ ਚੱਲੀ ਚੱਲੋ। ਕੋਸ਼ਿਸ਼ ਕਰੋ ਆਪਦੀ ਜ਼ਿੰਦਗੀ ਦੇ ਜਿਹੜੇ ਡਿਸੀਜ਼ਨ ਹੁੰਦੇ ਆ, ਫੈਸਲੇ ਹੁੰਦੇ ਆ, ਉਹ ਰਾਏ ਮਸ਼ਵਰੇ ਨਾਲ ਤੇ ਵਧੀਆ ਲਏ ਜਾਣ, ਕਿਉਂਕਿ ਕਈ ਵਾਰੀ ਕੀ ਹੁੰਦਾ ਇੱਕ ਗਲਤ ਡਿਸੀਜ਼ਨ ਤੁਹਾਡੇ ਲਈ ਫਿਰ ਇੱਕ ਇੰਨਾ ਕੁ ਵੱਡਾ ਇੱਕ ਟੋਆ ਪੱਟ ਦਿੰਦਾ ਵੀ ਉਹ ਟੋਆ ਪੂਰਨ ਵਾਸਤੇ ਤੁਹਾਨੂੰ ਬਹੁਤ ਟਾਈਮ ਲੱਗ ਜਾਂਦਾ। ਸੋ ਮੇਰਾ ਤਾਂ ਇਹ ਮੰਨਣਾ ਜੀ ਵੀ ਜ਼ਿੰਦਗੀ ਬਹੁਤ ਸ਼ੋਰਟ ਆ, ਇੱਥੇ ਜੇ ਅਸੀਂ ਕਈ ਵਾਰੀ ਲੱਗਦਾ ਵੀ ਆਹ ਬਣਾ ਲਈਏ, ਇਹ ਜਾਂ ਘਰ ਬਣਾ ਲਈਏ, ਉਹ ਜਾਂ ਉਹ ਕਰ ਲਈਏ, ਸਭ ਕੁਛ ਇੱਥੇ ਹੀ ਪਿਆ ਰਹਿ ਜਾਂਦਾ ਗਾ। ਅਸੀਂ ਸਾਡੇ ਕੋਲੇ ਸਾਡੇ ਬਜ਼ੁਰਗ ਛੱਡ ਗਏ, ਅਸੀਂ ਅਗਲਿਆਂ ਲਈ ਛੱਡ ਜਾਏਗਾ, ਅਗਲੇ ਉਦੋਂ ਅਗਲਿਆਂ ਲਈ ਛੱਡ ਜਾਣਗੇ। ਇਸ ਝਾਕ ਦੇ ਵਿੱਚ ਆਪ ਨਾ ਖਾਈਏ, ਨਾ ਪੀਏ, ਨਾ ਪਹਿਨੀਏ, ਨਾ ਹੰਢਾਈਏ, ਕਿਉਂਕਿ ਸਾਨੂੰ ਐ ਲੱਗਦਾ ਵੀ ਅਸੀਂ ਆਹ ਬਣਾਉਣਾ, ਅਸੀਂ ਆਹ ਬਣਾਉਣਾ, ਅਸੀਂ ਆਹ ਬਣਾਉਣਾ। ਦੇਖੋ ਜਦੋਂ ਤੁਹਾਡੀ ਲਾਈਫ ਥੋੜੀ ਜੀ ਲੱਗਦਾ ਵੀ ਹੁਣ ਸਟੇਬਲ ਹੋ ਗਈ ਆ, ਤੁਹਾਡਾ ਖਰਚਾ ਪਾਣੀ ਚੱਲਦਾ ਤੇ ਚੱਲਦਾ, ਤਾਂ ਤੁਸੀਂ ਰੱਖ ਸਕਦੇ ਹੋ, ਜਿਹਨੂੰ ਸਾਂਭ ਸਕਦੇ ਹੋ ਆਪਦਾ ਪਰਿਵਾਰ, ਬਸ ਉੱਥੇ ਜੇ ਰਹਿ ਕੇ ਜੇ ਕਰਦੇ ਰਹੀਏ ਤਾਂ ਜ਼ਿਆਦਾ ਵਧੀਆ। ਨਹੀਂ ਇਹ ਤਮਾ ਜਿਹੜੀ ਇਹ ਬੰਦੇ ਨੂੰ ਲੈ ਕੇ ਬਹਿ ਜਾਂਦੀ ਹੈ ਜੀ, ਪਰ ਕਰੀਏ ਕੀ, ਇਹ ਦੁਨੀਆਦਾਰੀ ਹੈ, ਇਹਨੂੰ ਛੱਡਿਆ ਵੀ ਨਹੀਂ ਜਾ ਸਕਦਾ, ਇਹਨੂੰ ਰਿਡਿਊਸ ਹੀ ਕੀਤਾ ਜਾ ਸਕਦਾ।
ਬਿਲਕੁਲ ਸਹੀ ਕਿਹਾ ਬਰਾੜ ਸਾਹਿਬ, ਜਿਹੜੀ ਤਮਾ ਹੁੰਦੀ ਆ ਬੰਦੇ ਨੂੰ ਲੈ ਕੇ ਇਹੀ ਬੈਠਦੀ ਆ। ਸੋ ਸਬਰ ਸੰਤੋਖ ਜਿਹੜਾ ਆ ਉਸ ਤੋਂ ਵੱਡੀ ਕੋਈ ਚੀਜ਼ ਨਹੀਂ, ਪਰ ਉਹ ਸਬਰ ਸੰਤੋਖ ਵੀ ਪਰਮਾਤਮਾ ਦੀ ਮਿਹਰ ਹੋਵੇ ਤੇ ਮੈਨੂੰ ਲੱਗਦਾ ਤਾਂ ਹੀ ਮਿਲਦਾ ਸਾਨੂੰ। ਸੋ ਤਮਾ ਨੇ ਜੀ ਬਾਬੇ ਨੂੰ ਕਿੱਥੋਂ ਕਿੱਥੇ ਬਚਾ ਦਿੱਤਾ ਬਰਾੜ ਸਾਹਿਬ।
ਬਿਲਕੁਲ ਜੀ, ਦੇਖੋ ਹੁਣ ਉਹੀ ਤਮਾ ਜਿਹੜੀ ਹੁਣ ਉਹਨਾਂ ਦੇ ਉਹਦੇ ਜਿਹੜੇ ਰਿਜ਼ਲਟ ਨਤੀਜੇ ਜਿਹੜੇ ਕਹਿੰਦੇ ਨੀ ਹੁੰਦੇ ਵੀ ਜੋ ਬੀਜਾਂਗੇ ਉਹ ਵੱਢਾਂਗੇ, ਉਹ ਹੁਣ ਫਸਲ ਵੱਢ ਰਿਹਾ ਜੀ ਉਹ। ਤੇ ਦੂਜੀ ਜਿਹੜੀ ਗੱਲ ਆ, ਇੰਟਰਨੈਟ ਦੀ ਆਉਣ ਤੋਂ ਬਾਅਦ ਇੰਟਰਨੈਟ ਜਿਹੜਾ ਬੰਦ ਸੀ ਪੰਜਾਬ ਦੇ ਵਿੱਚ, ਜਦੋਂ ਇੰਟਰਨੈਟ ਸ਼ੁਰੂ ਹੋਇਆ ਤਾਂ ਬਹੁਤ ਹੀ ਦਿਲ ਦਿਲਾਉਣ ਵਾਲੀਆਂ ਜਿਹੜੀਆਂ ਵੀਡੀਓਜ਼ ਸਾਹਮਣੇ ਆ ਰਹੀਆਂ, ਜਿਨ੍ਹਾਂ ਦੇ ਵਿੱਚ ਬੜੀ ਹੈਰਾਨੀ ਹੁੰਦੀ ਹੈ ਵੀ ਕਿਵੇਂ ਫੁੱਟਪਾਥਾਂ ਦੇ ਉੱਤੇ ਲੋਕ ਪਏ ਆ, ਤੇ ਕੀ ਉਹਨਾਂ ਨੂੰ ਕਿਵੇਂ ਵੱਡੇ ਟੁੱਕੇ ਤੇ ਕਿੰਨੇ ਕਿੱਡਾ ਵੱਡਾ ਜਿਹੜਾ ਕਤਲੇਆਮ ਹੋਇਆ ਹੋਊਗਾ, ਕੀ ਕੁਛ ਹੋਇਆ ਹੋਊਗਾ, ਇਹ ਚੀਜ਼ਾਂ ਜਿਹੜੀਆਂ ਦੇਖਣੀਆਂ ਪੈਣੀਆਂ। ਤੇ ਕੁੱਲ ਮਿਲਾ ਕੇ ਹਜੇ ਜਿਹੜਾ ਨੈੱਟ ਫੇਰ ਥੋੜਾ ਚਿਰ ਚੱਲ ਕੇ ਫੇਰ ਰੁਕ ਗਿਆ, ਪਰ ਹਜੇ ਤਾਂ ਬਹੁਤ ਸਾਰਾ ਹੋਰ ਚੀਜ਼ਾਂ ਇੱਥੇ ਸਾਹਮਣੇ ਆਉਣਗੀਆਂ। ਤੇ ਜੇ ਇਹ ਚੀਜ਼ਾਂ ਨੂੰ ਦੇਖਿਆ ਜਾਵੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਹਿਸਾਬ ਨਾਲ ਇਹਨਾਂ ਚੀਜ਼ਾਂ ਨੂੰ ਦੂਜੇ ਡੇਰਿਆਂ ਲਈ ਸਬਕ ਜਾਂ ਉਹਨਾਂ ਲੋਕਾਂ ਲਈ ਸਬਕ ਜਿਹੜੇ ਗੱਲ ਗੱਲ ਦੇ ਉੱਤੇ ਐਜੀਟੇਸ਼ਨ ਕਰਨ ਤੁਰ ਪੈਂਦੇ ਆ, ਗੱਲ ਗੱਲ ਦੇ ਉੱਤੇ ਕੋਈ ਆਪਦਾ ਮਸਲਾ ਨੀ, ਕੋਈ ਰੌਲਾ ਨੀ, ਕੋਈ ਲੜਾਈ ਨੀ, ਝਗੜਾ ਨੀ, ਐਵੇਂ ਬਿਨਾਂ ਮਤਲਬ ਤੋਂ ਸ਼ੁਰੂ ਹੋ ਜਾਂਦੇ ਆ। ਤੇ ਉਹ ਬਿਨਾਂ ਮਤਲਬ ਤੋਂ ਸ਼ੁਰੂ ਹੋਇਆ ਦੇ ਨਤੀਜੇ ਦੇਖ ਲਏ ਹੁਣ ਤੁਸੀਂ ਕੀ ਕੁਛ ਹੋਇਆ। ਕੱਲ ਬੜਾ ਇੱਕ ਦੁਖਦਾਈ ਗੱਲ ਇਹ ਵੀ ਹੋਈ ਵੀ ਇੱਕ ਨੌਜਵਾਨ 14 ਸਾਲ ਦਾ ਬੱਚਾ ਜਿਹੜਾ ਲਵਪ੍ਰੀਤ ਦੀ ਡੈਥ ਹੋਈ ਸੀ ਮਲੋਟ ਦੇ ਬੱਚੇ ਦੀ, ਉਹਦਾ ਇਹ ਕਸੂਰ ਸੀ ਵੀ ਉਹ ਆਪਦੀ ਭੂਆ ਦੇ ਪਿੰਡ ਗਿਆ ਹੋਇਆ ਸੀ ਤੇ ਭੂਆ ਦੇ ਪਿੰਡ ਜਾਣ ਕਰਕੇ ਉਹਨੇ ਸਿਰਫ ਆਪਦੀ ਉੱਥੋਂ ਜਿਹੜੀ ਉਹ ਨਾਲ ਚਲਾ ਗਿਆ ਵੀ ਆਪਾਂ ਪੰਚਕੂਲੇ ਚੱਲਦੇ ਹਾਂ ਜੀ, ਪਤਾ ਨੀ ਹੁਣ ਕੀ ਦੱਸ ਕੇ ਉੱਥੇ ਲਗਿਆ ਹੋਊਗਾ। ਤਾਂ ਉਹਨੂੰ ਜਦੋਂ ਪੰਚਕੂਲੇ ਲੈ ਕੇ ਗਿਆ ਤਾਂ ਪੰਚਕੂਲੇ ਉਹਦੀ ਡੈਥ ਹੋ ਗਈ ਤੇ ਹੁਣ ਡੈਥ ਹੋਣ ਤੋਂ ਬਾਅਦ ਪਤਾ ਇਹ ਲੱਗਿਆ ਸਾਹਮਣੇ ਗੱਲ ਇਹ ਆਈ ਵੀ ਉਹਦੇ ਬੱਚੇ ਦੇ ਮਾਂ ਬਾਪ ਸਾਰੇ ਅੰਮ੍ਰਿਤਧਾਰੀ ਆ, ਸਾਰੇ ਜਾਣਾ ਪਰਿਵਾਰ ਅੰਮ੍ਰਿਤਧਾਰੀ ਆ। ਤੇ ਕੱਲ ਜਦੋਂ ਉਹਨਾਂ ਨੇ ਪਾਠ ਰਖਾਉਣ ਲਈ ਗੁਰਦੁਆਰਾ ਸਾਹਿਬ ਦੇ ਵਿੱਚੋਂ ਲੈਣ ਗਏ, ਗੁਰੂ ਗ੍ਰੰਥ ਸਾਹਿਬ ਦੀ ਦੇ ਲੈਣ ਗਏ ਆ, ਤਾਂ ਉਹਨਾਂ ਉੱਥੋਂ ਗਿਆਨੀ ਸਿੰਘ ਨੇ ਦਿੱਤੀ ਨੀ, ਕਹਿੰਦੇ ਜੀ ਨਹੀਂ ਅਸੀਂ ਨੀ ਦਿੰਦੇ, ਪ੍ਰੇਮੀ ਆ ਤੇ ਉੱਥੇ ਡੈਥ ਹੋਈ ਆ, ਅਸੀਂ ਨੀ ਦਿੰਦੇ। ਪਰ ਉਹ ਤਾਂ ਬਾਅਦ ਚ ਦਰਬਾਰ ਸਾਹਿਬ ਤੋਂ, ਹਰਿਮੰਦਰ ਸਾਹਿਬ ਤੋਂ ਦਖਲ ਅੰਦਾਜ਼ੀ ਕਰਕੇ ਅਕਾਲ ਤਖ਼ਤ ਸਾਹਿਬ ਤੋਂ ਉਹਨਾਂ ਨੂੰ ਦੁਆ ਦਿੱਤੀ ਗਈ। ਪਰ ਦੇਖੋ ਕੀ ਹਾਲਾਤ ਬਣਦੇ, ਇਹਨਾਂ ਨਾਲ ਕੀ ਗੱਲਾਂ ਬਣੀਆਂ, ਜਿਹੜੀਆਂ ਕਿ ਹਜੇ ਬਹੁਤ ਸਾਰੀਆਂ ਸਟੋਰੀਆਂ ਉਹ ਨਿਕਲ ਕੇ ਆਉਣੀਆਂ, ਜਿਹੜੀਆਂ ਕਿ ਅੰਦਰ ਖਾਤੇ ਹੋ ਰਹੀਆਂ। ਪਰ ਹੁਣ ਜਿਹੜਾ ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਲੱਗਿਆ ਹੋਇਆ ਉਹ ਲੋਕਾਂ ਦੇ ਮਨ ਚ, ਡੇਰੇ ਦੇ ਮੁਖੀ ਦਾ ਤਾਂ ਚੱਲ ਜਿਹੜੀ ਆਉਂਦੀ ਹੈ ਵੀ ਡੇਰੇ ਦਾ ਮੁਖੀ ਕੌਣ ਬਣੂਗਾ, ਕਿਉਂਕਿ ਡੇਰੇ ਨੂੰ ਹੁਣ ਉਸ ਧਾਰਮਿਕ ਆਸਥਾ ਦੇ ਤੌਰ ਤੇ ਤਾਂ ਹੁਣ ਉਹ ਚੱਲ ਨੀ ਸਕਦਾ ਗਾ, ਕਿਉਂਕਿ ਧਾਰਮਿਕ ਆਸਥਾ ਤਾਂ ਲੋਕਾਂ ਦੀ ਹੁਣ ਖਤਮ ਹੋ ਜਾਣੀ ਹੈ। ਵੀ ਆਸਥਾ ਕਿੱਥੇ ਰਹਿ ਗਈ, ਜਿਹੜਾ ਬੰਦਾ ਆਪਦੇ ਆਪ ਨੂੰ ਨੀ ਬਚਾ ਸਕਿਆ ਉਹ ਕਿਸੇ ਨੂੰ ਕੀ ਬਚਾਊਗਾ, ਠੀਕ ਹੈ ਨਾ। ਹੁਣ ਤਾਂ ਉਹ ਡੇਰਾ ਇੱਕ ਬਿਜ਼ਨਸ ਦੇ ਤੌਰ ਤੇ ਤਾਂ ਭਾਵਾਂ ਚੱਲ ਪਏ ਵੀ ਇੱਕ ਬਿਜ਼ਨਸ ਆ ਜੀ, ਸਸਤੀਆਂ ਚੀਜ਼ਾਂ ਦਿੰਦੇ ਆ ਜੀ, ਇੱਦਾਂ ਕਰਕੇ ਉਹ ਆਪਦੀ ਗੁੱਡਵਿਲ, ਕਿਉਂਕਿ ਲੋਕ ਸਾਡੇ ਭੁੱਲਣ ਹਾਰ ਵੀ ਬਹੁਤ ਆ, 5 ਸਾਲਾਂ ਚ 10 ਸਾਲਾਂ ਚ ਨਾ ਭੁੱਲ ਕੇ ਫੇਰ ਜੁੜਨ ਲੱਗ ਜਾਣਗੇ ਜਦੋਂ ਇਹੋ ਜਿਹੀਆਂ ਗੱਲਾਂ ਹੋਣਗੀਆਂ। ਪਰ ਗੱਲ ਤਾਂ ਇਹ ਹੈ ਵੀ ਹੁਣ ਡੇਰੇ ਮੁਖੀ ਦੀ ਤਾਂ ਚਲੋ ਜਿਹੜੀ ਗੱਲ ਬਣੂਗੀ, ਕੱਲ ਪਤਾ ਲੱਗਿਆ ਵੀ ਇਹਦੀ ਮੁਖੀ ਪਹਿਲਾਂ ਗੁਰਮੀਤ ਦੀ ਮਾਂ ਤੇ ਜਿਹੜੇ ਪਤਨੀ ਆ ਉਹ ਆਪਦੇ ਪਿੰਡ ਮੋੜੀਆ ਚ ਵਾਪਸ ਚਲੇ ਗਏ ਆ, ਪਰ ਹਜੇ ਬੱਚੇ ਇੱਥੇ ਆ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਬੇਟੇ ਨੂੰ ਜਿਹੜੀ ਇਹ ਗੱਦੀ ਦਿੱਤੀ ਜਾਵੇ, ਕਿਉਂਕਿ ਕੱਲ ਇੱਕ ਡੀਡ ਸਾਹਮਣੇ ਆਈ ਸੀ ਜਿਹੜੀ ਡੀਡ ਦੇ ਵਿੱਚ ਕਲੀਅਰ ਕੱਟ ਲਿਖਿਆ ਵੀ ਡੇਰਾ ਮੁਖੀ ਜਿਹੜੇ ਪਰਿਵਾਰ ਦਾ ਜਿਹੜਾ ਬੱਚਾ ਮਰਦ ਬੱਚਾ ਉਹਨੂੰ ਹੀ ਇਹ ਗੱਦੀ ਮਿਲੂਗੀ। ਤਾਂ ਫਿਰ ਇਹਦੇ ਚ ਤਾਂ ਕੋਈ ਸ਼ੱਕ ਹੀ ਨੀ ਰਹਿ ਜਾਂਦੀ, ਇੱਕੋ ਇੱਕ ਹੀ ਹੈ ਜਸਮੀਤ ਸਿੰਘ ਜਿਹਨੂੰ ਮਿਲਣ ਦਾ ਮਿਲੂਗੀ। ਤੇ ਪਰ ਹੁਣ ਉਦੋਂ ਬਾਅਦ ਜਿਹੜੀ ਪੂਰਨ ਜਿਹੜਾ ਕੰਟਰੋਲ ਆ ਉਹ ਬਾਬੇ ਦੇ ਹੱਥ ਚ ਆ ਵੀ ਉਹ ਜਿਹਨੂੰ ਚਾਹੁਣਾ ਦੇਣਾ ਚਾਹੁੰਦਾ ਉਹ ਦੇ ਸਕਦਾ। ਤੇ ਹਲੇ ਤੱਕ ਬਾਬਾ ਉਸ ਪੋਜੀਸ਼ਨ ਚ ਨਹੀਂ ਆਇਆ ਹਜੇ, ਕਿਉਂਕਿ ਇੱਕ ਵਾਰੀ ਜਦੋਂ ਅਸੀਂ ਮੋਡ ਚੇਂਜ ਕਰਦੇ ਹਾਂ ਕਿਸੇ ਵੀ ਚੀਜ਼ ਦਾ, ਉਹ ਕੋਈ ਫੋਨ ਤਾਂ ਹੈ ਨੀ ਵੀ ਵਾਈਬ੍ਰੇਸ਼ਨ ਮੋਡ ਤੇ ਚਲਾ ਜਾ ਇੱਕਦਮ। ਜਿਹੜਾ ਬੰਦੇ ਦੀ ਜ਼ਿੰਦਗੀ ਦਾ ਮੋਡ ਚੇਂਜ ਕਰਨਾ ਉਹ ਬਹੁਤ ਵੱਡੀ ਗੱਲ ਹੁੰਦੀ ਆ, ਇੱਕੇਦਮ ਸ਼ਾਹੀ ਮੋਡ ਤੋਂ ਤੇ ਸੜਕ ਦੇ ਉੱਤੇ ਆ ਜਾਣਾ ਇਹ ਇੱਕ ਬਹੁਤ ਵੱਡੀ ਗੱਲ ਆ। ਜੇਲ੍ਹ ਚ ਤੁਹਾਨੂੰ ਪਤਾ ਹੀ ਹੋਣਾ ਵੀ ਮੰਜੇ ਨੀ ਹੁੰਦੇ ਜੀ ਉੱਥੇ, ਜਿਹੜੇ ਸੀਮਿੰਟ ਦੇ ਬਣੇ ਹੋਏ 7x4 ਦਾ ਇੱਕ ਬੈੱਡ ਬਣਾਇਆ ਹੁੰਦਾ ਸੀਮਿੰਟ ਦਾ, ਉਹਦੇ ਉੱਤੇ ਕੋਈ ਗੱਦਾ ਵੀ ਨਹੀਂ ਹੁੰਦਾ, ਉਹਦੇ ਤੇ ਸਿਰਫ ਦਰੀ ਹੁੰਦੀ ਆ ਤੇ ਦਰੀ ਤੇ ਇੱਕ ਕੰਬਲ ਹੁੰਦੇ ਆ। ਹੁਣ ਦੇਖੋ ਵੀ ਜਿਹੜਾ ਬੰਦਾ ਮਖਮਲੀ ਤੇ ਜਿਹੜੇ ਬੰਦੇ ਦੇ ਉਹਨਾਂ ਗੱਦਿਆਂ ਤੇ ਪੈਂਦਾ ਸੀ ਜਿਹੜੇ ਕਿ ਮੈਗਨੇਟਾਂ ਤੋਂ ਬਣਾ ਕੇ ਸਪੈਸ਼ਲ ਇਟਾਲੀਅਨ ਫਰਨੀਚਰ ਬਣ ਬਣ ਕੇ ਆਉਂਦਾ ਸੀ ਹੋਰ ਸੀ, ਤਾਂ ਉਹ ਬੰਦੇ ਨੂੰ ਹੁਣ ਇੱਕ ਤਖ਼ਤ ਇਸ ਤੇ ਸੀਮਿੰਟ ਦੇ ਥੜੇ ਤੇ ਪੈਣਾ ਕੋਈ ਸੁਖਾਲਾ ਕੰਮ ਨਹੀਂ ਹੈ। ਸੋ ਹਜੇ ਬਾਬਾ ਮੋੜ ਚ ਆਊਗਾ, ਜਦੋਂ ਆ ਕੇ ਮੋੜ ਚ ਫਿਰ ਦੇਖੋ ਵੀ ਬਾਬਾ ਕੀ ਫੈਸਲਾ ਕਰਦਾ, ਕੀ ਕਹਿੰਦਾ ਕਿਵੇਂ। ਪਰ ਕੱਲ ਉਹਨੇ ਜਿਹੜਾ ਜ਼ਿਆਦਾ ਸਵਾਲ ਆਮ ਲੋਕਾਂ ਚ ਵੀ ਉਹੀ ਆ ਤੇ ਬਾਬੇ ਕੋਲੇ ਵੀ ਉਹੀ ਸਵਾਲ ਸੀ ਵੀ ਹਨੀਪ੍ਰੀਤ ਕਿੱਥੇ ਆ। ਬਾਬੇ ਨੇ ਵੀ ਕੱਲ ਹਨੀਪ੍ਰੀਤ ਨੂੰ ਯਾਦ ਕੀਤਾ ਤੇ ਕਹਿੰਦਾ ਜੀ ਉਹਨੂੰ ਬੁਲਾਓ ਮੈਨੂੰ, ਮੈਂ ਮਿਲਣਾ ਚਾਹੁੰਦਾ। ਤੇ ਪਰ ਉਹ ਜੇਲ੍ਹ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ। ਤੇ ਦੂਜੇ ਪਾਸੇ ਆਮ ਜਨਤਾ ਵੀ ਇਸ ਦੇ ਵਿੱਚ ਆ ਵੀ ਜਿਹੜੀ ਔਰਤ ਨੂੰ ਵੱਧ ਪ੍ਰੋਪਰਟੀ ਦਾ ਹਿੱਸਾ ਮਿਲਿਆ ਜਿਹੜੀ ਅਖੀਰ ਤੱਕ ਉਹਦੇ ਨਾਲ ਰਹੀ ਉਹ ਹੁਣ ਕਿੱਥੇ ਆ, ਉਹ ਕਿਤੇ ਨਾ ਕਿਤੇ ਪਿਛਲੇ 3-4 ਦਿਨਾਂ ਤੋਂ ਫਰੇਮ ਤੋਂ ਬਾਹਰ ਆ। ਸੋ ਕਿਉਂਕਿ ਅਕਸਰ ਉਹੀ ਜਿਹੜੇ ਅਨਾਊਂਸਮੈਂਟਸ ਕਰਦੀ ਹੁੰਦੀ ਸੀ, ਇੱਕ ਡਾਕਟਰ ਅਦਿੱਤਿਆ ਇਨਸਾਨ ਹੁੰਦਾ ਸੀ ਜਿਹੜਾ ਕਿ ਹਰ ਗੱਲ ਦੇ ਉੱਤੇ ਅਨਾਊਂਸਮੈਂਟ ਕਰਨ ਮੀਡੀਆ ਦੇ ਸਾਹਮਣੇ ਆ ਜਾਂਦਾ ਹੁੰਦਾ ਸੀ, ਹੁਣ ਉਹਦੀ ਵੀ ਕੋਈ ਅਨਾਊਂਸਮੈਂਟ ਨਹੀਂ ਸੁਣਨ ਨੂੰ ਮਿਲ ਰਹੀ, ਕੁਛ ਨਹੀਂ ਦੇਖ ਰਿਹਾ। ਤੇ ਇੱਥੋਂ ਤੱਕ ਵੀ ਪਤਾ ਲੱਗਿਆ ਵੀ ਡੇਰੇ ਦੇ ਵਿੱਚ ਜਿਹੜੇ ਲੋਕ ਬੈਠੇ ਆ ਜਿਨ੍ਹਾਂ ਨੂੰ ਇੱਕ ਪਾਵਰ ਦੇ ਤੌਰ ਤੇ ਬਿਠਾਇਆ ਗਿਆ ਸੀ ਵੀ ਸੰਗਤ ਰਵੇ ਹਜੇ ਇੱਥੇ, ਕਹਿੰਦੇ ਉਹਨਾਂ ਨੂੰ ਇਹ ਦੱਸਿਆ ਗਿਆ ਵੀ ਬਾਬਾ ਜੀ ਬਰੀ ਹੋ ਗਏ ਤੇ ਆ ਰਹੇ ਆ ਰਾਹ ਚ ਜੀ ਕੱਲ ਨੂੰ ਆ ਜਾਣਗੇ ਪਰਸੋਂ ਆ ਜਾਣਗੇ ਵੀ ਇਹਦਾ ਮਤਲਬ ਉਹਨਾਂ ਨੂੰ ਕਮਿਊਨੀਕੇਸ਼ਨ ਨਾਲੋਂ ਇੰਨਾ ਤੋੜਿਆ ਹੋਇਆ ਵੀ ਉਹ ਕੁਛ ਵੀ ਨੀ ਉਹਨਾਂ ਕੋਲੇ ਖਬਰ ਪਹੁੰਚ ਰਹੀ ਕਿਸੇ ਚੀਜ਼ ਦੀ ਵੀ ਕੀ ਹੋ ਰਿਹਾ ਸਾਰੀ ਦੁਨੀਆਂ ਕੋਲ ਜਿਹੜੀ ਚੀਜ਼ ਪਹੁੰਚ ਰਹੀ ਆ। ਸੋ ਬਹੁਤ ਹੋ ਗਿਆ ਜੀ ਮੈਨੂੰ ਲੱਗਦਾ ਹੁਣ ਇਹ ਬਾਬਿਆਂ ਦਾ ਕੰਮ ਤੇ ਹੁਣ ਤਾਂ ਇਹਨੂੰ ਆਰਾਮ ਨਾਲ ਬੈਠ ਕੇ ਆਪਦੀਆਂ ਜੇਲ੍ਹ ਦੀਆਂ ਖਾਣ ਦਿੱਤੀਆਂ ਜਾਣੀਆਂ ਚਾਹੀਦੀਆਂ ਤੇ ਜਿਹੜੇ ਜਿਹੜੇ ਸਰਕਾਰੀ ਕੰਮ ਆ ਜਾਓ ਜਿਵੇਂ ਹੁਣ ਮਾਨਸਾ ਫਾਜ਼ਿਲਕਾ ਦੀ ਡੀਸੀ ਨੇ ਤਾਂ ਭੇਜਤੀ ਹੈ ਕੱਲ 46 ਲੱਖ ਦੀ ਲਿਸਟ ਵੀ ਸਾਡੇ ਏਰੀਏ ਚ 46 ਲੱਖ ਦਾ ਨੁਕਸਾਨ ਹੋਇਆ ਤੇ ਡੇਰੇ ਨੂੰ ਬਿੱਲ ਭੇਜਤਾ ਜੀ ਵੀ ਭੇਜੋ ਜੀ 46 ਲੱਖ ਤੇ ਹੁਣ ਦੇਖੋ ਪੰਚਕੂਲੇ ਤੋਂ ਕਿੰਨੇ ਕਰੋੜ ਦਾ ਆਉਂਦਾ ਤੇ ਹੋਰ ਕਿੱਥੋਂ ਕਿੱਥੋਂ ਕਰੋੜਾਂ ਦਾ ਜਿਹੜਾ ਆਉਂਦਾ ਉਹ ਆਉਣ ਵਾਲੇ ਦਿਨਾਂ ਚ ਪਤਾ ਲੱਗੂ
ਜੀ। ਬਰਾੜ ਸਾਹਿਬ ਤੇ ਜਿਹੜੀਆਂ ਸ਼ਾਹੀ ਬੱਚੀਆਂ ਉਹਨਾਂ ਨੂੰ ਕਹਿੰਦੇ ਜਿਹੜੇ ਸ਼ਾਹੀ ਬੇਟੀਆਂ ਜਿਹਨਾਂ ਨੂੰ ਕਿਹਾ ਜਾਂਦਾ ਸੀਗਾ ਡੇਰਿਆਂ ਦੇ ਡੇਰੇ ਦੇ ਵਿੱਚ ਉਹਨਾਂ ਵਿੱਚੋਂ 18 ਜਿਹੜੀਆਂ ਬੱਚੀਆਂ ਉਹਨਾਂ ਨੂੰ ਡੇਰੇ ਚੋਂ ਬਰੀ ਕਰਵਾ ਲਿਆ ਗਿਆ ਤੇ ਬਾਕੀ 14 ਜਿਹੜੀਆਂ ਬਾਲਗ ਕੁੜੀਆਂ ਸੀਗੀਆਂ ਉਹਨਾਂ ਨੂੰ ਡੇਰੇ ਵਿੱਚ ਹੀ ਉਹਨਾਂ ਦੀ ਮਰਜ਼ੀ ਦੇ ਮੁਤਾਬਿਕ ਰਹਿਣ ਦੀ ਜਿਹੜੀ ਇਜਾਜ਼ਤ ਆ ਉਹ ਦੇ ਦਿੱਤੀ ਗਈ ਆ।
ਬਿਲਕੁਲ ਜੀ ਡੇਰੇ ਵੱਲੋਂ ਇੱਕ ਮੁਹਿੰਮ ਚਲਾਈ ਜਾਂਦੀ ਸੀਗੀ ਜੀ ਜਿਹੜੇ ਜਿਹਦੇ ਵਿੱਚ ਡੇਰੇ ਦੇ ਵਿੱਚ ਜੇ ਕੋਈ ਅਨਾਥ ਬੱਚਾ ਹੁੰਦਾ ਸੀ ਤਾਂ ਉਹਨੂੰ ਰੱਖਦੇ ਸੀ ਜਿਹੜੀ ਕਿ ਹੁਣ ਤੱਕ ਤਾਂ ਉਹਨੂੰ ਸਲਾਹਿਆ ਹੀ ਜਾਂਦਾ ਸੀ ਉਸ ਗੱਲ ਨੂੰ ਪਰ ਹੁਣ ਪਹਿਲੀ ਵਾਰ ਇਹ ਹੋਇਆ ਵੀ ਉਹ ਵੀ ਉਹਨਾਂ ਦਾ ਚੰਗਾ ਕਰਮ ਕੀਤਾ ਵੀ ਮਾੜੇ ਦੇ ਵਿੱਚ ਹੀ ਗਿਣਿਆ ਜਾ ਰਿਹਾ ਤੇ ਉਹ ਟੋਟਲ 32 ਦੇ ਕਰੀਬ ਸ਼ਾਹੀ ਬੱਚੀਆਂ ਸਨ ਜਿਨ੍ਹਾਂ ਚੋਂ ਜਿਹੜੀਆਂ ਬਾਲਗ ਹੋਈਆਂ ਉਹਨਾਂ ਨੂੰ ਤਾਂ ਉਹਨਾਂ ਨੇ ਉਹਨਾਂ ਦੀ ਮਰਜ਼ੀ ਮੁਤਾਬਕ ਉੱਥੇ ਛੱਡਤਾ ਜੇ ਉਹ ਚਾਹੁਣਗੀਆਂ ਜਾ ਸਕਦੀਆਂ ਉਹਨਾਂ ਦੀ ਮਰਜ਼ੀ ਆ ਪਰ ਜਿਹੜੇ ਉਦੋਂ ਛੋਟੀਆਂ ਸੀ ਬੱਚੀਆਂ ਉਹਨਾਂ ਸਾਰੀਆਂ ਨੂੰ ਉੱਥੋਂ ਲੈ ਕੇ ਤੇ ਸੋਨੀਪਤ ਦੇ ਵਿੱਚ ਭੇਜ ਦਿੱਤਾ ਗਿਆ। ਸੋਨੀਪਤ ਦੇ ਵਿੱਚ ਹਰਿਆਣਾ ਦੇ ਵਿੱਚ ਇੱਕ ਅਨਾਥ ਆਸ਼ਰਮ ਬੱਚਿਆਂ ਲਈ ਸਪੈਸ਼ਲ ਬੱਚੀਆਂ ਲਈ ਬਣਿਆ ਹੋਇਆ ਜੀ ਤੇ ਉਹ ਉੱਥੇ ਭੇਜਿਆ ਗਿਆ ਹੈ ਪਰ ਹੁਣ ਦੇਖਦੇ ਹਾਂ ਵੀ ਜਿਹੜਾ ਇਹ ਉਹ ਜਿਹੜੀਆਂ ਦੂਜੀਆਂ ਰਹਿੰਦੀਆਂ ਬੱਚੀਆਂ ਉਹ ਆਪਣੀ ਮਰਜ਼ੀ ਨਾਲ ਉੱਥੇ ਰਹਿਣਾ ਚਾਹੁਣਗੀਆਂ ਕਿ ਜਾਣਗੀਆਂ ਕਿ ਜਾਣ ਨੂੰ ਵੀ ਉਹਨਾਂ ਕੋਲੇ ਕੋਈ ਸਾਧਨ ਨਹੀਂ ਹੈ ਕਿਉਂਕਿ ਉਹ ਅਨਾਥ ਨੇ ਉਹਨਾਂ ਕੋਲੇ ਅੱਗੇ ਜਾਣ ਤਾਂ ਜਾਣ ਕਿੱਥੇ ਉਹ। ਸੋ ਬਾਲਗ ਹੋਣ ਕਾਰਨ ਭਾਵੇਂ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸੰਸਥਾ ਕੋਈ ਬੰਦਾ ਉਹਨਾਂ ਨੂੰ ਅਡਾਪਟ ਕਰੇ ਜਾਂ ਹੋਰ ਕਰੇ ਪਰ ਉਹਨਾਂ ਦਾ ਮੇਰਾ ਮੰਨਣਾ ਹੈ ਵੀ ਉਹ ਆਪਣੀ ਮਰਜ਼ੀ ਨਾਲ ਨਹੀਂ ਰਹੀਆਂ ਉਹਨਾਂ ਕੋਲੇ ਕੁਛ ਜਾਣ ਨੂੰ ਹੈ ਹੀ ਨਹੀਂ ਵੀ ਉਹ ਜਾਣ ਕਿੱਥੇ।
ਜੀ ਸੋ ਬਿਲਕੁਲ ਬਰਾੜ ਸਾਹਿਬ ਗੁਰਮੀਤ ਸਿੰਘ ਭਾਵੇਂ ਜੋ ਵੀ ਆ ਜੇਲ੍ਹ ਦੇ ਵਿੱਚ ਚਲੇ ਗਏ ਪਰ ਹਜੇ ਵੀ ਤੱਕ ਵੀ ਕਈ ਜਿਹੜੇ ਸਵਾਲੀਆ ਨਿਸ਼ਾਨ ਬਾਕੀ ਹੈਗੇ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਉਹਨਾਂ ਦੇ ਖਾਸ ਚਹੇਤੇ ਆ ਉਹਨਾਂ ਦਾ ਕੀ ਹੋਏਗਾ ਉਹ ਕੀ ਕਰਨਗੇ ਹੁਣ ਅਗਲਾ ਕਦਮ ਕੀ ਹੋਏਗਾ ਡੇਰੇ ਦਾ ਕੀ ਹੋਏਗਾ ਡੇਰੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਕੀ ਹੋਏਗਾ ਸੋ ਜਿਹੜੀ ਸਾਰੀ ਸੰਪਤੀ ਡੇਰੇ ਨਾਲ ਜੁੜੀ ਹੋਈ ਆ ਉਹਦਾ ਕੀ ਹੋਵੇਗਾ ਸੋ ਇਹੋ ਜਿਹਾ ਜਿਹੜੇ ਸਵਾਲ ਸਾਡੇ ਸਾਰਿਆਂ ਦੇ ਦਿਮਾਗ ਵਿੱਚ ਹੈ ਮੈਨੂੰ ਲੱਗਦਾ ਹੌਲੀ ਹੌਲੀ ਦਿਨਾਂ ਦੇ ਨਾਲ ਇਹ ਸਾਰੇ ਖੁੱਲ ਜਾਣਗੇ ਇਹਨਾਂ ਦੇ ਜਵਾਬ ਜਲਦੀ ਮਿਲਣਗੇ ਸਾਨੂੰ।
ਬਿਲਕੁਲ ਜੀ ਬਿਲਕੁਲ ਛੇਤੀ ਮਿਲ ਜਾਣੇ ਆ
ਜੀ ਤੇ ਬਰਾੜ ਸਾਹਿਬ ਅਗਲੀ ਜਿਹੜੀ ਖਬਰ ਆ ਰਹੀ ਹੈ ਕਿ ਇੱਕ ਬਾਬਾ ਅੰਦਰ ਤੇ ਦੂਸਰਾ ਬਾਬਾ ਬਾਹਰ ਇਹੋ ਜਿਹੀ ਖਬਰ ਕਰਕੇ ਸੋ ਰਾਮਪਾਲ ਦੇ ਬਾਰੇ ਵਿੱਚ ਖਬਰ ਆ ਰਹੀ ਹੈ ਕਿ ਪਰ ਬਰੀ ਹੋਣ ਦੇ ਪਿੱਛੋਂ ਵੀ ਰਾਮਪਾਲ ਜੇਲ੍ਹ ਵਿੱਚ ਹੀ ਰਹੇਗਾ ਇਸ ਤਰ੍ਹਾਂ ਦੀ ਜਿਹੜੀ ਖਬਰ ਹੈ ਉਹ ਆ ਰਹੀ ਹੈ।
ਦੇਖੋ ਕਈ ਵਾਰੀ ਨਾ ਅਖਬਾਰ ਸੁਰਖੀਆਂ ਬਣਾਉਣ ਲੱਗੇ ਦੇਖਦੇ ਨੀ ਅਖਬਾਰ ਖਬਰ ਲਿਖਣ ਲੱਗੇ ਦੇਖਦੇ ਨੀ ਖਬਰ ਦੀ ਸੈਂਸ ਖਰਾਬ ਕਰ ਦਿੰਦੇ ਆ। ਰਾਮਪਾਲ ਬਾਬੇ ਦੇ ਮਾਮਲੇ ਚ ਜਿਹੜੀ ਇਹ ਗੱਲ ਪਹਿਲੀ ਨਜ਼ਰੇ ਪੜ ਕੇ ਆਉਂਦੀ ਆ ਜਾਂ ਮੈਂ ਅੱਜ ਇੱਕ ਅਖਬਾਰ ਚ ਕਾਰਟੂਨ ਵੀ ਦੇਖਿਆ ਸੀ ਜੇ ਦੱਸਿਆ ਵੀ ਇੱਕ ਬਾਬਾ ਅੰਦਰ ਇੱਕ ਬਾਬਾ ਬਾਹਰ ਤੇ ਉਹਨੂੰ ਰਾਮਪਾਲ ਨੂੰ ਉੱਡਦਾ ਹੀ ਦਿਖਾਇਆ ਰੱਖਿਆ ਪਰ ਇਹ ਗੱਲ ਨਹੀਂ ਹੈ। ਅਸਲ ਦੇ ਵਿੱਚ ਜਿਹੜੀ ਇਹ ਸੁਰਖੀ ਜਾਂ ਖਬਰ ਇਹ ਬਣਨੀ ਚਾਹੀਦੀ ਸੀ ਵੀ ਦੋ ਮਾਮਲਿਆਂ ਦੇ ਵਿੱਚ ਰਾਮਪਾਲ ਉੱਤੇ ਦਰਜ ਅਨੇਕਾਂ ਮਾਮਲਿਆਂ ਚੋਂ ਦੋ ਮਾਮਲਿਆਂ ਚੋਂ ਬਰੀ ਹੋ ਗਿਆ ਸਬੂਤਾਂ ਦੀ ਘਾਟ ਦੇ ਆਧਾਰ ਤੇ। ਸੋ ਅਸਲ ਤਾਂ ਖਬਰ ਇਹ ਆ ਬਾਕੀ ਜਿਹੜੇ ਉਹਦੇ ਤੇ ਕਤਲ ਕੇਸ ਜਾਂ ਹੋਰ ਚੀਜ਼ਾਂ ਉਹ ਤਾਂ ਚੱਲਦੀਆਂ ਰਹਿਣੀਆਂ ਤੇ ਉਵੇਂ ਉਹ ਜੇਲ੍ਹ ਚ ਰਹਿਣਾ ਪਰ ਜਿਹੜਾ ਦੋ ਮਾਮਲੇ ਸੀਗੇ ਉਹ ਦੋ ਮਾਮਲੇ ਉਹਨਾਂ ਨੇ ਜਿਹੜੇ ਉਹਦੇ ਤੇ ਇੱਕ ਵਾਰੀ ਜਿਹੜੀ ਸਬੂਤ ਹੀ ਨਹੀਂ ਮਿਲੇ ਜਿਹ ਚ ਕਿਹਾ ਗਿਆ ਸੀ ਵੀ ਡੇਰੇ ਚ ਬੰਧਕ ਬਣਾਏ ਸੀ ਬੰਦੇ ਕਿਸੇ ਨੇ ਕਿਹਾ ਹੀ ਨਹੀਂ ਵੀ ਹਾਂ ਸਾਨੂੰ ਬੰਧਕ ਬਣਾਇਆ ਸੀ। ਸੋ ਉਹਨਾਂ ਚੀਜ਼ਾਂ ਚ ਉਹਨਾਂ ਨੂੰ ਜਿਹੜੀ ਮਿਲ ਗਈ ਆ
ਜੀ। ਤੇ ਬਰਾੜ ਸਾਹਿਬ ਇੱਕ ਮੌਸਮ ਦੇ ਨਾਲ ਰਿਲੇਟਡ ਖਬਰ ਬਾਰਿਸ਼ ਦਾ ਮੌਸਮ ਹੈ ਜੀ ਮੌਨਸੂਨ ਚੰਗੀ ਤਰ੍ਹਾਂ ਛਾਈ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਸੋ ਮੁੰਬਈ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਜਿਹੜਾ ਜਨ ਜੀਵਨ ਆ ਉੱਥੇ ਦਾ ਉਹ ਥੋੜਾ ਜਿਹਾ ਪ੍ਰਭਾਵਿਤ ਹੋਇਆ ਇਹਦੇ ਬਾਰੇ ਵੀ ਗੱਲ ਕਰਦੇ ਹਾਂ।
ਬਿਲਕੁਲ ਜੀ ਦੇਖੋ ਕੁਦਰਤ ਦੇ ਮੂਹਰੇ ਕੋਈ ਜ਼ੋਰ ਨਹੀਂ ਚੱਲਦਾ ਪਹਿਲਾਂ ਗੁਜਰਾਤ ਆ ਜਿਹੜਾ ਪਿਛਲੇ ਤੁਸੀਂ ਹਜੇ ਵੀ ਜੇ ਗੁਜਰਾਤ ਦਾ ਗੂਗਲ ਤੇ ਸਰਚ ਮਾਰੋਗੇ ਨਾ ਗੁਜਰਾਤ ਸੋਕਾ ਲਿਖੋਗੇ ਤਾਂ ਤੁਹਾਨੂੰ ਗੁਜਰਾਤ ਦੀ ਤਰੇੜਾਂ ਨਾਲ ਪਾਟੀ ਹੋਈ ਜ਼ਮੀਨ ਯਾਦ ਹੋਊਗੀ ਬਹੁਤ ਸਾਰੀ ਦੁਨੀਆ ਨੂੰ ਵੀ ਗੁਜਰਾਤ ਦੇ ਵਿੱਚ ਇੰਨਾ ਬੁਰਾ ਸੋਕਾ ਪਿਆ ਤੇ ਬਹੁਤ ਬੁਰਾ ਤੇ ਹੁਣ ਉਸੇ ਗੁਜਰਾਤ ਦੇ ਵਿੱਚ ਬੰਦੇ ਤੋਂ ਸੜਕਾਂ ਰਾਹੀਂ ਜਾਇਆ ਨੀ ਜਾਂਦਾ, ਹੈਲੀਕਾਪਟਰ ਰਾਹੀਂ ਹੀ ਜਾਣਾ ਪੈਂਦਾ, ਇੰਨਾ ਕੁ ਜ਼ਿਆਦਾ ਪਾਣੀ ਹੋਇਆ ਹੋਇਆ। ਤੇ ਉਹੀ ਚੀਜ਼ ਫਿਰ ਮਹਾਰਾਸ਼ਟਰ ਵੀ ਤਕਰੀਬਨ ਗੁਜਰਾਤ ਦੇ ਨਾਲ ਲੱਗ ਜਾਂਦਾ ਕਿਸੇ ਏਰੀਏ ਤੇ ਆ ਕੇ, ਤਾਂ ਉਹ ਮਹਾਰਾਸ਼ਟਰ ਦਾ ਵੀ ਇਹੀ ਪੋਜੀਸ਼ਨ ਜਿਹੜੀ ਬਣੀ ਹੋਈ ਆ। ਤੇ ਉੱਥੇ ਵੀ ਪਿਛਲੇ 24 ਘੰਟਿਆਂ ਤੋਂ ਬਹੁਤ ਜ਼ਿਆਦਾ ਬਾਰਿਸ਼ ਹੋਣ ਕਾਰਨ ਜਿਹੜਾ ਜੀਵਨ ਇੱਕ ਵਾਰੀ ਸਾਰਾ ਪ੍ਰਭਾਵਿਤ ਹੋ ਚੁੱਕਿਆ। ਤੇ ਆਉਣ ਵਾਲੇ ਜਿਹੜੇ ਮੈਨੂੰ ਲੱਗਦਾ ਵੀ ਜਿਹੜੇ ਹਜੇ ਇੰਨਾ ਕੁ ਨੁਕਸਾਨ ਹੋਇਆ ਦੱਸਦੇ ਆ, ਜਿਨ੍ਹਾਂ ਨਾਲ ਕਿ ਆਉਣ ਵਾਲੇ ਮੈਨੂੰ ਲੱਗਦਾ ਘੱਟੋ ਘੱਟ ਇੱਕ ਹਫ਼ਤਾ ਜੀਵਨ ਨੂੰ ਗੱਡੀ ਦੀ ਲੀਹ ਤੇ ਨਹੀਂ ਲਿਆਂਦਾ ਜਾ ਸਕੇਗਾ। ਤੇ ਸੈਂਟਰ ਸਰਕਾਰ ਨੇ ਵੀ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਸਰਕਾਰ ਬੀਜੇਪੀ ਦੀ ਆ ਤੇ ਸੈਂਟਰ 'ਚ ਵੀ ਬੀਜੇਪੀ ਦੀ ਆ, ਤਾਂ ਪ੍ਰਧਾਨ ਮੰਤਰੀ ਨੇ ਹਰ ਸੰਭਵ ਜਿਹੜੀ ਕੋਸ਼ਿਸ਼ ਆ ਜਿਹੜੀ ਉਹ ਦੱਸਿਆ ਵੀ ਕਰਾਂਗੇ ਅਸੀਂ ਮਹਾਰਾਸ਼ਟਰ ਨੂੰ ਦੇਣ ਦੀ, ਬਹੁਤ ਵੱਡਾ ਫੰਡ ਜਿਵੇਂ ਗੁਜਰਾਤ ਨੂੰ ਵੀ ਦਿੱਤਾ ਗਿਆ ਹੁਣ ਮਹਾਰਾਸ਼ਟਰ ਨੂੰ ਦਿੱਤਾ ਜਾਊਗਾ। ਤੇ ਜਲ ਸੈਨਾ ਵੀ ਤੈਨਾਤ ਕਰ ਦਿੱਤੀ ਗਈ ਹੈ ਜੀ ਪਾਣੀ ਦੇ ਵਿੱਚੋਂ ਲੋਕਾਂ ਨੂੰ ਰਾਹਤ ਦੇਣ ਲਈ, ਇੱਧਰ ਉੱਧਰ ਲਿਆਉਣ ਲਿਜਾਣ ਲਈ। ਪਰ ਕੁੱਲ ਮਿਲਾ ਕੇ ਜਿਹੜੀ ਕੁਦਰਤ ਆ ਉਹ ਬਲਵਾਨ ਆ ਜੀ, ਉਹ ਕੁਛ ਵੀ ਕਰ ਸਕਦੀ ਹੈ। ਇੱਕ ਦਿਨ ਸੋਕਾ ਤੇ ਦੂਜੇ ਦਿਨ ਹੜ੍ਹ, ਇਹ ਦੋਨੇ ਚੀਜ਼ਾਂ ਸਾਹਮਣੇ ਆ ਜੀ ਸਾਡੇ
ਜੀ। ਤੇ ਖਬਰਾਂ ਦੇ ਵਿੱਚ ਬਰਾੜ ਸਾਹਿਬ ਹਾਈ ਕੋਰਟ ਦਾ ਇੱਕ ਹੋਰ ਹੁਕਮ ਆਇਆ ਕਿ ਧਰਮ ਸਥਾਨਾਂ ਦੀ ਮੁਰੰਮਤ ਤੇ ਹਾਈ ਕੋਰਟ ਦਾ ਜਿਹੜਾ ਹੁਕਮ ਆ ਉਹ ਖਾਰਿਜ ਕਰ ਦਿੱਤਾ ਗਿਆ। ਗੁਜਰਾਤ ਚ ਨੁਕਸਾਨੇ ਕੇ ਧਾਰਮਿਕ ਸਥਾਨਾਂ ਦੀ ਮੁਰੰਮਤ ਲਈ ਸਰਕਾਰ ਨੂੰ ਪੈਸੇ ਦੇਣ ਲਈ ਕਿਹਾ ਗਿਆ ਸੀ, ਜਿਸ ਨੂੰ ਖਾਰਿਜ ਕਰ ਦਿੱਤਾ ਗਿਆ।
ਦੇਖੋ ਜਦੋਂ ਭਾਵੁਕਤਾ ਬਸ ਕਈ ਫੈਸਲੇ ਲੈ ਲਏ ਜਾਂਦੇ ਆ, ਕੁਝ ਇੱਕ ਮਾਹੌਲ ਇਹੋ ਜਿਹਾ ਬਣਦਾ ਜਦੋਂ ਕਿਸੇ ਚੀਜ਼ ਦਾ ਨੁਕਸਾਨ ਹੁੰਦਾ ਧਾਰਮਿਕ ਸਥਾਨਾਂ ਦਾ, ਜਿਹੜਾ 2002 ਦੇ ਦੰਗਿਆਂ ਦੇ ਦੌਰਾਨ ਨੁਕਸਾਨ ਹੋਇਆ ਸੀ ਉਦੋਂ ਅਚਾਨਕ ਜਿਹੜੇ ਫੈਸਲੇ ਲੈ ਗਏ ਸੀ, ਪਰ ਹੁਣ ਉਹਨਾਂ ਫੈਸਲਿਆਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀਆਂ ਲਿਆ ਕੇ ਤੇ ਉਹ ਰੱਦ ਕਰ ਦਿੱਤੇ ਗਏ ਆ, ਤੇ ਉਹ ਪਟੀਸ਼ਨ ਹੀ ਜਿਹੜੀ ਜਿਹੜੀ ਖਾਰਜ ਕਰ ਦਿੱਤੀ ਗਈ ਹੈ ਜਿਹਨੇ ਦੁਬਾਰਾ ਪਟੀਸ਼ਨ ਪਾਈ ਸੀ। ਸੋ ਮੈਨੂੰ ਲੱਗਦਾ ਵੀ ਜਿਹੜਾ ਪਹਿਲੀ ਗੱਲ ਤਾਂ ਜੇ ਧਾਰਮਿਕ ਥਾਵਾਂ ਦਾ ਤੇ ਜਿਹੜਾ ਇਹ ਨੁਕਸਾਨ ਕਰਨਾ ਸਰਕਾਰਾਂ ਬੰਨਿਓ, ਫੌਜ ਬੰਨਿਓ, ਪੁਲਿਸ ਬੰਨਿਓ ਕਿਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ। ਅਸੀਂ ਅੱਜ ਤੱਕ ਦੁਖੀ ਹਾਂ ਜੇ ਸਾਡੇ ਧਾਰਮਿਕ ਸਥਾਨ ਦਾ ਨੁਕਸਾਨ ਹੋਇਆ ਸੀ, ਤਾਂ ਅਸੀਂ ਸਦਾ ਹੀ ਉਹਦੇ ਉਹ ਸਾਡੇ ਚਿਣਗ ਸਾਡੇ ਦਿਮਾਗ ਦੇ ਵਿੱਚੋਂ ਨਿਕਲਦੀ ਨਹੀਂ, ਦਿਲੋਂ ਦਿਮਾਗ 'ਚ ਛਾਈ ਹੋਈ ਹੈ। ਸੋ ਜਿਹੜੇ ਵੀ ਧਰਮ ਦੇ ਲੋਕ ਆ ਜਿੱਥੋਂ ਵੀ ਉਹਨਾਂ ਲਈ ਵੀ ਉਹਨਾਂ ਦਾ ਜਿਹੜਾ ਮੱਕਾ ਹੀ ਆ ਉਹਨਾਂ ਦਾ ਹਰੇਕ ਚੀਜ਼ ਉਹਨਾਂ ਦਾ ਸਰਬ ਉੱਚੀ ਆ ਜੀ। ਸੋ ਪਹਿਲੀ ਗੱਲ ਮੇਰਾ ਮੰਨਣਾ ਇਹ ਆ ਵੀ ਸਾਡੇ ਕਲਚਰ ਚੋਂ ਜਿਨ੍ਹਾਂ ਚ ਪਬਲਿਕ ਪ੍ਰੋਪਰਟੀ ਜਾਂ ਇੱਦਾਂ ਦੇ ਨੁਕਸਾਨ ਕਰਨ ਦੀਆਂ ਗੱਲਾਂ ਨਹੀਂ ਨਿਕਲਦੀਆਂ ਨਾ ਦਿਮਾਗ ਚੋਂ, ਉਹਨਾਂ ਚ ਕੋਈ ਗੱਲ ਨਹੀਂ ਬਣਦੀ। ਜਿਵੇਂ ਹੁਣ ਫੈਸਲਾ ਕੀਤਾ ਗਿਆ ਵੀ ਭਾਈ ਵੱਡੇ ਪੱਧਰ ਦੇ ਉੱਤੇ ਜਿਹੜੀ ਜਿਹੜੀ ਕਹਿ ਸਕਦੇ ਹਾਂ ਆਪਾਂ ਲੋਕਾਂ ਦੀ ਜਿਹੜੀ ਭਰਪਾਈ ਕਰਨ ਵਾਸਤੇ ਡੇਰੇ ਨੂੰ ਜਿਵੇਂ ਕਿਹਾ ਗਿਆ ਵੀ ਜ਼ਿੰਮੇਵਾਰ ਆ, ਇਵੇਂ ਜੇ ਕਾਵੇ ਗੱਲ ਵੀ ਭਾਈ ਹੁਣ ਥਾਂ ਥਾਂ ਦੇ ਉੱਤੇ ਸੀਸੀਟੀਵੀ ਕੈਮਰੇ ਆ ਜਾਂ ਕੋਈ ਵੀ ਸਬੂਤ ਆਉਂਦਾ, ਜੋ ਬੰਦਾ ਵੀ ਨੁਕਸਾਨ ਕਰਦਾ ਉਹੀ ਬੰਦਾ ਜਿਹੜਾ ਉਹਦੀ ਭਰਪਾਈ ਕਰੂਗਾ। ਸੋ ਜੇ ਇਸ ਢੰਗ ਨਾਲ 20-30 ਬੰਦੇ ਟੰਗੇ ਜਾਣ ਤਾਂ ਮੈਨੂੰ ਲੱਗਦਾ ਉਹ ਕਾਂ ਮਾਰ ਕੇ ਟੰਗਣ ਵਾਲੀ ਗੱਲ ਆ। ਇਹ ਵੀ ਇੱਕ ਤਰੀਕਾ ਜਿਹੜਾ ਸਾਨੂੰ ਆਪਣੇ ਜਿਹੜੇ ਮੁਲਕ ਦੇ ਵਿੱਚ ਜਿਹੜੇ ਨਾਰੇ ਮਜਾਰੇ ਤੇ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਕਰਨ ਤੋਂ ਬਚਾਉਣ ਦਾ।
ਸੋ ਸਾਡੇ ਨਾਲ ਸਰੋਤਿਆਂ ਨੇ ਵੀ ਸਾਂਝ ਪਾਈ ਹੈ ਜੀ। ਰਣਜੀਤ ਸੇਖ ਹੋਣਾ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਗੌਰਵ ਸ਼ਰਮਾ ਹੋਣਾ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ। ਤੇ ਕੁਲਦੀਪ ਕੌਰ ਹੋਣਾ ਨੇ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਨਾਲ ਹੀ ਫੋਟੋ ਭੇਜੀ ਹੈ ਜੀ ਇਹਨਾਂ ਦੇ ਮੰਮੀ ਤੇ ਇਹਨਾਂ ਦੇ ਜਿਹੜੇ ਭੈਣ ਆ ਉਹ ਇੰਡੀਆ ਤੋਂ ਆਏ ਨੇ। ਸੋ ਲਿਖਿਆ ਜੀ ਮਾਵਾਂ ਧੀਆਂ ਮਿਲਣ ਲੱਗੀਆਂ ਚਾਰੇ ਕੰਧਾਂ ਬ੍ਰਿਸਬੇਨ ਏਅਰਪੋਰਟ ਦੀਆਂ ਹਿੱਲੀਆਂ। ਅੱਜ ਕਹਿੰਦੇ 8 ਸਾਲ 3 ਮਹੀਨੇ 3 ਦਿਨ ਤੇ 17 ਘੰਟਿਆਂ ਬਾਅਦ ਆਪਣੀ ਪਿਆਰੀ ਭੈਣ ਨਾਲ ਮਿਲਾਪ। ਸ਼ੁਕਰ ਦਾਤਿਆ ਕਹਿੰਦੇ ਇਹ ਦਿਨ ਦੇਖਣ ਨੂੰ ਮਿਲਿਆ ਭੈਣੇ ਤੇਰਾ ਮੇਰੇ ਹਾਸਿਆਂ ਚ ਹੱਸਣਾ ਤੇ ਬਿਨਾਂ ਗੱਲ ਤੋਂ ਹੱਸਣਾ ਮਿਸਰ ਜਿਹਾ ਗਿਆ ਸੀ। ਬਹੁਤ ਹੀ ਪਿਆਰੀ ਜੀ ਫੋਟੋ ਹੈ ਜੀ। ਸੋ ਕਹਿੰਦੇ ਮਿੰਟੂ ਵੀਰ ਜੀ ਵਧਾਈਆਂ ਦੋਸ਼ੀ ਸਾਹਿਬ ਦੀ ਸਜ਼ਾ ਦੇ ਲਈ, ਸੋ ਵਧਾਈਆਂ ਕਬੂਲ ਕਰੋ।
ਬਿਲਕੁਲ ਜੀ ਬਿਲਕੁਲ, ਸਾਰੀ ਦੁਨੀਆਂ ਨੂੰ ਵਧਾਈਆਂ ਜੀ ਜਿਹੜੀ ਇਹ ਚੀਜ਼ਾਂ ਹੋਈਆਂ। ਤਾਂ ਇਹ ਮੇਰਾ ਤਾਂ ਮੰਨਣਾ, ਮੈਂ ਤਾਂ ਇਕੱਲਾ ਇਹ ਨਹੀਂ ਮੰਨਦਾ ਵੀ ਇਸ ਸਾਧ ਨੂੰ ਸਦਾ ਹੋਇਆ, ਮੇਰਾ ਤਾਂ ਇਹ ਮੰਨਣਾ ਵੀ ਇਹਦੇ ਨਾਲ ਹੋ ਸਕਦਾ ਸਾਡੀ ਜਨਤਾ ਨੂੰ ਕਿਤੇ ਅਕਲ ਆ ਜੇ ਤੇ ਉਹ ਡੇਰਾਬਾਦ ਜਿਹੜਾ ਕਿ ਇੱਕ ਅੱਤ ਹੋ ਚੁੱਕੀ ਸੀ ਤੇ ਉਹ ਅੱਤ ਚੁੱਕੀ ਨੂੰ ਕਿਤੇ ਨਾ ਕਿਤੇ ਉਹਦਾ ਹੱਲ ਹੋ ਜੇ
ਜੀ। ਬਿਲਕੁਲ ਬਰਾੜ ਸਾਹਿਬ, ਜਦੋਂ ਇਹ ਸਜ਼ਾ ਹੋਈ ਆ ਇੱਕ ਇਹ ਸਾਧ ਦੀ ਗੱਲ ਕਰੋ ਕਿ ਜਦੋਂ ਜ਼ਹਿਨ ਦੇ ਵਿੱਚ ਹੋਰ ਕਈ ਇਹੋ ਜਿਹੇ ਡੇਰੇ ਤੇ ਹੋਰ ਇਹੋ ਜਿਹੇ ਕਈ ਜਿਹੜੇ ਪਖੰਡੀ ਸਾਧ ਕਹਿ ਲਓ ਉਹ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਆ ਜਾਂਦੇ ਆ ਤੇ ਫਿਰ ਇਹ ਹੁੰਦਾ ਕਿ ਹੁਣ ਨੈਕਸਟ ਕੌਣ, ਅਗਲਾ ਕੌਣ ਹੋਊਗਾ।
ਦੇਖੋ ਹੁਣ ਕਹਿ ਸਾਰੀਆਂ ਤਾਂ ਲੱਗ ਰਹੀਆਂ, ਕਹਿ ਸਾਰੀਆਂ ਦੇ ਵਿੱਚ ਹੁਣ 2-3 ਵੱਡੇ ਨਾਂ ਆ ਰਹੇ ਆ। ਨਿਰਮਲ ਬਾਬਾ ਜਿਹੜਾ ਕਿ ਲੋਕਾਂ ਨੂੰ ਸਮੋਸੇ ਖਵਾਈ ਜਾਂਦਾ ਰਹਿੰਦਾ, ਰਾਹ ਦੇ ਮਾਂ ਜਿਹੜੀ ਐਵੇਂ ਲਾਲ ਜਾਂ ਰੰਗ ਲਾ ਕੇ ਸਾਰਾ ਦਿਨ ਆਪਦਾ ਜਲੂਸ ਕੱਢੀ ਜਾਂਦੀ ਆ, ਉਹ ਇਹ ਜੇ ਤਿੰਨ ਚਾਰ ਬੰਦੇ ਹੈ ਤਾਂ ਨਿਗਾਹ ਦੇ ਵਿੱਚ ਹੈ। ਅੱਜ ਮੇਰੇ ਕੋਲ ਕਿਸੇ ਬੰਦੇ ਨੇ ਵੀਡੀਓ ਭੇਜੀ ਸੀ ਜਿਹ ਚ 12 ਇਹੋ ਜਿਹੇ ਬਾਬੇ ਦਿਖਾਏ ਸੀ ਜਿਹੜੇ ਕਿ ਗਿਲਟੀ ਹੋ ਚੁੱਕੇ ਆ, 12 ਗਿਲਟੀ ਬਾਬੇ ਜਿਹੜੇ ਕਿ ਅੱਜ ਜੇਲਾਂ ਕੱਟ ਰਹੇ ਆ, ਚਾਹੇ ਉਹ ਨਿਤਿਆਨੰਦ ਹੋਵੇ, ਚਾਹੇ ਕੋਈ ਉਹ ਚਿੱਤਰਪੱਟੀ ਸੀ, ਇੱਕ ਹੋਰ ਸੀ, ਪਤਾ ਨੀ ਨਿਰੇ ਹੀ ਵੱਖਰੇ ਵੱਖਰੇ ਨਾਵਾਂ ਦੇ, ਜ਼ਿਆਦਾ ਸਾਊਥ ਤੋਂ ਸੀ, ਪਰ ਇਹਨਾਂ ਲੋਕਾਂ ਦੇ ਜਿਹੜੇ ਨਤੀਜੇ ਆ ਰਹੇ ਆ ਵੀ ਜਿਹੜਾ ਡੇਰਾਬਾਦ ਦਾ ਉੱਤੇ ਹੁਣ ਮੈਨੂੰ ਲੱਗਦਾ ਉਹ ਜਿਹੜਾ ਇੱਕ ਰਾਹ ਬੰਦ ਹੋ ਰਹੇ ਆ ਡੇਰੇਬਾਦ ਵਾਲੇ, ਪਰ ਨਾਲ ਨਾਲ ਲੋਕਾਂ ਨੂੰ ਸਾਨੂੰ ਨਾ ਇਹ ਚੀਜ਼ਾਂ ਯਾਦ ਰਖਾਉਣੀਆਂ ਪੈਣੀਆਂ ਕਿਉਂਕਿ ਭੁਲੱਕੜ ਬਹੁਤ ਆ, ਅਸੀਂ ਛੇਤੀ ਭੁੱਲ ਜਾਂਦੇ ਹਾਂ।
ਬਿਲਕੁਲ ਜੀ ਬਰਾੜ ਸਾਹਿਬ, ਤੇ ਕੁਲਦੀਪ ਕੌਰ ਹੁਣਾਂ ਨੇ ਇਹ ਮੈਸੇਜ ਭੇਜਿਆ, ਕਹਿੰਦੇ ਨੈਟ ਭਾਵੇਂ ਹਫ਼ਤਾ ਹੋਰ ਬੰਦ ਕਰ ਲਓ ਪਰ ਬਾਬੇ ਸਾਰੇ ਚੱਕ ਲਓ ਪੰਜਾਬ ਚੋਂ। ਸੋ ਸਾਰੇ ਪੰਜਾਬੀ ਦੁਖੀ ਆ ਜੀ, ਸਾਰੇ ਇਹੋ ਜਿਹੀ ਗੱਲ ਹੀ, ਪੰਜਾਬ ਚ ਬੈਠੇ ਲੋਕ ਵੀ ਦੁਖੀ ਆ, ਪਰ ਗੱਲ ਇਹ ਆ ਕਿ ਇਹਨਾਂ ਨੂੰ ਹੱਥ ਪਾਉਣ ਲਈ ਕੋਈ ਨਾ ਕੋਈ ਸਿਰਾ ਜਿਹੜਾ ਉਹ ਜ਼ਰੂਰ ਚਾਹੀਦਾ ਹੁੰਦਾ। ਸੋ ਦੇਖੋ ਅੱਗੇ ਕਿਹਦੀ ਵਾਰੀ ਹੁੰਦੀ ਹੈ। ਸੋ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਥੋੜਾ ਧਿਆਨ ਦਵਾਇਆ ਸੀ ਕਿ ਪਿੱਛੇ ਪ੍ਰੋਗਰਾਮ ਦੇ ਵਿੱਚ ਆਵਾਜ਼ ਦੀ ਥੋੜੀ ਪ੍ਰੋਬਲਮ ਆ ਰਹੀ ਸੀ ਉਹਦੇ ਲਈ ਧੰਨਵਾਦ ਜੀ। ਤੇ ਸੁਖਦੇਵ ਸਿੰਘ ਹੁਣਾਂ ਨੇ ਕਿਹਾ ਹੈ ਜੀ, ਕਹਿੰਦੇ ਕੋਈ ਗੱਲ ਨੀ, ਨੀਚੇ ਫਰਸ਼ ਤੇ ਪੈਣ ਨਾਲ ਬਾਬੇ ਦੀ ਪੇਨ ਠੀਕ ਹੋ ਜਾਏਗੀ। ਬਰਾੜ ਸਾਹਿਬ
ਬਿਲਕੁਲ ਜੀ ਬਿਲਕੁਲ, ਇਹ ਵੀ ਇੱਕ ਸੱਚ ਆ ਕਿਉਂਕਿ ਡਾਕਟਰ ਅਕਸਰ ਕਹਿੰਦੇ ਆ ਜਦੋਂ ਤੁਸੀਂ ਹਾਰਡ ਬੈਡ ਦੇ ਉੱਤੇ ਪਾਓ ਤਾਂ ਚਲੋ ਹੁਣ ਮਜਬੂਰੀ ਚ ਸਹੀ ਬਾਬੇ ਨੂੰ ਪੈਣਾ ਹੀ ਪੈਣਾ
ਜੀ।
ਪਰ ਬਾਬੇ ਨੇ ਕਹਿੰਦੇ ਆ ਜੀ ਕੱਲ ਤਾਂ ਚਾਹ ਵੀ ਪੀਤੀ ਆ ਤੇ ਰੋਟੀ ਵੀ ਖਾਧੀ ਪਰ ਕੰਟੀਨ ਤੋਂ ਮੰਗਾ ਕੇ, ਕਿਉਂਕਿ ਹੁਣ ਜੇਲ ਚ ਇੱਕ ਸਿਸਟਮ ਹੁੰਦਾ ਨਾ ਵੀ ਤੁਸੀਂ ਕੰਟੀਨ ਦੇ ਵਿੱਚੋਂ ਚੀਜ਼ਾਂ ਬਾਏ ਕਰ ਸਕਦੇ ਹੋ ਤੇ ਉਹਦੇ ਤੁਹਾਨੂੰ ਜਾਂ ਤਾਂ ਜੇ ਤਾਂ ਤੁਸੀਂ ਉੱਥੇ ਕੰਮ ਕਰਦੇ ਹੋ ਤਾਂ ਉਹਦੇ ਚੋਂ ਪੈਸੇ ਕੱਟੇ ਜਾਂਦੇ ਆ, ਦਿਹਾੜੀ ਮਿਲਦੀ ਹੈ ਜਿਹੜੀ ਤੁਹਾਨੂੰ ਸਟੈਂਡਰਡ, ਤੇ ਜਾਂ ਫਿਰ ਤੁਸੀਂ ਬਾਹਰੋਂ ਆਪਦੇ ਪੈਸੇ ਪੇ ਕਰ ਸਕਦੇ ਹੋ। ਸਰ ਹੁਣ ਬਾਬੇ ਨੂੰ ਪੈਸਿਆਂ ਦੀ ਤਾਂ ਕੋਈ ਦਿੱਕਤ ਹੈ ਨਹੀਂ ਸੀ ਤੇ ਹੁਣ ਲੱਗਦਾ ਬਾਬਾ ਵੀ ਕੰਟੀਨ ਤੋਂ ਆਰਡਰ ਤੇ ਖਾਣਾ ਮੰਗਾਇਆ ਕਰੂਗਾ
ਜੀ। ਤੇ ਹੁਣ ਇਹ ਵੀ ਬੜੀ ਗੱਲ ਚਰਚਾ ਦੇ ਵਿੱਚ ਹੈ ਕਿ ਦੇਖੋ ਉਹਨੂੰ ਕੰਮ ਕਿਹੜਾ ਕਿਹੜਾ ਕਰਨ ਨੂੰ ਮਿਲਦਾ ਹੈ ਨਾ ਜੇਲ੍ਹ ਦੇ ਵਿੱਚ, ਕੀ ਕੰਮ ਉਹਦੇ ਸਿਰੇ ਲਾਇਆ ਜਾਂਦਾ।
ਕੰਮ ਤਾਂ ਮੈਂ ਤਾਂ ਕੱਲ ਦਿੱਤੀ ਸੀ ਰਾਏ ਜੀ ਵੀ ਬਿਸਕੁਟ ਕੱਢਣ ਦਾ ਕੰਮ ਦੇਣ ਬਾਬੇ ਨੂੰ ਤੇ ਮੁੜ ਕੇ ਬਾਹਰ ਆ ਕੇ ਪ੍ਰਚਾਰ ਕਰਨ ਵੀ ਬਾਬੇ ਦੇ ਆਪਦੇ ਹੱਥੀਂ ਬਣਾਏ ਗਏ ਬਿਸਕੁਟ, ਤੇ ਫਿਰ ਇੱਕ ਇੱਕ ਬਿਸਕੁਟ 1000-1000 ਦਾ ਵਿਕੂਗਾ, ਉਹਦੇ ਪ੍ਰੇਮੀ ਖਾਣਗੇ ਤੇ ਜੇਲ੍ਹ ਰੁਪਈਏ ਬਣਾਊ।
ਬਿਲਕੁਲ, ਬੇਕਰੀ ਬਾਬੇ ਦੇ ਨਾਂ ਤੇ ਖੋਲ ਦੇਣੀ ਚਾਹੀਦੀ ਹੈ ਮੈਨੂੰ ਜੇਲ੍ਹ ਲੱਗਦਾ, ਜੇਲ੍ਹ ਦੇ ਵਿੱਚ ਬਰਾੜ ਸਾਹਿਬ। ਸੋ ਮੈਨੂੰ ਤਾਂ ਲੱਗਦਾ ਉਹਦੀ ਇੱਕ ਕੋਈ ਵੀਡੀਓ ਜਿਹੜੀ ਹੈ ਨਾ ਜੇਲ੍ਹ ਦੇ ਵਿੱਚ, ਉਹ ਵੀ ਥੋੜੀ ਵਾਇਰਲ ਹੋਣੀ ਚਾਹੀਦੀ, ਉਹ ਵੀ ਬਾਹਰ ਨਿਕਲਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਤੇ ਬਾਕੀ ਜਿਹੜੇ ਹੋਰ ਪਖੰਡੀ ਸਾਧੂ ਇਹੋ ਜਿਹੇ ਆ ਉਹਨਾਂ ਦੇ ਵੀ ਧਿਆਨ ਚ ਰਵੇ ਇਹ ਦਿਨ ਦੇਖਣੇ ਪੈ।
ਹਲੇ ਨੀ ਆਉਂਦੀ ਜੀ, ਆ ਜੂਗੀ, ਹਲੇ ਨੀ ਆਉਂਦੀ ਤੇ ਮੈਂ ਮੇਰੀ ਸੋਚ ਇਹ ਵੀ ਆਵੇ ਵੀ ਮਹੀਨੇ ਕੁ ਬਾਅਦ ਆਵੇ, ਕਿਉਂਕਿ ਮਹੀਨੇ ਕੁ ਨੂੰ ਜਿਹੜੀ ਦੀ ਕਲੀ ਕੁਲੀ ਕੀਤੀ ਹੋਈ ਹੈ ਨਾ ਦਾੜੀ ਮੁੱਛਾਂ ਨੂੰ ਉਹ ਲੈ ਜੇ ਤਾਂ ਫਿਰ ਪਤਾ ਲੱਗੇ ਥੱਲੋ ਪਿੱਤਲ 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 ਨਿਕਲਦੇ ਤਾਂ ਫਿਰ ਪਤਾ ਲੱਗੇ
ਜੀ। ਬਿਲਕੁਲ ਬਰਾੜ ਸਾਹਿਬ। ਸੋ ਦੇਖੋ ਅਜੇ ਤੱਕ ਕਿਹੜੇ ਕਿਹੜੇ ਰੰਗ ਹੋਰ ਦੇਖਣੇ ਆ ਜੀ। ਤੇ ਬਾਕੀ ਜੀ ਇੰਦਰ ਦੁਬੱਲੀ ਹੁਣੀ ਕੇਨਸ ਕੁਇੰਸਲੈਂਡ ਤੋਂ ਜੁੜੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ ਤੇ ਸਾਰੇ ਹਰਮਨ ਰੇਡੀਓ ਟੀਮ ਨੂੰ ਵੀ ਜੀ। ਸਵਾਗਤ ਹੈ ਪ੍ਰੋਗਰਾਮ ਵਿਚ ਇੰਦਰ ਜੀ ਤੁਹਾਡਾ। ਤੇ ਅੱਗੇ ਜੀ ਮੁੱਖ ਸੰਧੂ ਹੁਣੀ ਉਹਨਾਂ ਨੇ ਸਾਂਝ ਪਾਈ ਹੈ ਜੀ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਨੇ ਮੋਦੀ ਸਾਹਿਬ ਹੁਣਾਂ ਦੀ ਇੱਕ ਫੋਟੋ ਭੇਜੀ ਹੈ ਕਿਸੇ ਸਾਧੂ ਦੇ ਨਾਲ ਤੇ ਲਿਖਿਆ ਤੇਰਾ ਕੋਈ ਚੱਕਰ ਵੱਕਰ ਨਹੀਂ ਹੈ ਨਾ ਕਹੀ ਮਰਵਾ ਦੇ 2019 ਸੋ ਇਹਨਾਂ ਦਾ ਇਹ ਜਿਹੜੀ ਹੈ ਹੋਰ ਪਾਸੇ ਇਸ਼ਾਰਾ ਕਰਦੀ ਹੈ ਇਹ ਚੀਜ਼। ਤੇ ਜਗਤਾਰ
ਦੇਖੋ ਦੇਖੋ ਅੱਜ ਕੱਲ ਨਾ ਸਿਆਸੀ ਲੋਕਾਂ ਦੇ ਸਿਰ ਤੇ ਡੇਰੇ ਚੱਲਦੇ ਸੀ ਤੇ ਸਿਆਸੀ ਲੋਕਾਂ ਦੇ ਸਭ ਤੋਂ ਵੱਧ ਸਵਾਲ ਖੜੇ ਹੋਏ ਆ ਇਹ ਵੀ ਉਹਨਾਂ ਨੇ ਸ਼ਾਇਦ ਦੇ ਕੇ ਇਹ ਚੀਜ਼ਾਂ ਬਣਾਈਆਂ
ਜੀ। ਬਿਲਕੁਲ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਇੱਕ ਵਾਰੀ ਫੇਰ ਤੋਂ, ਤੇ ਲਿਖਿਆ ਹੈ ਕਿ ਸੋਸ਼ਲ ਮੀਡੀਆ ਤੇ ਆਡੀਓ ਵੀਡੀਓ ਦੇਖਣ ਸੁਣਨ ਨੂੰ ਮਿਲੀਆਂ ਹਨ, ਉਹਨਾਂ ਤੋਂ ਖੁਲਾਸਾ ਹੁੰਦਾ ਹੈ ਕਿ ਪੰਚਕੂਲਾ ਚ ਹੋਈ ਭੀੜ ਸ਼ਰਧਾਲੂਆਂ ਨੂੰ ਵਰਗਲਾ ਕੇ ਲਿਜਾਇਆ ਗਿਆ, ਨਾ ਕਿ ਉਹ ਆਪਣੇ ਆਪ ਆ ਗਏ ਨੇ। 80-82 ਸਾਲ ਦੇ ਬਜ਼ੁਰਗ ਔਰਤਾਂ ਦੀ ਵੀਡੀਓ ਵਿਚ ਕਹਿ ਰਹੇ ਨੇ ਕਿ ਉਹਨਾਂ ਨੂੰ ਕਿਹਾ ਗਿਆ ਕਿ ਉੱਥੇ ਸਤਸੰਗ ਹੈ। ਇਸ ਤੋਂ ਖੁਲਾਸਾ ਹੁੰਦਾ ਹੈ ਕਿ ਇਹ ਸਾਰੀ ਮਿਲੀ ਭਗਤ ਸੀ। ਇਸ ਬਾਰੇ ਤਾਜ਼ਾ ਕੀ ਕਹਿਣਾ ਹੈ? ਮੇਰਾ ਮੰਨਣਾ ਹੈ ਬਾਬੇ ਦਾ ਪਤਨ ਹਨੀਪ੍ਰੀਤ ਦੇ ਆਉਣ ਤੋਂ ਸ਼ੁਰੂ ਹੋਇਆ, ਪਰ ਬਚਨ ਜੋ ਜੋਕਰ ਦੇ ਸਫ਼ਰ ਚ ਹਨੀ ਦਾ ਹੱਥ ਮਹਿਸੂਸ ਹੁੰਦਾ ਹੈ, ਪਰ ਬਚਨਾ ਤੋਂ ਜੋਕਰ ਦੇ ਸਫ਼ਰ ਤੱਕ ਕਹਿੰਦੇ ਹਨੀ ਦਾ ਹੱਥ ਮਹਿਸੂਸ ਹੁੰਦਾ ਹੈ। ਇਸ ਬਾਬੇ ਦੇ ਕੇਸ ਚ ਸਤੀਸ਼ ਡਾਗਰ ਦਾ ਨਾਮ ਆ ਰਿਹਾ ਹੈ, ਉਸ ਦਾ ਇਸ ਕੇਸ ਚ ਕੀ ਰੋਲ ਹੈ? ਕੈਪਟਨ ਦਾ ਦਿੱਤਾ ਬਿਆਨ ਡੇਰਿਆਂ ਬਾਰੇ ਬਾਬੇ ਦੇ ਲੜਕੇ ਜਸਮੀਤ ਨਾਲ ਨਹੀਂ ਜੁੜਿਆ, ਸਿਆਸੀ ਬਿਆਨ ਤਾਂ ਨਹੀਂ ਹੈ, ਇਸ ਬਾਰੇ ਮਿੰਟੂ ਵੀਰੇ ਤੁਹਾਡਾ ਕੀ ਕਹਿਣਾ ਹੈ? ਸੋ ਇਹ ਤਿੰਨ ਚਾਰ ਸਵਾਲ ਜਿਹੜੇ ਹੈ ਇਹ ਢੁੱਡੀ ਕੇ ਜੀ ਨੇ ਕੀਤੇ ਨੇ।
ਦੇਖੋ ਪਹਿਲੀ ਗੱਲ ਤਾਂ ਜਿਹੜੀ ਡੇਰੇ ਦੀ ਸੰਗਤ ਦੀ ਗੱਲ ਹੋਈ ਹੈ, ਸੰਗਤ ਦੀ ਤਾਂ ਵਾਕਈ ਉਹ ਤਾਂ ਕਲੀਅਰ ਕੱਟ ਆ। ਇੱਕ ਤਾਂ ਜਿਹੜੀ ਅੱਜ ਅੰਕੜਿਆਂ ਦਾ ਵੀ ਗੱਲ ਆਈ ਆ, ਕਈ ਵਾਰੀ ਅਸੀਂ ਅੰਕੜੇ ਨਾ ਕੋਲੇ ਬਣਾ ਦਿੰਦੇ ਹਾਂ। 25-5 ਕਰੋੜ ਬੰਦੇ ਦਾ ਫਾਲੋਅਰ ਕਹੇ ਗਏ, ਪਰ ਹੁਣ ਕਿਹਾ ਜਾ ਰਿਹਾ ਵੀ ਫਾਲੋਅਰ 25-30 ਲੱਖ ਆ, ਕਿਉਂਕਿ 25-30 ਲੱਖ ਵੀ ਥੋੜੇ ਨਹੀਂ ਹੁੰਦੇ। ਤੇ ਇਸ ਕਰਕੇ 25-30 ਲੱਖ ਚੋਂ ਫੇਰ ਪੰਜ ਕੋਲੇ ਲੋਕਾਂ ਨੇ 5 ਲੱਖ ਬੰਦਾ ਭੇਜਤਾ ਸੀ, ਅਖੀਰ 1.5 ਲੱਖ ਤੇ ਸੂਈ ਅੜੀ। ਪਰ ਹੁਣ ਦੱਸਣ ਵਾਲੇ ਦੱਸਦੇ ਆ ਵੀ 25-30 ਹਜ਼ਾਰ ਬੰਦਾ ਹੀ ਸੀਗਾ ਪੰਜ ਕੋਲੇ, ਇਦੂ ਵੱਧ ਨਹੀਂ ਸੀ। ਹੁਣ ਤੁਸੀਂ ਆਪ ਹੀ ਦੱਸੋ ਵੀ 1.5 ਲੱਖ ਬੰਦਾ ਬਹੁਤ ਔਖਾ ਹੁੰਦਾ ਕਿਤੇ ਵੀ ਸਮਾਉਣਾ। 1.5 ਲੱਖ ਬੰਦੇ ਨਾਲ ਨਾ ਉਹ ਏਰੀਏ ਦੇ ਵਿੱਚ ਤਰਥੱਲੀ ਮੱਚ ਜਾਂਦੀ ਹੈ, ਪਰ ਕੁਝ ਪਾਰਕਾਂ 'ਚ ਬੈਠੇ ਬੰਦੇ ਨਾਲ 1.5 ਲੱਖ ਨਹੀਂ, 1.5 ਲੱਖ ਨਹੀਂ ਹੁੰਦਾ। ਸੋ ਕੁੱਲ ਮਿਲਾ ਕੇ ਜਿਹੜਾ ਜਿਹੜੇ ਅੰਕੜੇ ਸੀ ਇਹ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਇੱਕ ਡਰਾਮਾ ਸੀ ਜਾਂ ਅਧੂਰੇ ਸੀ। ਤੇ ਦੂਜੇ ਪਾਸੇ ਜਿਹੜੀ ਇਹਨਾਂ ਨੇ ਗੱਲ ਕੀਤਾ ਵੀ ਪ੍ਰੇਮੀਆਂ ਨੂੰ ਬਰਗਲਾ ਕੇ ਲਿਆਂਦਾ ਗਿਆ, ਤੇ ਉਹ ਤਾਂ ਹੁਣ ਅਸੀਂ ਦੱਸ ਕੇ ਹਟੇ ਵੀ ਡੇਰੇ 'ਚ ਵੀ ਕਹੀ ਜਾਂਦੇ ਵੀ ਬਾਬਾ ਜੀ ਆਉਣ ਵਾਲੇ ਆ ਵੀ ਆ ਜਾਣਗੇ। ਸੋ ਇਸ ਕਰਕੇ ਬਰਗਲਾਇਆ ਤਾਂ ਉਹਨਾਂ ਨੂੰ ਸਦਾ ਹੀ ਜਾਂਦਾ ਰਿਹਾ। ਤੇ ਤੀਜੀ ਜਿਹੜੀ ਗੱਲ ਇਹਨਾਂ ਨੇ ਕਿਹਾ ਸੀ ਵੀ ਪ੍ਰਵਚਨ ਤੋਂ ਜਿਹੜਾ ਕੰਜਰ ਤੱਕ ਦਾ ਸਫ਼ਰ, ਮੈਂ ਕੱਲ ਹੀ ਇਹ ਬਿਆਨ ਦਿੱਤਾ ਸੀ ਜੀ ਵੀ ਇੱਕ ਬਾਬੇ ਤੋਂ ਕੰਜਰ ਤੱਕ ਦਾ ਸਫ਼ਰ, ਕੰਜਰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਆ ਜਿਹੜਾ ਉਹ ਹਨੀਪ੍ਰੀਤ ਕੌਰ ਦਾ ਹੀ ਹੈ ਜੀ। ਤੇ ਉਹ ਉਸੇ ਨੇ ਪ੍ਰੋਪਰਟੀ ਲਈ ਆ, ਤੇ ਇਹ ਵੀ ਹੋ ਸਕਦਾ ਵੀ ਹਨੀ ਟਰੈਪ ਹੋ ਗਿਆ ਹੋਵੇ ਬਾਬਾ, ਤੇ ਇਹ ਵੀ ਹੋ ਸਕਦਾ ਕਿ ਹਨੀਪ੍ਰੀਤ ਹੀ ਇੱਕ ਵੱਡੀ ਪੱਧਰ ਦੇ ਉੱਤੇ ਕੋਈ ਘੁਸਪੈਠ ਕਰਕੇ ਇਹਨਾਂ ਦੇ ਵਿੱਚ ਵਾੜੀ ਗਈ ਹੋਵੇ ਕੋਈ, ਤੇ ਉਹ ਇਸ ਡੇਰੇ ਨੂੰ ਖੇਰੂ ਖੇਰੂ ਕਰਨ ਵਾਸਤੇ ਹੀ ਆਈ ਹੋਵੇ। ਸੋ ਬਹੁਤ ਸਾਰੀਆਂ ਗੱਲਾਂ ਇਹਦੇ ਚ ਆਉਂਦੀਆਂ, ਪਰ ਇਹ ਜਦੋਂ ਕੋਈ ਦੋ ਰਹਿ ਨਹੀਂ, ਮੈਂ ਤਾਂ ਕੱਲ ਹੀ ਇਸ ਨੂੰ ਕਹਿ ਚੁੱਕਿਆ। ਤੇ ਜਿਹੜਾ ਸਤੀਸ਼ ਡਾਗਰ ਦੀ ਗੱਲ ਆਉਂਦੀ ਹੈ ਜੀ, ਸਤੀਸ਼ ਡਾਗਰ ਉਸ ਸਮੇਂ ਦਾ DSP ਹੈ ਜੀ, ਜਿਹਨੇ ਕੇਸ ਨੂੰ ਪਹਿਰਾ ਦਿੱਤਾ, ਕੇਸ ਤੇ ਡਟਿਆ, ਕੇਸ ਨੂੰ ਲੜਿਆ, ਤੇ ਉਹ ਉਸੇ ਕਰਕੇ ਸਤੀਸ਼ ਡਾਗਰ ਦਾ ਜਿਹੜਾ ਨਾਂ ਜ਼ਿਕਰ ਚਾਹੁੰਦਾ ਗਾ। ਬਾਕੀ ਕੈਪਟਨ ਦਾ ਤੇ ਜਸਮੀਤ ਨਾਲ ਕੋਈ ਜੁੜੀ ਸਿਆਸੀ ਬਿਆਨ ਮੈਨੂੰ ਨਹੀਂ ਲੱਗਦਾ ਵੀ ਇਹ ਹਜੇ ਕੋਈ ਏਡੀ ਗੱਲ ਆ, ਕਿਉਂਕਿ ਹਜੇ ਜਿਹੜੀ ਕੈਪਟਨ ਦਾ ਖੁਦ ਹੀ ਜੱਸੀ ਨਾਲ ਨਾਰਾਜ਼ ਸੀਗਾ ਕਾਫੀ ਚਿਰ ਤੋਂ, ਤੇ ਜੱਸੀ ਦਾ ਤੇ ਡੇਰੇ ਦਾ ਸੰਬੰਧ ਹੋਣ ਕਰਕੇ ਕਿਤੇ ਨਾ ਕਿਤੇ ਆਪਸ ਵਿੱਚ ਦੀ ਇਹ ਇੰਨੀ ਨੇੜਤਾ ਨਹੀਂ ਹੈ ਵੀ ਉਹਨਾਂ ਨੂੰ ਦੁਬਾਰੇ ਇਸ ਨੂੰ ਖੜਾ ਕਰਨ ਦੇ ਵਿੱਚ ਜਾਂ ਸਟੈਂਡ ਕਰਨ ਦੇ ਜਾਂ ਮੇਰੇ ਮੁੰਡੇ ਨੂੰ ਮਦਦ ਕਰਨ, ਮੈਨੂੰ ਨਹੀਂ ਲੱਗਦਾ ਇਸ ਢੰਗ ਨਾਲ ਹੋਊਗਾ। ਪਰ ਕੁੱਲ ਮਿਲਾ ਕੇ ਜਿਹੜੀ ਇਹ ਸਾਰਾ ਘਟਨਾਕ੍ਰਮ ਜਿਹੜਾ ਹੋ ਚੁੱਕਿਆ, ਇਹ ਘਟਨਾਕ੍ਰਮ ਨਾ ਹੁਣ ਜਦੋਂ ਕੋਈ ਚੀਜ਼ ਢਹਿ ਜਾਂਦੀ ਹੈ, ਕੋਈ ਵੀ ਚੀਜ਼ ਹੈ, ਜੇ ਘਰ ਢਹਿ ਗਿਆ, ਮਹਿਲ ਢਹਿ ਗਿਆ, ਇਹ ਕੌਣ ਸਮਰਾਜ ਢਹਿਆ ਅਸਲ ਮਾਇਨੇ 'ਚ? ਤੁਸੀਂ ਬਿਲਡਿੰਗ ਨਾ ਦੇਖੋ, ਇੱਕ ਸਮਰਾਜ ਹਵਾ 'ਚ ਖੜਾ ਕੀਤਾ ਗਿਆ ਸੀ, ਉਹ ਢਹਿ ਗਿਆ ਬਾਬੇ ਦੇ ਸਾਰੇ ਘਰ ਘਟਨਾ। ਹੁਣ ਉਹ ਇੱਕ ਦਿਨ 'ਚ ਨਹੀਂ ਬਣਦਾ ਗਾ, ਉਹ ਐਡੀ ਛੇਤੀ ਨਹੀਂ ਬਣਦਾ ਗਾ ਉਸ ਲਈ। ਤੇ ਹਾਂ, ਮੈਂ ਜਿਵੇਂ ਕਿਹਾ ਵੀ ਸਾਡੇ ਲੋਕ ਭੁਲੱਕੜ ਆ, ਬੰਦਾ 10-20 ਸਾਲਾਂ ਨੂੰ ਭੁੱਲ ਜਾਣ ਦਾ ਵੱਖਰੀ ਗੱਲ ਆ, ਤੇ ਇਹ ਦਿਹਾੜੇ ਮਨਾਉਣ ਲੱਗ ਜਾਣ 20 ਸਾਲਾਂ ਨੂੰ, ਲੋਕਾਂ ਨੂੰ ਇਸ ਢੰਗ ਨਾਲ ਪ੍ਰੇਰਿਤ ਕੀਤਾ ਜਾਵੇ ਵੀ ਸ਼ਹੀਦੀ ਦਿਹਾੜਾ ਮਨਾਓ ਜੀ, ਸਾਡੇ ਸ਼ਹੀਦ ਹੋਏ ਸੀ ਪੰਚਕੂਲੇ ਦੇ ਸ਼ਹੀਦਾਂ ਦੇ ਨਾਂ ਤੇ, ਬਰਸੀਆਂ ਚੱਲ ਪੈਣ ਆਉਣ ਵਾਲੇ 20 ਸਾਲਾਂ ਨੂੰ, ਕਿਉਂਕਿ 20 ਸਾਲਾਂ ਬਾਅਦ ਜਨਰੇਸ਼ਨ ਨੂੰ ਜੋ ਪਰੋਸ ਕੇ ਤੁਸੀਂ ਦੇਈ ਜਾਂਦੇ ਹੋ ਉਹੀ ਜਨਰੇਸ਼ਨ ਮੰਨਣ ਲੱਗ ਜਾਂਦੀ ਆ। ਸੋ ਅਸੀਂ ਲੋਕ ਤਾਂ ਚੁੱਪ ਕਰਕੇ ਬਹਿ ਜਾਂਗੇ, ਵਿਰੋਧੀ ਲੋਕ ਤਾਂ, ਜਿਹੜੇ ਹੱਕ ਦੇ ਲੋਕ ਆ ਉਹ ਉਹੀ ਗੱਲਾਂ ਪਰੋਸ ਪਰੋਸ ਦੇਈ ਜਾਣਗੇ ਤੇ ਅਖੀਰ ਲੋਕਾਂ ਨੂੰ ਉਹ ਜਿਹੜਾ ਕਹਿੰਦੇ ਨੀ ਹੁੰਦੇ ਵੀ ਉਹ ਕੱਟਾ ਵੇਚਣ ਜਾਂਦਾ ਸੀ ਤਾਂ ਉਹਨੂੰ ਲੋਕ ਕੁੱਤਾ ਕਹੀਗੇ ਤਾਂ ਉਹਨੂੰ ਕੁੱਤਾ ਹੀ ਦਿਸਣ ਲੱਗ ਜਾਂਦਾ। ਸੋ ਇਹ ਇੱਕ ਕਾਰਨ ਹੋ ਸਕਦਾ
ਜੀ। ਠੀਕ ਹੈ, ਤੇ ਕੁਲਦੀਪ ਕੌਰ ਹੁਣਾਂ ਨੇ ਸਾਡਾ ਜੀ ਧਿਆਨ ਦਵਾਇਆ, ਥੋੜਾ ਜਿਹਾ ਆਵਾਜ਼ ਕਹਿੰਦੇ ਪਿੱਛੇ ਥੋੜੀ ਕੱਟ ਰਹੀ ਹੈ, ਸੋ ਉਹਦੇ ਲਈ ਧੰਨਵਾਦ ਕੁਲਦੀਪ ਕੌਰ ਜੀ, ਤੇ ਜੀ ਕੋਸ਼ਿਸ਼ ਕਰ ਰਹੇ ਹਾਂ ਕਿ ਆਵਾਜ਼ ਠੀਕ ਹੋ ਜਾਏ। ਤੇ ਰਮਨਜੀਤ ਚੰਦੋਰੀਆ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਬਰਾੜ ਸਾਹਿਬ ਜੀ ਗੁਰਮੀਤ ਬਿਸਕੁਟ ਬਣਾਉਣਾ ਸਿੱਖ ਗਿਆ, ਦੇਖ ਲਵੋ ਕਹਿੰਦੇ ਕਦੇ ਰਾਮਦੇਵ ਐਂਡ ਗੁਰਮੀਤ ਦਾ ਫੂਡ ਮਾਰਕੀਟ ਵਿੱਚ ਕੰਪੀਟੀਸ਼ਨ ਨਾ ਹੋ, ਕਹਿੰਦੇ ਕਿਤੇ ਕੰਪੀਟੀਸ਼ਨ ਨਾ ਹੋ ਜਾਏ ਰਾਮਦੇਵ ਤੇ ਗੁਰਮੀਤ ਦਾ।
ਦੇਖੋ ਕੰਪੀਟੀਸ਼ਨ ਹੋਣ ਹੀ ਲੱਗਿਆ ਸੀ, ਕਿਉਂਕਿ ਪਤੰਜਲੀ ਦੇ ਤਰਜ ਦੇ ਉੱਤੇ ਬਾਬੇ ਨੇ MSG ਦੇ ਨਾਂ ਦੇ ਉੱਤੇ ਆਪਦਾ ਬ੍ਰਾਂਡ ਲਾਂਚ ਕਰਤਾ ਸੀਗਾ, ਤੇ MSG ਦੇ ਤਹਿਤ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਾਰਕੀਟ 'ਚ ਮਿਲਣ ਵੀ ਲੱਗ ਗਈਆਂ ਸੀਗੀਆਂ। ਪਹਿਲੇ ਦਿਨ ਹੀ 150 ਸਟੋਰਾਂ ਦੇ ਉੱਤੇ ਮਿੱਟਾ ਮਾਲ ਮਿਲਿਆ ਸੀ, ਤੇ ਉਸ ਤੋਂ ਬਾਅਦ 500 ਸਟੋਰ ਹੋ ਗਏ ਸੀ ਇੱਕ ਮਹੀਨੇ ਦੇ ਵਿੱਚ ਹੀ, ਜਿੱਥੋਂ MSG ਸਮਾਨ ਮਿਲਦਾ। ਪਰ ਰੌਲਾ ਤਾਂ ਇਹ ਵੀ ਹੁਣ ਉਹਦੀ ਚੇਨ ਕਿਉਂ ਬਣਾ ਕੇ ਰੱਖ ਸਕਦਾ ਜਾਂ ਕਿਵੇਂ ਬਣੂਗੀ, ਆਉਣ ਵਾਲਾ ਟਾਈਮ ਦੱਸੂਗਾ
ਜੀ। ਤੇ ਕਹਿੰਦੇ ਪਤੰਜਲੀ ਫੂਡ ਵਰਸੇ ਸੱਚਾ ਸੌਦਾ ਫੂਡ, ਲਓ ਜੀ ਨਾਮ ਵੀ ਸੋਚ ਲਿਆ ਇਹਨਾਂ ਨੇ। ਤੇ ਲਓ ਜੀ ਕਹਿੰਦੇ ਇੰਦਰ ਦੁਬੱਲੀ ਹੁਣਾਂ ਦਾ ਮੈਨੂੰ ਮੈਸੇਜ ਆਇਆ ਦੁਬਾਰਾ, ਕਹਿੰਦੇ ਜੀ ਪੰਜਾਬੀ ਪੜ੍ਹਨ ਚ ਦਿੱਕਤ ਹੋ ਰਹੀ ਆ ਜੀ, ਕਹਿੰਦੇ ਦਬਲੀ ਨਹੀਂ ਦੁਬਲੀ ਆ ਜੀ, ਮਾਫ ਕਰਨਾ ਜੀ ਮੈਂ ਜੀ ਮੈਂ ਦਬਲੀ ਕਹਿ ਗਈ ਮੈਨੂੰ ਲੱਗਦਾ ਪਿਛਲੀ ਵਾਰੀ, ਸੋ ਉਹਦੇ ਲਈ ਮਾਫ਼ੀ ਚਾਹੁੰਦੇ ਆ ਇੰਦਰ ਜੀ, ਸੋ ਬਹੁਤ ਬਹੁਤ ਸ਼ੁਕਰੀਆ ਧਿਆਨ ਦਵਾਉਣ ਲਈ ਮੇਰਾ। ਤੇ ਲਓ ਜੀ ਧਨੀ ਸਾਹਿਬ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਆ ਜੀ, ਕਹਿੰਦੇ ਕਹਿੰਦੇ ਮੈਂ ਤਾਂ ਆਪ 6 ਦਿਨ ਕੱਟੇ ਆ ਜੇਲ ਚ, ਬਾਬੇ ਵਾਲੀ ਫੀਲਿੰਗ ਕਹਿੰਦੇ ਮੈਂ ਲੈ ਚੁੱਕਿਆ ਆ ਜੇਲ ਵਾਲੀ। ਲਓ ਜੀ ਧਨੀ ਸਾਹਿਬ ਤੁਸੀਂ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਫੀਲਿੰਗ ਉਹ। ਦੇਰਾਵਾਦ ਤੇ ਪੋਲਿਟਿਕਸ ਦਾ ਰਿਸ਼ਤਾ ਚਿੰਤਾ ਦਾ ਵਿਸ਼ਾ ਹੈ, ਟੈਰੀ ਲੋਚਮ ਹੁਣਾਂ ਨੇ ਕਿਹਾ। ਬਰਾੜ ਸਾਹਿਬ
ਦੇਖੋ ਜੀ ਹੁਣ ਮੈਨੂੰ ਲੱਗਦਾ ਚਿੰਤਾ ਮੁੱਕ ਗਈ ਆ, ਹੁਣ ਹਰੇਕ ਜਿਹੜਾ ਲੀਡਰ ਆ ਨਾ ਕਿਸੇ ਵੀ ਡੇਰੇ ਚ ਜਾਣ ਤੋਂ ਪਹਿਲਾਂ ਕਿਸੇ ਵੀ ਬਾਬੇ ਦਾ ਗੁਣ ਗਾਣ ਗਾਉਣ ਤੋਂ ਪਹਿਲਾਂ 200 ਵਾਰੀ ਸੋਚੂਗਾ। ਪਰ ਮੈਨੂੰ ਤਰਸ ਆਉਂਦਾ ਕਮਰ ਗਰੇਵਾਲ ਤੇ, ਇਹਨੇ 7 ਦਿਨ ਰਹਿੰਦੇ ਐਵੇਂ ਆਪਦੀ ਠਾਹ ਠੂਹ ਕਰਾ ਲਈ। ਜਾਂ ਤਾਂ ਦੇਖੋ ਹੁਣ ਉਹਨੂੰ ਕਮਰ ਗਰੇਵਾਲ ਤੋਂ ਗਲਤੀ ਕਿੱਥੇ ਹੋਈ ਆ, ਜਦੋਂ ਉਹਨੇ ਬਾਅਦ ਚ ਵੀਡੀਓ ਪਾਈ ਆ ਨਾ, ਜੋ ਵੀਡੀਓ ਪਾਉਣ ਵੇਲੇ ਇਹ ਗੱਲ ਨਾ ਕਰਦਾ ਵੀ 2 ਲੱਖ ਪਿੱਛੇ ਮੈਂ ਤਾਂ ਗਿਆ, ਮੈਨੂੰ ਤਾਂ ਮੈਂ ਤਾਂ ਰੁਪਈਏ ਦਾ ਵਪਾਰੀ ਆ, ਮੈਂ ਤਾਂ ਕੁਛ ਵੀ ਆ, ਜੇ ਇਹ ਗੱਲ ਕਰਨ ਦੀ ਥਾਂ ਤੇ ਇਹ ਕਹਿੰਦਾ ਵੀ ਦੇਖੋ ਜੀ ਸਟੈਂਡ ਲੈ ਲੈਂਦਾ ਵੀ ਦੇਖੋ ਜੀ ਮੈਂ ਬਾਬੇ ਦੇ ਸਟੇਜ ਤੇ ਜਾ ਕੇ ਵੀ ਬਾਬੇ ਦੇ ਮਾਮਲੇ ਚ ਕੁਛ ਨੀ ਬੋਲਿਆ ਤੇ ਮੈਂ ਉੱਥੇ ਨਾ ਬੋਲਿਆ ਤੇ ਉਲਟਾ ਮੈਨੂੰ ਕੁੱਟ ਵੀ ਪਈ। ਇਸ ਚੀਜ਼ ਨੂੰ ਹਮਦਰਦੀ ਦੇ ਤੌਰ ਤੇ ਲੈ ਕੇ ਕਮਰ ਗਰੇਵਾਲ ਆਪਦਾ ਕੱਦ ਕਾਠ ਵੱਡਾ ਕਰ ਸਕਦਾ ਸੀ, ਪਰ ਉਹ ਹੁਣ ਬਹੁਤ ਪਛਤਾਉਂਦਾ ਹੋਊ ਵੀ ਸਿਰਫ 7 ਦਿਨਾਂ ਪਿੱਛੇ ਤੇ 2 ਲੱਖ ਰੁਪਏ ਪਿੱਛੇ, 7 ਦਿਨਾਂ ਬਾਅਦ ਤਾਂ ਬਾਬੇ ਦਾ ਭਾਂਡਾ ਫੁੱਟੀ ਗਿਆ ਤੇ 2 ਲੱਖ ਪਿੱਛੇ ਉਹਨੇ ਆਪਦੀ ਐਵੇਂ ਮਿੱਟੀ ਪਟਾ ਲਈ।
ਜੀ ਬਿਲਕੁਲ। ਤੇ ਮਹਿੰਦਰ ਜੀ ਹੁਣਾਂ ਨੇ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਵੈਰੀ ਗੁੱਡ ਨਿਊਜ਼ ਕਵਰਿੰਗ, ਤੇ ਕਹਿੰਦੇ ਆਈ ਐਮ ਟੂਡੇ ਇਨ ਪਰਥ ਓਨਟਾਰੀਓ ਕੈਨੇਡਾ, ਵੀ ਹੈਵ ਪਰਥ ਟੂਡੇ। ਸੋ ਲੋ ਜੀ ਆਸਟ੍ਰੇਲੀਆ ਪਹੁੰਚੇ ਹੋਏ ਨੇ ਮਹਿੰਦਰ ਜੀ ਵੀ, ਸੋ ਸਵਾਗਤ ਹੈ ਉਹਨਾਂ ਦਾ ਆਸਟ੍ਰੇਲੀਆ ਦੇ ਵਿੱਚ, ਤੇ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਵੀ। ਤੇ
ਓਨਟਾਰੀਓ ਦੇ ਵਿੱਚ ਹੈ ਜੀ।
ਅੱਛਾ ਜੀ, ਲੋ ਠੀਕ ਹੈ,
ਵੀ ਹੈਵ ਪਰਥ ਟੂ ਲਿਖਿਆ ਨਾ।
ਠੀਕ ਹੈ, ਮੈਨੂੰ ਲੱਗਾ ਪਰਥ ਆਏ ਹੋਏ ਆ ਜੀ। ਸੋ ਸਤਿ ਸ਼੍ਰੀ ਅਕਾਲ ਬੁਲਾਈਆ ਜੀ ਬੱਬੂ ਹੁਣਾਂ ਨੇ, ਤੇ ਕਹਿੰਦੇ ਪੰਜਾਬ ਚ ਹੋਰ ਕਿਹੜੇ ਕਿਹੜੇ ਡੇਰੇ ਨੇ ਤੇ ਹੁਣ ਅਗਲਾ ਨੰਬਰ ਕਿਸ ਦਾ ਹੈ? ਲਓ ਬਰਾੜ ਸਾਹਿਬ ਦੱਸੋ ਹੁਣ ਕਿਹਦਾ ਨੰਬਰ ਹੈ ਅਗਲਾ।
ਦੇਖੋ ਨੰਬਰ ਤਾਂ ਹੁਣ ਟਾਈਮ ਨਾਲ ਪਤਾ ਲੱਗੂਗੀ ਤਾਂ ਲੱਗਦਾ, ਪਰ ਡੇਰੇ ਤਾਂ ਪੰਜਾਬ ਦੇ ਵਿੱਚ ਜਿਹੜੇ ਛੋਟੇ ਮੋਟੇ ਤਾਂ ਹੈਗੇ ਅਣਗਿਣਤ, ਜਿਨ੍ਹਾਂ ਦੀ ਕੋਈ ਗਿਣਤੀ ਨੀ ਹੈਗੀ। ਪਰ ਜੇ ਹੁਣ ਵੱਡੇ ਕਹੀਏ ਤਾਂ ਵੱਡੇ ਨਿਰੰਕਾਰੀ, ਰਾਧਾ ਸਵਾਮੀ ਇੱਕ, ਇਹਨਾਂ ਨੇ ਜਿਹੜੇ ਵੱਡੇ ਪੱਧਰ ਦੇ ਉੱਤੇ ਜਿਹੜੇ ਚੱਲ ਰਹੇ ਆ। ਪਰ ਉਹ ਥੋੜਾ ਜਿਹਾ ਇਹ ਆ ਵੀ ਨਿਰੰਕਾਰੀ ਦਾ ਜਿਹੜਾ ਪਹਿਲਾਂ ਉਹਨਾਂ ਨੂੰ 78 ਦਾ ਕਾਂਡ ਹੋਇਆ ਉਹੀ ਨਿਰਾਸ ਆਇਆ, ਉਦੋਂ ਬਾਅਦ ਉਹ ਬੈਕਫੁੱਟ ਤੇ ਚਲੇ ਗਏ ਤੇ ਉਹਨਾਂ ਦੀ ਉਹ ਗੱਲ ਰਹੀ ਨੀ। ਰਾਧਾ ਸਵਾਮੀ ਆ ਜਿਹੜੇ ਉਹ ਕਿਤੇ ਨਾ ਕਿਤੇ ਚੁੱਪ ਕਰਕੇ ਆਪਦਾ ਕੰਮ ਕਰੀ ਜਾਂਦੇ ਆ, ਉਹ ਡਰਾਮੇਬਾਜੀ ਜੀ ਘੱਟ ਕਰਦੇ ਆ, ਖਬਰਾਂ ਚ ਘੱਟ ਰਹਿੰਦੇ ਆ ਤੇ ਆਪਦਾ ਉਹ ਉੱਥੇ ਛੋਟਾ ਮੋਟਾ ਕੰਮ ਜਾਂ ਭਲਾਈ ਦੇ ਜਾਂ ਉਹ ਚੀਜ਼ਾਂ ਕਰੀ ਜਾਂਦੇ ਆ। ਪਰ ਹੁਣ ਡੇਰੇ ਤਾਂ ਸੀਚੇਵਾਲ ਦਾ ਵੀ ਬਾਬੇ ਦਾ, ਪਰ ਸੀਚੇਵਾਲ ਬਾਬਾ ਆਪਦੇ ਕੰਮ ਹੀ ਇੰਨੇ ਕਰੀ ਜਾਂਦਾ ਵੀ ਉਹਦੇ ਤੇ ਵੀ ਬਥੇਰੀ ਲੋਕਾਂ ਨੇ ਉਂਗਲਾਂ ਉਠਾਈਆਂ ਸੀ, ਹੋਰ ਉਠਾਈਆਂ ਸੀ, ਗੱਲ ਕੀਤੀਆਂ ਸੀ, ਵੱਖਰੀ ਗੱਲ ਆ ਕੱਲ ਨੂੰ 4 ਦਿਨਾਂ ਨੂੰ ਕੁਛ ਹੋਰ ਪਰਦਾ ਨਿਕਲਿਆ ਵੇ। ਪਰ ਚਲੋ ਉਹਨਾਂ ਨੇ ਕੁਛ ਨਾ ਕੁਛ ਚੰਗੇ ਹੋਰ ਕਾਰਜ ਤਾਂ ਕੀਤੇ ਆ ਨਾ ਜਿਹੜੇ ਕਿ ਬੋਲ ਰਹੇ ਆ। ਸੋ ਜਿਹੜੀ ਮੈਨੂੰ ਲੱਗਦਾ ਵੱਡੀ ਮਾਰ ਤਾਂ ਨਿਰਮਲ ਬਾਬੇ ਤੇ ਮਾਰਨ ਵਾਲੀ ਆ, ਰਾਧੇ ਮਾਂ ਤੇ ਮਾਰਨ ਵਾਲੀ ਆ, ਇਹ ਜੇ ਲੋਕਾਂ ਨੂੰ ਜਿਹੜੀ ਹੁਣ ਡੇਗਣ ਵਾਲਾ ਜਿਹੜੇ ਕਿ ਕਲੰਕ ਦੇ ਤੌਰ ਦੇ ਉੱਤੇ ਉੱਭਰ ਕੇ ਆਏ ਆ ਸਾਡੇ
ਜੀ। ਸਿਮਰਨਜੀਤ ਸਿੰਮੀ ਸ਼ੈਪਰਟਨ ਤੋਂ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ ਜੀ, ਤੇ ਪ੍ਰੋਗਰਾਮ ਇਸ ਕਹਿੰਦੇ ਗੋਇੰਗ ਵੈਰੀ ਗੁੱਡ, ਤੇ ਇਹਨਾਂ ਨੇ ਇੱਕ ਵੌਇਸ ਮੈਸੇਜ ਭੇਜਿਆ ਬਰਾੜ ਸਾਹਿਬ
ਜੀ, ਜ਼ਰੂਰ ਸੁਣਾਂਗੇ ਜੀ ਬਾਅਦ ਚ, ਪਰ ਹੁਣ ਚੱਲਦੇ ਪ੍ਰੋਗਰਾਮ ਚ ਔਖਾ
ਜੀ ਜੀ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਕਿਹਾ ਕਿ ਹਨੀਪ੍ਰੀਤ ਹੁਣ ਕਿੱਥੇ ਤੇ ਕਿਵੇਂ ਹੈ, ਕਿਹਨਾਂ ਹਾਲਾਤਾਂ ਚ ਹੈ, ਦੱਸੋ ਬਰਾੜ ਸਾਹਿਬ।
ਬਿਲਕੁਲ ਜੀ, ਸਾਰੀ ਦੁਨੀਆ ਇਸ ਚ ਭਾਲ ਚ ਵੀ ਹੈ ਕਿੱਥੇ ਉਹ, ਤੇ ਬਾਬਾ ਖੁਦ ਭਾਲੀ ਜਾਂਦਾ ਜੀ, ਜੇ ਬਾਬੇ ਨੂੰ ਨੀ ਉਹ ਲੱਭ ਰਹੀ ਤੇ ਸਾਨੂੰ ਕਿੱਥੋਂ ਲੱਭੂਗੀ ਦੇਖੋ। ਤੇ ਪਰ ਮੈਨੂੰ ਲੱਗਦਾ ਹੈ ਕਿ ਹਰੇਕ ਬੰਦਾ ਦੇਖ ਰਿਹਾ ਵੀ ਅੱਗ ਸ਼ਾਂਤ ਹੋ ਜੇ, ਤੇ ਉਦੋਂ ਬਾਅਦ ਇੱਕ ਪਾਲਿਸੀ ਦੇ ਤਹਿਤ ਤੇ ਵਕੀਲਾਂ ਦੀ ਰਾਏ ਤੇ ਹੋਰ ਚੀਜ਼ਾਂ ਦੇ ਢੰਗ ਨਾਲ ਉਹ ਮੀਡੀਆ ਦੇ ਜਾਂ ਲੋਕਾਂ ਦੇ ਸਾਹਮਣੇ ਨਹੀਂ ਆ ਰਹੇ, ਤੇ ਉਹਨਾਂ ਨੂੰ ਲੱਗਦਾ ਵੀ ਅਸੀਂ ਕਿਹੜਾ ਬਿਆਨਬਾਜ਼ੀ ਨਾ ਕਰੀਏ, ਰੁਕ ਜਾਈਏ ਥੋੜਾ ਚਿਰ, ਤਾਂ ਇਸੇ ਲਈ ਮੈਨੂੰ ਲੱਗਦਾ ਹਨੀਪ੍ਰੀਤ ਵੀ ਜਿਹੜੀ ਬੈਕਫੁੱਟ ਤੇ ਆ
ਜੀ। ਤੇ ਬਰਾੜ ਸਾਹਿਬ ਇੱਕ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ ਦੇ ਵਿੱਚ ਆਈ ਜੀ ਡੀ ਐਸ ਪੀ ਦੇ ਨਾਲ 8 ਪੁਲਿਸ ਮੁਲਾਜ਼ਮ ਜਿਹੜੇ ਗ੍ਰਿਫ਼ਤਾਰ ਕੀਤੇ ਗਏ ਨੇ। ਸੋ ਇਹ ਵੀ ਸੀ ਬੀ ਆਈ ਦੀ ਵੱਡੀ ਕਾਰਵਾਈ ਹੈ ਜੀ, ਇਹਦੇ ਬਾਰੇ ਵੀ ਜ਼ਰੂਰ ਗੱਲਬਾਤ ਕਰੋ।
ਬਿਲਕੁਲ ਜੀ, ਇਹ ਪਿਛਲੇ ਜਿਹੜੇ 4-5 ਮਹੀਨੇ ਪਹਿਲਾਂ ਚੱਲਿਆ ਸੀ ਕੋਟਖਾਈ ਜਿਹੜਾ ਹਿਮਾਚਲ ਦੇ ਵਿੱਚ ਸੀ ਇਹ ਜਿਹੜਾ ਘਟਨਾਕ੍ਰਮ, ਤੇ ਉਸ ਘਟਨਾਕ੍ਰਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨਿਕਲ ਰਹੀਆਂ ਸਨ। ਇੱਕ ਗੁੜੀਆ ਨਾਂ ਦੀ ਬੱਚੀ ਜਿਹੜੀ ਲਾਪਤਾ ਹੋਈ ਸੀਗੀ, ਤੇ ਪਰ ਉਸ ਤੋਂ ਬਾਅਦ ਉਹਦੀ ਲਾਸ਼ ਮਿਲ ਗਈ ਸੀਗੀ ਜੰਗਲਾਂ ਚੋਂ, ਕੋਟਖਾਈ ਦੇ ਜੰਗਲਾਂ ਚੋਂ। ਤਾਂ ਉਸ ਤੋਂ ਬਾਅਦ ਜਿਹੜੀ ਇਹਦੀ ਪੜਤਾਲ ਚੱਲਦੀ ਗਈ ਤਾਂ ਹੁਣ ਉਹਦੇ ਚ ਇੱਕ ਆਈ ਜੀ ਲੈਵਲ ਦਾ ਬੰਦਾ ਜਿਹੜਾ ਤੇ ਨਾਲ ਡੀ ਐਸ ਪੀ ਲੈਵਲ ਦੇ ਬੰਦੇ ਆ ਜਿਹੜੇ, ਉਹਨਾਂ ਦੇ ਉੱਤੇ ਜਿਹੜਾ ਇਹ ਦੋਸ਼ ਆਇਆ। ਤੇ ਇਹ ਆਈ ਜੀ ਜਹੂਰ ਜੈਦੀ ਨਾਂ ਦਾ ਬੰਦਾ ਜਿਹਦਾ ਕੇਸ ਦੇ ਵਿੱਚ ਨਾਂ ਆ ਰਿਹਾ, ਤੇ ਕੱਲ ਉਹਨੂੰ ਗ੍ਰਿਫ਼ਤਾਰ ਕੀਤਾ ਜੀ ਸੀ ਬੀ ਆਈ ਨੇ। ਤੇ ਪਰ ਇਹ ਹਿਮਾਚਲ ਪ੍ਰਦੇਸ਼ ਦੀ ਜਿਹੜੀ ਘਟਨਾ ਸੀ, ਤੇ ਆਉਣ ਵਾਲੇ ਦਿਨਾਂ ਚ ਦੇਖਦੇ ਆ ਜੀ ਕੀ ਨਿਕਲਦਾ ਜਾ
ਜੀ। ਪਰਮ ਸਿੰਧੂ ਹੁਣਾਂ ਨੇ ਸਾਂਝ ਪਾਈ ਹੈ ਜੀ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਰਾੜ ਸਾਹਿਬ ਕਹਿ ਰਹੇ ਨੇ ਕਿ ਫਰੀਜ਼ਰ ਬਾਬੇ ਬਾਰੇ ਕੀ ਖਿਆਲ ਹੈ। ਲਓ ਜੀ, ਇਹ ਫਰੀਜ਼ਰ ਬਾਬਾ ਕੌਣ ਹੈ ਹੁਣ, ਪਹਿਲਾਂ ਤਾਂ ਤੁਸੀਂ ਇਹ ਦੱਸੋ।
ਫਰੀਜ਼ਰ ਬਾਬਾ ਤਾਂ ਜੀ ਹੁਣ ਦੇਖੋ ਫਰੀਜ਼ ਹੋ ਚੁੱਕਿਆ, ਉਹਦਾ ਜਿਹੜਾ ਉਹ ਨਹੀਂ ਹੁਣ ਨਿਕਲਦਾ ਬਾਹਰ। ਉਹ ਤਾਂ ਸਿਰਫ ਤੇ ਸਿਰਫ ਉਹਨੂੰ ਡਿਲੇਅ ਇਸ ਲਈ ਕੀਤਾ ਜਾ ਰਿਹਾ ਸੀ ਸਰਕਾਰਾਂ ਵੱਲੋਂ ਵੀ ਜੇ ਕੋਈ ਨਵਾਂ ਗੱਦੀ ਨਸੀਨ ਆ ਕੇ ਬੈਠ ਗਿਆ ਤਾਂ ਉਹ ਫੇਰ ਨੂਰ ਮਹਿਲ ਦਾ ਡੇਰਾ ਚੱਲਦਾ ਹੋਜੂਗਾ। ਪਰ ਜੇ ਨੂਰ ਮਹਿਲ ਦਾ ਡੇਰਾ ਨੂੰ ਖਤਮ ਕਰਨਾ ਤਾਂ ਬਾਬੇ ਨੂੰ ਫਰੀਜ਼ ਚਲਾ ਕੇ ਰੱਖੀ ਰੱਖੋ। ਲੋਕ ਜਿੰਨੇ ਕਹਿਗੇ ਹੌਲੀ ਹੌਲੀ ਟੁੱਟਣ ਲੱਗ ਜਾਣਗੇ, ਤੇ ਅੱਧੇ ਕੋ ਉਦੋਂ ਟੁੱਟ ਜਾਣਗੇ ਜਦੋਂ ਸੱਚਾਈ ਸਾਹਮਣੇ ਆ ਗਈ ਵੀ ਬਾਬਾ ਤਾਂ ਉੱਠਿਆ ਹੀ ਨਹੀਂ, ਬਾਬਾ ਤਾਂ ਸੁੱਕ ਕੇ ਕੰਗਰੋਟ ਹੋ ਗਿਆ। ਹੁਣ ਉਹ ਫਰਿੱਜ ਚ ਪਿਆ, ਜਿੰਨਾ ਚਿਰ ਮਰਜ਼ੀ ਸਾਂਭ ਕੇ ਰੱਖੀ ਰੱਖੋ, ਸਾਂਭ ਰਹਿਣਗੇ। ਪਰ ਲੇਟਰ ਆਨ ਇਹ ਚੀਜ਼ਾਂ ਜਿਹੜੀਆਂ ਮੇਰੇ ਹਿਸਾਬ ਨਾਲ ਡੇਰੇ ਦੀ ਜਿਹੜੀ ਪ੍ਰੋਪਰਟੀ ਵੇਲੇ ਲੱਗ ਜੂਗੀ, ਜਦੋਂ ਇੱਕ ਦੂਜੇ ਚ ਵੰਡ ਲਈ ਲੋਕਾਂ ਨੇ ਆਪਸ ਵਿੱਚ, ਕਿਉਂਕਿ ਅੰਦਰ ਖਾਤੇ ਕਲੇਸ਼ ਤਾਂ ਚੱਲੀ ਜਾਂਦਾ, ਉਹ ਬਸ ਥੋੜਾ ਜਿਹਾ ਪਬਲਿਕ ਹੋਣਾ ਰਹਿ ਗਿਆ ਜਿਹਦੇ ਲੜਾਈ ਹੋ ਗਈ ਤੇ ਚੱਲ ਪਈ। ਉਦੇ ਹੀ ਇਹ ਜਿਹੜਾ ਫਰੀਜ਼ਰ ਬਾਬੇ ਨੂੰ ਵੀ ਕਿਸੇ ਨੇ ਨਹੀਂ ਪੁੱਛਣਾ
ਜੀ। ਤੇ ਬਰਾੜ ਸਾਹਿਬ ਅੱਗੇ ਇੱਕ ਖਬਰ ਜਿਹੜੀ, ਹਰਮਨਪ੍ਰੀਤ ਤੇ ਖੁਸ਼ਬੀਰ ਨੂੰ ਅਰਜੁਨ ਪੁਰਸਕਾਰ। ਸੋ ਆਪਣੇ
ਬਿਲਕੁਲ ਜੀ ਦੇਖੋ, ਹੱਕਦਾਰ ਸੀ ਸਾਡੀਆਂ ਇਹ ਧੀਆਂ ਧਿਆਣੀਆਂ ਹੱਕਦਾਰ ਸੀ ਇਸ ਅਵਾਰਡ ਦੀਆਂ, ਤੇ ਬੜੀ ਚੰਗੀ ਗੱਲ ਹੋਈ ਆ ਹਰਮਨਪ੍ਰੀਤ ਨੂੰ ਜਾ ਕੇ 9 ਸਾਲਾਂ ਬਾਅਦ ਜਿਹੜੀ ਉਹ ਰਿਕਾਰਡ ਮਿਲਿਆ, ਜਿਹੜਾ 9 ਸਾਲ ਉਹਨੇ ਇੱਕ ਦੇਸ਼ ਦੀ ਨੁਮਾਇੰਦਗੀ ਕੀਤੀ। ਵੈਸੇ ਤਾਂ 15 ਸਾਲ ਹੋ ਗਏ ਸੰਘਰਸ਼ ਕਰੀ ਜਾਂਦੀ ਨੂੰ, ਪਰ 9 ਸਾਲ ਦੇਸ਼ ਦੀ ਨੁਮਾਇੰਦਗੀ ਕਰਦੀ ਨੂੰ ਹੋ ਗਏ। ਤਾਂ ਉਸ ਤੋਂ ਬਾਅਦ ਜਿਹੜਾ ਅਰਜਨ ਅਵਾਰਡ ਤੇ ਡੀ ਐਸ ਪੀ ਵਰਗਾ ਰੈਂਕ ਉਹਨਾਂ ਨੂੰ ਮਿਲਿਆ, ਜਿਹੜਾ ਉਹਨਾਂ ਨੇ ਪਿਛਲੇ ਦਿਨ ਸਵੀਕਾਰ ਕਰ ਲਿਆ ਸੀ। ਸੋ ਉਮੀਦ ਆ ਜੀ ਸਾਨੂੰ ਛੇਤੀ ਹੀ, ਅਸੀਂ ਸਤੰਬਰ ਦੇ ਮਹੀਨੇ ਚ ਕੋਸ਼ਿਸ਼ ਕਰ ਰਹੇ ਹਾਂ, ਹਰਮਨਪ੍ਰੀਤ ਜਿਹੜੇ ਆਸਟ੍ਰੇਲੀਆ ਦੇ ਟੂਰ ਤੇ ਆ ਰਹੇ ਆ, ਤੇ ਜ਼ਰੂਰ ਆਪਾਂ ਉਹਨਾਂ ਨਾਲ ਕੋਈ ਨਾ ਕੋਈ ਜ਼ਰੂਰ ਪੁੱਛਾਂਗੇ, ਰੂਬਰੂ ਉਹਨਾਂ ਨਾਲ ਇੰਟਰਵਿਊ ਜਾਂ ਉਹਨਾਂ ਨਾਲ ਮੁਲਾਕਾਤ ਕੋਈ ਨਾ ਕੋਈ
ਜੀ। ਬਿਲਕੁਲ ਬਰਾੜ ਸਾਹਿਬ, ਸੋ ਹਾਕੀ ਖਿਡਾਰੀ ਸਰਦਾਰ ਸਿੰਘ, ਐਥਲੀਟ ਖੁਸ਼ਬੀਰ ਕੌਰ ਤੇ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸੋ ਬਹੁਤ ਹੀ ਫਖਰ ਵਾਲੀ ਗੱਲ ਹੈ ਜੀ, ਜਿਵੇਂ ਤੁਸੀਂ ਕਿਹਾ ਕਿ ਬਿਲਕੁਲ ਇਹ ਹੱਕਦਾਰ ਵੀ ਸੀ ਇਹਨਾਂ ਜੋ ਪੁਰਸਕਾਰਾਂ ਦੇ। ਤੇ ਇੱਕ ਖਬਰ ਇਹ ਬਰਾੜ ਸਾਹਿਬ ਕਿ ਹੁਣ 10 ਤੇ ਜਿਹੜੇ ਨੋਟ ਹੈ ਉਹ ਦੇਖਣ ਨੂੰ ਨਹੀਂ ਮਿਲਣਗੇ, ਤੇ ਸਿੱਕੇ ਹੀ ਜਿਹੜੇ ਆ ਉਹ ਹੀ ਬਾਜ਼ਾਰ ਵਿੱਚ ਆਉਣਗੇ।
ਪਿੱਛੇ ਜੇ ਰੌਲਾ ਪਿਆ ਸੀ ਜੀ, ਲੋਕ ਕਹਿੰਦੇ ਸੀ ਵੀ 10 ਦਾ ਨੋਟ ਹੀ ਚਾਹੀਦਾ, ਸਿੱਕਾ ਚੱਲਿਆ ਸੀ ਜਦੋਂ, ਲੋਕਾਂ ਨੂੰ ਥੋੜਾ ਜਿਹਾ ਅਜੀਬ ਲੱਗਦਾ ਸੀ ਸਿੱਕੇ ਰੱਖਣੇ ਤੇ। ਪਰ ਹੁਣ ਇਹਨਾਂ ਨੇ ਦੇਖ ਲਿਆ ਵੀ 10 ਦੀ ਜਿਹੜੀ ਵੈਲਿਊ ਆ ਉਹ 1 ਰੁਪਈਏ ਦੇ ਬਰਾਬਰ ਹੀ ਰਹਿ ਗਈ ਹੈ ਤਕਰੀਬਨ। ਇੱਕ ਢਾਲਾ ਜਿਹੜਾ ਹੁੰਦਾ ਸੀ ਅੱਗੇ ਆਪਣੇ ਜਿਹਨੂੰ ਢਾਲਾ ਕਹਿੰਦੇ ਸੀ, ਤੇ ਉਹਨੂੰ ਰਿਪਲੇਸਮੈਂਟ ਦੇ ਤੌਰ ਤੇ ਹੀ ਦੇਖਿਆ ਜਾ ਰਿਹਾ 10 ਨੂੰ, ਕਿਉਂਕਿ ਅੱਗੇ 1 ਰੁਪਈਏ ਦੇ ਗੋਲਗੱਪੇ ਖਾ ਲੈਂਦੇ ਸੀ, ਹੁਣ 10 ਦੇ ਉਨੇ ਗੋਲਗੱਪੇ ਆਉਂਦੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਸਰਕਾਰ ਨੇ ਫੈਸਲਾ ਕੀਤਾ ਕਿ ਇਹਨੂੰ ਜਾਰੀ ਰੱਖਿਆ ਜਾਵੇ
ਜੀ। ਤੇ ਪਾਲਾ ਵੈਂਸ ਕੋਬਰਾਮ ਤੋਂ ਸਾਂਝ ਪਾਈ ਹੈ ਜੀ, ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਮਿੰਟੂ ਭਾਜੀ ਪੰਜਾਬੀ ਅਖਬਾਰ ਸੈਂਡ ਕਰ ਸਕਦੇ ਹੋ ਤੁਸੀਂ ਕੋਬਰਾਮ।
ਦੇਖੋ ਕਰ ਤਾਂ ਬਹੁਤ ਕੁਝ ਸਕਦੇ ਆ ਸੀ, ਪਰ ਪ੍ਰੋਬਲਮ ਇੱਥੇ ਆ ਜਾਂਦੀ ਹੈ ਵੀ ਨਾ ਜਦੋਂ ਆਸਟ੍ਰੇਲੀਆ ਦਾ ਜਿਹੜਾ ਭੂਗੋਲਿਕ ਸਥਿਤੀ ਹੈਗੀ ਬਹੁਤ ਜ਼ਿਆਦਾ ਵੱਡੀ, ਬੈਸਟ ਆਈਡੀਆ ਤਾਂ ਹੈਗਾ ਤੁਸੀਂ ਆਨਲਾਈਨ ਪੜ੍ਹ ਲਓ, ਨਾ ਹਿੰਗ ਲੱਗੇ ਨਾ ਫੜਕੜੀ। ਬਾਕੀ ਜਦੋਂ ਅਸੀਂ ਪੋਸਟ ਕਰਦੇ ਹਾਂ ਸਾਨੂੰ ਪੋਸਟ ਦੇ ਵਿੱਚ ਪੰਗਾ ਇਹ ਪੈਂਦਾ ਵੀ ਮਿਨੀਮਮ ਪੋਸਟ 1 ਬੰਡਲ ਭੇਜਣਾ ਪੈਂਦਾ ਤੇ 1 ਬੰਡਲ $50 ਸਾਨੂੰ ਪੋਸਟਿੰਗ ਦੇ ਲੱਗ ਜਾਂਦੇ ਆ। ਤਾਂ ਉਹਦੇ ਹਰ ਮਹੀਨੇ ਮੈਨੂੰ ਵੀ ਜਦੋਂ ਹੁਣ ਸਾਰੇ ਆਸਟ੍ਰੇਲੀਆ ਵਾਈਡ ਭੇਜਦਾ ਤੇ ਮੈਨੂੰ ਬਹੁਤ ਜ਼ਿਆਦਾ ਖਰਚਾ ਪੈਂਦਾ। ਮੈਂ ਕੋਸ਼ਿਸ਼ ਕਰਦਾ ਜਿਵੇਂ ਪਰਥ ਕੋਈ ਟਰੱਕ ਵਾਲੇ ਨੂੰ ਭੇਜਦਾ, ਕਿਤੇ ਕਿਸੇ ਨੂੰ ਕਿਤੇ ਕਰਦਾ, ਹੈਲਪ ਲੈਣ ਦੀ ਕੋਸ਼ਿਸ਼ ਕਰਦਾ ਅੱਡੋ ਅੱਡ ਸ਼ਹਿਰਾਂ ਚੋਂ ਵੱਖਰੀ ਵੱਖਰੀ। ਪਰ ਰੌਲਾ ਇਹ ਹੈ ਵੀ ਉਹ ਲਗਾਤਾਰ ਨਾ ਮੇਰਾ ਜੀ ਕਰਦਾ ਵੀ ਮੈਂ ਕਿਸੇ ਤੋਂ ਕਹਾਂ ਵੀ ਭਾਈ ਤੁਸੀਂ ਮੈਨੂੰ $50 ਭੇਜਿਆ ਕਰੋ ਤੇ ਮੈਂ ਤੁਹਾਨੂੰ ਅਖਬਾਰ ਭੇਜਾਂ। ਮੈਨੂੰ ਇਹ ਵੀ ਨੀ ਚੰਗਾ ਲੱਗਦਾ ਵੀ ਮੈਂ ਤੁਹਾਨੂੰ ਬਿਨਾਂ ਮਤਲਬ ਤੋਂ ਕਿਸੇ ਨੂੰ ਕਿਉਂ ਕਹਾਂ। ਹਾਂ, ਇੱਕ ਤਰੀਕਾ ਇਹ ਹੁੰਦਾ ਵੀ ਜਿਵੇਂ ਰਿਵਰਲੈਂਡ ਦੇ ਵਿੱਚ ਕਰੀ ਅਸੀਂ ਕੀਤਾ ਸੀ ਵੀ ਮੰਨ ਲਓ ਤੁਸੀਂ 100 ਬੰਦਾ ਜਾਂ 50 ਬੰਦੇ ਉੱਥੇ ਰਹਿ ਰਹੇ ਹੋ ਤੇ 50 ਬੰਦਿਆਂ ਜੇ ਰਹਿੰਦੇ ਹੋ ਤਾਂ ਤੁਹਾਨੂੰ $1 ਹੀ ਆਉਂਦਾ ਤੇ ਉਸ ਢੰਗ ਨਾਲ ਜੇ ਤੁਸੀਂ ਕਰਕੇ ਫੰਡ ਤੇ ਤੁਸੀਂ ਪਾ ਸਕਦੇ ਹੋ ਤਾਂ ਭਾਈ ਮੈਨੂੰ ਕੋਈ ਪ੍ਰੋਬਲਮ ਨਹੀਂ ਪੋਸਟਿੰਗ ਦਾ, ਮੈਂ ਕਰ ਸਕਦਾ ਕਰਦਿਆ ਕਰੂੰ। ਪਰ ਮੈਂ 1-2 ਵਾਰੀ ਜੇਬ ਚੋਂ ਕਰ ਦੂੰਗਾ, ਮੈਂ ਕਰਦਾ ਰਿਹਾ ਕੈਨਬਰਾ 1.5-2 ਸਾਲ ਕਰਦਾ ਰਿਹਾ ਅਹਿਸਾਸ ਚ ਵੀ ਸ਼ਾਇਦ ਕੋਈ ਨਾ ਕੋਈ ਉੱਥੋਂ ਬੰਦਾ ਆਪੇ ਚੱਲ ਮਾੜੀ ਮੋਟੀ ਅਸੀਂ ਚਾਹੁੰਦੇ ਹੁੰਦੇ ਵੀ ਚੱਲ ਕੋਈ 100-200 ਦੀ ਐਡ ਦੇ ਦੇ, ਚੱਲ ਉਹਦੇ ਨਾਲ ਉਹ ਆਪਦਾ ਗਿਣਤੀ ਜਿਹੜੀ ਅਖਬਾਰ ਦੀ ਜਿੰਨੀ ਛਪਦੀ ਉਹਦਾ ਆਪਦਾ ਖਰਚਾ ਚੱਕ ਲੇ, ਕਿਉਂਕਿ ਸਾਡਾ ਇਹ ਕੰਮ ਕਮਾਈ ਕਰਨ ਲਈ ਨਹੀਂ ਬਣਾਇਆ ਅਸੀਂ ਅਖਬਾਰ ਦਾ, ਇਹ ਤਾਂ ਸਿਰਫ ਸਾਡਾ ਇੱਕ ਸ਼ੌਕ ਆ ਜਾਂ ਅਸੀਂ ਆਪਦਾ ਨਿਭਾ ਰਹੇ ਹਾਂ ਕਿਸੇ ਕਰਕੇ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹੀ ਦਿੱਕਤ ਆਉਂਦੀ ਹੈ ਜੀ ਵੀ ਖਰਚੇ ਬਾਹਲੇ ਆ ਤੇ ਇਨਕਮ ਕਿਸੇ ਪਾਸੋਂ ਆਉਂਦੀ ਨਹੀਂ, ਫਿਰ ਇਸ ਕਰਕੇ ਅਸੀਂ ਲੱਗਦੇ ਹਾਂ ਵੀ ਆਨਲਾਈਨ ਪੜ੍ਹ ਲਿਆ ਕਰੋ ਜੀ, ਉਹ ਸਭ ਤੋਂ ਬੈਸਟ ਆ
ਜੀ। ਬਿਲਕੁਲ ਬਰਾੜ ਸਾਹਿਬ, ਪਰ ਜਿਹੜਾ ਪੰਜਾਬੀ ਅਖਬਾਰ ਦਾ ਮਿਆਰ ਆ ਬਿਲਕੁਲ ਹੀ ਕਾਬਲੇ ਤਾਰੀਫ਼ ਹੈ, ਬਹੁਤ ਹੀ ਪਿਆਰੇ ਪਿਆਰੇ ਆਰਟੀਕਲਸ ਹੁੰਦੇ ਉਹਦੇ ਵਿੱਚ, ਯਾਨੀ ਜਿਸ ਤਰ੍ਹਾਂ ਕਹਿ ਲੋ ਹਰਮਨ ਰੇਡੀਓ ਨੂੰ ਅਸੀਂ ਇੱਕ ਪਰਿਵਾਰ ਕਹਿੰਦੇ ਹਾਂ, ਇੱਕ ਰੇਡੀਓ ਤੋਂ ਅਲੱਗ ਹੋ ਕੇ ਇੱਕ ਆਪਣੇਪਨ ਦੀ ਫੀਲਿੰਗ ਆਉਂਦੀ ਹੈ। ਸੋ ਉਸੇ ਤਰ੍ਹਾਂ ਦੀ ਫੀਲਿੰਗ ਇੱਕ ਪੰਜਾਬੀ ਅਖਬਾਰ ਨਾਲ ਜੁੜੀ ਹੋਈ ਹੈ। ਸੋ ਬੜੇ ਹੀ ਪਿਆਰੇ ਪਿਆਰੇ ਆਰਟੀਕਲਸ ਹੁੰਦੇ ਉਹਦੇ ਵਿੱਚ, ਜੇ ਤੁਸੀਂ ਹੋਰ ਅਖਬਾਰਾਂ ਦੇ ਕੰਪੈਰੇਟਿਵਲੀ ਦੇਖੋ ਤੇ ਮੈਨੂੰ ਲੱਗਦਾ ਹੈ ਕਿ ਬਿਲਕੁਲ ਤੁਸੀਂ ਸਾਰੀ ਟੀਮ ਜਿਹੜੀ ਹੈ ਉਹ ਵਧਾਈ ਦੇ ਹੱਕਦਾਰ ਹੋ ਪੰਜਾਬੀ ਅਖਬਾਰ ਦੇ ਲਈ। ਤੇ ਕੁਲਦੀਪ ਕੌਰ ਹੁਣਾਂ ਨੇ ਜੀ ਫਤਿਹ ਬੁਲਾਈ ਹੈ ਤੇ ਕਹਿ ਰਹੇ ਨੇ ਕਿ ਪਲੀਜ਼ ਇਨਫੋਰਮ ਐਵਰੀਵਨ ਨਾਟ ਟੂ ਬ੍ਰਿੰਗ ਔਰ ਵੀਅਰ ਸ੍ਰੀ ਸਾਹਿਬ ਵਿਚ ਇਜ਼ ਵਿਜ਼ੀਬਲ ਟੂ ਐਵਰੀਵਨ। ਸੋ ਨਾਲ ਹੀ ਉਹਨਾਂ ਨੇ ਕੁਝ ਮੈਨੂੰ ਤਸਵੀਰਾਂ ਭੇਜੀਆਂ, ਮੈਨੂੰ ਲੱਗਦਾ ਆਪਣੇ ਆਸਟ੍ਰੇਲੀਅਨ ਨਿਊਜ਼ ਤੋਂ ਨੇ, ਜਿਹਦੇ ਵਿਚ ਸ੍ਰੀ ਸਾਹਿਬ ਕਰਕੇ ਜਿਹੜਾ ਦੱਸਿਆ ਗਿਆ ਕਿ ਸਕੂਲ ਦੇ ਵਿਚ ਜਿਹੜੇ ਆ ਬੱਚੇ ਡਰਦੇ ਨੇ ਉਹ ਦੇਖ ਕੇ ਜੇ ਸ੍ਰੀ ਸਾਹਿਬ ਵਿਜ਼ੀਬਲ ਹੋਵੇ ਤਾਂ।
ਦੇਖੋ ਕਾਫੀ ਇਹਦੇ ਤੇ ਚੱਲ ਚੁੱਕਿਆ, ਪਹਿਲਾਂ ਇਸ ਦੇ ਲਈ ਕਿ ਸਾਨੂੰ ਲਾਇਸੈਂਸ ਵੀ ਇਸ਼ੂ ਹੋ ਚੁੱਕਿਆ ਕੁਝ ਇੱਕ ਸਟੇਟਸ ਦੇ ਵਿੱਚ ਤੇ, ਪਰ ਕੁੱਲ ਮਿਲਾ ਕੇ ਜਿਹੜਾ ਸਾਨੂੰ ਚਾਹੀਦਾ ਵੀ ਜੇ ਅਸੀਂ ਆਪਣੇ ਧਰਮ ਦਾ ਫੈਲਾਅ ਕਰਨਾ ਚਾਹੁੰਦੇ ਹਾਂ ਤੇ ਅਸੀਂ ਆਪਣੇ ਧਰਮ ਦੀ ਜਿਹੜੀ ਪਰੰਪਰਾਵਾਂ ਨੂੰ ਵੀ ਕਾਇਮ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਆਲੇ ਦੁਆਲੇ ਨੂੰ ਆਪਦੇ ਨੂੰ ਜਾਗਰਿਤ ਕਰਨਾ ਪਊਗਾ, ਹੌਲੀ ਹੌਲੀ ਆਲੇ ਦੁਆਲੇ ਨੂੰ ਸਮਝਾਉਣਾ ਪੈਣਾ ਵੀ ਕੀ ਆ ਕਿਵੇਂ ਆ, ਥੋੜਾ ਜਿਹਾ ਸਾਨੂੰ ਵੀ ਬਦਲਣਾ ਪੈਣਾ ਵੀ ਅਸੀਂ ਕੋਸ਼ਿਸ਼ ਕਰੀਏ ਵੀ ਦਿਖਾਵਾ ਨਾ ਕਰੀਏ, ਅਸੀਂ ਨਾਰਮਲ ਜਿਵੇਂ ਦੇਖਿਆ ਵੀ ਤੁਸੀਂ ਇਨਵਿਜੀਬਲ ਵੀ ਰੱਖ ਸਕਦੇ ਹੋ ਤੇ, ਪਰ ਕੋਸ਼ਿਸ਼ ਇਹ ਵੀ ਹੋਵੇ ਵੀ ਕਿਸੇ ਨੂੰ ਅਚਾਨਕ ਪਤਾ ਲੱਗਣ ਤੇ ਉਹ ਘਬਰਾਵੇ ਨਾ ਵੀ ਇਹ ਕੀ ਇਨਵਿਜੀਬਲ ਕਿਵੇਂ ਰੱਖ ਰੱਖਿਆ ਇਹਨਾਂ ਨੇ ਸ੍ਰੀ ਸਾਹਿਬ। ਸੋ ਉਹ ਆਪਣੇ ਲਈ ਉਹ ਸ੍ਰੀ ਸਾਹਿਬ ਆ, ਪਰ ਲੋਕਾਂ ਲਈ ਤਾਂ ਸਾਨੂੰ ਪਤਾ ਹੀ ਹੈ ਜੀ, ਫਿਰ ਉਹ ਕਿੱਥੇ ਅਸਲੇ ਦੇ ਤੇ ਹਥਿਆਰ ਦੇ ਤੌਰ ਤੇ ਆ ਜਾਂਦੀ ਹੈ ਗੱਲ। ਸੋ ਸਾਨੂੰ ਚਾਹੀਦਾ ਜੀ ਆਪਦੇ ਆਲੇ ਦੁਆਲੇ ਨੂੰ ਜਾਗਰਿਤ ਕਰਨਾ ਤੇ ਦੱਸਣਾ ਵੀ ਕੀ ਇਹਦੀ ਮਹੱਤਤਾ ਤੇ ਕਿਉਂ ਅਸੀਂ ਰੱਖਦੇ ਹਾਂ ਤੇ ਕੀ ਕਾਰਨ ਆ। ਸੋ ਇਹਦੇ ਤੇ ਟਾਈਮ ਲੱਗਣਾ, ਪਰ ਸਾਡੇ ਲੋਕ ਨਾ ਜਦੋਂ ਕੋਈ ਮਸਲਾ ਆ ਜਾਂਦਾ ਜਾਂ ਕੋਈ ਖਬਰ ਬਣ ਜਾਂਦੀ ਉਦੋਂ ਤਾਂ 4 ਦਿਨ ਐਕਟਿਵ ਹੁੰਦੇ ਆ, ਪਰ ਬਾਕੀ ਟਾਈਮ ਉਹ ਫਿਰ ਉਹ ਗੱਲ ਨੀ ਬਣਦੀ ਜਿਹੜੀ ਹੋਣੀ ਚਾਹੀਦੀ ਹੈ, ਉਹ ਕੰਮ ਨੀ ਕੋਈ ਕਰਦਾ
ਜੀ। ਤੇ ਜਗਤਾਰ ਗਿੱਲ ਢੱਡੀ ਕੇ ਹਾਂਗਕਾਂਗ ਵਾਲਿਆਂ ਨੇ ਪੁੱਛਿਆ ਹੈ, ਕਹਿੰਦੇ ਮਿੰਟੂ ਵੀਰੇ ਸੈਂਟਰ ਸਰਕਾਰ ਦਾ ਕਹਿਣਾ ਹੈ ਕਿ ਜੁਲਾਈ ਮਹੀਨੇ ਚ GST 92,283 ਕਰੋੜ ਇਕੱਠਾ ਹੋਇਆ ਹੈ GST ਤੋਂ। ਕੁਝ ਵਸਤਾਂ ਨੂੰ GST ਤੋਂ ਬਾਹਰ ਰੱਖਿਆ ਗਿਆ ਜਿਵੇਂ ਕਿ ਪੈਟਰੋਲ ਡੀਜ਼ਲ, ਇਹਨਾਂ ਨੂੰ ਬਾਹਰ ਰੱਖਣ ਦਾ ਕੀ ਕਾਰਨ ਹੈ? ਤੇ ਕਹਿੰਦੇ ਪੰਜਾਬ ਦੀਆਂ ਧੀਆਂ ਨੂੰ ਅਵਾਰਡ ਮਿਲਣ ਤੇ ਵਧਾਈਆਂ ਦਿੱਤੀਆਂ ਨੇ ਜੀ ਇਹਨਾਂ ਨੇ।
ਦੇਖੋ ਪਹਿਲੀ ਗੱਲ ਤਾਂ GST ਜਦੋਂ ਲੈ ਕੇ ਆਉਂਦੀ ਹੈ, GST ਦਾ ਅਸੀਂ ਇਹ ਤਾਂ ਦੇਖ ਰਹੇ ਹਾਂ ਵੀ 92,000 ਕਰੋੜ ਆ ਗਿਆ, ਪਰ GST ਦੇ ਅਗੇਂਸਟ ਕੁਝ ਇੱਕ ਟੈਕਸ ਬੰਦ ਵੀ ਕੀਤੇ ਗਏ ਆ ਜਿਨ੍ਹਾਂ ਨੂੰ ਇੱਕ ਯੂਨੀਫਾਰਮ ਟੈਕਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਇੱਕ ਮੁਸ਼ਕਤ ਟੈਕਸ GST ਬਣਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਇਹ ਅਸਲ ਦੇ ਨਤੀਜੇ 1 ਮਹੀਨੇ ਨਾਲ ਨਹੀਂ ਆਉਂਦੇ, ਅਸਲ ਦੇ ਨਤੀਜੇ 1 ਸਾਲ ਦੇ ਬਜਟ ਤੋਂ ਬਾਅਦ ਸਾਹਮਣੇ ਆਉਣਗੇ ਵੀ ਕਿੰਨਾ ਬਜਟ ਦੇ ਵਿੱਚ ਜਿਹੜਾ ਨਫਾ ਨੁਕਸਾਨ ਹੋਇਆ। ਦੂਜੀ ਜਿਹੜੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਉਹ ਅੰਤਰਰਾਸ਼ਟਰੀ ਮਿਆਰ ਦੇ ਉੱਤੇ ਜੁੜੀਆਂ ਹੋਈਆਂ ਤੇ ਅੰਤਰਰਾਸ਼ਟਰੀ ਮਿਆਰ ਦੇ ਉੱਤੋਂ ਵਧਦੀਆਂ ਘਟਦੀਆਂ, ਪਹਿਲੀ ਗੱਲ ਤਾਂ, ਪਰ ਇਹ ਤਾਂ ਇੱਕ ਗੌਰਮੈਂਟ ਦਾ ਬਹਾਨਾ। ਪਰ ਦੂਜੇ ਪਾਸੇ ਜਿਹੜੀ ਅਸਲੀਅਤ ਇਹ ਆ ਵੀ ਜਿਹੜੀ ਪੈਟਰੋਲ ਡੀਜ਼ਲ ਨੂੰ ਜੇ ਉਸ ਚੀਜ਼ ਨਾਲ ਜੋੜ ਦਿੱਤਾ ਜਾਂਦਾ ਤਾਂ ਉਹ ਸਰਕਾਰ ਦਾ ਜਿਹੜਾ ਮੁਨਾਫ਼ਾ ਉਹਦੇ ਚ ਬਹੁਤ ਸਾਰਾ ਘੱਟ ਜੂ, ਕਿਉਂਕਿ ਪੈਟਰੋਲ ਡੀਜ਼ਲ ਦੇ ਉੱਤੇ ਜਿਹੜਾ ਟੈਕਸ ਆ ਉਹ ਬਹੁਤ ਵੱਡੇ ਪੱਧਰ ਤੇ ਪਹਿਲਾਂ ਆਲਰੇਡੀ ਲੱਗਦਾ ਤੇ ਉਸ ਟੈਕਸ ਨੂੰ ਰਿਪਲੇਸ ਨਹੀਂ ਕਰ ਸਕਦੇ ਸੀ। ਜੇ ਉਹਨੂੰ ਰਿਪਲੇਸ ਕਰਦੇ ਸੀ ਤਾਂ ਦੂਜੀ GST ਦੇ ਵਿੱਚ ਹੋਇਆ ਫਾਇਦਾ ਵੀ ਪੈਟਰੋਲ ਡੀਜ਼ਲ ਦੇ ਵਿੱਚ ਨੁਕਸਾਨ ਹੋ ਜਾਣਾ ਸੀ। ਸੋ ਇਸ ਕਰਕੇ ਹੈ ਪੰਗਾ, ਪਰ ਸਾਨੂੰ ਥੋੜਾ ਜਿਹਾ ਨਾ ਵੇਟ ਕਰਨਾ ਪੈਣਾ ਗਾ ਇੱਕ ਸਾਲ GST ਦੇ ਮਾਮਲੇ ਦੇ ਵਿੱਚ ਵੀ ਕੀ ਜਿਹੜਾ ਹੋਇਆ। ਬਾਕੀ ਅਸੀਂ ਵੀ ਵਧਾਈਆਂ ਦਿੰਦੇ ਹਾਂ ਜੀ ਪੰਜਾਬ ਦੀਆਂ ਧੀਆਂ ਨੂੰ ਅਵਾਰਡ ਮਿਲਣ ਦੇ ਉੱਤੇ।
ਜੀ ਬਿਲਕੁਲ। ਤੇ ਹਰਮਨ ਸਿੱਧੂ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸ਼ੈਪਰਟਨ ਤੋਂ, ਤੇ ਕਹਿ ਰਹੇ ਨੇ ਕਿ ਬਹੁਤ ਖੁਸ਼ੀ ਹੋਈ ਜੀ ਕਹਿੰਦੇ ਕੋਰਟ ਦੇ ਡਿਸੀਜ਼ਨ ਤੋਂ ਜੀ। ਸੋ ਪ੍ਰੋਗਰਾਮ ਇਜ਼ ਗੋਇੰਗ ਵੈਲ, ਕੀਪ ਇਟ ਅਪ ਇਹਨਾਂ ਨੇ ਲਿਖਿਆ ਜੀ। ਬਿਲਕੁਲ ਜੀ, ਖੁਸ਼ੀ ਦੀ ਲਹਿਰ ਇੱਕ ਦੌੜ ਗਈ ਸੀ ਜਿਹੜੇ ਵੀ ਇਸ ਡਿਸੀਜ਼ਨ ਜਦੋਂ ਵੀ ਹੋਇਆ ਬਰਾੜ ਸਾਹਿਬ, ਬਿਲਕੁਲ ਫੋਨ ਤੇ ਫੋਨ ਆਉਣ ਲੱਗ ਗਏ। ਸੋ ਕਾਫੀ ਕਾਲਸ ਵੀ ਆਈਆਂ ਜਾਂ ਮੈਸੇਜਸ ਵੀ ਆਏ। ਸੋ ਲੋਕਾਂ ਦੇ ਵਿੱਚ ਇੱਕ ਬੜੀ ਖੁਸ਼ੀ ਦੀ ਲਹਿਰ ਦੌੜੀ ਸੀ ਜਿਹੜੇ ਇਸ ਪਖੰਡਵਾਦ ਦੇ ਵਿਰੋਧ ਵਿੱਚ ਖੜੇ ਹੋਏ ਸੀ। ਸੋ ਸਿਮਰਨਜੀਤ ਸਿੰਮੀ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ, ਕਹਿੰਦੇ ਤਰਨ ਤਾਰਨ ਵੱਲ ਇੱਕ ਗੁਰਦੁਆਰਾ ਸਾਹਿਬ ਹੈ ਜਿੱਥੇ ਜਾਤ ਦੇ ਤੌਰ ਤੇ ਵੱਖਰੇ ਵੱਖਰੇ ਬਿਠਾਇਆ ਬਿੱਤਿਆਂ ਚ ਲੰਗਰ ਛਕਾਇਆ ਜਾਂਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋੜੀ ਜਾ ਰਹੀ ਹੈ, ਜਾਂ ਕਹਿੰਦੇ ਓਹਨੂੰ ਆਪਾਂ ਕਿਵੇਂ ਰੋਕ ਸਕਦੇ ਆ, ਇਹ ਐਡਵਾਈਸ ਕਰੋ ਕਹਿ ਰਹੇ ਨੇ।
ਦੇਖੋ ਇਹ ਚਾਰ ਪੰਜ ਥਾਂ ਦੇ ਤੇ ਹੋਰ ਵੀ ਹੈ, ਸਾਡੇ ਵੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਭੁੱਚੋ ਦੇ ਵਿੱਚ ਵੀ ਇਹੀ ਇੱਕ ਡੇਰਾ ਰੂਮੀਵਾਲ ਹੈ, ਉੱਥੇ ਵੀ ਵੱਖਰੋ ਵੱਖਰੇ ਬਰਤਨ ਰੱਖੇ ਹੋਏ ਆ। ਤੇ ਪਰ ਜਦੋਂ ਉਹਨਾਂ ਨਾਲ ਗੱਲ ਹੋਈ ਸੀ ਗੁਰਦੁਆਰੇ ਪੱਧਰ ਦੇ ਉੱਤੇ ਰੌਲਾ ਪਿਆ ਸੀ, ਤਾਂ ਉਦੋਂ ਕਹਿੰਦੇ ਜੀ ਸਾਡਾ ਤਾਂ ਗੁਰਦੁਆਰਾ ਹੈ ਹੀ ਨਹੀਂ, ਸਾਡਾ ਤਾਂ ਡੇਰਾ, ਅਸੀਂ ਤਾਂ ਸਾਡੇ ਤਾਂ ਆਪਦੇ ਲਾਅ, ਉਹਨਾਂ ਨੇ ਇਹ ਕਹਿ ਦਿੱਤਾ ਗਿਆ ਸੀ। ਪਰ ਉੱਥੇ ਸਾਡੇ ਕਿਤੇ ਕਿਤੇ ਸਖ਼ਤ ਫੈਸਲਾ ਲੈਣ ਦੇ ਵਿੱਚ ਨਹੀਂ ਕਾਮਯਾਬ ਹੋਏ ਸੀ, ਉੱਥੇ ਚਾਹੀਦਾ ਸੀ ਸਾਡੇ ਜਥੇਦਾਰਾਂ ਨੂੰ ਸਖ਼ਤ ਫੈਸਲਾ ਕਰਕੇ, ਤੇ ਉਹ ਕਹਿੰਦੇ ਜੀ ਡੇਰਾ ਤਾਂ ਫਿਰ ਡੇਰਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਉੱਥੇ ਹੋਵੇਗਾ। ਸੋ ਇਹ ਇਹੋ ਜਿਹਾ ਲਿਆ ਹੁੰਦਾ ਤਾਂ ਉਹ ਆਪੇ ਬੰਦੇ ਬਣਦੇ, ਪਰ ਇਹ ਬੜੀਆਂ ਇੱਕ ਘਨਾਉਣੀ ਤੇ ਕਲੰਕਿਤ ਗੱਲਾਂ ਜੀ ਅੱਜ ਦੇ ਸਮਾਜ ਦੇ ਵਿੱਚ ਜਿਹੜੀਆਂ ਇਹ ਚੱਲ ਰਹੀਆਂ, ਪਰ ਇਹਦੇ ਖਿਲਾਫ ਵੱਡੇ ਪੱਧਰ ਦੀ ਮੁਹਿੰਮ ਛੇੜਨੀ ਪੈਣੀ ਆ, ਫੇਰ ਜਾ ਕੇ ਇਹਦਾ ਹੱਲ ਹੋਣਾ। ਆਮ ਇੱਕ ਦੋ ਬੰਦੇ ਜਾਂਦੇ ਆ ਮੇਰੇ ਵਰਗੇ ਉੱਥੇ ਜਿੱਦ ਕੇ ਆ ਜਾਂਦੇ ਆ, ਉਹਦਾ ਕੋਈ ਫਾਇਦਾ ਨਹੀਂ ਹੋਇਆ
ਜੀ। ਬਿਲਕੁਲ। ਤੇ ਹਰੀਸ਼ ਕੁਮਾਰ ਹੁਣਾਂ ਨੇ ਵੀ ਜੀ ਈਮੇਲ ਦੇ ਰਾਹੀਂ ਸਾਂਝ ਪਾਈ ਹੈ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਹਰਮਨ ਫੈਮਿਲੀ ਨੂੰ ਸਤਿ ਸ਼੍ਰੀ ਅਕਾਲ। ਤੇ ਇਹਨਾਂ ਨੇ ਪੁੱਛਿਆ ਜੀ ਸਿਡਨੀ ਵਿੱਚ ਪੰਜਾਬੀ ਨਿਊਜ਼ਪੇਪਰ ਕਿੱਥੋਂ ਮਿਲ ਸਕਦਾ ਹੈ, ਇਹ ਜ਼ਰੂਰ ਦੱਸੋ।
ਬਾਕੀ ਆਨਲਾਈਨ ਹੀ ਮਿਲ ਸਕਦਾ, ਸਿਡਨੀ ਦੇ ਵਿੱਚ ਨਹੀਂ ਜਾਂਦਾਗਾ ਪੇਪਰ, ਬ੍ਰਿਸਬਨ ਮੈਂ ਜਾਂਦਾ ਆਪਣਾ ਪੇਪਰ, ਮੈਲਬਨ ਜਾਂਦਾ, ਪਰਥ ਜਾਂਦਾ, ਐਡਲੇਡ ਦੇ ਵਿੱਚ ਜਾਂਦਾ, ਤੇ ਕੋਪ ਸਰਵਰ ਭੇਜਦੇ ਹੁੰਦੇ ਸੀ ਅਕਵਾਲ ਸਿੰਘ ਹੋਰਾਂ ਦੀ ਮੇਹਰ ਨਾਲ, ਪਰ ਉਹ ਕੋਪ ਸਰਵਰ ਅਕਵਾਲ ਸਿੰਘ ਹੋਰਾਂ ਦੀ ਸ਼ੋਪ ਬੰਦ ਹੋ ਗਈ ਜੀ, ਤੇ ਉੱਥੇ ਵੀ ਜਾਣਾ ਬੰਦ ਹੋ ਗਿਆ। ਤੇ ਕੈਨਬਰਾ ਭੇਜਦੇ ਹੁੰਦੇ ਸੀ, ਪਰ ਕੈਨਬਰਾ ਤੋਂ ਵੀ ਕੋਈ ਰਿਸਪੌਂਸ ਨਾ ਆਉਣ ਕਰਕੇ ਫਿਰ ਸਾਨੂੰ ਬੰਦ ਕਰਨਾ ਪਿਆ, ਸਾਲ ਡੇਢ ਸਾਲ ਜੇਬ ਚੋਂ ਭੇਜਦਾ ਰਿਹਾ ਮੈਂ। ਤੇ ਬਾਕੀ ਰਿਵਰਲੈਂਡ ਦੇ ਵਿੱਚ ਸੌਖਾ ਜੀ, ਆਪ ਛੱਡਿਆ ਆਉਣਾ ਦੇ ਦਿੰਦਾ, ਤੇ ਕਿਤੇ ਕਿਤੇ ਮਲਦੂਰੇ ਵੀ ਭੇਜ ਦਿੰਦਾ, ਜਿੰਨਾ ਕਰ ਪਹੁੰਚ ਕੋਈ ਲੰਘਦਾ ਟੱਪਦਾ ਸੱਜਣ ਮਿਲ ਜੇ ਤਾਂ ਉਹਨੂੰ ਫੜਾ ਦਿੰਦਾ, ਪਰ ਫਿਲਹਾਲ ਤਾਂ ਆਨਲਾਈਨ ਹੀ ਤਰੀਕਾ ਜੀ ਇੱਕ ਪੜ੍ਹਨ ਦਾ
ਜੀ। ਬਿਲਕੁਲ। ਪਰ ਬਰਾੜ ਸਾਹਿਬ ਏਦਾਂ ਨਹੀਂ ਹੋ ਸਕਦਾ ਕਿ ਜਿਹੜੇ ਬਾਕੀ ਸਟੇਟਸ ਆ ਉਹਨਾਂ ਵਿੱਚੋਂ ਕੁਝ ਨੁਮਾਇੰਦੇ ਜਿਹੜੇ ਅੱਗੇ ਆਉਣ ਤੇ ਉਹ ਇਸ ਜਿਹੜੀ ਚੀਜ਼ ਆ ਉਹਨੂੰ ਲੈਣ ਕੇ ਅਸੀਂ ਉੱਥੋਂ ਯਾਨੀ ਉੱਥੇ ਤੱਕ ਪਹੁੰਚਾਉਣ ਦਾ ਖਰਚਾ ਜੇ ਉਹ ਬੇਅਰ ਕਰਨ ਤੇ।
ਨਹੀਂ ਦੇਖੋ ਗੱਲ ਇਹ ਆਉਂਦੀ ਆ ਸੁਖਪ੍ਰੀਤ, ਜਿਹੜੀ ਇਹ ਨਾ ਸ਼ੌਕ ਥੋੜਾ ਚਿਰ ਹੀ ਹੁੰਦਾ, ਜਦੋਂ ਪੈਸਾ ਜੇਬ ਚੋਂ ਲਗਾਤਾਰ ਲੱਗੀ ਜਾਵੇ ਇਸ ਮੁਲਕ ਦੇ ਵਿੱਚ ਔਖਾ ਬਹੁਤ ਆ। ਤੁਸੀਂ ਜੇ ਮੈਂ ਆਪਦਾ ਸਾਰਾ ਹਿਸਾਬ ਕਿਤਾਬ ਦਿਖਾ ਦਿਆਂ ਤਾਂ ਤੂੰ ਮੈਂ ਆਸਟ੍ਰੇਲੀਆ ਦਾ ਸਭ ਤੋਂ ਬੇਵਕੂਫ ਇਨਸਾਨ ਦੇ ਤੌਰ ਤੇ ਮੈਂ ਜਾਣਿਆ ਜਾਊਂਗਾ ਕਿ ਇੰਨਾ ਇੰਨਾ ਪੈਸਾ ਮੈਂ ਆਪ ਮਿੰਟ ਤੜਾ ਕੇ ਕਮਾਉਣਾ, ਤੇ ਅਖੀਰ ਮੈਂ ਉਹਨੂੰ ਪ੍ਰਿੰਟਿੰਗ ਤੇ ਇਹਨਾਂ ਚੀਜ਼ਾਂ ਦੇ ਉੱਤੇ ਲਾਉਣਾ, ਰਾਤਾਂ ਨੂੰ ਝਾਕਦਾ, ਸਭ ਕੁਛ ਕਰਦਾ, ਪਰ ਚਲੋ ਜੀ ਇੱਕ ਮੇਰਾ ਜਨੂੰਨ ਆ ਮੈਂ ਕਰੀ ਜਾਂਦਾ। ਮੈਂ ਹੁਣ ਇਹ ਮੇਰਾ ਜਨੂੰਨ ਜਾਂ ਮੇਰਾ ਸ਼ੌਂਕ ਮੈਂ ਕਿਸੇ ਦੇ ਗੱਲ ਨਹੀਂ ਪਾਉਣਾ ਚਾਹੁੰਦਾ, ਮੈਂ ਚਾਹੁੰਦਾ ਵੀ ਜੇ ਕੋਈ ਐਡਵਰਟਾਈਜ਼ਮੈਂਟ ਮਿਲਦੀ ਆ ਜਿਹੜੀ ਜਿਹਦੇ ਨਾਲ ਅਗਲੇ ਨੂੰ ਆਪਾਂ ਨੂੰ 500 ਦੇਵੇ ਅਗਲੇ ਨੂੰ 5000 ਦਾ ਫਾਇਦਾ ਹੋਵੇ, ਫੇਰ ਤਾਂ ਹੈਗਾ ਚੱਲ ਜਾਂਦੀ ਹੈ ਗੱਲ, ਉਹ ਤਾਂ ਲੌਂਗ ਟਰਮ ਚੱਲ ਜਾਂਦੀ ਹੈ ਗੱਲ। ਜਿਵੇਂ ਹੁਣ ਆਪਾਂ ਨੂੰ 2-4 ਐਡਵਰਟਾਈਜ਼ਮੈਂਟ ਆਪਣੀਆਂ ਚੱਲ ਰਹੀਆਂ ਜਿਹੜੀਆਂ ਕਿ ਲੌਂਗ ਟਰਮ ਚੱਲਣ ਲਈ ਜਿਹਨਾਂ ਦੀ ਆਸ ਆ, ਪਰ ਰੌਲਾ ਤਾਂ ਇਹ ਆਉਂਦਾ ਵੀ ਜਿਹੜੀ ਜੇ ਕਿਸੇ ਬੰਦੇ ਨੂੰ ਕਹੀਏ ਵੀ ਤੁਸੀਂ ਹਰ ਮਹੀਨੇ ਮੈਨੂੰ ਪੋਸਟਿੰਗ $100 ਭੇਜੀ ਜਾਓ, ਤਾਂ ਮਹੀਨਾ ਤਾਂ ਆਇਆ ਹੀ ਰਹਿੰਦਾ ਤੇ ਉਹ ਫਾਲਤੂ ਦਾ ਟਾਈਮ ਲੱਗਣ ਲੱਗ ਜਾਂਦਾ। ਇਹ ਤਾਂ ਜਦੋਂ ਸਾਰੀ ਸੁਸਾਇਟੀ ਇਹ ਸਮਝੇ, ਜੇ ਸਹੀ ਮਾਇਨੇ ਚ ਦੇਖਿਆ ਜਾਵੇ ਤਾਂ ਹੁਣ 8000 ਕਾਪੀ ਛਪਦੀ ਆ, ਤੇ $8000 ਮਹੀਨੇ ਦਾ ਆਵੇ ਤਾਂ ਮੈਂ ਅਖਬਾਰ ਨੂੰ ਹੋਰ ਵੀ ਬਹੁਤ ਵਧੀਆ ਬਣਾ ਦਿਆਂ, ਵੱਡਾ ਬਣਾ ਦਿਆਂ, ਹੋਰ ਬਹੁਤ ਕੁਛ ਕਰਾਂ, ਤੇ ਪਰ ਨਹੀਂ। ਹੁਣ ਕੈਨੇਡਾ ਅਮਰੀਕਾ ਚ ਫੁੱਲ ਟਾਈਮ ਇਹ ਜੋਬ ਆ, ਬੰਦਾ ਜੇ ਕੋਈ ਅਖਬਾਰ ਕੱਢਦਾ ਤਾਂ ਅਖਬਾਰ ਹੀ ਕੱਢਦਾ ਤੇ ਉਹਦੇ ਤੇ ਆਪਦਾ ਪਰਿਵਾਰ ਪਾਲਦਾ, ਪਰ ਇੱਥੇ ਤੁਸੀਂ ਦੇਖੋ ਵੀ ਅਸੀਂ ਪਰਿਵਾਰ ਦੇ ਮੂੰਹ ਚੋਂ ਕੱਢ ਕੇ ਅਖਬਾਰ ਚ ਪਾ ਕੇ ਦੇ ਰਹੇ ਆ, ਤੇ ਲੋਕ ਇੱਕ ਰੁਪਈਆ ਇੱਕ ਡਾਲਰ ਵੀ ਨਹੀਂ ਦੇਣਾ ਚਾਹੁੰਦੇ। ਮੈਨੂੰ ਬੜੀ ਮੈਂ ਇੱਥੇ ਫੇਰ ਦੱਸਣਾ ਚਾਹੂੰਗਾ ਤੇ ਪਰ ਮੈਂ ਕੋਸ਼ਿਸ਼ ਕਰੂੰਗਾ ਐਤਕੀ ਦੇ ਪੇਪਰ ਚ ਵੀ ਲਿਖਣ ਦੀ। ਵੀ ਮੈਨੂੰ ਬੜੀ ਹੈਰਾਨੀ ਹੋਈ ਆ ਵੀ ਪਹਿਲੀ ਵਾਰ ਹੋਇਆ ਸੁਖਪ੍ਰੀਤ ਜਿਸ ਦਿਨ ਆਪਣੇ ਲੋਹੜੀ ਤੁਸੀਂ ਮਨਾਈ ਆ ਉਸ ਦਿਨ ਪਹਿਲੀ ਵਾਰ 5 ਸਾਲਾਂ ਦੇ ਇਤਿਹਾਸ ਚ ਇਹ ਗੱਲ ਵਾਪਰੀ ਵੀ ਕੋਈ ਬੰਦੇ ਨੇ ਆ ਕੇ ਮੈਨੂੰ $500 ਐ ਫੜਾਤਾ ਕਹਿੰਦੇ ਜੀ ਮੈਂ ਅਖਬਾਰ ਨੂੰ ਦੇ ਰਿਹਾ ਮਾਨਸੀ ਗੱਲ ਮੈਨੂੰ 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 ਸਮਝ ਹੀ ਨਾ ਆਵੇ ਮੇਰੇ ਹਜਮ ਹੀ ਨਾ ਹੋਵੇ ਗੱਲ ਮੈਂ ਵੀ ਮੈਂ ਕਿਹੜੇ ਢੰਗ ਨਾਲ ਫੜਾ ਏ ਤੇ ਮੈਂ ਕਿਉਂ ਫੜਾ ਕਿ ਇਹਨਾਂ ਨੂੰ ਕੀ ਮਜਬੂਰੀ ਇਹਨਾਂ ਦੀ ਕਿਉਂ ਚੱਟੀ ਮੈਨੂੰ 500 ਦੇ ਰਿਹਾ। ਵੈਸੇ ਉਹਨਾਂ ਨੇ ਆਪਣੀ ਬੇਟੀ ਦੇ ਜਿਹੜੇ ਰਿਸ਼ਤੇ ਲਈ ਬਾਈ ਰਣਧੀਰ ਸਿੰਘ ਤੇ ਕੁਲਦੀਪ ਦੀ ਫੈਮਿਲੀ ਨੇ ਮੈਨੂੰ ਉਹਨਾਂ ਨੇ ਦਿੱਤਾ ਵੀ ਉਹਨਾਂ ਦੀ ਬੇਟੀ ਦਾ ਜਿਹੜਾ ਸ਼ਗਨ ਹੋਇਆ ਸੀ ਤੇ ਉਸ ਚਾਰ ਚੋ ਵਾਲੇ ਸੀ ਅਖਬਾਰ ਨੂੰ ਦੇਣਾ ਚਾਹੁੰਦੇ ਵੀ ਤੁਸੀਂ ਪੰਜਾਬੀ ਦਾ ਦੇ ਕਰ ਰਹੇ ਹੋ ਪਰ ਰੇਅਰ ਚਾਂਸ ਆ ਜੀ ਇਹੋ ਜੇ ਬਹੁਤ ਰੇਅਰ ਚਾਂਸ ਜਿਹਨੂੰ ਕਹਿ ਸਕਦੇ ਆ ਤੇ ਮੈਨੂੰ ਰੇਅਰ ਕੀ ਮੈਨੂੰ ਤਾਂ ਮੇਰੇ ਤਾਂ ਜੀਵਨ ਚ ਇੱਕੋ ਹੀ ਚਾਂਸ ਹੋਇਆ ਜਿਹੜਾ ਬਿਨਾਂ ਐਡਵਰਟਾਈਜਮੈਂਟ ਤੋਂ ਕਿਸੇ ਬੰਦੇ ਨੇ ਜੇ ਕਿਸੇ ਇੱਦਾਂ ਪੈਸੇ ਦਿੱਤੇ ਆ ਤੇ ਹੋਇਆ ਹੀ ਨੀ ਪਿਛਲੇ 500 ਸਾਲਾਂ ਚ ਤੇ ਪਰ ਮੈਂ ਨੀ ਕਹਿੰਦਾ ਵੀ 500 ਕੋਈ ਦੇਵੇ ਪਰ ਕਿੱਡਾ ਸੌਖਾ ਕੰਮ ਆ ਜੇ ਤੁਸੀਂ ਸਿਰਫ ਇੰਨਾ ਕੁ ਕਰਦੇ ਹੋ ਵੀ ਜੋ ਮਨ ਨੂੰ ਪਤਾ ਵੀ ਪਰਥ ਦੇ ਵਿੱਚ 500 ਅਖਬਾਰ ਜਾਂਦਾ ਤੇ ਜੇ ਪਰਥ ਵਾਲੇ ਉੱਥੇ ਕੋਈ ਗੁਰਦੁਆਰੇ ਦੇ ਵਿੱਚ ਜਾਂ ਉੱਥੇ ਪੀਪੀ ਰੱਖ ਦੇਣ ਤੇ ਉਹਦੇ ਚ ਕਹਿ ਦੇਣ ਵੀ ਭਾਈ $5-7 ਪਾ ਦਿਆ ਕਰੋ ਮਹੀਨੇ ਦੇ ਕੋਈ ਫਰਕ ਨੀ ਪੈਂਦਾ ਤੇ ਮਹੀਨੇ ਬਾਅਦ ਉੱਥੋਂ ਮੈਂ ਗਰੰਟੀ ਕਰਦਾ ਜੇ ਕੋਈ ਉਪਰਾਲਾ ਕਰਨ ਵਾਲਾ ਤਾਂ $1000 ਨਿਕਲ ਸਕਦਾ ਆਰਾਮ ਨਾਲ ਤੇ ਕੋਈ ਕੋਈ ਚੀਜ਼ ਨੀ ਉੱਥੇ ਜੇ 500 ਅਖਬਾਰ ਨੂੰ ਜੇ $2 ਦਾ ਅਖਬਾਰ ਵੀ ਮੰਨ ਕੇ ਤੇ ਮੰਨਿਆ ਜਾਵੇ ਤਾਂ ਵੀ 1000 ਬਣਦਾ ਪਰ ਨਹੀਂ ਕੋਈ ਨੀ ਕਰਨਾ ਚਾਹੁੰਦਾ ਹਰੇਕ ਬੰਦਾ ਆਪਦੇ ਆਪ ਨੂੰ ਮਾਂ ਬੋਲੀ ਦਾ ਸੇਵਕ ਮਾਂ ਬੋਲੀ ਲਈ ਮੈਂ ਆਹ ਕਰਤਾ ਮੈਂ ਉਹ ਕਰਤਾ ਸਭ ਕੁਛ ਕਰਦਾ ਰਹਿੰਦਾ ਪਰ ਹੁਣ ਮੇਰੀ ਪੋਜੀਸ਼ਨ ਇਹ ਹੈ ਮੈਂ 11ਵੇਂ ਮਹੀਨੇ ਤੋਂ ਦੇਖ ਲਓ ਪਿਛਲੇ ਤੋਂ ਜੋਬ ਤੇ ਨਹੀਂ ਹਾਂ ਪਰ ਮੈਂ ਫੇਰ ਵੀ ਉਹਨੂੰ ਚਲਾ ਰਿਹਾ ਹਾਲਾਂਕਿ ਮੈਂ ਪਹਿਲਾਂ ਤਾਂ ਚਲੋ ਮੇਰੀ ਜੋਬ ਬਹੁਤ ਚੰਗੀ ਸੀ ਮੈਂ ਚਲਾਉਂਦਾ ਰਿਹਾ ਪਰ ਮੈਨੂੰ ਹੁਣ ਬਹੁਤ ਔਖਾ ਅਖਬਾਰ ਕੱਢਣਾ ਇਸ ਟਾਈਮ ਮੇਰੇ ਮੈਨੂੰ ਐਨ ਜਮਾ ਪਾਣੀ ਪੁਲ ਦੇ ਉੱਤੇ ਲੰਘਿਆ ਹੋਇਆ ਪਰ ਮੈਂ ਫੇਰ ਵੀ ਇਹ ਦੇਖੀ ਹੈ ਨਾ ਵੀ ਕੋਈ ਨੀ ਯਾਰ ਕਿਤੇ ਤਾਂ ਕਿਸੇ ਦਿਨ ਕੋਈ ਨਾ ਕਿਸੇ ਨੂੰ ਆਊਗਾ ਕੋਈ ਨਾ ਕਿਵੇਂ ਚੱਲਦਾ ਰਹੂਗਾ ਚੱਲ ਚਲਾਈ ਰੱਖ ਜਿੰਨਾ ਚਿਕ ਤੇਰੇ ਹੱਡ ਚੱਲਦੇ ਚਲਾਈ ਰੱਖ ਭਾਈ ਐ ਸਮਝ ਲਾ ਵੀ ਤੂੰ ਨਸ਼ਾ ਕਰਦਾ ਤੂੰ ਦਾਰੂ ਪੀਨਾ ਤੂੰ ਸਿਗਰਟਾਂ ਦੀ ਡੱਬੀਆਂ ਰੋਜ਼ ਪੀਨਾ ਚੱਲ ਉਸਦਾ ਇੱਧਰ ਲਾ ਲਿਆ ਕਰ ਪੈਸੇ ਮੈਂ ਤਾਂ ਇਹ ਸਮਝਣਾ ਚਲਾ ਰਿਹਾ ਸੱਚਾਈ ਇਹ ਹੈ ਜੀ ਦਿਲੋਂ ਸੱਚਾਈ ਹੈ
ਬਿਲਕੁਲ ਬਰਾੜ ਸਾਹਿਬ ਸੋ ਕਿ ਇਸ ਮੇਰੇ ਖਿਆਲ ਚ ਇਹਦੇ ਵਿੱਚ ਸਾਨੂੰ ਲਿਸਨਰਸ ਨੂੰ ਵੀ ਕਹਿਣਾ ਚਾਹੀਦਾ ਜਿਹੜੇ ਸਾਡੇ ਸਰੋਤੇ ਹੈ ਕਿ ਉਹਨਾਂ ਦੇ ਕੋਲ ਵੀ ਕੋਈ ਜੇ ਇਹੋ ਜਿਹਾ ਸੁਝਾਅ ਹੋਵੇ ਜਿਹਦੇ ਨਾਲ ਅਸੀਂ ਕੁਝ ਫੰਡ ਜਿਹੜੇ ਆ ਉਹ ਇਕੱਠੇ ਕਰ ਸਕੀਏ ਚਾਹੇ ਪੰਜਾਬੀ ਅਖਬਾਰ ਆ ਜਾਂ ਕੋਈ ਵੀ ਇਹੋ ਜਿਹਾ ਅਦਾਰਾ ਜਿਹੜਾ ਅਸੀਂ ਸਾਰੀ ਕਮਿਊਨਿਟੀ ਲਈ ਚਲਾਉਂਦੇ ਹਾਂ ਇਹ ਮੈਨੂੰ ਲੱਗਦਾ ਸਾਨੂੰ ਸਰੋਤਿਆਂ ਤੋਂ ਇਸ ਬਾਰੇ ਸੁਝਾਅ ਮੰਗਣੇ ਚਾਹੀਦੇ ਕਿ ਉਹ ਸਾਨੂੰ ਖੁਦ ਸੁਝਾਅ ਦੇਣ ਕਿ ਅਸੀਂ ਕੀ ਕਰੀਏ
ਸਰੋਤਿਆਂ ਤੋਂ ਮੰਗਣੇ ਚਾਹੀਦੇ ਸੁਝਾਅ ਪਰ ਸਰੋਤਿਆਂ ਦਾ ਰੌਲਾ ਇਹ ਹੈ ਨਾ ਸਰੋਤਿਆਂ ਤੋਂ ਜਿਹੜੇ ਆਪਾਂ ਨੀ ਚਾਹੁੰਦੇ ਵੀ ਸਰੋਤਿਆਂ ਤੋਂ ਆਪਾਂ ਪੈਸੇ ਮੰਗੀਏ ਜਾਂ ਪੈਸੇ ਲਈਏ ਸੁਝਾਅ ਤਾਂ ਜਿਹੜੇ ਇਹੀ ਹੈ ਵੀ ਆਲੇ ਦੁਆਲੇ ਚ ਜੇ ਕੋਈ ਚੰਗੇ ਬਿਜ਼ਨਸ ਚੱਲਦੇ ਆ ਤੁਹਾਡੇ ਤੁਸੀਂ ਉਹ ਬਿਜ਼ਨਸਾਂ ਨੂੰ ਪ੍ਰੇਰਿਤ ਕਰੋ ਉਹਨਾਂ ਨੂੰ ਕਹੋ ਵੀ ਭਾਈ ਯਾਰ ਜੇ ਤੁਸੀਂ $100 ਦੀ ਐਡ ਦੇ ਦਿਓਗੇ ਹੁਣ ਜਿਵੇਂ ਇੱਕ ਹੈਲੀਕਾਪਟਰ ਵਾਲਾ ਬੰਦਾ ਗੋਰਾ ਆਪਾਂ ਨੂੰ ਐਡ ਦੇ ਰਿਹਾ ਤੇ ਉਹ ਮੈਨੂੰ ਹਰ ਵਾਰ ਨਾਲ ਇੱਕ ਲਿਖ ਕੇ ਭੇਜਦਾ ਵੀ ਮੈਨੂੰ ਵਰਥ ਕਰ ਰਹੀ ਐਡ ਠੀਕ ਆ ਉਹ ਮੈਨੂੰ ਪੂਰੇ ਪੇਜ ਦੀ $550 ਦੇ ਰਿਹਾ ਤੇ ਉਹ ਮੈਨੂੰ ਐਡ ਭੇਜਣ ਤੋਂ ਬਾਅਦ ਕਹਿ ਰਿਹਾ ਵੀ ਮੈਨੂੰ ਵਰਥ ਕਰ ਰਹੀ ਆ ਤੇ ਪਰ ਆਪਣੇ ਮੈਨੂੰ ਸੋਰੀ ਟੂ ਸੇ ਆ ਆਪਣੇ ਪੰਜਾਬੀਆਂ ਦੇ ਵਿੱਚੋਂ ਬਹੁਤ ਸਾਰੇ ਮੈਨੂੰ ਸਟ੍ਰਿਪ ਲਵਾ ਦਿੰਦੇ ਆਖਣਗੇ $100 ਦੀ ਸਟ੍ਰਿਪ ਲਾ ਦਿਓ ਪਹਿਲਾਂ ਬੜੇ ਚਾਅ ਚ ਲਾਉਣਗੇ ਉਦੋਂ ਬਾਅਦ 5-4-6 ਮਹੀਨੇ ਸਾਲ ਮੈਂ ਭੇਜੀ ਜਾਂਦਾ ਉਹਨਾਂ ਨੂੰ ਇਨਵਾਇਸ ਭੇਜੀ ਜਾਂਦਾ ਤੇ ਕੋਈ ਉਹਦੀ ਸੁਣਵਾਈ ਨਹੀਂ ਕੋਈ ਉਹਦਾ ਰਿਪਲਾਈ ਨਹੀਂ ਆਉਂਦਾ ਤੇ ਸਾਲ ਬਾਅਦ ਜਦੋਂ ਫਿਰ ਮੈਂ ਕਿਤੇ ਮਿਲਦਾ ਜਾਂ ਕਿਤੇ ਹੋਰ ਕਹਿਣਾ ਵੀ ਯਾਰ ਐਨਾ ਕਰੋ ਬਾਈ ਬਣ ਕੇ ਯਾਰ ਆ ਬਿੱਲ ਹੋਇਆ ਕਰਾ $1,000-1,200 ਦਾ ਜੇ 100 ਮਹੀਨੇ ਦਾ ਦੇਈ ਜਾਂਦੇ ਤਾਂ ਸੌਖਾ ਸੀ ਤੇ ਇਹ ਦੇ ਦਿਓ ਤਾਂ ਜਦੋਂ ਮੈਂ ਇਹ ਕਹਿਣਾ ਇੰਨੀ ਕੁ ਗੱਲ ਕਹਿਣਾ ਤੇ ਨਾਲ ਦੀ ਨਾਲ ਅਗਲਾ ਜਵਾਬ ਮੈਨੂੰ ਪਤਾ ਹੀ ਹੁੰਦਾ ਮੈਂ ਤਾਂ ਬਹੁਤ ਪ੍ਰਿਪੇਅਰ ਹੁੰਦਾ ਇਸ ਗੱਲ ਤੇ ਅਗਲਾ ਜਵਾਬ ਹੁੰਦਾ ਮੈਨੂੰ ਵੀ ਬਾਈ ਆਪਾਂ ਨਾ ਮੈਂ ਇਹ ਪੈਸੇ ਤੇਰੇ ਦੇ ਦੂੰਗਾ ਹੁਣੇ ਕਰ ਦੂੰਗਾ ਤੇ ਇੱਕ ਦੋ ਦਿਨਾਂ ਚ ਟ੍ਰਾਂਸਫਰ ਤੇ ਇਹਨੂੰ ਬੰਦ ਕਰ ਦੇ ਬਾਈ ਇਹਨੂੰ ਬਾਹਰ ਨਾ ਚਲਾਈ ਠੀਕ ਆ ਵੀ ਜਿਹਨਾਂ ਚ ਕਿਤਾ ਉਹ ਪੈਸਿਆਂ ਦੀ ਨਹੀਂ ਦੇਣੇ ਹੁੰਦੇ ਉਹਨਾਂ ਚ ਕਿਤਾ ਉਹ ਛਪਦੀ ਰਹਿੰਦੀ ਆ ਤੇ ਜਦੋਂ ਪੈਸਿਆਂ ਦੀ ਗੱਲ ਆਉਂਦੀ ਆ ਉਹਦੀ ਥਾਂ ਦੇ ਉੱਤੇ ਕਹਿੰਦੇ ਨਹੀਂ ਇਹਨੂੰ ਬੰਦ ਕਰ ਦੇ ਬਾਈ ਸੋ ਇਹ ਨਾ ਸਾਡੀ ਇੱਕ ਬਸ ਸੋਚ ਹੀ ਐਸੀ ਆ ਜੀ ਅਸੀਂ ਹਰ ਚੀਜ਼ ਦੇ ਉੱਤੇ ਸੈਂਕੜੇ ਰੁਪਈਏ ਲਾ ਸਕਦੇ ਹਾਂ ਕਿਤੇ ਵੀ ਕੁਛ ਲਾ ਸਕਦੇ ਹਾਂ ਪਰ 1 ਰੁਪਈਏ ਦਾ ਅਖਬਾਰ ਨਹੀਂ ਖਰੀਦ ਸਕਦੇ 1 ਰੁਪਈਆ ਅਖਬਾਰ ਨੂੰ ਮੰਨ ਲਓ ਅਖਬਾਰ ਗੁਰਦੁਆਰਿਆਂ ਚ ਤੁਹਾਨੂੰ ਫ੍ਰੀ ਪਏ ਮਿਲਦੇ ਆ ਪਰ ਤੁਸੀਂ ਤੁਹਾਨੂੰ ਇਹ ਤਾਂ ਜ਼ਮੀਰ ਜਾਗਦੀ ਹੋਣੀ ਹੈ ਤੁਹਾਡੀ ਵੀ ਇਹ ਫ੍ਰੀ ਮਿਲ ਮੈਂ ਪਿਛਲੇ 5 ਸਾਲਾਂ ਤੋਂ ਫ੍ਰੀ ਪੜ੍ਹੀ ਜਾਂਦਾ 12-60 ਨਹੀਂ ਹੋ ਗਏ ਜੇ ਮੈਂ $60 ਕਿਸੇ ਨਾ ਕਿਸੇ ਰੂਪ ਚ ਅਖਬਾਰ ਨੂੰ ਦੇ ਦਿਆਂ ਤਾਂ ਮੇਰਾ ਕਰਜ਼ਾ ਇੱਕ ਕਿਸਮ ਦਾ ਲਹਿੰਦਾ ਹੈ ਵੀ ਤੇ ਕਿੱਡੀ ਕੁ ਗੱਲ ਆ 5 ਸਾਲਾਂ ਚ $50 $60 ਕਿਸੇ ਨੂੰ ਦੇਣੇ ਪਰ ਨਹੀਂ ਕੋਈ ਨੀ ਦੇਣਾ ਚਾਹੁੰਦਾ ਉਹ ਇਸ ਲਈ ਮੇਰੀ ਇਹ ਆਦਤ ਆ ਵੀ ਮੈਂ ਵੀ ਐ ਮੰਗਣਾ ਨੀ ਚਾਹੁੰਦਾ ਕਿਸ ਤੋਂ ਵੀ ਮੈਂ ਮੰਗਾ ਤੇ ਮੰਗ ਕੇ ਕਹਾਂ ਵੀ ਭਾਈ ਮੈਨੂੰ ਇੰਨੇ ਪੈਸੇ ਦਿਓ ਤੇ ਮੈਂ ਐ ਕਰਨਾ ਕੋਈ ਨੀ ਜੀ, ਅਸੀਂ ਚੱਲਦਾ ਰਹੂਗਾ ਜਿੰਨਾ ਚਿਕ ਹੱਡ ਚੱਲਦੇ ਚੱਲਦਾ ਰਹਿਣਾ, ਤੇ ਜੇ ਜਿਹਦੇ ਰੱਬ ਨੇ ਹੱਡ ਰਖੜਾ ਤੇ ਉਹਦੇ ਆਪਾਂ ਬੰਦ ਕਰ ਦਾਂਗੇ ਇੱਥੇ, ਆਪਣਾ ਕਿਹੜਾ ਜ਼ੋਰ ਲੱਗਦਾ ਜੇ ਹੁਣ ਉਹੀ ਰੇਡੀਓ ਵਾਲੀ ਗੱਲ ਆ ਜੀ, ਵੀ ਕਈ ਵਾਰੀ ਕਹਿੰਦੇ ਵੀ ਤੂੰ ਕਹਿ ਦਿੰਦਾ ਮੈਨੂੰ ਜਵਾਬ ਪਤਾ ਨੀ, ਫਿਰ ਮੈਂ ਝੂਠ ਬੋਲਣ ਤੋਂ ਪਹਿਲੇ ਵਧੀਆ ਤਾਂ ਪਤਾ ਨੀ ਕਿਹਾ ਚੰਗਾ ਹੁੰਦਾ ਨਾ।
ਪਰ ਫਿਰ ਵੀ ਸਾਡੇ ਸਾਰਿਆਂ ਦੇ ਲਈ ਤੁਸੀਂ ਪ੍ਰੇਰਣਾ ਦਾ ਸਰੋਤ ਬੜੇ ਰਹਿੰਦੇ ਹੋ। ਤੁਸੀਂ ਜਿਵੇਂ ਕਹਿ ਰਹੇ ਸੀਗੇ ਕਿ ਮੇਰੇ ਵਰਗਾ ਬੇਵਕੂਫੀ ਹੈ ਨਾ ਕਿਹੜਾ ਹੋਊਗਾ ਜਿਹੜਾ ਪੱਲਿਓ ਪੈਸੇ ਲਾਉਂਦਾ, ਪਰ ਮੈਂ ਬੇਵਕੂਫ ਨਹੀਂ ਕਹਾਂਗੀ, ਇੱਥੇ ਇਹ ਕਹਾਂਗੀ ਕਿ ਸਾਡੇ ਸਾਰਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਹੋ ਜਿਹੇ, ਅਸੀਂ ਸਿਰਫ ਗੱਲਾਂ ਜੋਗੇ ਹਾਂ, ਪਰ ਉਹ ਬਿਲਕੁਲ ਜਦੋਂ ਪੱਲਿਓ ਲਾ ਕੇ ਕੰਮ ਕਰਨਾ ਹੋਵੇ ਉਹ ਹੋਰ ਗੱਲ ਹੁੰਦੀ ਹੈ। ਸੋ ਇਹਦੇ ਲਈ ਸ਼ੁਭ ਕਾਮਨਾਵਾਂ ਵੀ ਨੇ ਜੀ ਕਿ ਤੁਸੀਂ ਇਸੇ ਤਰ੍ਹਾਂ ਲੱਗੇ ਰਹੋ ਇਸ ਮਿਸ਼ਨ ਦੇ ਵਿੱਚ, ਔਰ ਪਰਮਾਤਮਾ ਅੱਗੇ ਅਰਦਾਸ ਵੀ ਹੈ ਕਿ ਸਾਡੇ ਤੋਂ ਵੀ ਕੁਝ ਨਾ ਕੁਝ ਜਿੰਨਾ ਕੁ ਬਣੇ ਸਾਡੇ ਸਾਰਿਆਂ ਤੋਂ ਅਸੀਂ ਇਹਦੇ ਵਿੱਚ ਸਾਂਝ ਪਾ ਸਕੀਏ। ਸੋ ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਜਾਂਦੇ ਹੋਏ ਮੈਨੂੰ ਲੱਗਦਾ ਸੀ ਜਿਹੜੀ ਗੱਲ ਕੀਤੀ ਹੈ ਉਹਦੇ ਉੱਤੇ ਵਿਚਾਰ ਕਰਨਾ ਬਣਦਾ, ਉਹਦੇ ਲਈ ਮੈਂ ਸਰੋਤਿਆਂ ਨੂੰ ਵੀ ਜ਼ਰੂਰ ਕਹਾਂਗੀ ਕਿ ਆਪਣੇ ਸੁਝਾਅ ਵੀ ਦਿਓ ਤੇ ਥੋੜਾ ਅੱਗੇ ਵੀ ਆਓ।
ਚਲੋ ਜੀ ਦੇਖਦੇ ਹਾਂ, ਅਸੀਂ ਤਾਂ ਇਹ ਆਖਦੇ ਹਾਂ ਵੀ ਸਾਡੇ ਪੰਜਾਬੀ ਆਉਣ ਵਾਲੇ ਸਾਲਾਂ ਚ ਬਹੁਤ ਜ਼ਿਆਦਾ ਕਾਮਯਾਬ ਹੋਣ ਕੈਨੇਡਾ ਵਾਂਗੂ, ਉਹਨਾਂ ਦੇ ਬਿਜ਼ਨਸ ਬਹੁਤ ਜ਼ਿਆਦਾ ਚੱਲਣ ਤੇ ਉਹ ਖੁਦ ਹੀ ਅਖਬਾਰਾਂ ਨਾਲ ਜੁੜਨ ਤੇ ਬਿਜ਼ਨਸ ਉਹਨਾਂ ਦੇ ਬਿਜ਼ਨਸਾਂ ਨੂੰ ਵੀ ਲਾਹਾ ਮਿਲੇ ਤੇ ਇਹ ਸਾਡੀ ਸੇਵਾ ਵੀ ਨਾਲ ਨਾਲ ਚੱਲਦੀ ਰਹੇ
ਜੀ। ਤੇ ਧਨੀ ਸਾਹਿਬ ਹੁਣਿਆਂ ਨੇ ਕਿਹਾ ਕੋਈ ਨੀ ਭਾਜੀ ਅਸੀਂ ਤੁਹਾਡੇ ਨਾਲ ਆ ਜੀ। ਸੋ ਬਿਲਕੁਲ, ਕਈ ਵਾਰੀ ਇੰਨਾ ਕਹਿ ਦੇਣਾ ਹੀ ਬਹੁਤ ਜ਼ਿਆਦਾ ਹੁੰਦਾ ਹੈ ਬਰਾੜ ਸਾਹਿਬ, ਜਦੋਂ ਤੁਸੀਂ ਥੋੜਾ ਜਿਹਾ ਭਾਵੁਕ ਹੁੰਦੇ ਹੋ
ਜੀ। ਬਿਲਕੁਲ, ਸਾਰਿਆਂ ਦਾ ਸਾਥ ਹੀ ਹੈ ਤਾਂ ਹੀ ਲੱਗੇ ਹੋਏ ਆ ਜੀ, ਨਹੀਂ ਤਾਂ ਚੱਲ ਹੀ ਨਹੀਂ ਸਕਦਾ ਸੀ
ਜੀ। ਬਿਲਕੁਲ, ਤੇ ਅਤਿੰਦਰਪਾਲ ਕੌਰ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਬੜਾ ਪਿਆਰਾ ਜਿਹਾ ਫੋਟੋ ਮੈਸੇਜ ਭੇਜਿਆ ਹੈ, ਫਤਿਹ ਬੁਲਾਈ ਹੈ, ਤੇ ਨਾਲ ਹੀ ਇਹਨਾਂ ਨੇ ਪੁੱਛਿਆ ਜੀ ਪੇਪਰ ਦਾ ਨਾਂ ਦੱਸੋ।
ਪੰਜਾਬੀ ਅਖਬਾਰ ਹੀ ਹੈ ਜੀ।
ਜੀ, ਪੰਜਾਬੀ ਅਖਬਾਰ ਆਸਟ੍ਰੇਲੀਆ, ਬਿਲਕੁਲ। ਸੋ ਜ਼ਰੂਰ ਪੜ੍ਹੋ ਤੁਸੀਂ, ਔਰ ਆਨਲਾਈਨ ਵੀ ਤੁਸੀਂ ਅਖਬਾਰ ਪੜ੍ਹ ਸਕਦੇ ਹੋ, ਤੇ ਅਸੀਂ ਤਾਂ ਖੁਸ਼ਕਿਸਮਤ ਆ ਜੀ ਸਾਡੇ ਹੱਥ ਵਿੱਚ ਦੂਸਰੀ ਕਾਪੀ ਵੀ ਆ ਜਾਂਦੀ ਹੈ। ਸੋ ਜ਼ਰੂਰ ਅਖਬਾਰ ਨੂੰ ਪੜ੍ਹੋ ਔਰ ਤੁਹਾਨੂੰ ਖੁਦ ਬਖੁਦ ਪਤਾ ਲੱਗੇਗਾ ਇਹਦੇ ਮਿਆਰ ਦਾ, ਔਰ ਬਾਕੀ ਅਖਬਾਰਾਂ ਦੇ ਨਾਲੋਂ ਕਿਸ ਤਰ੍ਹਾਂ ਵੱਖਰੀ ਹੈ ਇਹ ਵੀ ਤੁਸੀਂ ਆਪ ਹੀ ਸਮਝ ਸਕੋਗੇ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਅੱਜ ਇੰਨਾ ਹੀ, ਤੇ ਅੱਜ ਅਸੀਂ ਦਵਿੰਦਰ ਢਿੱਲੋਂ ਹੁਣਾਂ ਨਾਲ ਵੀ ਸਾਂਝ ਪਾਉਣੀ ਹੈ ਜੀ। ਸੋ ਜਿੱਥੇ ਉਹਨਾਂ ਦੇ ਪਿੰਡ ਨਾਲ ਜੁੜੀਆਂ ਯਾਦਾਂ ਸੁਣਨੀਆਂ ਤੇ ਉੱਥੇ ਉਹਨਾਂ ਤੋਂ ਅਸੀਂ ਪਿਆਰੇ ਪਿਆਰੇ ਗੀਤ ਵੀ ਸੁਣਨੇ ਨੇ, ਅਖਾੜਾ ਤੇ ਹੋਰ ਗੀਤ
ਮੈਨੂੰ ਵੀ ਸੁਣਨਾ ਪੈਣਾ ਫਿਰ ਜੇ ਦਵਿੰਦਰ ਆ ਰਿਹਾ ਤਾਂ ਅੱਜ। ਤੇ ਬੜਾ ਹੀ ਟੈਲੈਂਟਡ ਮੁੰਡਾ ਜੀ, ਤੇ ਬੜਾ ਸਿੰਪਲ ਸਾਦਾ ਤੇ ਬਹੁਤ ਹੀ ਸੋਹਣਾ ਲਿਖਦਾ, ਵਧੀਆ ਗੁਣਗੁਣਾ ਲੈਂਦਾ ਤੇ ਗੱਲਾਂ ਚ ਬੜੀਆਂ ਕਟਾਕਸ਼ ਕੱਸਦਾ, ਤੇ ਮੈਂ ਵੀ ਜਰੂਰ ਸੁਣੂਗਾ ਦਵਿੰਦਰ ਹੋਰਾਂ ਦੀ। ਤੇ ਮੈਂ ਉਹਦੇ ਦੇਖਿਆ, ਮੈਂ ਤਾਂ ਉਹਦੇ ਮੈਨੂੰ ਜਿੱਦਣ ਉਹਨਾਂ ਨੇ ਅਚਾਨਕ ਤਵਾੜੀ ਨੇ ਤੇ ਦਵਿੰਦਰ ਨੇ ਇੱਥੇ ਜਿਹੜੀ ਭੰਡ ਦੇ ਜਿਹੜਾ ਰੋਲ ਅਦਾ ਕੀਤਾ ਮੇਰੇ, ਮੈਂ ਉਹ ਤਾਂ ਹੈਰਾਨ ਰਹਿ ਗਿਆ ਵੀ ਪਿਛਲੇ ਦਿਨ ਇੱਥੇ ਇੱਕ ਦੋ ਕਮੇਡੀਅਨ ਆਏ ਸੀ ਉਹਨਾਂ ਨਾਲੋਂ ਕਿਤੇ ਵੱਧ ਉਹ ਹਸਾਉਣ ਚ ਕਾਮਯਾਬ ਸੀ ਤੇ ਕਿਤੇ ਵਧੀਆ ਉਹਨਾਂ ਨੇ ਕੀਤਾ। ਤੇ ਸੋ ਬਹੁਤ ਵਧੀਆ ਜੀ, ਸੁਣਦੇ ਆ ਜੀ ਫਿਰ ਦਵਿੰਦਰ ਸਿੰਘ ਨੂੰ ਆਪਾਂ
ਜੀ। ਜੀ ਬਰਾੜ ਸਾਹਿਬ, ਸੋ ਅੱਜ ਦੇ ਪ੍ਰੋਗਰਾਮ ਦੇ ਲਈ ਬਹੁਤ ਬਹੁਤ ਸ਼ੁਕਰੀਆ। ਹੁਣ ਬਾਕੀ ਰੌਣਕਾਂ ਜਿਹੜੀਆਂ ਉਹ ਅਸੀਂ ਦਵਿੰਦਰ ਢਿੱਲੋਂ ਹੁਣਾਂ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਲਾਉਂਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਜੀ। ਸੋ ਜੀ, ਕੁਲਦੀਪ ਕੌਰ ਹੁਣਾਂ ਨੇ ਫਿਰ ਧਿਆਨ ਦਵਾਇਆ, ਕਹਿੰਦੀ ਥੋੜੀ ਟੈਕਨੀਕਲ ਡਿਸਟਰਬੈਂਸ ਹੈ ਜੀ, ਬਿਲਕੁਲ ਥੋੜੀ ਜਿਹੀ ਆਵਾਜ਼ ਦੇ ਵਿੱਚ ਅੱਜ ਪ੍ਰੋਬਲਮ ਆ ਰਹੀ ਹੈ, ਉਹਦੇ ਲਈ ਮਾਫੀ ਚਾਹੁੰਦੇ ਹਾਂ ਜੀ। ਸੋ ਮੈਨੂੰ ਲੱਗਦਾ ਇੱਕ ਬ੍ਰੇਕ ਲੈ ਲੈਣੀ ਚਾਹੀਦੀ ਹੈ, ਤੇ ਬ੍ਰੇਕ ਤੋਂ ਬਾਅਦ ਫਿਰ ਵਾਪਿਸ ਆਉਂਦੀ ਹਾਂ ਮੈਂ ਦਵਿੰਦਰ ਢਿੱਲੋਂ ਹੁਣਾਂ ਨਾਲ, ਤੇ ਕੋਸ਼ਿਸ਼ ਕਰਾਂਗੇ ਜੀ ਹੁਣ ਆਵਾਜ਼ ਦੇ ਵਿੱਚ ਕੋਈ ਡਿਸਟਰਬੈਂਸ ਨਾ ਆਵੇ ਜੀ। ਸੁਣਦੇ ਰਹੋ ਹਰਮਨ ਰੇਡੀਓ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
CD batches, now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412292308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 0412292308।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
ਕੀ ਤੁਸੀਂ ਪ੍ਰੋਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰੋਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ। ਇਨ੍ਹਾਂ ਵੱਲੋਂ ਪ੍ਰੋਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ 0433-256-135, 0433-256-135।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ। ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 0444-18-755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ? ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ, ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au।
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
You are listening Harman Radio Australia, truly yours. For more information, visit our website harmanradio.com.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਲੋ ਜੀ, ਬੁੱਧਵਾਰ ਦੀ ਸਵੇਰ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ। ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਲਹਿਰਾਂ ਲਾਉਣ ਦੇ ਲਈ ਆਈ ਹੋਈ ਹਾਂ ਅੱਜ ਤੇ ਲਹਿਰਾਂ ਮੈਂ ਕੱਲੀ ਨੇ ਨਹੀਂ ਲਾ ਸਕਦੀ। ਤੁਹਾਡੇ ਸਾਰਿਆਂ ਦਾ ਸਾਥ ਜਿਹੜਾ ਹੋਣਾ ਉਹ ਬਹੁਤ ਜ਼ਰੂਰੀ ਹੁੰਦਾ ਹੈ ਜੀ। ਸੋ ਬੁੱਧਵਾਰ ਦਾ ਪ੍ਰੋਗਰਾਮ ਹੋਵੇ ਤੇ ਅਸੀਂ ਯਾਦਾਂ ਦੀ ਗੱਲ ਨਾ ਕਰੀਏ ਤੇ ਆਪਣੇ ਪਿੰਡ ਫੇਰਾ ਨਾ ਮਾਰ ਕੇ ਆਈਏ ਆਪਣੀ ਯਾਦਾਂ ਦੇ ਵਿੱਚ, ਇਹ ਤੇ ਹੋ ਹੀ ਨਹੀਂ ਸਕਦਾ। ਸੋ ਅੱਜ ਜਿੱਥੇ ਤੁਹਾਡੇ ਸਾਰਿਆਂ ਦਾ ਸਾਥ ਮੇਰੇ ਨਾਲ ਰਹਿਣਾ ਹੈ ਆਪਣੇ ਉਹਨਾਂ ਯਾਦਾਂ ਵੱਲ ਦੁਬਾਰਾ ਜਾਣ ਦੇ ਲਈ, ਉੱਥੇ ਮੇਰੇ ਨਾਲ ਇੱਕ ਬੜੀ ਪਿਆਰੀ ਜਿਹੀ ਸ਼ਖਸੀਅਤ ਦਵਿੰਦਰ ਢਿੱਲੋਂ ਐਡੀਲੇਡ ਤੋਂ ਮੇਰੇ ਨਾਲ ਨੇ। ਸੋ ਉਹਨਾਂ ਨੂੰ ਵੀ ਮੈਂ ਪ੍ਰੋਗਰਾਮ ਦੇ ਵਿੱਚ ਲੈਂਦੀ ਹਾਂ ਜੀ ਤੇ ਸਵਾਗਤ ਕਰਦੀ ਹਾਂ ਉਹਨਾਂ ਦਾ। ਸਤਿ ਸ੍ਰੀ ਅਕਾਲ ਦਵਿੰਦਰ ਜੀ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ, ਤੇ ਮੇਰੇ ਵੱਲੋਂ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਔਰ ਮੈਂ ਖਾਸ ਗੱਲ ਦੱਸਦਾ, ਅੱਜ ਅਸੀਂ ਬੜੇ ਫਾਰਮਲੀ ਇੰਟਰੋਡਿਊਸ ਕਰ ਰਹੇ ਹਾਂ ਦਵਿੰਦਰ ਜੀ ਤੇ ਸੁਖਪ੍ਰੀਤ, ਪਰ ਅਸੀਂ ਜਦੋਂ ਵੀ ਮਿਲਦੇ ਹਾਂ ਨਾ ਇਹਨਾਂ ਦੀ ਇੱਕ ਗੱਲ ਬੜੀ ਵਧੀਆ ਲੱਗਦੀ ਹੈ, ਜਦੋਂ ਇਹ ਬਾਈ ਕਹਿੰਦੇ ਹੈ ਨਾ ਤੇ ਉਹ ਬੜਾ ਵਧੀਆ ਲੱਗਦਾ ਹੈ। ਔਰ ਜਿੱਦਾਂ ਇਹਨਾਂ ਦੇ ਮੂੰਹ ਚ ਬਾਈ ਚੜਿਆ ਹੋਇਆ ਨਾ, ਸੋ ਇਹ ਮੈਨੂੰ ਵੀ ਬਾਈ ਕਹਿੰਦੇ ਆ, ਸੋ ਮੈਂ ਵੀ ਇਹਨਾਂ ਨੂੰ ਅੱਜ ਕੱਲ ਬਾਈ ਜੀ ਕਹਿੰਦੀ ਹੁੰਦੀ ਹਾਂ। ਸੋ ਇਨਫਾਰਮਲੀ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਭਾਈ, ਸਵਾਗਤ ਹੈ ਬਾਈ ਜੀ ਪ੍ਰੋਗਰਾਮ ਦੇ ਵਿੱਚ।
ਠੀਕ ਹੈ ਜੀ ਸੁਖਪ੍ਰੀਤ ਜੀ, ਪਤਾ ਕੀ ਹੈ ਜੀ ਨਾ ਸਾਡੇ, ਤੁਹਾਨੂੰ ਪਤਾ ਵੀ ਪਿੰਡਾਂ ਦੇ ਵਿੱਚ ਹਰੇਕ ਨੂੰ ਬਾਈ ਜੀ ਕਹਿ ਕੇ ਬੁਲਾਉਣ ਦੀ ਉਹ ਹੁੰਦੀ ਹੈ ਨਾ, ਤੇ ਪਿਆਰ ਜਾ ਦਿਲੋਂ ਪਿਆਰ ਜਾ ਹੁੰਦਾ ਨਾ, ਤੇ ਆਪਾਂ ਹਰੇਕ ਨੂੰ ਕਹਿੰਦੇ ਬਾਈ ਜੀ ਬਾਈ ਜੀ, ਤਾਂ ਉਹੀ ਆਦਤ ਪੈ ਜਾਂਦੀ ਹੈ ਕਈ ਵਾਰ।
ਬਿਲਕੁਲ ਆਦਤ ਪੈ ਜਾਂਦੀ ਹੈ, ਜਿੱਦਾਂ ਆਸਟ੍ਰੇਲੀਆ ਚ ਮਾਈਟ ਓਦਾਂ ਹੀ ਸਾਡਾ ਬਾਈ ਜੀ ਹੈ ਨਾ। ਬਿਲਕੁਲ ਜੀ, ਪਰ ਬੜਾ ਹੀ ਪਿਆਰਾ ਤੇ ਬੜਾ ਹੀ ਸਤਿਕਾਰ ਲੁਕਿਆ ਹੋਇਆ ਇਸ ਲਫ਼ਜ਼ ਦੇ ਵਿੱਚ। ਮੈਂ ਦੁਆਬੇ ਤੋਂ ਤੇ ਸਾਡੇ ਦੁਆਬੇ ਵੱਲ ਜਿਹੜਾ ਬਾਈ ਜ਼ਿਆਦਾ ਨਹੀਂ ਕਹਿੰਦੇ, ਵੀਰ ਜੀ ਜਾਂ ਭਾਜੀ ਕਹਿੰਦੇ ਆ, ਪਰ ਮੈਨੂੰ ਇਹ ਮਾਲਵੇ ਦਾ ਜਿਹੜਾ ਅੱਖਰ ਹੈ ਨਾ ਸ਼ੁਰੂ ਤੋਂ ਬੜਾ ਪਿਆਰਾ ਲੱਗਦਾ ਹੁੰਦਾ ਸੀ। ਜਦੋਂ ਅੱਗੇ ਪੜ੍ਹਨ ਗਏ ਤੇ ਮੇਰੀਆਂ ਫਰੈਂਡਸ ਹੁੰਦੀਆਂ ਸੀ ਉਹਨਾਂ ਦੇ ਘਰਾਂ ਚ ਜਾਣਾ ਤੇ ਬਾਈ ਜੀ ਸੁਣਨ ਨੂੰ ਮਿਲਦਾ ਹੁੰਦਾ ਸੀ। ਸੋ ਹੁਣ ਖੁਸ਼ਕਿਸਮਤ ਆ ਜੀ, ਬਾਈ ਜੀ ਕਹਿਣ ਨੂੰ ਵੀ ਮਿਲ ਗਿਆ, ਹੁਣ ਮੈਂ ਕਹਿ ਵੀ ਲੈਂਦੀ ਹਾਂ ਤੁਹਾਨੂੰ ਬਾਈ। ਸੋ ਚਲੋ ਜੀ ਅੱਗੇ ਵੱਧਦੇ ਆ ਜੀ, ਰੀਝ ਪੂਰੀ ਹੋ ਗਈ। ਸੋ ਪ੍ਰੋਗਰਾਮ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਦੱਸ ਦਵਾਂ ਜੀ ਦਵਿੰਦਰ ਜੀ ਹੁਣਾਂ ਬਾਰੇ, ਆਪਣੇ ਬਾਈ ਬਾਰੇ। ਸੋ ਬੜੇ ਹੀ ਪਿਆਰੇ ਜੇ, ਬੜੇ ਹੀ ਡਾਊਨ ਟੂ ਅਰਥ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਨੇ ਜੀ। ਸੋ ਇਹ ਤਾਂ ਇਹਨਾਂ ਤੋਂ ਪੁੱਛਾਂਗੇ ਕਿ ਪਿਛੋਕੜ ਕਿਥੋਂ ਆ ਇਹਨਾਂ ਦਾ, ਪੰਜਾਬ ਤੋਂ ਕਿਥੋਂ ਦੇ ਰਹਿਣ ਵਾਲੇ ਆ। ਪਰ ਮੈਂ ਇੱਕ ਗੱਲ ਦੱਸ ਦਵਾਂ ਕਿ ਇਹਨਾਂ ਦਾ ਖੇਤਾਂ ਨਾਲ ਅੰਤਾਂ ਦਾ ਮੋਹ ਹੈ, ਸੋ ਖੇਤੀ ਇਹਨਾਂ ਨੇ ਇੱਥੇ ਆ ਕੇ ਵੀ ਨਹੀਂ ਛੱਡੀ। ਇੱਥੇ ਵੀ ਸਵੇਰੇ ਸਵੇਰੇ ਖੇਤਾਂ ਚ ਚਲੇ ਜਾਂਦੇ ਆ। ਤੇ ਇੱਕ ਹੋਰ ਖਾਸੀਅਤ ਜਿਹੜੀ ਇਹਨਾਂ ਦੀ ਇਹ ਹੈ ਕਿ ਇਹ ਲਿਖਦੇ ਬਹੁਤ ਸੋਹਣਾ ਹੈ ਤੇ ਉਹਨੂੰ ਗਾਉਂਦੇ ਵੀ ਬਹੁਤ ਵਧੀਆ ਤਰੀਕੇ ਨਾਲ ਹੈ। ਸੋ ਜਦੋਂ ਅਸੀਂ ਬੈਠਦੇ ਹਾਂ ਤੇ ਇਹ ਗੱਲ ਅਕਸਰ ਕਹਿੰਦੇ ਹੁੰਦੇ ਕਿ ਮੈਂ ਸਵੇਰੇ ਸਵੇਰੇ ਜਾ ਕੇ ਜਿਹੜੀਆਂ ਸ਼ੈਡਸ ਆ ਇਹਨਾਂ ਦੇ ਖੇਤ ਆ, ਕਹਿੰਦੇ ਉੱਥੇ ਜਾ ਕੇ ਸਵੇਰੇ ਸਵੇਰੇ ਫਿਰ ਮੈਂ ਨਾ ਬੂਟਿਆਂ ਨੂੰ ਗੀਤ ਸੁਣਾਉਂਦਾ ਹੁੰਦਾ ਤੇ ਫਿਰ ਮੈਂ ਖੁਸ਼ ਹੁੰਦਾ ਹੁੰਦਾ। ਸੋ ਇਹੋ ਜਿਹੇ ਅੰਦਾਜ਼ ਦੇ ਮਾਲਿਕ ਦਵਿੰਦਰ ਢਿੱਲੋਂ ਨਾਲ ਅੱਜ ਅਸੀਂ ਗੱਲ ਕਰਨੀ ਹੈ। ਸੋ ਤੁਸੀਂ ਵੀ ਆਪਣੇ ਜਿਹੜੇ ਆ ਯਾਦਾਂ ਆ ਜਾਂ ਆਪਣੇ ਜਿਹੜੇ ਵਿਚਾਰ ਜਜ਼ਬਾਤ ਹੈ ਸਾਡੇ ਨਾਲ ਸਾਂਝ ਪਾਉਣੀ ਹੈ। ਸੋ ਦਵਿੰਦਰ ਜੀ, ਤੁਸੀਂ ਇਹ ਦੱਸੋ ਸਭ ਤੋਂ ਪਹਿਲਾਂ ਕਿ ਪੰਜਾਬ ਤੋਂ ਕਿੱਥੋਂ ਹੋ ਤੁਸੀਂ? ਜੀ ਪੰਜਾਬ ਤੋਂ ਕਿੱਥੋਂ?
ਮੇਰਾ ਪਿੰਡ, ਹਾਂਜੀ ਪੰਜਾਬ ਤੋਂ ਜੀ, ਜ਼ਿਲ੍ਹਾ ਪਟਿਆਲਾ ਪੈਂਦਾ ਸਾਨੂੰ, ਪਿੰਡ ਮੇਰਾ ਧਨੇਠਾ ਸਮਾਣੇ ਦੇ ਲਾਗੇ ਆ।
ਠੀਕ ਹੈ।
ਹਰਿਆਣੇ ਤੇ ਸਮਾਣੇ ਦੇ, ਜਾਣੀ ਕਿ ਹਰਿਆਣਾ ਤੇ ਪੰਜਾਬ ਦੇ ਬਾਰਡਰ ਦੇ ਉੱਪਰ ਹੀ ਸਾਡਾ ਪਿੰਡ ਹੈ।
ਜੀ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਅਕਸਰ ਅਸੀਂ ਪਿੰਡ ਦੀ, ਧਨੇਠਾ ਪਿੰਡ, ਪਿੰਡ ਨਾਲ ਜੁੜੀਆਂ ਗੱਲਾਂ ਕਰਦੇ ਹੁੰਦੇ, ਉਹਦੇ ਨਾਲ ਜੁੜੀਆਂ ਯਾਦਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਹੁੰਦੇ ਆ। ਸੋ ਤੁਹਾਡੇ ਜ਼ਿਹਨ ਚ ਜਦੋਂ ਪਿੰਡ ਦੀ ਨਾਂ ਲੈਣੇ ਆ ਤੇ ਕੀ ਆਉਂਦਾ ਆ, ਕਿਹੜਾ ਉਹ ਕਿਹੜੀਆਂ ਯਾਦਾਂ ਜਿਹੜੀਆਂ ਜ਼ਿਹਨ ਦੇ ਵਿੱਚ ਆ ਜਾਂਦੀਆਂ ਆ? ਕਿਤੇ ਤੁਹਾਨੂੰ ਉਹ ਛੋਟਾ ਜਿਹਾ ਦਵਿੰਦਰ ਉਹਨਾਂ ਗਲੀਆਂ ਵਿੱਚ ਖੇਡਦਾ ਦਿਸਦਾ ਹੋਣਾ ਆ, ਤੇ ਕਿਤੇ ਜਵਾਨੀ ਵੇਲੇ ਹਨਾ ਉਹ ਕਾਲਜ ਨੂੰ ਜਾਂਦਾ ਦਵਿੰਦਰ ਦਿਸਦਾ ਹੋਣਾ ਆ, ਉਹ ਰਿਸ਼ਤੇ ਦਿਸਦੇ ਹੋਣੇ ਆ, ਚਾਹੇ ਉਹ ਦਾਦੀ ਦਾ ਹੋਵੇ, ਮਾਂ ਪਿਓ ਦਾ ਹੋਵੇ, ਭੈਣ ਭਰਾਵਾਂ ਦਾ ਹੋਵੇ। ਸੋ ਕਿਹੋ ਜਿਹਾ ਅੰਦਾਜ਼, ਕਿਹੋ ਜਿਹਾ ਜਜ਼ਬਾਤ ਦਿਲ ਦੇ ਵਿੱਚ ਆ ਜਾਂਦੀ ਆ? ਕੁਛ ਯਾਦਾਂ ਖੱਟੀਆਂ ਮਿੱਠੀਆਂ ਜੋ ਤੁਹਾਡੇ ਜ਼ਿਹਨ ਚ ਲੁਕੀਆਂ ਹੋਣ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ।
ਕਈ ਵਾਰ ਤਾਂ ਪਤਾ ਕਿ ਜੀ ਪਿੰਡ ਦੀ ਯਾਦ ਤਾਂ ਦੇਖੋ ਮੈਨੂੰ ਪਤਾ ਨੀ ਕੀ ਹੈ, ਇਹ ਮੇਰੀ ਕਮਜ਼ੋਰੀ ਸਮਝ ਲਓ, ਪਿੰਡ ਦੀ ਯਾਦ ਮੈਨੂੰ ਬਿਲਕੁਲ ਨਹੀਂ ਭੁੱਲਦੀ। ਮੈਂ ਉਰੇ ਵੀ ਆ ਗਿਆ, ਜਾਣੀ ਕਿ ਤੁਸੀਂ ਲਾ ਲਓ ਵੀ 9 ਸਾਲ ਹੋ ਚੁੱਕੇ ਨੇ, ਪਰ ਜਿਹੜੇ ਪਿੰਡ ਦੇ ਵਿੱਚ ਰਹੇ ਹੋਏ ਆ, ਜਿਵੇਂ ਘਰੋਂ ਪਿਆਰ ਮਿਲਿਆ ਹੋਇਆ, ਜਾਂ ਸਾਡਾ ਪਿੰਡ ਹੀ ਬਹੁਤ ਜ਼ਿਆਦਾ ਵਧੀਆ ਸੀਗਾ, ਜਿਵੇਂ ਹਰੇਕ ਤੋਂ ਪਿਆਰ ਮਿਲਣਾ, ਛੋਟੇ ਹੁੰਦੇ ਨੂੰ ਕਿਸੇ ਨੇ ਚੱਕ ਕੇ ਲੈ ਜਾਣਾ, ਪਤਾ ਵੀ ਨਾ ਲੱਗਣਾ ਘਰਦੇ ਨੂੰ ਕੌਣ ਲੈ ਗਿਆ ਕੌਣ ਨਹੀਂ, ਤੇ ਉਹ ਪਿਆਰ ਆ ਜਿਹੜਾ ਨਾ ਉਹ ਤਾਂ ਦਿਲੋਂ ਭੁਲਾਇਆ ਨਹੀਂ ਜਾ ਸਕਦਾ, ਉਹਦਾ ਤਾਂ ਕੋਈ ਦੇ ਨਹੀਂ ਦੇ ਸਕਦੇ ਆਪਾਂ, ਤੇ ਜੇ ਆਪਾਂ ਕਹੀਏ ਵੀ ਉਹ ਭੁੱਲ ਜਾਣਗੇ, ਉਹ ਚੀਜ਼ਾਂ ਨਹੀਂ ਭੁੱਲੀਆਂ ਜਾ ਸਕਦੀਆਂ। ਜਿਵੇਂ ਪਿੰਡ ਦੇ ਵਿੱਚੋਂ ਸਾਡੇ ਬਜ਼ੁਰਗ ਸੀਗੇ, ਹੁਣ ਵੀ ਕਈ ਜਦੋਂ ਜਾਂਦੇ ਆਪਾਂ ਗੇੜਾ ਮਾਰਦੇ ਹਾਂ ਤਾਂ ਕਈ ਰੂਹਾਂ ਇਹੋ ਜਿਹੀਆਂ ਹੁੰਦੀਆਂ ਨੇ, ਕਈ ਜਿਹੜੇ ਚਲੇ ਜਾਂਦੇ ਨੇ ਪਿਛਲੇ ਵਾਰੀ ਮਿਲਦੇ ਨੇ 5-4 ਜਣੇ ਤੇ ਇਸ ਵਾਰੀ ਨਹੀਂ ਮਿਲਦੇ, ਤੇ ਬੜਾ ਦੁੱਖ ਹੁੰਦਾ ਇਹ ਚੀਜ਼ਾਂ ਦੇਖ ਕੇ। ਹਾਂ, ਬਾਕੀ ਉਹੀ ਆ ਵੀ ਜਿੱਥੇ ਪਰਮਾਤਮਾ ਨੇ ਕਹਿੰਦੇ ਹੁੰਦੇ ਨੇ ਦਾਣਾ ਪਾਣੀ ਲਿਖਤਾ, ਛੱਡਣ ਨੂੰ ਜੀਦਾ ਕਿਸੇ ਦਾ ਵੀ ਨਹੀਂ ਕਰਦਾ।
ਜੀ ਬਿਲਕੁਲ, ਗੱਲ ਉਹੀ ਹੋ ਜਾਂਦੀ ਹੈ ਕਿ ਦੇਸਾਂ ਵਰਗਾ ਦੇਸ ਹੁੰਦਾ ਤੇ ਕਿਉਂ ਬਣਦੇ ਅਸੀਂ ਪਰਦੇਸੀ, ਹੈਨਾ। ਸੋ ਪਰ ਚਲੋ ਜੀ, ਏਦਾਂ ਦੀ ਗੱਲ ਨਹੀਂ, ਸਿਰਫ ਤੁਹਾਡੇ ਜਜ਼ਬਾਤ ਨੇ, ਬਿਲਕੁਲ ਸਾਡੇ ਸਰੋਤਿਆਂ ਦੇ ਵਿੱਚੋਂ ਵੀ ਬਹੁਤ ਚਿਣੇ ਏਦਾਂ ਦੇ ਹੀ ਆ। ਮੈਂ ਖੁਦ ਕਵਾਂ ਕਿ ਨਿੱਤ ਗੇੜਾ ਅਸੀਂ ਆਪਣੇ ਖਿਆਲਾਂ ਦੇ ਵਿੱਚ ਹੀ ਪਿੰਡ ਦਾ ਮਾਰ ਆਉਂਦੇ ਆ। ਸੋ ਕੁਛ ਇਹੋ ਜਿਹੇ ਤੁਸੀਂ ਕੋਈ ਇਹੋ ਜਿਹਾ ਰਿਸ਼ਤਾ ਦੱਸੋ ਜੋ ਜਿਹੜਾ ਬਹੁਤ ਕਲੋਜ਼ ਸੀ ਤੁਹਾਡੇ ਜਦੋਂ ਤੁਸੀਂ ਬਚਪਨ ਵਿੱਚ ਸੀਗੇ?
ਦਾਦੀ ਜੀ ਦੇ ਰਹੇ ਨੇ, ਸਾਡੀ ਜੁਆਇੰਟ ਫੈਮਿਲੀ ਸੀ
ਦਾਦੀ ਜੀ।
ਹਾਂਜੀ
ਜੀ,
ਤੇ ਉਹਨਾਂ ਨੇ ਪਤਾ ਕੀ ਹੈ, ਮੈਂ ਛੋਟਾ ਸੀ ਘਰ ਤੋਂ, ਸਭ ਤੋਂ ਜਿਆਦਾ ਮੈਨੂੰ ਬੜਾ ਉਹਨਾਂ ਨੇ ਜਾਣੀ ਕਿ ਬਹੁਤ ਪਿਆਰ ਕਰਦੇ ਸੀ ਮੈਨੂੰ। ਮੈਂ ਜਦੋਂ ਕੋਈ ਚੀਜ਼ ਲੈਣੀ, ਜਾਂ ਹੁਣ ਵੀ ਜਦੋਂ ਮੈਂ ਪਟਿਆਲੇ ਜਾ ਕੇ ਇਲੈਕਟ੍ਰੀਸ਼ਨ ਦਾ ਮੈਂ ਕੋਰਸ ਕੀਤਾ ਸੀਗਾ ਤੇ ਇਲੈਕਟ੍ਰੋਨਿਕਸ ਦਾ ਵੀ ਕੀਤਾ ਨਾਲ, ਤੇ ਉਹਦੇ ਨਾਲ ਜਦੋਂ ਮੈਂ ਚਲੇ ਜਾਣਾ ਤੇ ਮੈਨੂੰ ਕਹਿ ਦੇਣਾ ਤੂੰ ਆ ਚੱਕ ਪੈਸੇ ਤੇ ਇੰਨੇ ਲੈ ਕੇ ਮੈਨੂੰ ਆ ਕੇ ਹਿਸਾਬ ਦੇ ਦੀਦੀ ਕਿੰਨੇ ਖਰਚ ਕਏ ਆ ਕਿੰਨੇ ਨਹੀਂ ਖਰਚ ਕਏ ਆ। ਸਾਡੇ ਡੈਡੀ ਵੀ, ਮੇਰੇ ਤਾਇਆ ਜੀ ਵੀ, ਜਾਣੀ ਕਿ ਉਹਨਾਂ ਨੇ ਆ ਕੇ ਜੇ ਪੈਸੇ ਲੈ ਕੇ ਜਾਣੇ ਤਾਂ ਹਿਸਾਬ ਦਾਦੀ ਜੀ ਨੂੰ ਦੇਣਾ ਆ ਕੇ।
ਅੱਛਾ, ਠੀਕ ਹੈ, ਬਿਲਕੁਲ, ਜਿਹੜੇ ਇੱਕ ਵੱਡੇ ਬਜ਼ੁਰਗ ਹੁੰਦੇ ਸੀਗੇ ਅਸੀਂ ਵੀ ਦੇਖਿਆ ਇਹ ਚੀਜ਼ ਕੇ, ਹਨਾ, ਉਹਨਾਂ ਦੇ ਹੱਥ ਵਿੱਚ ਸਾਰਾ ਇੱਕ ਕਮਾਂਡ ਕਹਿ ਲੋ ਘਰ ਦੀ ਹੁੰਦੀ ਸੀ, ਔਰ ਘਰ ਚੱਲਦੇ ਵੀ ਬਹੁਤ ਵਧੀਆ ਤਰੀਕੇ ਨਾਲ ਹੁੰਦੇ ਸੀ, ਔਰ ਬਰਕਤ ਵੀ ਹੁੰਦੀ ਸੀ ਘਰਾਂ ਦੇ ਵਿੱਚ
ਬਹੁਤ ਜ਼ਿਆਦਾ। ਹਾਂਜੀ ਹਾਂ, ਅਸੀਂ ਵੀ 0 ਲੈਵਲ ਤੋਂ, ਜਾਣੀ ਕਿ ਦਾਦੀ ਜੀ ਦੇ ਚਾਹੇ ਕੰਟਰੋਲ ਤੋਂ ਲਾ ਲੋ ਵੀ, ਤੇ ਛੋਟੀ ਜੀ ਉਹਦੇ ਨਾਲ ਹੀ ਅਸੀਂ ਬੜਾ ਵਧੀਆ ਜਾਣੀ ਕਿ ਆਪਦਾ ਪਰਿਵਾਰ ਉਹਨਾਂ ਨੇ ਖੜਾ ਕੀਤਾ, ਤੇ ਹੁਣ ਤਾਂ ਸਾਰਾ ਕੁਛ ਪਰਮਾਤਮਾ ਦੀ ਦੇਣਾ। ਪਰ ਜੇ ਆਪਾਂ ਕਹਿੰਦੇ ਨੇ ਕਿਸੇ ਦਾ ਕਹਿਣਾ ਮੰਨਦੇ ਆ, ਜੁਆਇੰਟ ਫੈਮਿਲੀ ਦੇ ਵਿੱਚ ਹੀ ਲਾ ਲਓ ਜਾਂ ਕੋਈ ਘਰ ਦੇ ਉੱਪਰ ਉਹ ਚੀਜ਼ ਨੂੰ ਕੰਟਰੋਲ ਕਰਨ ਵਾਲਾ ਹੈਗਾ ਤਾਂ ਉੱਥੇ ਬਰਕਤ ਵੀ ਹੁੰਦੀ ਹੈ ਜੀ।
ਬਿਲਕੁਲ ਜੀ, ਜੋ ਇੱਕ ਸਾਂਝ ਦੇ ਵਿੱਚ ਗੱਲਬਾਤ ਹੁੰਦੀ ਉਹ ਖਿੰਡਰ ਆ, ਉਹ ਗੱਲ ਨਹੀਂ ਬਣਦੀ। ਸੋ ਅੱਜ ਕੱਲ ਬਿਲਕੁਲ ਜੀ ਨਿਊਕਲੀਅਰ ਫੈਮਿਲੀਜ਼ ਬਣਦੀਆਂ ਜਾ ਰਹੀਆਂ, ਬਿਲਕੁਲ ਹੀ ਅਸੀਂ ਉਹ ਜਿਹੜੇ ਖਾਸੇ ਟੱਬਰ ਹੁੰਦੇ ਸੀਗੇ ਉਹ ਵਾਲਾ ਆਨੰਦ ਜਿਹੜਾ ਸਾਡੇ ਬੱਚਿਆਂ ਦੇ ਨਸੀਬ ਚ ਨਹੀਂ ਆ ਰਿਹਾ। ਤੇ ਲੋ ਜੀ ਅੱਗੇ ਜੋਧਾ ਸਿੰਘ ਹੁਣਾਂ ਨੇ ਸਾਨੂੰ ਇੱਕ ਬੜੇ ਪਿਆਰਾ ਜਿਹਾ ਸ਼ੇਅਰ ਭੇਜਿਆ ਜੀ। ਲਿਖਿਆ ਹੈ ਕਿ ਗੁੱਸੇ ਨੂੰ ਕਰ ਕਾਬੂ ਕੱਢ ਤਿਉੜੀ ਮੱਥੇ ਚੋਂ ਮੁਖੜੇ ਸੋਹਣੇ ਲੱਗਦੇ ਹੱਸਦੇ ਹੋਇਆਂ ਦੇ ਸੱਜਣਾ ਧਾਰੀ ਵਾਲਾ ਮਿਲਦੇ ਨੀ ਸਿਰਨਾਵੇ ਲੱਭਣੇ ਸੌਖੇ ਨੀ ਗੁੱਸੇ ਹੋਇਆਂ ਦੇ ਜਾਂ ਫਿਰ ਭੀੜ ਚ ਖੋਇਆਂ ਦੇ ਸੱਜਣਾ। ਬਹੁਤ ਖੂਬ ਜੀ, ਬਿਲਕੁਲ ਉਹ ਸਰਨਾਵੇ ਜਿਹੜੇ ਤੁਹਾਡੇ ਨਾਲ ਜਾਂ ਤਾਂ ਗੁੱਸੇ ਹੋ ਜਾਂਦੇ ਜਾਂ ਫਿਰ ਭੀੜ ਚ ਖੋ ਜਾਂਦੇ ਉਹਨਾਂ ਦੇ ਦੁਬਾਰਾ ਸਰਨਾਵੇ ਲੱਭਣੇ ਔਖੇ ਹੋ ਜਾਂਦੇ ਆ। ਬਹੁਤ ਖੂਬਸੂਰਤ ਜੋਧਾ ਜੀ। ਸੋ ਜੋਧਾ ਜੀ ਬੜਾ ਪਿਆਰਾ ਲਿਖਦੇ ਆ ਦਵਿੰਦਰ ਜੀ, ਔਰ ਦਵਿੰਦਰ ਜੀ ਹੁਣੇ ਵੀ ਬਹੁਤ ਵਧੀਆ ਲਿਖਦੇ, ਇਹਨਾਂ ਦੇ ਕੋਲ ਉਹ ਕਲਾ ਹੈ ਕਿ ਆਪਣੇ ਜਜ਼ਬਾਤਾਂ ਨੂੰ ਅੱਖਰਾਂ ਦੇ ਵਿੱਚ ਪਿਰੋ ਲੈਂਦੇ ਆ। ਸੋ ਚਲੋ ਜੀ ਉਹ ਵੀ ਜ਼ਰੂਰ ਸੁਣਾਂਗੇ, ਪਰ ਮੈਂ ਇੱਕ ਗੱਲ ਇਹ ਜ਼ਰੂਰ ਕਹਾਂਗੀ ਕਿ ਇੱਥੇ ਆ ਕੇ ਜਿਵੇਂ ਅਸੀਂ ਆਪਣੇ ਪਿੰਡ ਨੂੰ ਯਾਦ ਕਰਦੇ ਆ, ਆਪਣੇ ਰਿਸ਼ਤਿਆਂ ਨੂੰ ਯਾਦ ਕਰਦੇ ਆ, ਪਰ ਜਦੋਂ ਅਸੀਂ ਪੰਜਾਬ ਚ ਹੁੰਦੇ ਆ ਉਦੋਂ ਕੁਛ ਵੱਖਰੀ ਸਥਿਤੀ ਹੁੰਦੀ ਹੈ ਨਾ, ਬੜੀ ਕਾਹਲੀ ਹੁੰਦੀ ਹੈ ਕਿ ਹਾਏ ਸਾਡਾ ਕਿਸੇ ਤਰ੍ਹਾਂ ਵੀਜ਼ਾ ਆ ਜਾਵੇ ਤੇ ਅਸੀਂ ਬਾਹਰ ਜਾ ਕੇ ਸੈੱਟ ਹੋ ਜਾਈਏ। ਸੋ ਉਦੋਂ ਦੇ ਕੀ ਹਾਲਾਤ ਸੀ, ਤੁਹਾਡੇ ਨਾਲ ਵੀ ਕੁਝ ਇਹੋ ਜਿਹਾ ਹੁੰਦਾ ਸੀ, ਇੱਕ ਕਾਹਲ ਹੁੰਦੀ ਸੀਗੀ ਕਿ ਨਹੀਂ ਇੱਥੇ ਕੁਛ ਨਹੀਂ ਰੱਖਿਆ, ਬਾਹਰ ਜਾ ਕੇ ਸੈੱਟ ਹੋਈਏ।
ਹਾਂਜੀ ਹਾਂ, ਇਹ ਬੜਾ ਹੁੰਦਾ ਸੀਗਾ। ਮੈਂ ਜਾਣ ਕੇ ਦਾਦੀ ਜੀ ਨੂੰ ਕਹਿਣਾ ਵੀ ਮੈਂ ਚਾਹੇ ਕਿਤੇ ਮਰਜ਼ੀ ਜਾਵਾਂ, ਚਾਹੇ ਮੈਂ ਦੁਬਈ ਜਾਵਾਂ, ਜਾਣੀ ਕਿ ਮੈਂ ਛੋਟੇ ਜਿਹੇ ਕੰਟਰੀ ਚ ਜਾਵਾਂ, ਜਾਣਾ ਜ਼ਰੂਰ ਹੈ। ਉਹ ਕਹਿੰਦੇ ਸੀ ਵੀ ਸਾਰਾ ਕੁਛ ਪਰਮਾਤਮਾ ਨੇ ਦਿੱਤਾ, ਤੁਸੀਂ ਉਡੀਕ ਕਰੀ ਜਾਓ, ਜਾਣੀ ਕਿ ਹਾਂ। ਪਰ ਮੈਂ ਫਿਰ ਵੀ ਕਹਿਣਾ ਵੀ ਨਹੀਂ, ਅਸੀਂ ਜਾਣੀ ਜਾਣਾ ਕਿਤੇ ਮਰਜ਼ੀ ਜਾਵਾਂ ਚਾਹੇ। ਬਾਕੀ ਪਤਾ ਕੀ ਗੱਲ ਹੁੰਦੀ ਨਾਲੇ, ਇੱਕ ਇਹ ਵੀ ਗੱਲ ਹੈ ਨਾ, ਜਦੋਂ ਆਪਾਂ ਆਪਣੇ ਕੋਲੇ ਕੋਈ ਚੀਜ਼ ਰਹਿੰਦੀ ਹੈ ਨਾ, ਆਪਾਂ ਨੂੰ ਉਹਦੀ ਕਦਰ ਘੱਟ ਆਉਂਦੀ ਹੈ ਥੋੜੀ ਜੀ। ਤੇ ਆਪਾਂ ਨੂੰ ਐਂ ਹੁੰਦਾ ਵੀ ਜਿਵੇਂ ਬੱਚੀ ਲਾ ਲਓ ਤੁਸੀਂ, ਆਪਾਂ ਨੂੰ ਪਤਾ ਨੀ ਲੱਗਦਾ ਕਿ ਆਪਣਾ ਬੱਚਾ ਜਦੋਂ ਵੀ ਵੱਡਾ ਹੋ ਰਿਹਾ, ਜਦੋਂ ਕੋਈ ਗੁਆਂਢੀ ਆਉਂਦਾ ਅਗਲਾ ਕਹਿੰਦਾ ਹੈ ਤੁਹਾਡਾ ਬੱਚਾ ਗਰੋ ਕਰ ਗਿਆ, ਹੈਨਾ। ਤੇ ਜਦੋਂ ਆਪਾਂ ਦੂਰ ਆ ਜਾਂਦੇ ਤੇ ਆਪਾਂ ਨੂੰ ਫਿਰ ਉਹ ਕਮੀਆਂ ਦਿਸਣ ਲੱਗ ਜਾਂਦੀਆਂ ਨੇ ਉੱਥੇ ਦੀਆਂ, ਵੀ ਆਹ ਚੀਜ਼ ਹੋਣੀ ਚਾਹੀਦੀ ਸੀ। ਜਦੋਂ ਆਪਾਂ ਕੋਲੇ ਰਹਿੰਦੇ ਉਦੋਂ ਆਪਾਂ ਨੂੰ ਆਪਣੇ ਸਹੀ ਮਤਲਬ ਹੁੰਦਾ। ਹਾਂਜੀ
ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਅੱਛਾ ਜੀ, ਤੇ ਲਓ ਜੀ ਦਲਜੀਤ ਢਿੱਲੋਂ ਹੁਣਾਂ ਨੇ ਸਾਂਝ ਪਾਈ ਹੈ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਦਲਜੀਤ ਜੀ, ਇਹਨਾਂ ਨੇ ਕਿਹਾ ਕਿ ਦਵਿੰਦਰ ਸਿੰਘ ਨੂੰ ਕਹੋ ਕਿ ਪੁਆਧ ਬੋਲੀ ਵਿੱਚ ਗੱਲਬਾਤ ਕਰਨ। ਤੁਹਾਨੂੰ ਪੁਆਧ ਆਉਂਦੀ ਹੈ? ਮੇਰੇ ਖਿਆਲ ਚ ਨਹੀਂ ਆਉਂਦੀ, ਪੁਆਧ ਨਹੀਂ ਆਉਂਦੀ। ਹਾਂ ਠੀਕ ਹੈ, ਕੁਲਦੀਪ ਕੌਰ ਹੁਣਾਂ ਨੇ ਜੀ ਪੁਆਧ ਦੀ ਬੋਲੀ ਜੀ, ਬਿਲਕੁਲ ਮੈਨੂੰ ਲੱਗਦਾ ਤੁਹਾਨੂੰ ਨਹੀਂ ਆਉਂਦੀ ਹੋਣੀ, ਮੈਨੂੰ ਵੀ ਨਹੀਂ ਆਉਂਦੀ। ਸੋ ਕੁਲਦੀਪ ਕੌਰ ਹੁਣਾਂ ਨੇ ਕਿਹਾ ਜੀ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਹਰਮਨ ਰੇਡੀਓ ਦੇ ਵਿਹੜੇ ਚ। ਕਹਿੰਦੇ ਬਾਈ ਜੀ ਬੀਬੀ ਨਾਲ ਸੱਚੀ ਉਹ ਸਾਂਝ ਬਹੁਤ, ਕਹਿੰਦੇ ਬੀਬੀ ਕਹਿੰਦੇ ਦਾਦੀ ਜੀ ਨਾਲ ਸੱਚੀ ਉਹ ਸਾਂਝ ਬਹੁਤ ਗੂੜੀ ਹੁੰਦੀ ਹੈ ਪੋਤੇ ਪੋਤੀਆਂ ਦੀ, ਜਿਉਂਦੇ ਵਾਸਤੇ ਰਹੋ ਬਾਕੀ ਪਿੰਡ ਭੁੱਲਣਾ ਆਪਣੇ ਆਪ ਨੂੰ ਭੁੱਲ ਜਾਣਾ ਹੈ ਜੀ, ਰਹਿੰਦੀ ਕਸਰ ਸੁਖਪ੍ਰੀਤ ਜੀ ਕੱਢ ਦਿੰਦੇ ਆ, ਭੁੱਲਣ ਹੀ ਨੀ ਦਿੰਦੇ ਕਹਿੰਦੇ।
ਸਹੀ ਗੱਲ ਆ ਜੀ, ਹਾਂ
ਜੀ ਬਿਲਕੁਲ ਕੁਲਦੀਪ ਕੌਰ ਜੀ,
ਭੁੱਲੇ ਨੀ ਜਾਂਦਾ ਨਾਲੇ ਪਿੰਡਾਂ ਦੀ ਯਾਦਾਂ ਕਿੱਥੇ ਭੁੱਲੀਆਂ ਜਾਂਦੀਆਂ
ਨੇ, ਨਹੀਂ ਭੁੱਲੀਆਂ ਜਾਂਦੀਆਂ, ਨਹੀਂ ਭੁੱਲੀਆਂ ਜਾਂਦੀਆਂ ਕਿਉਂਕਿ ਉਹ ਬਹੁਤ ਅਮੁੱਲੀ ਚੀਜ਼ ਆ ਜੀ ਸਾਡੇ ਸਾਰਿਆਂ ਦੇ ਨਾਲ ਜੁੜੀ ਹੋਈ ਜੀ। ਅਸੀਂ ਕਹਿ ਲਈਏ ਸਭ ਤੋਂ ਪਿਆਰੀ ਚੀਜ਼ ਤੁਹਾਡੀਆਂ ਤੁਹਾਡੇ ਜ਼ਿਹਨ ਚ ਕੀ ਆ, ਤੇ ਮੈਨੂੰ ਲੱਗਦਾ ਸੀ ਸਾਰੇ ਇਹੀ ਕਵਾਂਗੇ ਕਿ ਸਾਡਾ ਉਹ ਪਿੰਡ ਤੇ ਸਾਡੇ ਉਹ ਰਿਸ਼ਤੇ, ਪਰ ਕਿਤੇ ਦੂਰ ਰਹਿ ਗਏ ਆ, ਪਰ ਭੁੱਲਣ ਨੀ ਜੀ ਦਿੰਦੀ ਮੈਂ ਤੁਹਾਨੂੰ ਕਿਸੇ ਨੂੰ। ਸੋ ਦਵਿੰਦਰ ਜੀ ਚਲੋ ਗੱਲਾਂ ਬਾਤਾਂ ਅਸੀਂ ਬਹੁਤ ਕਰ ਲਈਆਂ, ਸੋ ਜਦੋਂ ਤੁਸੀਂ ਇੱਧਰ ਆ ਕੇ ਵਸ ਜਾਂਦੇ ਹੋ ਫੇਰ ਜਿਹੜੇ ਤੁਹਾਡੇ ਜਜ਼ਬਾਤ ਹੋ ਜਾਂਦੇ ਆ, ਜਿਹੜੇ ਮਾਂ ਪਿਓ ਨੇ ਸਾਨੂੰ ਲੱਖ ਵਾਰੀ ਰੋਕਿਆ ਹੁੰਦਾ ਕਿ ਨਾ ਜਾਓ, ਕੁਝ ਨੀ ਹੈਗਾ ਜੋ ਆਪਣੇ ਘਰ ਦੇ ਵਿੱਚ ਹੁੰਦਾ, ਰੁੱਖੀ ਮਿੱਸੀ ਖਾ ਲੋ ਜਾਂ ਸੌ ਦਲੀਲਾਂ ਦਿੰਦੇ ਆ ਨਾ, ਪਰ ਅਸੀਂ ਨਹੀਂ ਸੁਣਦੇ ਤੇ ਬਾਹਰ ਆ ਜਾਂਦੇ ਆ, ਤੇ ਬਾਹਰ ਆ ਕੇ ਫੇਰ ਜਿਹੜੇ ਸਾਡੇ ਜਜ਼ਬਾਤ ਹੁੰਦੇ ਆ। ਮੈਂ ਤੁਹਾਡਾ ਇੱਕ ਲਿਖਤ ਜਿਹੜੀ ਸੁਣੀ ਹੋਈ ਆ ਜਿਹਦੇ ਵਿੱਚ ਤੁਸੀਂ ਆਪਣੇ ਡੈਡੀ ਨੂੰ ਆਪਣੇ ਬਾਪ ਨੂੰ ਇੱਕ ਲਿਖੀ ਹੋਈ ਚਿੱਠੀ ਆ, ਜਦੋਂ ਤੁਸੀਂ ਬਾਹਰ ਆ ਜਾਂਦੇ ਹੋ ਤੇ ਫੇਰ ਤੁਸੀਂ ਆਪਣੇ ਜਜ਼ਬਾਤ ਕਿਸ ਤਰ੍ਹਾਂ ਆਪਣੇ ਪਿਓ ਨੂੰ ਦੱਸਦੇ ਆ, ਸੋ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਹਾਂਜੀ ਸੁਖਬੀਰ ਜੀ, ਜਦੋਂ 2009 ਦੇ ਵਿੱਚ ਆਏ ਅਸੀਂ ਤੇ 2010 ਦੇ ਵਿੱਚ ਉਹਦੇ ਲੋਹੜੀ ਮੇਲਾ ਸੀਗਾ ਐਡੀਲੇਡ ਦੇ ਵਿੱਚ
ਜੀ,
ਤੇ ਉਹ ਲੋਹੜੀ ਮੇਲੇ ਤੇ ਮੈਂ ਇੱਕ ਜਾਣੀ ਕਿ ਜੋ ਉਹਦੇ ਦੇ ਹਾਲਾਤ ਮੇਰੇ ਨਾਲ ਬੀਤਿਆ ਉਸ ਸਮੇਂ ਕੰਮ ਦੇ ਵਿੱਚ, ਤਾਂ ਮੈਂ ਉਸ ਸਟੇਜ ਦੇ ਉੱਪਰ ਸੁਣਾਏ ਤਾਂ ਲੋਕਾਂ ਨੇ ਬੜੇ ਪਸੰਦ ਕੀਤੇ, ਉਹੀ ਜਜ਼ਬਾਤ ਮੈਂ ਲੋਕਾਂ ਨੂੰ ਗੀਤ ਦੇ ਰਾਹੀਂ ਸੁਣਾਏ ਸਾਰੇ। ਹਾਂ ਤੇ ਮੈਂ ਉਹ ਸੁਣਾਉਣਾ
ਜੀ, ਤੇ ਅੱਜ ਸਾਡੇ ਨਾਲ ਵੀ ਜ਼ਰੂਰ ਸਾਂਝੀ ਕਰੋ। ਕੀ ਕੰਮ ਕਰ,
ਹਾਂਜੀ ਹਾਂ ਵੀ ਕੀ ਕੰਮ ਕਰਨੇ ਪੈਂਦੇ ਨੇ। ਕਦੇ ਮਿਰਚਾਂ ਮੈਂ ਤੋੜਾਂ, ਕਦੇ ਤੋੜਾਂ ਮੈਂ ਤਾਂ ਖੀਰੇ ਚ, ਪਾ ਕੇ ਵੀ ਨੀ ਬੈਠੇ ਡੈਡੀ ਚੱਜ ਦੇ ਮੈਂ ਲੀੜੇ। ਕਦੇ ਮੇਰੀ ਚਾਂ ਮੈਂ ਤੋੜਾਂ, ਕਦੇ ਤੋੜਾਂ ਮੈਂ ਤਾਂ ਖੀਰੇ ਚ, ਪਾ ਕੇ ਵੀ ਨੀ ਬੈਠੇ ਡੈਡੀ ਚੱਜ ਦੇ ਮੈਂ ਲੀੜੇ। ਇੱਕੋ ਲੋਰ ਵਿੱਚ ਸਾਲ ਲੰਘਾਇਆ,
ਬਾਪੂ ਜੀ ਤੁਹਾਨੂੰ ਕੀ ਦੱਸੀਏ ਕਿਵੇਂ ਜਾਂਦਾ ਡਾਲਰ ਕਮਾਇਆ ਬਾਪੂ ਜੀ ਤੁਹਾਨੂੰ ਕੀ ਦੱਸੀਏ ਖਾਈ ਜਾਂਦਾ ਚੋਰਾ ਉੱਤੋਂ ਆਈਆਂ ਫੀਸਾਂ ਨੇ ਹੱਥਾਂ ਵਿੱਚ ਛਾਲੇ ਤੇ ਗੋਡੇ ਚ ਟਿੱਸਾ ਨੇ ਖਾਈ ਜਾਂਦਾ ਚੋਰਾ ਉੱਤੋਂ ਆਈਆਂ ਫੀਸਾਂ ਨੇ ਹੱਥਾਂ ਵਿੱਚ ਛਾਲੇ ਤੇ ਗੋਡੇ ਚ ਟਿੱਸਾ ਨੇ ਨਾਲੇ ਰੂਮ ਦਾ ਵੀ ਪਰਨ ਕਰਾਇਆ ਬਾਪੂ ਜੀ ਤੁਹਾਨੂੰ ਕੀ ਦੱਸੀਏ ਕਿਵੇਂ ਜਾਂਦਾ ਡਾਲਰ ਕਮਾਇਆ ਬਾਪੂ ਜੀ ਤੁਹਾਨੂੰ ਕੀ ਦੱਸੀਏ ਹੋਟਲਾਂ ਦੇ ਵਿੱਚ ਦਿੱਤੇ ਨੇ ਟਰੈਲ ਜੀ ਹਵਤਾ ਲਵਾ ਕੇ ਕਹਿੰਦੇ ਤੁਸੀਂ ਫੇਲ ਜੀ ਹੋਟਲਾਂ ਦੇ ਵਿੱਚ ਦਿੱਤੇ ਨੇ ਟਰੈਲ ਜੀ ਹਵਤਾ ਲਵਾ ਕੇ ਕਹਿੰਦੇ ਤੁਸੀਂ ਫੇਲ ਜੀ ਨਾਲੇ ਕੱਲਾ ਕੱਲਾ ਭਾਂਡਾ ਮਜਵਾਇਆ ਬਾਪੂ ਜੀ ਤੁਹਾਨੂੰ ਕੀ ਦੱਸੀਏ ਕਿਵੇਂ ਜਾਂਦਾ ਡਾਲਰ ਕਮਾਇਆ ਬਾਪੂ ਜੀ ਤੁਹਾਨੂੰ ਕੀ ਦੱਸੀਏ ਬਾਪੂ ਕਹਿੰਦਾ ਪੁੱਤ ਟੈਕਸੀਆਂ ਵਾਲਿਆਂ ਚ ਲੱਗ ਜਾਓ ਬੜੇ ਔਖੇ ਜਿਹੜੇ ਟੈਕਸੀ ਚਲਾਉਂਦੇ ਨੇ ਉਹ ਵੀ ਕਹਿੰਦੇ ਨਿੱਤ ਦੇ ਚਲਾਣ ਆਉਂਦੇ ਨੇ ਜੋਬ ਛੇਤੀ ਚੱਕਣੀ ਸੀ ਰੇਸ ਦੱਬ ਗਈ ਕੈਮਰੇ ਦੀ ਪਿੱਛੋਂ ਤਾਂ ਫਲੈਸ਼ ਵੱਜ ਗਈ ਨਾਲੇ ਰਾਤਾਂ ਨੂੰ ਵੀ ਰਹੀ ਦਉਂਗਾਇਆ ਬਾਪੂ ਜੀ ਤੁਹਾਨੂੰ ਕੀ ਦੱਸੀਏ ਕਿਵੇਂ ਜਾਂਦਾ ਡਾਲਰ ਕਮਾਇਆ ਬਾਪੂ ਜੀ ਤੁਹਾਨੂੰ ਕੀ ਦੱਸੀਏ ਪਿੰਡ ਤਾਂ ਕਨੇਠੇ ਵਾਲੇ ਸਾਰੇ ਕਹਿੰਦੇ ਨੇ ਕਹੇ ਜੋ ਬਦੇਸ਼ ਉਹ ਤਾਂ ਮੌਜਾਂ ਲੈਂਦੇ ਨੇ ਪਿੰਡ ਤਾਂ ਕਨੇਠੇ ਵਾਲੇ ਸਾਰੇ ਕਹਿੰਦੇ ਨੇ ਗਏ ਜੋ ਬਦੇਸ਼ ਉਹ ਤਾਂ ਮੌਜਾਂ ਲੈਂਦੇ ਨੇ ਸੱਚ ਢਿੱਲੋਂ ਕੋਲੋਂ ਜਾਂਦਾ ਨੀ ਲੁਕਾਇਆ ਬਾਪੂ ਜੀ ਤੁਹਾਨੂੰ ਕੀ ਦੱਸੀਏ ਕਿਵੇਂ ਜਾਂਦਾ ਡਾਲਰ ਕਮਾਇਆ ਬਾਪੂ ਜੀ ਤੁਹਾਨੂੰ ਕੀ ਦੱਸੀਏ ਫਿਰ ਮੇਰੇ ਡੈਡੀ ਨੇ ਜਾਣੀ ਕਿ ਗੀਤ ਸੁਣ ਕੇ ਨਾ ਮੈਂ ਡੈਡੀ ਨੂੰ ਸੁਣਾਇਆ ਤੇ ਡੈਡੀ ਨੇ ਮੇਰੇ ਨੇ ਅੱਗੋਂ ਲਫ਼ਜ਼ ਲਿਖੇ ਨੇ ਕੁਛ ਕਾਦਾ ਸੀ ਕਤੋੜਾ ਤੈਨੂੰ ਅਤੇ ਖਾਣ ਦਾ ਚੜਿਆ ਸੀ ਭੂਤ ਹੋਏ ਬਦੇਸ਼ ਤੈਨੂੰ ਜਾਣਦਾ ਸਾਨੂੰ ਛੱਡ ਕੇ ਉਹ ਯਾਦਾਂ ਦੇ ਸੁਹਾਰੇ ਕੋਈ ਬਸ ਇਹਨਾਂ ਨੂੰ ਆ ਜਾਓ ਮੁੜ ਕੇ ਨਹੀਂਓ ਡਾਲਰਾਂ ਤੋਂ ਨਹੀਂਓ ਪੁੱਤਾਂ ਨਾਲੋਂ ਨਹੀਂਓ ਬੱਚਿਆਂ ਤੋਂ ਡਾਲਰ ਪਿਆਰੇ ਕੋਈ ਬਸ ਇਹਨਾਂ ਨੂੰ ਆ ਜਾਓ ਮੁੜ ਕੇ
ਬਹੁਤ ਵਧੀਆ ਦਵਿੰਦਰ ਜੀ ਬਹੁਤ ਵਧੀਆ ਜਿੰਨਾ ਪਿਆਰਾ ਤੁਸੀਂ ਲਿਖਿਆ ਉਨੇ ਹੀ ਸਾਦਗੀ ਨਾਲ ਤੁਸੀਂ ਗਾਇਆ ਇਹਨੂੰ ਜੀ ਬਹੁਤ ਵਧੀਆ ਗੀਤ ਔਰ ਬਿਲਕੁਲ ਜਿਹੜੇ ਜਜ਼ਬਾਤ ਆ ਉਹ ਇੱਕ ਇੱਕ ਏਦਾਂ ਲੱਗਦਾ ਕਿ ਸਾਡੇ ਸਾਰਿਆਂ ਦੇ ਹੀ ਹੈ ਉਹ ਸਭ ਦੇ ਨਾਲ ਬੀਤੀ ਹੋਈ ਹੈ ਸੋ ਬਹੁਤ ਤੇ ਲੋ ਜੀ ਧਨੀ ਸਾਹਿਬ ਹੁਣਾਂ ਨੇ ਕਿਹਾ ਕਹਿੰਦੇ ਤੇਰੇ ਧਨੀ ਸਾਹਿਬ ਹੁਣਾਂ ਨੇ ਕਿਹਾ ਜੀ ਬੰਦੇ ਵੀਰ ਤੇਰੇ ਕਹਿੰਦੇ ਮੰਨ ਗਏ ਤੁਹਾਨੂੰ
ਥੈਂਕ ਯੂ ਅੱਛੇ ਨਹੀਂ ਥੈਂਕ ਯੂ ਵੀਰ ਜੀ ਬਸ ਆਇਆ ਵੀ ਜਦੋਂ ਟਾਈਮ ਮਿਲਦਾ ਤਾਂ ਕੁਛ ਨਾ ਕੁਛ ਉਰੇ ਦੇ ਮੈਂ ਲਿਖਦਾ ਜਾਵੇ ਐਵੀ ਆ ਵੀ ਜੋ ਆਪਣੇ ਨਾਲ ਬੀਤਦੀ ਆ ਜਾਂ ਜੋ ਸਮਾਜ ਦੇ ਵਿੱਚ ਬੀਤ ਰਿਹਾ ਜਾਣੀ ਕਿ ਲੋਕਾਂ ਤੱਕ ਜੋ ਵਧੀਆ ਲੱਗੇ ਲੋਕਾਂ ਨੂੰ ਸੁਣ ਚ ਵਧੀਆ ਲੱਗੇ
ਜੀ ਜੀ ਬਿਲਕੁਲ ਗੱਲ ਨੂੰ ਘੁਮਾ ਕੇ ਨੀ ਬਿਲਕੁਲ ਸਿੱਧੇ ਤਰੀਕੇ ਨਾਲ ਬੜੇ ਸਾਦੇ ਜਿਹੇ ਅੰਦਾਜ਼ ਦੇ ਵਿੱਚ ਜੋ ਹਰ ਕਿਸੇ ਦੇ ਦਿਲ ਤੇ ਅਸਰ ਕਰਦੀ ਹੈ ਓਹੋ ਜਿਹੀ ਲੇਖਣੀ ਹੈ ਤੁਹਾਡੀ ਔਰ ਅਸੀਂ ਜ਼ਰੂਰ ਹੀ ਹੋਰ ਵੀ ਤੁਹਾਡੇ ਤੋਂ ਗੀਤ ਵੀ ਸੁਣਨੇ ਆ ਤੇ ਤੁਹਾਡੇ ਕੁਛ ਜੋ ਸ਼ਾਇਰੀ ਤੁਸੀਂ ਲਿਖਦੇ ਹੋ ਵੀ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ ਤੁਸੀਂ ਸੋ ਅੱਜ ਕੱਲ ਦੇ ਕੀ ਰੁਝੇਵੇਂ ਨੇ ਜੀ ਤੁਹਾਡੇ ਇੱਥੇ
ਰੁਝੇਵੇਂ ਤਾਂ ਜੀ ਪਤਾ ਕੀ ਔਰੇ ਤਾਂ ਤੁਹਾਨੂੰ ਪਤਾ ਹੀ ਹੈ ਤੇ ਪੂਰੇ ਸੁਬਹ ਜਾ ਕੇ ਫਾਰਮ ਦੇ ਵਿੱਚ ਚਲੇ ਜਾਣਾ ਤੇ ਬਾਕੀ ਹੋਰ ਵੀ ਪਤਾ ਕੀ ਹੈ ਲੋਕਾਂ ਦੇ ਨਾਲ ਉਰੇ ਜਾ ਕੇ ਸਰਕਲ ਇੰਨਾ ਬਣ ਗਿਆ ਕਿ ਮਿਲਣਾ ਵੀ ਹਰੇਕ ਨੂੰ ਪੈਂਦਾ ਪ੍ਰੋਗਰਾਮ ਵੀ ਬੜੇ ਰਹਿੰਦੇ ਨੇ ਕਦੇ ਬਰਥਡੇ ਆ ਗਿਆ ਜਾਂ ਕਿਤੇ ਹੋਰ ਜਾਣੀ ਕਿ ਕੋਈ ਪਾਰਟੀ ਵੈਸੇ ਆ ਗਈ ਹਾਂ ਤੇ ਹੁਣ ਤਾਂ ਐਵੇਂ ਲੱਗਦਾ ਜਿਵੇਂ ਮੈਂ ਵੀ ਪਿੰਡ ਦੇ ਵਿੱਚ ਹੀ ਰਹਿੰਦੇ ਹੁੰਦੇ ਆ ਆਪਣੇ ਪਿੰਡ ਦੇ ਵਿੱਚ ਜਿਵੇਂ ਧਨੀਠੇ ਦੇ ਵਿੱਚ ਹੀ ਰਹਿ ਰਿਹਾ ਉਹਨਾਂ ਨਾਲ ਤੇ ਇੰਨਾ ਸਰਕਲ ਬਣ ਗਿਆ ਕਿ ਉਹੀ ਲੱਗਦੇ ਨੇ ਵੀ ਇਹ ਚਾਚੇ ਤਾਏ ਨੇ ਸਾਡੇ, ਇਹ ਬਰਾਦਰ ਆ, ਇਹ ਜਾਣੀ ਕਿ ਸਰਕਲ ਬਹੁਤ ਜ਼ਿਆਦਾ ਬਣ ਗਿਆ ਜੀ ਹੁਣ ਉਹਦੇ।
ਇੱਕ ਗੱਲ ਇਹ ਹੈ ਕਿ ਨਹੀਂ ਫੀਲ ਹੁੰਦਾ ਤੇ ਜਿਵੇਂ ਕਿ ਕਹਿ ਲੋ ਕਿ ਉੱਥੇ ਇੱਕ ਟੱਬਰ ਛੱਡ ਕੇ ਆਏ ਆ, ਉੱਥੇ ਇੱਕ ਪਰਿਵਾਰ ਛੱਡ ਕੇ ਆਏ ਆ, ਪਰ ਜਦੋਂ ਇੱਥੇ ਆ ਕੇ ਤੁਹਾਨੂੰ ਇੱਕ ਹੋਰ ਚੰਗਾ ਸਰਕਲ ਮਿਲ ਜਾਂਦਾ, ਤੁਹਾਡਾ ਜਿਹੜੇ ਫਰੈਂਡ ਸਰਕਲ ਕਹਿ ਲੋ ਉਹ ਵਧੀਆ ਹੋ ਜਾਂਦਾ, ਸੋ ਉਹ ਹੀ ਜਦੋਂ ਤੁਹਾਡਾ ਪਰਿਵਾਰ ਬਣ ਜਾਂਦਾ ਫਿਰ ਜ਼ਿੰਦਗੀ ਜਿਹੜੀ ਆ ਥੋੜੀ ਸੁਖਾਲੀ ਲੱਗਣ ਲੱਗ ਜਾਂਦੀ ਆ। ਪਰਦੇਸਾਂ ਦੇ ਵਿੱਚ ਆ ਕੇ ਵੀ ਏਦਾਂ ਲੱਗਦਾ ਹੈ ਕਿ ਹਾਂ ਇੱਥੇ ਜਿਹੜੇ ਰਿਸ਼ਤੇ ਆ ਸਾਨੂੰ ਮਿਲ ਗਏ ਆ, ਸੋ ਇਹਨਾਂ ਦੇ ਵਿੱਚੋਂ ਅਸੀਂ ਆਪਣੇ ਜਿਹੜੇ ਰਿਸ਼ਤੇ ਆ ਬਣਾ ਲਈਦੇ ਆ, ਚਾਹੇ ਉਹ ਭੈਣਾਂ ਦੇ ਹੋਣ ਜਾਂ
ਹੁਣ ਭਰਾਵਾਂ ਦੇ। ਉਹੀ ਗੱਲ ਆ ਨਾ ਵੀ ਪਿੰਡ ਵਾਲੀ ਜਿਹੜੀ ਕਮੀ ਆ ਉਹ ਆਪਾਂ ਪੂਰੀ ਤਾਂ ਨਹੀਂ ਕਰ ਸਕਦੇ, ਪਰ ਹਾਂ ਕਿ ਆਪਣੇ ਵਾਸਤੇ ਉਹਦੇ ਜਦੋਂ ਸਰਕਲ ਬਣ ਜਾਂਦਾ ਤੁਹਾਡਾ ਤਾਂ ਉਹਨਾਂ ਦੇ ਨਾਲ ਵੀ ਉਹ ਜਿਹੜਾ ਗੈਪ ਆ ਉਹ ਥੋੜਾ ਜਿਹਾ ਘੱਟ ਜਾਂਦਾ।
ਜੀ ਬਿਲਕੁਲ। ਸੁਣੋ ਜੀ, ਧਨੀ ਸਾਹਿਬ ਹੁਣਾਂ ਨੇ ਕਿਹਾ ਹੈ ਕਿ ਕਹਿੰਦੇ ਮੈਨੂੰ ਲੱਗਾ ਇਹਨਾਂ ਨੇ ਲਿਖਿਆ ਹੈ ਕਿ ਬੀਬੀਆਂ ਤੇ ਸੁਣਾਓ ਭਾਜੀ, ਪਰ ਬੀਬੀਆਂ ਤੇ ਨਹੀਂ ਸੁਣਨ ਨੂੰ ਕਿਹਾ, ਇਹਨਾਂ ਨੇ ਬਾਅਦ ਚ ਲਿਖਿਆ ਕਿ ਅੱਜ ਕੱਲ ਦੇ ਬਾਬੇ ਜਿਹੜੇ ਹੈ ਉਹਨਾਂ ਦੇ ਉੱਤੇ ਸੁਣਾਓ ਜੇ ਤੁਸੀਂ ਕੁਝ ਲਿਖਿਆ ਹੋਇਆ ਹੈ ਜਿੱਦਾਂ।
ਹਾਂ ਉਹਨਾਂ ਤੇ ਲਿਖਿਆ ਸੀ ਪਹਿਲਾਂ, ਮੈਂ ਅੱਜ ਤੋਂ ਮੈਂ ਇੱਕ ਹੀ ਟੁੱਪਾ ਸੁਣਾਉਂ ਕਿਉਂਕਿ ਮੇਰੇ ਹੁਣ ਯਾਦ ਨਹੀਂ ਆਉਂਦਾ, ਵੈਸੇ ਮੈਨੂੰ ਪਤਾ ਨਹੀਂ ਸੀ ਵੀ ਸੁਣ ਲੈਣਗੇ। ਬਹੁਤਾ ਹੀ ਸਿਰ ਚਾੜ ਲਿਆ ਲੋਕਾਂ ਨੇ ਬਾਬਿਆਂ ਨੂੰ, ਬਹੁਤਾ ਹੀ ਸਿਰ ਚਾੜ ਲਿਆ ਲੋਕਾਂ ਨੇ ਬਾਬਿਆਂ ਨੂੰ। ਉਹ ਕਹਿੰਦਾ ਮੰਮੀ ਜੀ ਸਾਡੇ ਜਾਂਦੇ ਡੇਰੇ, ਡੈਡੀ ਮਹੀਨੇ ਬਾਦੋਂ ਮੁੜਦਾ, ਬਾਬਾ ਜੀ ਕੋਈ ਕਰ ਦੋ ਕਿਰਪਾ, ਸਾਡੇ ਘਰ ਪੈਸਾ ਨੀ ਜੁੜਦਾ। ਬਦਲੇ ਪਏ ਬਾਬੇ ਦੇ ਤੇਵਰ, ਪਿੱਛੋਂ ਘਰ ਵਿੱਚ ਲੱਗੂ ਤੇਵਰ, ਪੀਲਾ ਖੂਨ ਵਜੋ ਕਾਨੇ, ਹਾਏ ਬਹੁਤਾ ਹੀ ਸਿਰ ਚਾੜ ਲਿਆ ਬਾਬਿਆਂ ਨੂੰ ਲੋਕਾਂ ਨੇ, ਬਹੁਤਾ ਹੀ ਸਿਰ ਚਾੜ ਲਿਆ ਬਾਬਿਆਂ ਨੂੰ ਲੋਕਾਂ ਨੇ। ਇਹ ਮੇਰੇ ਤੋਂ 5-6 ਮਹੀਨੇ ਪਹਿਲਾਂ ਦਾ ਲਿਖਿਆ ਹੋਇਆ ਸੀ ਜੀ।
ਜੀ ਬਹੁਤ ਵਧੀਆ, ਪਰ ਵਾਹ ਕਮਾਲ, ਔਰ ਅੱਜ ਕੱਲ ਦੇ ਹਾਲਾਤਾਂ ਤੇ ਬਿਲਕੁਲ ਢੁਕਦਾ ਹੈ ਜੀ, ਬਹੁਤ ਹੀ ਸੋਹਣਾ, ਔਰ ਸਾਡੇ ਜਿਹੜੇ ਸਰੋਤੇ ਸਾਰੇ ਬਹੁਤ ਪਸੰਦ ਕਰ ਰਹੇ ਨੇ ਜੀ। ਤੇ ਹਰਮੀਤ ਸਿੰਘ ਚੰਨਾ ਹੁਣਾਂ ਨੇ ਮੈਲਬਨ ਤੋਂ ਕੇ ਲਿਖਿਆ, ਕਹਿੰਦੇ ਐਕਸੀਲੈਂਟ ਵਰਡਸ ਵਿਦ ਬਿਊਟੀਫੁਲ ਵੋਇਸ, ਕੰਗ੍ਰੈਚੁਲੇਸ਼ਨਸ ਢਿੱਲੋਂ ਜੀ, ਕੀਪ ਇਟ ਅਪ। ਤੇ ਕੁਲਦੀਪ ਕੌਰ ਹੁਣਾਂ ਨੇ ਵੀ ਜੀ ਲਿਖਿਆ, ਕਹਿੰਦੇ ਵਾਹ ਜੀ ਵਾਹ, ਛਾ ਗਏ ਉਹ ਬਾਈ ਜੀ, ਬਹੁਤ ਹੀ ਸਰਲ ਸਾਦਗੀ ਨਾਲ ਗਾਇਆ ਤੇ ਸ਼ਬਦਾਂ ਚ ਪਰੋਇਆ ਹੈ ਜੀ ਹਾਲਾਤਾਂ ਨੂੰ। ਜਸਵਿੰਦਰ ਸਿੰਘ ਹੁਣਾਂ ਨੇ ਲਿਖਿਆ ਹੈ ਬਾਈ ਜੀ ਕੀ ਹਾਲ ਹੈ ਤੁਹਾਡਾ, ਲਓ ਜੀ ਮੈਨੂੰ ਲੱਗਦਾ ਤੁਹਾਡੇ ਜਾਣਨ ਪਹਿਚਾਨਣ ਵਾਲੇ ਤੁਹਾਡੇ ਚਾਹੁਣ ਵਾਲੇ ਆ ਜਸਵਿੰਦਰ ਸਿੰਘ ਹੁਣਾਂ, ਜਸਵਿੰਦਰ ਸਿੰਘ ਜੀ ਸੋ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਭੇਜੀ ਹੈ ਜੀ। ਤੇ ਇਹ ਨੀ ਜੀ ਇਹ ਲਿਖਿਆ ਹੋਇਆ ਤੇ ਜਰੂਰੀ ਤੁਸੀਂ ਲਿਖ ਭੇਜੋ ਜਸਵਿੰਦਰ ਜੀ, ਜੇ ਤੁਸੀਂ ਐਡੀਲੇਡ ਤੋਂ ਸੁਣ ਰਹੇ ਹੋ ਜਾਂ ਕਿਤੇ ਹੋਰ ਤੋਂ ਤੇ ਤੁਸੀਂ ਆਪਣਾ ਜਰੂਰ ਦੱਸੋ ਕਿੱਥੇ ਰਹਿੰਦੇ ਹੋ। ਤੇ ਰੁਪਿੰਦਰਜੀਤ ਸਿੰਘ ਹੁਣਾਂ ਨੇ ਲਿਖਿਆ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ, ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਤੇ ਕਹਿੰਦੇ ਸੌਂਗ ਬਹੁਤ ਸੋਹਣਾ ਸੁਣਾਇਆ ਬਾਈ ਜੀ ਹੁਣਾਂ ਨੇ, ਕਹਿੰਦੇ ਏਦਾਂ ਲੱਗਿਆ ਜਿੱਦਾਂ ਸਾਡੀ ਆਪਣੀ ਸਟੋਰੀ ਹੋਵੇ, ਬਹੁਤ ਖੂਬਸੂਰਤ। ਕਹਿੰਦੇ ਇੱਕ ਸੌਂਗ ਅਮਰਿੰਦਰ ਗਿੱਲ ਦਾ ਤੇਰੇ ਬਗੈਰ ਸੁਣਾ ਦਿਓ ਜੀ। ਇਹ ਰੁਪਿੰਦਰ ਹੁਣੀ ਆ ਜੀ, ਰੁਪਿੰਦਰ ਇਟਲੀ ਤੋਂ ਸਾਡੇ ਨਾਲ ਜੁੜਦੇ ਆ, ਸੋ ਬਹੁਤ ਬਹੁਤ ਸ਼ੁਕਰੀਆ ਰੁਪਿੰਦਰ ਜੀ ਇੱਥੇ ਸਾਂਝ ਪਾਉਣ ਦੇ ਲਈ ਪ੍ਰੋਗਰਾਮ ਦੇ ਵਿੱਚ। ਮੈਨੂੰ ਪਤਾ ਹੈ ਕਿ ਇਟਲੀ ਦੇ ਜਿਹੜੇ ਹਾਲਾਤ ਹੁੰਦੇ ਨੇ, ਉੱਥੇ ਦੀ ਜਿਹੜੀ ਜ਼ਿੰਦਗੀ ਆ ਉਹ ਵੀ ਜੀ ਬਹੁਤ ਸੌਖੀ ਨਹੀਂ ਹੁੰਦੀ। ਸੋ ਮੇਰਾ ਆਪਣੇ ਭੂਆ ਜੀ ਦਾ ਬੇਟਾ ਉੱਥੇ ਆ ਤੇ ਉਹਨਾਂ ਤੋਂ ਵੀ ਜਦੋਂ ਕਈ ਵਾਰੀ ਗੱਲਾਂ ਸੁਣੀ ਦੀਆਂ ਤੇ ਅੱਖਾਂ ਚ ਪਾਣੀ ਆ ਜਾਂਦਾ, ਪਰ ਚਲੋ ਜੀ ਕੀਤੀਆਂ ਮਿਹਨਤਾਂ ਦਾ ਹਮੇਸ਼ਾ ਮੁੱਲ ਪੈਂਦਾ, ਔਰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰਹੀਏ ਤੇ ਤਰੱਕੀਆਂ ਕਰਦੇ ਰਹੀਏ। ਲਓ ਜੀ ਧਨੀ ਸਾਹਿਬ ਹੁਣਾਂ ਨੇ ਕਹਿ ਤਾ ਭਾਈ ਸਿਰਾ ਬਾਈ ਜੀ ਜੋ ਗਾਇਆ ਤੁਸੀਂ ਹੁਣੇ ਹੁਣੇ ਬਾਬਿਆਂ ਦੇ ਲਈ, ਤੇ ਪਾਲਾ ਬੈਸ ਕੋਬਰਾਮ ਤੋਂ ਕਹਿੰਦੇ ਭਾਜੀ ਪੂਰਾ ਸੌਂਗ ਸੁਣਾਓ ਬਾਬਿਆਂ ਵਾਲਾ।
ਪੂਰਾ ਮੇਰੇ ਇਸ ਟਾਈਮ ਯਾਦ ਨੀ, ਮੈਂ ਪੈਸੇ ਪੇਜ ਤੇ ਪਾਇਆ ਹੋਇਆ ਸੀ ਪਹਿਲਾਂ ਦਵਿੰਦਰ ਢਿੱਲੋਂ, ਜਾਣੀ ਕਿ ਆਪਣੇ ਪੇਜ ਚੱਲਦਾ ਸਾਡਾ ਇੱਕ, ਹਾਂ ਤੇ ਉਹਨਾਂ ਤੇ ਪਾ ਦੇਣਾ, ਉਹਨਾਂ ਮੈਂ ਪੇਜ ਤੇ ਬਹੁਤ ਲੋਕ ਲਾਈਕ ਕਰਦੇ, ਪਹਿਲਾਂ ਪਾਇਆ ਸੀ, 4-5 ਮਹੀਨੇ ਹੋ ਚੁੱਕੇ ਨੇ ਮੇਰੇ ਖਿਆਲ ਚ, ਪਰ ਪਤਾ ਨੀ ਸੀ ਵੀ ਹੁਣ ਇਹ ਚੀਜ਼, ਕਿਉਂਕਿ ਅੱਜ ਕੱਲ ਹਾਲਾਤ ਤਾਂ ਪੂਰੀ ਬਾਬਿਆਂ ਦੀ ਚੱਲ ਰਹੀ ਹੈ
ਮੈਨੂੰ ਦੱਸ ਦਿਆ ਕਰੋ ਤੇ ਮੈਂ ਇਹਨਾਂ ਨੂੰ ਪ੍ਰੋਗਰਾਮ ਚ ਲੈ ਆਇਆ ਕਰਨਾ। ਸੋ ਜਸਵਿੰਦਰ ਸਿੰਘ ਹੁਣਾਂ ਨੇ ਕਿਹਾ ਜੀ ਬਾਈ ਜੀ ਕਿਆ ਹਾਲਤ ਆ, ਕਹਿੰਦੇ ਆਈ ਐਮ ਫਰੋਮ ਅੰਬਾਲਾ। ਓਕੇ ਜੀ, ਠੀਕ ਹੈ,
ਠੀਕ ਹੈ ਵੀਰ ਜੀ।
ਜਸਵਿੰਦਰ ਸਿੰਘ ਹੁਣੇ
ਠੀਕ ਠਾਕ ਵੀਰ ਜੀ, ਵਧੀਆ।
ਸੋ ਲੋ ਜੀ ਜੀ, ਸਾਡੇ ਕੋਲ ਥੋੜੇ ਗੀਤਾਂ ਦੀ ਫਰਮਾਇਸ਼ ਵੀ ਆਈ ਹੋਈ ਹੈ ਤੇ ਅਸੀਂ ਗੀਤ ਜਿਹੜੇ ਤੁਹਾਡੇ ਤੋਂ ਵੀ ਹੋਰ ਸੁਣਨੇ ਆ। ਸੋ ਠੀਕ ਹੈ ਜੀ, ਦੇਖੋ ਇਹ ਤੁਸੀਂ ਗੱਲ ਕਰ ਦਿੱਤੀ ਇੱਥੇ ਆ ਕੇ ਜਿਹੜੇ ਹੈ ਨਾ ਜਜ਼ਬਾਤ ਹੋ ਜਾਂਦੇ ਆ ਜਾਂ ਖਿਆਲ ਹੋ ਜਾਂਦੇ, ਕਿੰਨਾ ਔਖਾ ਹੋ ਜਾਂਦਾ ਆ ਇੱਕ ਮਿਹਨਤ ਕਰਨੀ, ਇੱਕ ਜੋਬ ਲੱਭਣੀ। ਚਲੋ ਜੋਬ ਵੀ ਮਿਲ ਜਾਂਦੀ ਆ, ਉਸ ਤੋਂ ਬਾਅਦ ਇੱਕ ਜਿਹੜੀ ਮੇਨ ਇਸ਼ੂ ਸਾਡੇ ਅੱਗੇ ਹੁੰਦਾ ਨਾ, ਉਹ ਹੁੰਦਾ ਸਾਡੇ ਲਾਇਸੈਂਸ ਦਾ ਇੱਥੇ ਆ ਕੇ। ਔਰ ਮੈਂ ਸਰੋਤਿਆਂ ਨੂੰ ਦੱਸ ਦੇਵਾਂ ਕਿ ਉਸ ਲਾਇਸੈਂਸ ਦੇ ਲਈ ਵੀ ਦਵਿੰਦਰ ਹੁਣਾਂ ਨੇ ਇੱਕ ਬਹੁਤ ਹੀ ਵਧੀਆ ਗੀਤ ਹੈ, ਮੈਂ ਉਹਦੀ ਵੀ ਫਰਮਾਇਸ਼ ਜ਼ਰੂਰ ਕਰਨੀ ਹੈ ਕਿ ਤੁਸੀਂ ਉਹ ਵੀ ਸੁਣਾਓ। ਔਰ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਜੀ, ਪਹਿਲਾਂ ਜੋਬ ਮਿਲ ਜਾਂਦੀ ਹੈ, ਉਸ ਤੋਂ ਬਾਅਦ ਜਦੋਂ ਤੁਸੀਂ ਆਪਣਾ ਲਾਇਸੈਂਸ ਬਣਾਉਣਾ ਹੁੰਦਾ ਇੱਥੇ ਦਾ, ਉਹ ਵੀ ਇੱਕ ਪੁੱਛੋ ਨਾ ਜਿਨ੍ਹਾਂ ਨੇ ਪਹਿਲਾਂ ਪਹਿਲਾਂ ਬਣਾ ਲਏ ਉਹਨਾਂ ਦੇ ਬਣ ਗਏ, ਪਰ ਅੱਜ ਕੱਲ ਦੇ ਦੌਰ ਚ ਤੇ ਬਹੁਤਾ ਹੀ ਔਖਾ। ਸੋ ਦਵਿੰਦਰ ਜੀ ਇੱਕ ਐਸੇ ਦਾ ਲਾਇਸੈਂਸ ਵੀ ਹੋ ਜਾਵੇ ਫਿਰ ਹੁਣ।
ਹਾਂਜੀ, ਪਤਾ ਕੀ ਗੱਲ ਹੈ, ਜਦੋਂ ਉਹਦੇ ਜੋਬ ਲੱਭਣੀ ਹੈ ਪਹਿਲਾਂ ਲਾਇਸੈਂਸ ਹੀ ਭਾਲ ਦੇਣੇ, ਤੁਹਾਡੇ ਕੋਲ ਲਾਇਸੈਂਸ ਰਹਿੰਦਾ ਇਸੇ ਦਾ,
ਆਉਣਾ
ਜਾਣਾ ਤਾਂ। ਹਾਂ, ਜੋਬ ਤਾਂ ਬਾਅਦ ਦੀਆਂ ਗੱਲਾਂ, ਪਹਿਲਾਂ ਜਦੋਂ ਆਪਾਂ ਕਿਤੇ ਜਾਂਦੇ ਹਾਂ ਤਾਂ ਉਹ ਕਹਿੰਦੇ ਨੇ ਲਾਇਸੈਂਸ ਦਿਖਾਓ ਪਹਿਲਾਂ ਜਾਂ ਕੁਛ ਵੀ ਹੈ, ਤੁਸੀਂ ਕਿਵੇਂ ਆਉਂਗੇ ਉਰੇ। ਜਦੋਂ ਆਏ ਸੀ ਅਸੀਂ ਉਰੇ ਤਾਂ ਉਸ ਵਕਤ ਵੀ ਲਾਇਸੈਂਸ ਬਹੁਤ ਔਖਾ ਬਣਦਾ ਸੀਗਾ, ਕਿਉਂਕਿ ਪਹਿਲੀ ਵਾਰੀ ਤਾਂ ਜਦੋਂ ਆਪਾਂ ਉਰੇ ਆਉਂਦੇ ਹਾਂ ਤੇ ਆਪਾਂ ਨੂੰ ਸਾਰਾ ਉਪਰਾ ਉਪਰਾ ਜਿਹਾ ਲੱਗਦਾ। ਹੁਣ ਤਾਂ ਚਲੋ ਆਪਾਂ ਆ ਗਏ, ਕੋਈ ਆਪਣਾ ਆਉਂਦਾ ਅੱਗੋਂ ਰਿਸ਼ਤੇਦਾਰ ਤੇ ਆਪਾਂ ਉਹਨਾਂ ਨੂੰ ਅੱਗੇ ਰੱਖ ਵੀ ਲੈਂਦੇ। ਮੇਰੀ ਵੀ ਸਿਸਟਰ ਹੈਗੀ ਸੀ ਉਰੇ, ਸਿਸਟਰ ਨੇ ਮੇਰੇ, ਯਾਨੀ ਕਿ ਜਦੋਂ ਅਸੀਂ ਆਏ ਤਾਂ ਉਦੋਂ ਲਾਇਸੈਂਸ ਬਣਾਉਣ ਲੱਗੇ, ਮੇਰੀ ਰੀਸੈਟ ਵੱਜੀ ਤਿੰਨ ਚਾਰ ਵਾਰੀ, ਤੇ ਕਿਉਂਕਿ ਪੈਸੇ ਵੀ ਬੜੇ ਲੱਗਦੇ ਸੀ, ਕਮਾਈ ਵੀ ਕੁਛ ਨੀ ਸੀ, ਹੈ ਨਾ ਜੀ। ਤੇ ਉਸ ਵਕਤ ਮੈਨੇ ਬਣਾਇਆ ਸੀ ਇੱਕ ਸੌਂਗ ਐਸੇ ਦਾ ਲਾਇਸੈਂਸ, ਕਹਿੰਦਾ ਪਹਿਲੀ ਵਾਰੀ ਤਾਂ ਕਿਉਂਕਿ ਸ਼ਰਮ ਜੀ ਹੁੰਦੀ ਆ ਵੀ ਹਾਂ ਉਹਦੀ ਆਪਾਂ ਗੱਲ ਨੀ ਸਮਝ ਸਕਦੇ ਵੀ ਕੀ ਕਹਿ ਰਿਹਾ, ਕਿਉਂਕਿ ਐਕਸੈਂਟ ਹੀ ਇਹੋ ਜਿਹਾ ਹੁੰਦਾ ਉਹਨਾਂ ਦਾ, ਹੈ ਨਾ। ਤੇ ਪਹਿਲੀ ਵਾਰੀ ਮੈਂ ਜਦੋਂ ਟੈਸਟ ਦਿੱਤਾ ਤੇ ਪਹਿਲੀ ਵਾਰੀ ਦਿੱਤਾ ਤਾਂ ਸ਼ਰਮ ਮਾਰ ਗਈ, ਦੂਜੀ ਵਾਰੀ ਦਿੱਤਾ ਜੁਟਵਨ ਮਾਰ ਗਈ, ਪਹਿਲੀ ਵਾਰੀ ਦਿੱਤਾ ਤਾਂ ਸ਼ਰਮ ਮਾਰ ਗਈ, ਦੂਜੀ ਵਾਰੀ ਦਿੱਤਾ ਜੁਟਰਨ ਮਾਰ ਗਈ, ਤੀਜੀ ਵਾਰੀ ਕਹਿੰਦਾ ਤੈਨੂੰ ਸ਼ੀਸ਼ੇ ਵੀ ਨੀ ਬੈਠੇ ਮੈਨੂੰ ਚੋਣ ਨੇ ਚੱਕਰਾਂ ਚ ਪਾਈ ਰੱਖਿਆ, ਪੰਜਵੀ ਵਾਰੀ ਚ ਮਤਾਂ ਵੇੜਾ ਪਾਰ ਹੋਇਆ ਮੈਨੂੰ ਐਸੇ ਦੇ ਲਸੰਤ ਨੇ ਸਤਾਈ ਰੱਖਿਆ, ਇੰਡੀਆ ਤੋਂ ਲੈ ਕੇ ਆਏ ਜਿਹੜੇ ਸੀ ਉਹ ਪੈਸੇ ਅਸੀਂ ਬੜੀਆਂ ਬਣਾਈਆਂ ਸੀ ਪਲੈਨ ਗਾ, ਗੋਦੇ ਖਾਲੀ ਰਹਿ ਗਏ ਪੈਸੇ ਸਾਰੇ ਕੱਢ ਲੈ ਗਏ ਜਿਨ੍ਹਾਂ ਦਿੱਤੀਆਂ ਡਰੈਵਰੀ ਟਰੇਨ ਗਾ, ਅੱਜ ਨਹੀਂ ਕੱਲ ਨੂੰ ਕਰਾ ਦੂ ਤੈਨੂੰ ਪਾਸ ਮੈਨੂੰ, ਰਾਜੂ ਨੇ ਵੀ ਲਾਰਾ ਲੱਪਾ ਲਾਈ ਰੱਖਿਆ, ਪੰਜਵੀਂ ਵਾਰੀ ਚ ਮਸਾਂ ਬੇੜਾ ਪਾਰ ਹੋਇਆ ਮੈਨੂੰ ਇਸ ਦੇ ਲਸੰਤ ਨੇ ਸਤਾਈ ਰੱਖਿਆ, ਫੇਰ ਕਹਿੰਦੇ ਕਾਰ ਵੀ ਨਾ ਜੋਬ ਨਾ ਮਿਲੇ ਮੈਂ ਜਾ ਕੇ ਕਾਰ ਜਾੜ ਵਿੱਚੋਂ ਕਾਰ ਲਿਆਂਦੀ ਵੇ, ਤੂੰ ਹੀ ਦੱਸ ਭਲਾ ਜੀ ਦੀ ਗੋਰਿਆਂ ਨੇ ਜਾਨ ਕੱਢੀ ਕਦੋਂ ਲਵੇ ਚੜ੍ਹਨ ਨੂੰ ਜਾਂਦੀ ਵੇ, ਇੱਕ ਦਿਨ ਸਿਟੀ ਵਿੱਚ ਹੋ ਗਈ ਉਹ ਖਰਾਬ, ਇੱਕ ਦਿਨ ਸਿਟੀ ਵਿੱਚ ਹੋ ਗਈ ਉਹ ਖਰਾਬ, ਸਾਤੋਂ ਸਾਰਿਆਂ ਤੋਂ ਧੱਕਾ ਹੀ ਲਵਾਈ ਰੱਖਿਆ, ਪੰਜਵੀਂ ਵਾਰੀ ਚ ਮਸਾਂ ਬੇੜਾ ਪਾਰ ਹੋਇਆ ਮੈਨੂੰ ਇਸ ਦੇ ਲਸੰਸ ਨੇ ਸਤਾਈ ਰੱਖਿਆ, ਢਿੱਲੋਂ ਤੱਤ ਨੇਠੇ ਵਾਲਾ ਸੱਚ ਲੋਕੋ ਕਹਿੰਦਾ ਜਿੰਨੇ ਸੁੱਖ ਉਹਨੇ ਦੁੱਖ ਹੈਗੇ ਕਾਰ ਦੇ, ਲਾਲ ਬੱਤੀ ਜਦੋਂ ਕਦੇ ਹੋ ਜਾਵੇ ਕਰੋ ਸਫਾਈਨ 356 ਵਾਲੇ ਮਾਰ ਦੇ, ਪਤਾ ਵੀ ਨਾ ਲੱਗਾ ਕਦੋਂ 3 ਮਹੀਨੇ ਲੰਘੇ ਸਾਡਾ ਰਜੋ ਨੇ ਵੀ ਬੂਹਾ ਖੜਕਾਈ ਰੱਖਿਆ, ਪੰਜਵੀਂ ਵਾਰੀ ਚ ਮਸਾਂ ਬੇੜਾ ਪਾਰ ਹੋਇਆ ਮੈਨੂੰ ਇਸ ਦੇ ਲਸੰਸ ਨੇ ਸਤਾਈ ਰੱਖਿਆ।
ਬਹੁਤ ਵਧੀਆ ਜੀ, ਐਸੇ ਦਾ ਲਾਇਸੈਂਸ ਬਿਲਕੁਲ ਜੀ ਬਹੁਤ ਔਖਾ ਮਿਲਦਾ, ਸੋ ਪਰ ਉਸ ਤੋਂ ਵੀ ਔਖਾ ਹੁੰਦਾ ਜੀ ਆਪਣੇ ਜਜ਼ਬਾਤਾਂ ਨੂੰ ਸ਼ਬਦਾਂ ਦੇ ਵਿੱਚ ਪਰੋਣਾ, ਤੇ ਉਸ ਤੋਂ ਵੀ ਔਖਾ ਕੰਮ ਹੁੰਦਾ ਉਹਨੂੰ ਇੱਕ ਸੁਰ ਤਾਲ ਦੇਣੀ ਤੇ ਉਹਨੂੰ ਗਾਉਣਾ। ਸੋ ਇਹ ਸਾਰੀ ਜਿਹੜੀ ਹੁਨਰ ਹੈ ਰੱਬ ਨੇ ਤੁਹਾਨੂੰ ਬਖਸ਼ੇ ਹੋਏ ਆ ਔਰ ਬੜੀ ਸਾਦਗੀ ਦੇ ਨਾਲ ਤੁਸੀਂ ਗਾਉਂਦੇ ਹੋ, ਪਰ ਸਭ ਤੋਂ ਵੱਡੀ ਗੱਲ ਹੈ ਜੀ ਕਦੀ ਇਹਨਾਂ ਦੇ ਵਿੱਚ ਕਦੀ ਇਹ ਨਹੀਂ ਆਇਆ ਕਿ ਹਾਂ ਮੈਂ ਵਧੀਆ ਲਿਖਦਾ ਆ ਜਾਂ ਮੈਂ ਗਾਉਣਾ ਚੰਗਾ ਆ। ਬੜੇ ਹੀ ਪਿਆਰੇ, ਜਿੱਥੇ ਅਸੀਂ ਚਾਰ ਜਣੇ ਰਲ ਕੇ ਬੈਠ ਜਾਈਦਾ ਉੱਥੇ ਅਸੀਂ ਫਿਰ ਬਸ ਅਸੀਂ ਦੇ ਪਿੱਛੇ ਪੈ ਜਾਈਦਾ ਭਾਈ ਸੁਣਾਓ ਜੀ ਕੁਛ ਸੁਣਾਓ ਜੀ। ਸੋ ਇਹ ਵੀ ਸ਼ਰਮਾਉਂਦੇ ਹੋਏ ਹੱਸਦੇ ਹੋਏ ਉੱਥੇ ਸ਼ੁਰੂ ਹੋ ਜਾਂਦੇ ਆ। ਸੋ ਇਹਨਾਂ ਦੀ ਸਾਦਗੀ ਜਿਹੜੀ ਹੈ ਉਹ ਇਹਨਾਂ ਦਾ ਸਭ ਤੋਂ ਵੱਡੀ ਸਟਰੈਂਥ ਹੈ ਜੀ। ਜੀ
ਬਸ ਉਹੀ ਹੈ ਸੁਖਪ੍ਰੀਤ ਜੀ, ਸੁਣਾਉਂਦੇ ਤਾਂ ਤੁਸੀਂ ਵੀ ਬੜਾ ਵਧੀਆ ਹੈ, ਜਦੋਂ ਬਹਿੰਦੇ ਆ ਤਾਂ ਉਦੋਂ ਤਾਂ ਸਾਰੇ ਜਿੰਨੀ ਲੱਗ ਜਾਂਦੇ ਆ, ਜਿੰਨੀ ਵੀ ਆਪਣੀ ਮਹਿਫਲ ਆ ਸਾਰੀ ਕਲਾਕਾਰਾਂ ਦੀ ਇਕੱਠੀ ਹੋ ਜਾਂਦੀ
ਹੈ। ਬਿਲਕੁਲ ਬਿਲਕੁਲ। ਤੇ ਸੁਖਦੇਵ ਸਿੰਘ ਹੁਣਾਂ ਨੇ ਕਿਹਾ ਜੀ ਕਹਿੰਦੇ ਬਹੁਤ ਸੋਹਣਾ ਸੌਂਗ ਜੀ ਢਿੱਲੋਂ ਸਾਹਿਬ, ਗੋਡ ਬਲੈਸ ਯੂ। ਸੋ ਡਾਕਟਰ ਸੁਖਦੇਵ ਸਿੰਘ ਹੁਣੇ ਵਿਨੀਪੈਗ ਕੈਨੇਡਾ ਤੋਂ ਸਾਡੇ ਨਾਲ ਸਾਂਝ ਪਾਈ ਹੈ ਜੀ ਤੇ ਤਾਰੀਫ ਕਰ ਰਹੇ ਨੇ। ਤੇ ਲਓ ਜੀ ਸੁਰਿੰਦਰ ਕੌਰ ਹੁਣਾਂ ਦਾ ਵੀ ਵੋਇਸ ਮੈਸੇਜ ਆ ਗਿਆ ਆ ਤੇ ਇਹ ਵੀ ਅਸੀਂ ਲੈਣੇ ਆ। ਤੇ ਉਸ ਤੋਂ ਪਹਿਲਾਂ ਧਨੀ ਸਾਹਿਬ ਹੁਣਾਂ ਨੇ ਕਿਹਾ ਕਹਿੰਦੇ ਬਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਸੰਤਰੇ ਕਿਲੋ, ਇਹਨਾਂ ਸੋਹਣਾ ਕਿੱਥੋਂ ਗਾਉਣਾ ਸਿੱਖਿਆ ਮਿਸਟਰ ਢਿੱਲੋਂ। ਵਾਹ ਜੀ ਵਾਹ ਧਨੀ ਸਾਹਿਬ ਦਾ ਅੰਦਾਜ਼ੇ ਵਿਆਹ ਤੇ ਦੇਖੋ। ਮੈਂ ਇੱਕ ਵਾਰੀ ਫੇਰ ਪੜ੍ਹ ਦਵਾਂ ਜੀ, ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਸੰਤਰੇ ਕਿਲੋ, ਇੰਨਾ ਸੋਹਣਾ ਕਿੱਥੋਂ ਗਾਉਣਾ ਸਿੱਖਿਆ ਮਿਸਟਰ ਢਿੱਲੋ। ਹਾਂ ਤੇ ਕਿੱਥੋਂ ਸਿੱਖਿਆ ਇੰਨਾ ਸੋਹਣਾ ਗਾਉਣਾ ਮਿਸਟਰ ਢਿੱਲੋ। ਵਾਹ ਜੀ ਵਾਹ, ਦੇਖ ਲਿਆ ਸਰੋਤੇ ਸਾਡੇ ਘੱਟ ਨਾ ਘੱਟ।
ਹਾਂਜੀ
ਜੀ ਜੀ ਜੀ,
ਜਦੋਂ ਕੋਈ ਮੈਂ ਸੁਣਦਾ ਨਾ ਕੋਈ ਰਿਸਪੋਂਸ ਵਧੀਆ ਹੋਵੇ ਤੇ ਲਿਖਣ ਨੂੰ ਮੱਲੋ ਮੱਲੀ ਜੀ ਕਰਦਾ ਨਾ, ਤੇ ਤੁਸੀਂ ਦੇਖਿਓ ਆਪਾਂ ਬਾਬਿਆਂ ਵਾਲਾ ਪੂਰਾ ਗੀਤ ਕਰਕੇ ਫੇਰ ਸੁਣਾ ਦੇਣਾ ਇਹਨਾਂ ਨੂੰ, ਹੈ ਨਾ ਜੀ।
ਫੇਰ ਸੁਣਾ ਦੇਣਾ, ਬਿਲਕੁਲ ਠੀਕ ਕਿਹਾ ਤੁਸੀਂ। ਔਰ ਲਓ ਜੀ ਕੁਲਦੀਪ ਕੌਰ ਹੁਣਾਂ ਨੇ ਕਿਹਾ ਤੁਹਾਡਾ ਐਡੀਲੇਡ ਜਿੰਨਾ ਨਿੱਕਾ ਹੈ ਓਨਾ ਹੀ ਤਿੱਖਾ ਹੈ, ਕਹਿੰਦੇ ਬਹੁਤ ਮਹਿੰਗੇ ਮਹਿੰਗੇ ਹੀਰੇ ਰਹਿੰਦੇ ਆ। ਕੁਲਦੀਪ ਕੌਰ ਜੀ ਅਜੇ ਅਸੀਂ ਤੁਹਾਨੂੰ ਘੁਮਾਇਆ ਹੀ ਨੀ, ਇਹ ਪਿੱਛੇ ਜੇ ਜਦੋਂ ਹੁਣ ਸਾਡੇ ਦੇਵੀ ਮਖਸੂਸ ਪੁਰੀ ਹੁਣਾਂ ਦਾ ਸ਼ੋਅ ਹੋਇਆ ਸੀ ਉਦੋਂ ਕੁਲਦੀਪ ਕੌਰ ਹੁਣੀ ਆਏ ਹੋਏ ਸੀ ਦਵਿੰਦਰ ਜੀ ਇੱਥੇ, ਤੇ ਉਦੋਂ ਵੀ ਸਬੱਬ ਬਣਿਆ ਮੈਨੂੰ ਉੱਥੇ ਐਂਟਰਿੰਗ ਕਰਨ ਦਾ। ਤੇ ਦਵਿੰਦਰ ਜੀ ਦੀ ਉਦੋਂ ਨਾ ਕੁਲਦੀਪ ਕੌਰ ਜੀ ਸਿਹਤ ਥੋੜੀ ਖਰਾਬ ਸੀ, ਨਹੀਂ ਤੇ ਮੈਂ ਸੋਚਿਆ ਸੀ ਕਿ ਇਹਨਾਂ ਨੂੰ ਵੀ ਉੱਥੇ ਲੈ ਕੇ ਜਾਣਾ ਤੇ ਇਹਨਾਂ ਦੇ, ਨਹੀਂ ਤੇ ਤੁਸੀਂ ਉਦਣ ਇਹਨਾਂ ਨੂੰ ਨਹੀਂ ਲੈਣਾ ਸੀ, ਪਰ ਉਦਣ ਥੋੜੀ ਜੀ ਸਿਹਤ ਖਰਾਬ ਕਰਕੇ ਨਹੀਂ ਆ ਸਕੇ ਸੀ। ਲਓ ਜੀ ਬਿਲਕੁਲ। ਸੋ ਮੈਨੂੰ ਲੱਗਦਾ ਟਾਈਮ ਘਟ ਜਾਂਦਾ ਪਰ ਮੈਂ ਤੁਹਾਡੇ ਕੋਲੋਂ ਇੰਨਾ ਕੁਛ ਸੁਣਨਾ ਨਾ ਜੇ ਦਵਿੰਦਰ ਜੀ। ਸੋ ਹੋਰ ਕੋਈ ਗੀਤ ਜਿਹੜਾ ਜੀ ਗੀਤ ਜਿਹੜਾ ਤੁਹਾਡੇ ਲਈ ਖਾਸ ਹੋਵੇ, ਕਿਉਂਕਿ ਆਪਣੇ ਬੱਚੇ ਮਾਂ ਨੂੰ ਸਾਰੇ ਹੀ ਪਿਆਰੇ ਹੁੰਦੇ ਆ, ਪਰ ਫੇਰ ਵੀ ਕੋਈ ਇਹੋ ਜਿਹਾ ਗੀਤ ਜਿਹੜਾ ਤੁਹਾਨੂੰ ਬਹੁਤ ਪਸੰਦ ਹੋਵੇ ਆਪਣੇ ਆਪ ਲਈ, ਤੁਹਾਨੂੰ ਗਾ ਕੇ ਮਜ਼ਾ ਆਉਂਦਾ ਹੋਵੇ, ਸੋ ਉਹ ਗੀਤ ਵੀ ਤੁਸੀਂ ਸਾਨੂੰ ਜ਼ਰੂਰ ਸੁਣਾਓ।
ਮੈਨੂੰ ਤਾਂ ਪਤਾ ਕੀ ਹੈ ਜੀ, ਸਾਰੇ ਜਾਣੀ ਕਿ ਸੌਂਗ ਨੇ ਜੋ ਵੀ ਆਪਣੇ ਮੈਨੂੰ ਵਧੀਆ ਹੀ ਲੱਗਦੇ ਨੇ, ਜਾਣੀ ਕਿ ਜਦੋਂ ਸੁਣਦਾ ਕੋਈ ਜਾਂ ਲੋਕਾਂ ਦੇ ਦਿਲਾਂ ਦੀ ਗੱਲ ਕਰਦੇ ਆ ਆਪਾਂ।
ਚਲੋ ਫਿਰ ਠੀਕ ਆ, ਉਹ ਵਾਲਾ ਸੁਣਾ ਦੋ ਇੱਕ ਜਿਹੜਾ ਤੁਸੀਂ ਸੁਣਾਉਂਦੇ ਹੁੰਦੇ ਆ, ਜਿਹੜਾ ਜਦੋਂ ਬਾਪੂ ਜੀ ਆਏ ਹੁੰਦੇ ਆ, ਜਦੋਂ ਬਾਪੂ ਜੀ ਆਏ ਹੁੰਦੇ ਬਾਪੂ ਬੇਬੇ ਇੰਡੀਆ ਤੋਂ।
ਅੱਛਾ 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 ਸਾਡੇ ਕੋਲ। ਅੱਛਾ ਠੀਕ ਹੈ ਜੀ ਠੀਕ ਹੈ, ਬੋਲੀਆਂ ਬੋਲੀਆਂ।
ਹਾਂ 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 ਬਿਲਕੁਲ,
ਵੀਕਐਂਡ ਦੇ ਉੱਪਰ ਲੇਡੀਜ਼ ਬਹਿ ਕੇ ਗੱਲਾਂ ਕਰਦੀਆਂ ਨੇ, ਜਾਣੀ ਕਿ ਕਹਿੰਦੀਆਂ ਨੇ, ਇੱਕ ਕਹਿੰਦੀ ਆਪਸੇ ਵੀ ਗੱਲਾਂ ਕਰਦੀਆਂ ਨੇ, ਇੱਕ ਕਹਿੰਦੀ ਮੇਰੇ ਸਹੁਰਾ ਸਾਹਿਬ ਵੀ ਆਏ ਹੋਏ ਨੇ, ਇੱਕ ਕਹਿੰਦੀ ਮੇਰੀ ਸੱਸ ਵੀ ਆਈ ਹੋਈ ਹੈ, ਤੇ ਉਹਦੇ ਬਾਰੇ ਤੁਹਾਨੂੰ ਗੱਲਾਂ ਸੁਣਾਉਣ ਲੱਗਿਆ। ਸੁਬਾ ਸੁਬਾ ਗੋਰੀਆਂ ਵੀ ਜਾਂਦੀਆਂ ਨੇ ਬੌਕ ਤੇ, ਬਾਪੂ ਜੀ ਦੀ ਨਿਗਾਹ ਲੱਗੀ ਰਹਿੰਦੀ ਹੈ ਕਲੌਕ ਤੇ, 5 ਵਜੇ ਉੱਠ ਹੋ ਜੇ ਸ਼ਾਵਰ ਦੇ ਥੱਲੇ, ਸਾਡੇ 5 ਵਜੇ ਬੂਹੇ ਅੱਗੇ ਖੜਦਾ ਨੀ, ਮੰਮੀ ਜੀ ਦਾ ਬੀਪੀ ਵੱਧ ਜੇ, ਸਹੁਰਾ ਜਦੋਂ ਵੀ ਗੋਰੀ ਨੂੰ ਹੈਲੋ ਕਰਦਾ ਨੀ, ਮੰਮੀ ਜੀ ਦਾ ਬੀਪੀ ਵੱਧ ਜੇ। ਇੱਕ ਕਹਿੰਦੀ ਮੈਂ ਆਪਣੀ ਸੱਸ ਦੀ ਗੱਲ ਸੁਣਾਉਣ ਲੱਗ ਜਾਂਦੇ ਨੇ, ਕਹਿੰਦੀ ਸੁਣਨੀ ਸਹੇਲੀਏ ਸੁਣਾ ਮੈਂ ਗੱਲ ਸੱਸ ਦੀ, ਜਿਉਂਦੀ ਰਹਿ ਤੂੰ ਧੀਏ ਗੱਲ ਕਹਿੰਦੀ ਨਹੀਂ ਉਹ ਥੱਕਦੀ, ਮੇਰਾ ਬਾਹਰ ਤੂੰ ਲਵਾਤਾ ਪੁੱਤ ਗੇੜਾ ਨੀ, ਸੱਸ ਮੇਰੀ ਮਾਂ ਵਰਗੀ ਭਾਂਡੇ ਮਾਂਜ ਕੇ ਸੁੰਬਰ ਦੇ ਵੇਲਾ, ਸੱਸ ਮੇਰੀ ਮਾਂ ਵਰਗੀ। ਦੂਜੀ ਕਹਿੰਦੀ ਤੇਰੀ ਸੱਸ ਚੰਗੀ ਹੈ, ਮੇਰੀ ਤਾਂ ਕਹਿੰਦੀ ਕਪੱਤੀ ਆ ਗਈ। ਉੱਠਾ ਪੰਗਾ ਲੈ ਲਿਆ ਲਵਾ ਕੇ ਵੀ ਜਾ ਸੱਸ ਦਾ, ਨਿੱਕੀ ਨਿੱਕੀ ਗੱਲ ਮਾਇਆ ਮਾਂ ਦੇ ਕੰਨੀ ਦੱਸਦਾ, ਮੈਨੂੰ ਆਖ ਦੇ ਚਵਾਉਣੇ ਤੈਨੂੰ ਛੋਲੇ ਨੀ, ਮਾਂ ਪੁੱਤ ਕਿਉਂ ਖਿਚੜੀ, ਮੇਰੇ ਨਾਲ ਨਾ ਕੋਈ ਵੀ ਬੋਲੇ ਨੀ, ਮਾਂ ਪੁੱਤ ਕਿਉਂ ਖਿਚੜੀ। ਪਿੱਛੇ ਘਰ ਵਾਲਾ ਖੜਾ ਸੁਣ ਰਿਹਾ ਹੁੰਦਾ ਕਿਤੇ, ਕਹਿੰਦਾ ਬੇਬੇ ਕਿਹੜਾ ਬੇਲੀ ਪਿੱਛੋਂ ਬੱਚਿਆਂ ਨੂੰ ਸਾਂਭਦੀ, ਕੱਪੜੇ ਵੀ ਧੋਵੇ ਨਾਲੇ ਭਾਂਡੇ ਵੀ ਉਹ ਮਾਂਜਦੀ ਨਾ ਤੂੰ ਮੰਮੀ ਜੀ ਨੂੰ ਸਿੱਟੀ ਚ ਕਮਾਉਂਦੀ ਨੀ ਆਪ ਖਾਵੇ ਮੈਕਡੋਨਲ ਨੀ ਆਪ ਖਾਵੇ ਮੈਕਡੋਨਲ ਬੇਬੇ ਵਾਸਤੇ ਫਰਾਈਆਂ ਵੀ ਨੀ ਲਿਆਉਂਦੀ ਨੀ ਆਪ ਖਾਵੇ ਮੈਕਡੋਨਲ ਕੱਲ ਮੇਰਾ ਮਾਇਆ ਕਹਿੰਦਾ ਡੈਡੀ ਨੂੰ ਕਮਾਉਣੇ ਆ ਘਰ ਨੀ ਬਣਾਉਣਾ ਕੁਝ ਵਾਰੀ ਖਾ ਕੇ ਆਉਣੇ ਆ ਅਸੀਂ ਪੀਜ਼ੇ ਵੀ ਮੰਗਾਏ ਅਸੀਂ ਨਿਊਡਲ ਮੰਗਾਏ ਨਾਲੇ ਸੈਂਡਵਿਚ ਖਾਏ ਹਾਏ ਕਹਿੰਦੀ ਕੀ ਹੋ ਗਿਆ ਗੱਲਾਂ ਸੁਣ ਕੇ ਕਾਲ ਜਾ ਸਰਦਾਨੀ ਅੱਧੀ ਰਾਤੀ ਪਾਲੇ ਫੁੱਲ ਕੇ ਸੋਹਰਾ ਸਾਹਿਬ ਜੀ ਬਲਾਈਓ ਹੱਦ ਕਰਦਾ ਨੀ ਅੱਧੀ ਰਾਤੀ ਪਾਲੇ ਮੰਨੀਆਂ ਬਾਪੂ ਜੀ ਦੀ ਸਿਹਤ ਵੇਖ ਖਾਧੀਆਂ ਖੁਰਾਕਾਂ ਨੇ ਪੀਜੇ ਖਾ ਕੇ ਕਿੱਥੋਂ ਡੰਡ ਲਾਉਣੇ ਨੇ ਜਵਾਕਾਂ ਨੇ ਪਹਿਲੋਂ ਆਖਦੇ ਧਨੇਠੇ ਪਿੰਡ ਵਾਲਾ ਨੀ ਪੀ ਕੇ ਕੋਕਾ ਕੋਲਾ ਹੋ ਗਿਆ ਰੰਗ ਮੁੰਡੇ ਦਾ ਤਵੇ ਤੋਂ ਕਾਲਾ ਨੀ ਪੀ ਪੀ ਕੋਕਾ ਕੋਲਾ ਹੋ ਗਿਆ
ਬਹੁਤ ਹੀ ਵਧੀਆ ਬਹੁਤ ਖੂਬਸੂਰਤ ਔਰ ਬੜੀਆਂ ਹੀ ਸੱਚੀਆਂ ਗੱਲਾਂ ਢਿੱਲੋਂ ਸਾਹਿਬ ਗੱਲ ਹਮੇਸ਼ਾ ਖਾਸ ਕਰ ਬਜ਼ੁਰਗਾਂ ਦੀ ਦੇਖੀਏ ਤਾਂ ਬਿਲਕੁਲ ਬਾਹਰੋਂ ਜੋ ਮਰਜ਼ੀ ਖਾਇਆ ਹੈ ਨਾ ਪੀਜ਼ਾ ਖਾ ਲਓ ਬਰਗਰ ਖਾ ਲਓ ਜਾਂ ਹੋਰ ਕੁਛ ਵੀ ਖਾ ਕੇ ਆਓ ਸ਼ਾਮ ਨੂੰ ਤੇ ਘਰ ਮੁੜ ਕੇ ਫਿਰ ਫੁਲਕਾ ਜ਼ਰੂਰ ਭਾਲਦੇ ਆ ਉਹ ਉਹਨਾਂ ਨੂੰ ਹੁੰਦਾ ਕਿ ਰੋਟੀ ਜਿਹੜੀ ਰੋਟੀ ਖਾਧੇ ਬਿਨਾਂ ਜਿਹੜਾ ਸਬਰ ਆ ਉਹ ਨਹੀਂ ਹੁੰਦਾ ਹੈਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਤੁਸੀਂ ਨਾਲ ਹੀ ਉਹਦਾ ਆਂਸਰ ਵੀ ਦੇ ਦਿੱਤਾ ਕਿ ਖੁਰਾਕਾਂ ਜਿਹੜੀਆਂ ਖਾਧੀਆਂ ਉਹਨਾਂ ਨੇ ਜੀ
ਹਾਂਜੀ ਹਾਂ ਹਾਂ ਇਹ ਨਾ ਪਤਾ ਕੀ ਕੋਈ ਆਇਆ ਸੀ ਘਰ ਉਹ ਕਹਿੰਦੇ ਵੀ ਐਂ ਕਰਕੇ ਸਾਡੇ ਸਹੁਰਾ ਸਾਹਿਬ ਜੀ ਆਏ ਹੋਏ ਨੇ ਤੇ ਮੈਂ ਇੰਨਾ ਕੁਛ ਖਵਾਇਆ ਤੇ ਬਾਅਦ ਦੇ ਵਿੱਚ ਉਹਨਾਂ ਨੇ ਰੋਟੀ ਮੰਗੀ ਤੇ ਉਸ ਦਿਨ ਮੈਨੇ ਸੋਚ ਕੇ ਜਾਣੀ ਕਿ ਲਿਖਤਾ ਅੱਗੋਂ ਵੀ ਤੇ ਹੁਣ ਜਿੱਥੇ ਵੀ ਪ੍ਰੋਗਰਾਮ ਹੁੰਦਾ ਤੇ ਸੁਣਿਆ ਲਾਜ਼ਮੀ ਜਾਂਦਾ ਹੈ
ਹਾਂ ਬਿਲਕੁਲ ਜੀ ਸਾਡਾ ਬੜਾ ਹਰਮਨ ਪਿਆਰਾ ਗੀਤ ਹੈ ਸੋ ਸੁਰਿੰਦਰ ਕੌਰ ਹੁਣਾਂ ਨੇ ਵੋਇਸ ਮੈਸੇਜ ਕੀਤਾ ਹੋਇਆ ਸੀ ਸੋ ਮੈਂ ਸਰਬਜੀਤ ਭਾਜੀ ਨੂੰ ਰਿਕੁਐਸਟ ਕਰਾਂਗੀ ਕਿ ਉਹ ਵੀ ਪ੍ਰੋਗਰਾਮ ਦੇ ਵਿੱਚ ਲਾ ਦੇਣ ਪਲੀਜ਼
ਹਾਂਜੀ ਸੁਖਪ੍ਰੀਤ ਜੀ ਦਵਿੰਦਰ ਜੀ ਅਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਬਹੁਤ 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 ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਦਵਿੰਦਰ ਜੀ ਆਪ ਜੀ ਦੀ ਲੇਖਣੀ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਬਹੁਤ ਪ੍ਰਭਾਵਸ਼ਾਲੀ ਹੈ ਪਰਮਾਤਮਾ ਆਪ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਆਪ ਆਪਣੀ ਜ਼ਿੰਦਗੀ ਵਿੱਚ ਤਰੱਕੀਆਂ ਕਰਦੇ ਰਹੋ ਸਭ ਨੂੰ ਇਸ ਤਰ੍ਹਾਂ ਆਪਣੀ ਲਿਖਤਾਂ ਦੇ ਨਾਲ ਪ੍ਰਭਾਵਿਤ ਕਰਦੇ ਰਹੋ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
ਜੀ ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਕੌਰ ਹੁਣਾਂ ਨੇ ਸਾਂਝ ਪਾਈ ਸੀ ਦਵਿੰਦਰ ਜੀ ਸੋ ਤੁਹਾਡੀਆਂ ਤਾਰੀਫਾਂ ਦੇ ਪੁੱਲ ਜਿਹੜੇ ਬੰਨੇ ਜਾ ਰਹੇ ਆ ਤੇ ਲੋ ਜੀ ਮੇਰੀ ਬਦੌਲਤ ਖਾਮ ਖਾ ਅੱਛਾ ਦੱਸੋ ਧਨੀ ਸਾਹਿਬ ਹੁਣਾਂ ਨੇ ਵੀ ਕਿਹਾ ਕਿ ਟਰੱਕ ਵਾਲਿਆਂ ਲਈ ਵੀ ਕੋਈ ਜ਼ਰੂਰ ਗੀਤ ਲਿਖੋ
ਲਿਖਦਾਂਗੇ ਜੀ ਤੇ ਟਰੱਕ ਵਾਲਿਆਂ ਤੇ ਵੀ ਲਿਖਦਾਂਗੇ ਕੋਈ ਚੱਕਰ ਨਹੀਂ ਹਾਂਜੀ
ਜੀ ਤੇ ਕੁਲਦੀਪ ਕੌਰ ਹੁਣਾਂ ਨੇ ਲਿਖਿਆ ਜੀ ਕਹਿੰਦੇ ਕਿ ਤੁਹਾਨੂੰ ਦੱਸਿਆ ਕਿ ਆਏ ਸੀ ਐਡੀਲੇਡ ਥੋੜੀ ਬੜੀ ਸ਼ਾਰਟ ਵਿਜ਼ਿਟ ਤੇ ਇਹਨਾਂ ਨੇ ਲਿਖਿਆ ਕਿ ਰਿਵਰਲੈਂਡ ਨੂੰ ਘੁੰਮਣ ਗਈ ਸੀ ਖਾਦੇ ਮਿੰਟੂ ਬਰਾੜ ਦੇ ਬਾਗਾਂ ਦੇ ਕਿੰਨੂ ਕਿਲੋ ਸੁਖਪ੍ਰੀਤ ਲਗਾਵੇ ਸਾਗਾ ਪਿਆਰੀਆਂ ਤੇ ਹਾਲਾਤਾਂ ਤੇ ਕਟਾਸ ਕਰਦੇ ਬਾਈ ਢਿੱਲੋਂ ਬਹੁਤ ਵਧੀਆ
ਜੀ ਖਵਾਦਾਂਗੇ ਆਪਾਂ ਕੋਈ ਚੱਕਰ ਨਹੀਂ ਹੈ
ਬਿਲਕੁਲ ਕਿਨੂਆਂ ਤੋਂ ਇਲਾਵਾ ਕਿਉਂਕਿ ਢਿੱਲੋਂ ਸਾਹਿਬ ਹੁਣਾਂ ਦੇ ਫਾਰਮ ਚ ਲੱਗਦੇ ਆ ਜੀ ਟਮਾਟਰ ਵੀ ਲੱਗਦੇ ਆ ਤੇ ਖੀਰੇ ਵੀ ਲੱਗਦੇ ਆ ਸ਼ਿਮਲਾ ਮਿਰਚਾਂ ਤੇ ਬਸ ਅਸੀਂ ਜਦੋਂ ਜਾਈਦਾ ਫਿਰ ਹਫਤੇ ਜੋਗੇ ਲੈ ਆਈਦੇ ਆ ਤੇ ਕਹਿੰਦੇ ਜੀ ਬਹੁਤ ਹੀ ਖੂਬ ਜੀ ਹਮੇਸ਼ਾ ਖੁਸ਼ ਰਹੋ ਤੇ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ
ਪਰਮਾਤਮਾ ਸਭ ਨੂੰ ਖੁਸ਼ ਰੱਖੇ
ਹਰਮੀਤ ਸਿੰਘ ਜੀ ਹਰਮੀਤ ਸਿੰਘ ਚੰਨਾ ਹੁਣਾਂ ਨੇ ਕਿਹਾ ਹੈ ਕਹਿੰਦੇ ਸੁਖਪ੍ਰੀਤ ਭੈਣ ਜੀ ਤੁਸੀਂ ਵੀ ਦੁਆਬੀਆਂ ਦੀ ਸ਼ਾਨ ਵਧਾਓ ਜੀ ਕੋਈ ਸੱਪ ਕੱਢੋ ਆਪਣੀ ਵੋਇਸ ਵਿੱਚੋਂ ਜੀ ਗੱਲ ਇਹ ਹੈ ਭਈ ਚਲੋ ਦਵਿੰਦਰ ਸਿੰਘ ਹੁਣੀ ਲਿਖਦੇ ਬਹੁਤ ਵਧੀਆ ਤੇ ਅਸੀਂ ਜਦੋਂ ਵੀ ਕਿਤੇ ਮਹਿਫਿਲ ਲਾਈ ਦੀ ਆ ਤੇ ਮੈਨੂੰ ਬਹੁਤ ਕਹਿੰਦੇ ਹੁੰਦੇ ਵੀ ਚਲੋ ਅਸੀਂ ਗਾਉਣੇ ਆ ਤੇ ਅਸੀਂ ਗਾਈਦਾ ਹੁੰਦਾ ਤੇ ਮੇਰਾ ਗਲਾ ਵੈਸੇ ਖਰਾਬ ਆ ਮੈਂ ਪ੍ਰੋਗਰਾਮ ਦੇ ਸ਼ੁਰੂ ਚ ਹੀ ਕਹਿ ਦਿੱਤਾ ਸੀ ਪਰ ਮੈਂ ਅੱਜ ਪੂਰੀ ਕੋਸ਼ਿਸ਼ ਕਰਦੀ ਆ ਜੀ ਦੇਖੋ ਹੁਣ ਸਪੋਲੀਆਂ ਨਿਕਲਦਾ ਕਿ ਸੱਪ ਨਿਕਲਦਾ ਮੇਰੀ ਆਵਾਜ਼ ਚੋਂ ਤੇ ਫਿਰ ਲਾਈਏ ਖਾੜਾ ਬਾਈ ਜੀ
ਹਾਂਜੀ ਹਾਂ ਪਰ ਦਿਓ ਜਿਹੜਾ ਗਾਉਣੇ ਹੁੰਦੇ ਆ ਤੇ ਉਹੀ ਸੁਣਾ ਦਿੰਦੇ
ਹੋਰ ਫਿਰ
ਡਿਟੇਲ ਦੱਸ ਦਿਓ ਵੀ ਕਿਹੜੇ ਤੌਰ ਤੇ ਗੀਤ ਲਿਖਿਆ ਹੋਇਆ ਹੈ ਨਾ ਜੀ
ਮੈਂ ਹਾਂ ਠੀਕ ਹੈ ਫਿਰ ਲਓ ਜੀ ਫਿਰ ਗੱਲ ਕਰਦੇ ਹਾਂ ਅਸੀਂ ਉਸ ਵੇਲੇ ਦੀ ਜਦੋਂ ਜੀਜਾ ਤੇ ਭੈਣ ਆ ਕੇ ਆਸਟ੍ਰੇਲੀਆ ਚ ਵਸ ਜਾਂਦੇ ਨੇ ਤੇ ਜਿਹੜੀ ਪਿੱਛੇ ਬੈਠੀ ਭੈਣ ਹੁੰਦੀ ਹੈ ਉਹ ਲੈਂਦੀ ਹੈ ਕਚੀਚੀਆਂ ਭਈ ਮੇਰੀ ਭੈਣ ਤੇ ਜੀਜਾ ਤਾਂ ਜਾ ਕੇ ਸੈੱਟ ਹੋ ਗਏ ਆਸਟ੍ਰੇਲੀਆ ਚ ਤੇ ਮੈਂ ਇੱਥੇ ਪਿੱਛੇ ਚੁੱਲ੍ਹੇ ਤੇ ਰੋਟੀਆਂ ਲਾਈ ਜਾਂਦੀ ਹਾਂ ਸੋ ਆਪਣੇ ਜੀਜੇ ਨੂੰ ਕਹਿੰਦੀ ਹੈ ਕਿ ਉਹਦੇ ਲਈ ਵੀ ਕੋਈ ਵਧੀਆ ਜਿਹਾ ਮੁੰਡਾ ਵੇਖੇ ਸੋ ਕਿਵੇਂ ਕਰਦੀ ਹੈ ਉਹ ਆਪਣੇ ਦਿਲ ਦੀ ਹਾਲ ਬਿਆਨ ਆਪਣੇ ਜੀਜੇ ਨੂੰ ਜਰਾ ਕੰਨ ਲਾ ਕੇ ਸੁਣਿਓ ਜੀ ਦੱਸ ਦੋ ਸਾਲੀ ਨੂੰ ਗੱਲ ਇੱਕ ਜੀਜਾ ਜੀ ਜਿਹਦੇ ਨਾਲ ਕੁੰਡੀ ਕਰੋ ਫਿੱਟ ਜੀਜਾ ਜੀ ਦੱਸ ਦੋ ਸਾਲੀ ਨੂੰ ਗੱਲ ਇੱਕ ਜੀਜਾ ਜੀ ਜਿਹਦੇ ਨਾਲ ਕੁੰਡੀ ਕਰੋ ਫਿੱਟ ਜੀਜਾ ਜੀ ਐਡੀਲੇਡ ਜਿਹਦੇ ਨਾਲ ਮੰਗਣੀ ਕਰੋ ਨਾ ਕਿਤੇ ਹੋਵੇ ਨਾ ਘੁਮੰਡ ਬਹੁਤਾ ਕਰਦਾ
ਟੈਗ ਸੀਕ ਲਾਉਂਦਾ ਸਾਲੀਏ ਮੁੰਡਾ ਸਾਊ ਤੇ ਸ਼ਕੀਨ ਚੰਗੇ ਕਰਦਾ ਟੈਗ ਸੀਕ ਲਾਉਂਦਾ ਸਾਲੀਏ ਉੱਚਾ ਲੰਮਾ ਕੱਦ ਮੁੰਡਾ ਸੋਹਣਾ ਰੱਜ ਕੇ ਇਹੋ ਜਿਹਾ ਹੀਰਾ ਨੀਚੇ ਆਉਣਾ ਜੱਗ ਤੇ ਇੰਡੀਆ ਦੇ ਵਿੱਚ ਪਾਈ ਕਿੱਡੀ ਵੱਡੀ ਕੋਠੀ ਨਾਲੇ ਕਾਲਜ ਦੇ ਵਿੱਚ ਪਿੱਛਾ ਤਾਰਦਾ
ਪੱਕਾ ਵਰ ਲੱਭੀ ਜੀਜਿਆ ਮੱਥਾ ਹੋਵੇ ਨਾ ਪੜਾਈ ਨਾਲ ਮਾਰਦਾ ਵੇ ਪੱਕਾ ਵਰ ਲੱਭੀ ਜੀਜਿਆ ਸਿਡਨੀ ਚ ਰਹਿੰਦਾ ਮੁੰਡਾ ਮਾਸੀ ਦਾ ਵੀ ਦੱਸਦਾ ਪਰ ਪਰ ਫੀਸਾਂ ਪੱਲੇ ਕੱਖ ਨਹੀਂ ਉਹ ਬਚਦਾ ਸਿਡਨੀ ਚ ਰਹਿੰਦਾ ਮੁੰਡਾ ਮਾਸੀ ਸਿਡਨੀ ਚ ਰਹਿੰਦਾ ਮੁੰਡਾ ਮਾਸੀ ਦਾ ਵੀ ਦੱਸਦਾ ਪਰ ਫੀਸਾਂ ਪੱਲੇ ਕੱਖ ਨਹੀਂ ਉਹ ਬਚਦਾ ਮਾਸੜ ਤੋਂ ਕਿੰਨੇ ਵਾਰੀ ਪੈਸੇ ਮੰਗਵਾ ਲੈ ਮਾਸੀ ਆਖਦੀ ਉਹ ਮਾਸੀ ਆਖਦੀ ਅਕਾਊਂਟ ਖਾਲੀ ਕਰਤਾ ਵੇ
ਟੈਗ ਸੀ ਮੁੰਡਾ ਸਾਊ ਤੇ ਸ਼ਕੀਨ ਚੰਗੇ ਕਰਦਾ ਟੈਗ ਸੀ ਚਲਾਉਂਦਾ ਸਾਰੀਏ ਬੜੇ ਨੇ ਕੰਜੂਸ ਜਿਹੜੇ ਧੁਰੋਂ ਆਉਂਦੇ ਪੱਕੇ ਨੇ ਉਹੀ ਐਸ਼ਾ ਲੈਂਦੇ ਜਿਹੜੇ ਖਾਂਦੇ ਇੱਥੇ ਧੱਕੇ ਨੇ ਸਿਟੀਜ਼ਨਸ਼ਿਪ ਸਾਰੇ ਲੈਣਗੇ ਪੰਜਾਬੀ ਸਿਟੀਜ਼ਨਸ਼ਿਪ ਸਾਰੇ ਲੈਣਗੇ ਪੰਜਾਬੀ ਜੱਟ ਕਦੇ ਨੀ ਜੰਗਾੜ ਲਾਉਣੋ ਹਾਰਦਾ
ਪੱਕਾ ਵਰ ਲੱਭੀ ਜੀਜਿਆ ਮੱਥਾ ਹੋਵੇ ਨਾ ਪੜਾਈ ਨਾਲ ਮਾਰਦਾ ਵੇ ਪੱਕਾ ਵਰ ਲੱਭੀ ਜੀਜਿਆ ਫੌਜੀਆਂ ਤੋਂ ਪੈੜੀ ਡਿਊਟੀ ਟੈਚ ਸੀਧੀ ਕਹਿੰਦੇ ਨੇ ਰਾਤੀ ਕਾਰੋਬਾਰ ਦਿਨੇ ਘਰੇ ਸੁੱਤੇ ਰਹਿੰਦੇ ਨੇ ਫੌਜੀਆਂ ਤੋਂ ਪੈੜੀ ਡਿਊਟੀ ਟੈਕ ਸੀਧੀ ਕਹਿੰਦੇ ਨੇ ਰਾਤੀ ਕਾਰੋਬਾਰ ਦਿਨੇ ਘਰੇ ਸੁੱਤੇ ਰਹਿੰਦੇ ਨੇ ਅੱਧੀ ਰਾਤੀ ਕੈਮਰੇ ਵੀ ਮਾਰਦੇ ਫਲੈਸ਼ਾਂ ਅੱਧੀ ਰਾਤੀ ਕੈਮਰੇ ਵੀ ਮਾਰਦੇ ਫਲੈਸ਼ਾਂ ਬੰਦਾ ਥੱਕ ਜੇ ਚਲਾਣ ਕਹਿੰਦੇ ਭਰਦਾ
ਟੈਗ ਸੀ ਚਲਾਉਂਦਾ ਸਾਲੀਏ ਮੁੰਡਾ ਸਾਊ ਤੇ ਸ਼ਕੀਨ ਚੰਗੇ ਕਰਦਾ ਟੈਗ ਸੀ ਚਲਾਉਂਦਾ ਸਾਲੀਏ ਕੰਮ ਕੋਈ ਨੀ ਸਖਾਲਾ ਭਾਵੇਂ ਵੇਖ ਲੀ ਤੂੰ ਆ ਕੇ ਲੋਕੀ ਕਰਦੇ ਦਿਖਾਵਾ ਫੋਟੋ ਵਿੱਚ ਤੇ ਖਿੱਚਾ ਕੇ ਕੰਮ ਕੋਈ ਨੀ ਸਖਾਲਾ ਭਾਵੇਂ ਵੇਖ ਲੀ ਤੂੰ ਆ ਕੇ ਲੋਕੀ ਕਰਦੇ ਦਿਖਾਵਾ ਫੋਟੋ ਵਿੱਚ ਤੇ ਖਿੱਚਾ ਕੇ ਝਾੜੂ ਪੋਚਾ ਕਰੇ ਕੋਈ ਮਾਂਜਦਾ ਏ ਪਾਂਡੇ ਕੋਈ ਤਾਂ ਬਚਾਰਾ ਇੱਥੇ ਬੇਬੇ ਬਾਪੂ ਸਾਂਭੇ ਢਿੱਲੋਂ ਸੱਚ ਅਤੇ ਝੂਠ ਨੂੰ ਨਿਤਾਰਦਾ
ਪੱਕਾ ਵਰ ਲੱਭੀ ਜੀਜਿਆ ਮੱਥਾ ਹੋਵੇ ਨਾ ਪੜਾਈ ਨਾਲ ਮਾਰਦਾ ਵੇ ਪੱਕਾ ਵਰ ਲੱਭੀ ਜੀਜਿਆ
ਲਓ
ਜੀ ਜਿੰਨਾ ਕ ਨਿਭਾ ਸਕੀ ਗੀਤ ਨਾਲ ਕੋਸ਼ਿਸ਼ ਕੀਤੀ ਹੈ ਜੀ ਬਹੁਤ ਵਧੀਆ ਪਰ ਮਜ਼ਾ ਆ ਜਾਂਦਾ ਜਦੋਂ ਵੀ ਬੈਠੀ ਦਾ ਔਰ ਏਦਾਂ ਦੀਆਂ ਮਹਿਫਿਲਾਂ ਅਸੀਂ ਲਾਈ ਰੱਖੀ ਦੀਆਂ ਸੋ ਅੱਜ ਮਹਿਫਿਲ ਜਿਹੜੀ ਲੱਗੀ ਹੋਈ ਹੈ ਜੀ ਹਰਮਨ ਰੇਡੀਓ ਦੇ ਵਿਹੜੇ ਵਿੱਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਲਹਿਰਾਂ ਲਾਈਆਂ ਹੋਈਆਂ ਜੀ ਸਾਡੇ ਢਿੱਲੋਂ ਬਾਈ ਨੇ ਤੇ ਸਾਡੇ ਕੋਲ ਬਹੁਤ ਸਾਰੇ ਸਰੋਤੇ ਵੀ ਸਾਡੇ ਨਾਲ ਜੁੜ ਰਹੇ ਨੇ ਜੀ ਤੇ ਕਿਰਪਾਲ ਸਿੰਘ ਚੀਮਾ ਹੁਣਾਂ ਨੇ ਨਿਊਯਾਰਕ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਚੀਮਾ ਸਾਹਿਬ ਤੁਹਾਡਾ ਜੀ ਤੇ ਪਹਿਲਾ ਸੋਰੀ ਪਾਲਾ ਬੰਸ ਹੁਣਾਂ ਨੇ ਕਿਹਾ ਜੀ ਸੁਖਪ੍ਰੀਤ ਜੀ ਤੁਸੀਂ ਵੀ ਅੱਜ ਕੁਝ ਸੁਣਾ ਦਿਓ ਜੀ, ਫੇਰ ਲਓ ਜੀ ਮੈਂ ਸੁਣਾ ਦਿੱਤਾ ਹੁਣ ਤੇ ਹੈ, ਭਾਵੇਂ ਗਲਾ ਮੇਰਾ ਖਰਾਬ ਸੀ ਪਰ ਫੇਰ ਵੀ ਜੀ ਕੋਸ਼ਿਸ਼ ਜ਼ਰੂਰ ਕੀਤੀ ਹੈ ਮੈਂ। ਸੋ ਕੁਲਦੀਪ ਕੌਰ ਹੁਣਾਂ ਨੇ ਕਿਹਾ ਲਓ ਜੀ ਬੱਲੇ ਬੱਲੇ ਹੋ ਗਈ ਜੀ, ਵਾਹ ਵਾਹ ਸ਼ੁਕਰੀਆ ਜੀ ਸ਼ੁਕਰੀਆ ਦਾਤ ਦੇ ਲਈ, ਬਸ ਇਹ ਹੀ ਰਿਵਾਰਡ ਹੁੰਦਾ ਜੀ ਸਾਡਾ ਬਿਲਕੁਲ। ਸੋ ਲਓ ਜੀ ਸੇਵਕ ਵੀਰ ਵੀ ਆ ਗਿਆ ਮੇਰਾ ਤੇ ਉਹਨਾਂ ਨੇ ਵੀ ਕਿਹਾ ਹੈ ਜੀ ਵਾਹ ਜੀ ਵਾਹ ਬਹੁਤ ਖੂਬ ਸ਼ੁਕਰੀਆ ਗੁਰਸੇਵਕ ਜੀ ਤਾਰੀਫ ਕਰਨ ਦੇ ਲਈ। ਤੇ ਹਰਮੀਤ ਸਿੰਘ ਚੰਨਾ ਹੁਣਾਂ ਨੇ ਕਿਹਾ ਲਓ ਜੀ ਦੁਆਬਾ ਜ਼ਿੰਦਾਬਾਦ ਟੂ। ਸੋ ਮਾਲਵੇ ਤੇ ਦੁਆਬੇ ਦੀ ਗੱਲ ਹੋ ਗਈ ਬਿਲਕੁਲ ਜੀ, ਅਖਾੜਾ ਮਾਲਵੇ ਤੇ ਦੁਆਬੇ ਵਿਚ ਲੱਗ ਗਿਆ ਜੀ। ਤੇ ਲਿਖਿਆ ਜੀ ਖੁੱਡਾ ਜ਼ਿੰਦਾਬਾਦ, ਬਹੁਤ ਬਹੁਤ ਸ਼ੁਕਰੀਆ ਚੰਨਾ ਸਾਹਿਬ। ਖੁੱਡਾ ਜੀ ਮੇਰਾ ਪਿੰਡ ਹੈ, ਸੋ ਜਿੱਥੇ ਧਨੇਠਾ ਤੁਹਾਨੂੰ ਪਿਆਰਾ ਹੈ ਉੱਥੇ ਖੁੱਡੇ ਦੀ ਗੱਲ ਤੋਰਾਂ ਤੇ ਬਸ ਮੈਂ ਥੋੜੀ ਜਿਹੀ ਇਮੋਸ਼ਨਲ ਹੋ ਜਾਂਦੀ ਹਾਂ। ਤੇ ਵਰਿੰਦਰ ਚੀਮਾ ਹੁਣੀ ਜੁੜੇ ਆ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਤੇ ਕਹਿੰਦੇ ਸਿਰਾ ਹੀ ਕਰਤਾ ਜੀ। ਓਹੋ ਸ਼ੁਕਰ ਜੀ ਸ਼ੁਕਰੀਆ ਜੀ ਸ਼ੁਕਰੀਆ ਵਰਿੰਦਰ ਚੀਮਾ ਹੁਣੀ ਮਲਡੂਰਾ ਤੋਂ ਸਾਂਝ ਪਾਈ ਆ ਜੀ ਇਹਨਾਂ ਨੇ। ਤੇ ਰੁਪਿੰਦਰ ਜੀਤ ਸਿੰਘ ਹੁਣਾਂ ਨੇ ਇਟਲੀ ਤੋਂ ਕਿਹਾ ਉਹ ਬੱਲੇ ਤੁਸੀਂ ਤਾਂ ਬਹੁਤ ਸੋਹਣਾ ਗਾਉਂਦੇ ਹੋ, ਅੱਜ ਪਹਿਲੀ ਵਾਰ ਸੁਣਿਆ ਮੈਂ, ਕਹਿੰਦੇ ਮੈਂ ਵੀ ਦੁਆਬੇ ਦਾ। ਲਓ ਜੀ ਬਹੁਤ ਬਹੁਤ ਸ਼ੁਕਰੀਆ ਰੁਪਿੰਦਰ ਜੀਤ ਜੀ ਜੀ। ਸੋ ਇੱਕ ਮੈਨੂੰ ਹੋਰ ਬਹੁਤ ਵਧੀਆ ਗੱਲ ਲੱਗੀ ਹੁੰਦੀ ਜੀ ਬਿਲਕੁਲ। ਤੇ ਅਸੀਂ ਇਨਕਰੇਜ ਵੀ ਬਹੁਤ ਕਰਦੇ ਹੁੰਦੇ ਆ ਦਵਿੰਦਰ ਹੁਣਾਂ ਨੂੰ ਢਿੱਲੋਂ ਬਾਈ ਨੂੰ ਕਿ ਤੁਸੀਂ ਜ਼ਰੂਰ ਹੀ ਆਪਣੇ ਜਿਹੜੇ ਗੀਤ ਹੈ ਉਹ ਲੈ ਕੇ ਸਾਹਮਣੇ ਵੀ ਆਓ, ਕਿਉਂਕਿ ਇਹ ਮਹਿਫਲਾਂ ਚੋਂ ਨਿਕਲ ਕੇ ਜੋ ਚੰਗੀ ਗਾਇਕੀ ਹੈ ਜਾਂ ਚੰਗੀ ਲੇਖਣੀ ਹੈ ਮੈਨੂੰ ਲੱਗਦਾ ਉਹ ਛੋਟੀਆਂ ਮਹਿਫਲਾਂ ਚੋਂ ਨਿਕਲ ਕੇ ਵੱਡੀਆਂ ਮਹਿਫਲਾਂ ਚ ਤੇ ਉਸ ਤੋਂ ਬਾਅਦ ਉਹ ਪੂਰੇ ਦੁਨੀਆਂ ਦੇ ਵਿੱਚ ਮਕਬੂਲ ਹੋਣੀਆਂ ਚਾਹੀਦੀਆਂ। ਸੋ ਚੰਗੀ ਇੰਟੈਂਸ਼ਨ ਨਾਲ ਚੰਗੀ ਫੀਲ ਦੇ ਨਾਲ ਮੈਨੂੰ ਲੱਗਦਾ ਤੁਸੀਂ ਜੋ ਵੀ ਕਰੋ ਉਹ ਜ਼ਰੂਰ ਮਕਬੂਲ ਹੁੰਦਾ। ਤੇ ਇੱਕ ਗੱਲ ਹੋਰ ਹੈ ਦਵਿੰਦਰ ਜੀ ਮੈਨੂੰ ਜੋ ਲੱਗਦੀ ਹੁੰਦੀ ਹੈ ਕਿ ਅਸੀਂ ਬਾਹਰਲੇ ਇੱਥੇ ਆ ਕੇ ਅਸੀਂ ਚਲੋ ਇੱਥੇ ਇਹ ਗੱਲ ਹੋ ਜਾਂਦੀ ਹੈ ਕਿ ਰੋਟੀ ਕੱਪੜਾ ਮਕਾਨ ਜਾਂ ਬਾਕੀ ਸੁੱਖ ਸੁਵਿਧਾਵਾਂ ਸਹੂਲਤਾਂ ਉਹ ਤੁਸੀਂ 3-4 ਸਾਲ ਦੇ ਵਿੱਚ ਜੋੜ ਲੈਂਦੇ ਹੋ ਆਪਣਾ ਹਨਾ, ਤੇ ਤੁਹਾਡੀ ਜਿਹੜੀ ਗੱਡੀ ਹੈ ਲੀਜ਼ ਤੇ ਚੱਲ ਪੈਂਦੀ ਹੈ, ਤੇ ਉਸ ਤੋਂ ਬਾਅਦ ਜਿਹੜੇ ਤੁਸੀਂ ਆਪਣੇ ਸੁਪਨੇ ਹੁੰਦੇ ਆ ਤੁਹਾਡੀ ਜ਼ਿੰਦਗੀ ਨਾਲ ਜੁੜੇ ਛੋਟੇ ਛੋਟੇ ਸੁਪਨੇ ਹੁੰਦੇ ਆ, ਕਿਸੇ ਲਈ ਕੋਈ ਬਿਜ਼ਨਸ ਸ਼ੁਰੂ ਕਰਨ ਦਾ ਸੁਪਨਾ ਹੁੰਦਾ ਹੈ, ਕਿਸੇ ਲਈ ਗਾਉਣਾ ਹੁੰਦਾ ਹੈ, ਕਿਸੇ ਲਈ ਲਿਖਣਾ ਹੁੰਦਾ ਹੈ, ਮੇਰੇ ਲਈ ਹਰਮਨ ਰੇਡੀਓ ਤੇ ਐਂਕਰਿੰਗ ਕਰਨ ਦੀ ਗੱਲ ਕਰ ਲੋ ਹਨਾ, ਜਾਂ ਹੋਸਟ ਬਣਨ ਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਇਹ ਸੁਪਨੇ ਆਪਣੇ ਪੂਰੇ ਕਰ ਸਕਦੇ ਹੋ। ਔਰ ਮੈਂ ਆਪਣੇ ਸਰੋਤਿਆਂ ਨੂੰ ਵੀ ਕਹਾਂਗੀ ਕਿ ਜ਼ਰੂਰ ਅੱਜ ਜੇ ਅਸੀਂ ਮੈਂ ਤੇ ਦਵਿੰਦਰ ਜੀ ਇੱਥੇ ਗੱਲਬਾਤ ਕਰ ਰਹੇ ਹਾਂ, ਸੋ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਕਹੂੰਗੀ ਕਿ ਅੱਜ ਜ਼ਰੂਰ ਸੋਚੋ ਕਿ ਉਹ ਕਿਹੋ ਕਿਹੜਾ ਅਧੂਰਾ ਸੁਪਨਾ ਹੈ ਜਿਹੜਾ ਤੁਸੀਂ ਅਜੇ ਤੱਕ ਲਈ ਬੈਠੇ ਹੋ, ਉਹਨੂੰ ਜ਼ਰੂਰ ਪੂਰਾ ਕਰੋ, ਕਿਉਂਕਿ ਜ਼ਿੰਦਗੀ ਸਾਨੂੰ ਜੀਣ ਨੂੰ ਮਿਲੀ ਹੈ ਜੀ, ਔਰ ਇਹਨੂੰ ਜੀਣ ਲਈ ਰੱਬ ਨੇ ਸਾਨੂੰ ਚੰਗਾ ਦੇਸ਼ ਵੀ ਦੇ ਦਿੱਤਾ ਹੈ ਜਿੱਥੇ ਸਭ ਸੁੱਖ ਸੁਵਿਧਾਵਾਂ ਨੇ, ਤੇ ਇੱਥੇ ਆ ਕੇ ਸਾਨੂੰ ਮੈਨੂੰ ਲੱਗਦਾ ਆਪਣੇ ਸੁਪਨੇ ਜ਼ਰੂਰ ਪੂਰੇ ਕਰਨੇ ਚਾਹੀਦੇ ਨੇ। ਇਸ ਬਾਰੇ ਕੀ ਕਹੋਗੇ ਢਿੱਲੋਂ ਜੀ ਤੁਸੀਂ?
ਹਾਂ ਸਹੀ ਗੱਲ ਹੈ ਜੀ, ਕਈ ਵਾਰ ਲੋਕ ਤਾਂ ਨਾ ਬਿਲਕੁਲ ਹੀ ਜਾਨੀ ਕਿ ਆਪਾਂ ਵੇਖਦੇ ਹਾਂ ਵੀ ਉਹਨਾਂ ਦੀ ਸੋਸ਼ਲ ਲਾਈਫ ਬਿਲਕੁਲ ਨਹੀਂ, ਜਾਨੀ ਕਿ ਕੰਮਾਂ ਤੱਕ ਹੀ ਸੀਮਤ ਨੇ ਤੇ ਟਾਈਮ ਨਹੀਂ ਕਰ ਸਕਦੇ ਕੰਮਾਂ ਦੇ ਵਿੱਚੋਂ, ਪਰ ਜਦੋਂ ਤੁਸੀਂ ਆਪਣਾ ਕੋਈ ਪੂਰਾ ਕਰਨਾ ਤਾਂ ਟਾਈਮ ਤਾਂ ਕੱਢਣਾ ਪਏਗਾ, ਜਦੋਂ ਕੋਈ ਸੁਪਨਾ ਪੂਰਾ ਕਰਨਾ ਜਾਂ ਕੋਈ ਆਪਣੀ ਰੀਝ ਦਿਲ ਦੀ ਪੂਰੀ ਕਰਨੀ ਆ, ਤੇ ਹੁਣ ਵੀ ਤੁਸੀਂ ਲਾ ਲਓ ਵੀ ਆਪਾਂ, ਮੈਂ ਤੁਹਾਨੂੰ ਵੇਖਦਾ ਕਿ ਤੁਸੀਂ ਹਰੇਕ ਪ੍ਰੋਗਰਾਮ ਦੇ ਵਿੱਚ ਹੁੰਦੇ ਹੋ, ਤੁਸੀਂ ਆਪ ਵੀ ਪ੍ਰੋਗਰਾਮ ਕਰਵਾਉਂਦੇ ਹੋ, ਸਾਂਝ ਗਰੁੱਪ ਬਣਿਆ ਹੋਇਆ, ਕਿੱਦਾਂ ਟੀਮ ਹੈ ਤੁਹਾਡੀ, ਹੈ ਤੁਸੀਂ ਵੀ ਤਾਂ ਟਾਈਮ ਕੱਢਦੇ ਹੋ, ਤੇ ਟਾਈਮ ਤਾਂ ਨਿਕਲ ਜਾਂਦਾ ਜੇ ਬੰਦਾ ਕੋਸ਼ਿਸ਼ ਕਰੇ। ਹਾਂਜੀ, ਤੇ ਬਾਕੀ
ਬਿਲਕੁਲ
ਹਰੇਕ ਬੰਦੇ ਦੇ ਆਪਣੇ
ਮੈਨੂੰ
ਚਾਹ ਹੁੰਦਾ। ਹਾਂਜੀ
ਹਾਂ, ਗੱਲ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਟੀਮ ਦੇ ਨਾਲ ਚੰਗੀ ਟੀਮ ਦੇ ਨਾਲ ਕੰਮ ਕਰਦੇ ਹੋ ਨਾ, ਤੁਹਾਨੂੰ ਉੱਥੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਜਿੱਦਾਂ ਮੇਰੀ ਤਬੀਅਤ ਖਰਾਬ ਹੁੰਦੀ ਹੈ ਕਿਸੇ ਦਿਨ, ਜਾਂ ਕਿਸੇ ਕਦੀ ਬੱਚੇ ਬਿਮਾਰ ਹੁੰਦੇ ਆ ਤੇ ਅਗਲੇ ਦਿਨ ਮੇਰਾ ਪ੍ਰੋਗਰਾਮ ਹੁੰਦਾ ਨਾ, ਤੇ ਫਿਰ ਕਿਸੇ ਵੇਲੇ ਕਹਿਣ ਲੱਗੀਦਾ ਕਿ ਹਾਂ ਕੱਲ ਪ੍ਰੋਗਰਾਮ ਨਹੀਂ ਕਰ ਸਕਦੇ, ਪਰ ਫਿਰ ਮੈਂ ਉਸ ਤੋਂ ਬਾਅਦ ਦੇਖਦੀ ਹਾਂ ਜਿਨ੍ਹਾਂ ਹਾਲਾਤਾਂ ਚ ਬਰਾੜ ਸਾਹਿਬ ਰੋਜ਼ ਪ੍ਰੋਗਰਾਮ ਦੇ ਵਿੱਚ ਆਉਂਦੇ ਆ, ਜਾਂ ਜਿਵੇਂ ਅਮਨਦੀਪ ਸਿੱਧੂ ਹੁਣੀ ਆ ਭਾਜੀ, ਅਮਨਦੀਪ ਭਾਜੀ ਆ, ਉਹਨਾਂ ਦੀ ਪਹਿਲੇ ਦਿਨ ਸਰਜਰੀ ਹੋਈ ਹੁੰਦੀ ਆ ਔਰ ਦੂਸਰੇ ਦਿਨ ਪ੍ਰੋਗਰਾਮ ਕਰ ਰਹੇ ਹੁੰਦੇ ਆ। ਸੋ ਇਹ ਚੀਜ਼ਾਂ ਤੁਹਾਨੂੰ ਬਹੁਤ ਸਿੱਖਣ ਨੂੰ ਮਿਲਦੀਆਂ, ਇਹ ਮੋਟੀਵੇਸ਼ਨ ਜਿਹੜੀ ਆ ਤੁਹਾਨੂੰ ਇੱਕ ਟੀਮ ਚ ਰਹਿ ਕੇ ਸਿੱਖਣ ਨੂੰ ਮਿਲਦੀ ਆ। ਸੋ ਮੈਨੂੰ ਲੱਗਦਾ ਹੁੰਦਾ ਕਿ ਮੈਂ ਕਿਹੜੇ ਮੂੰਹ ਨਾਲ ਕਵਾਂ ਕਿ ਮੈਂ ਪ੍ਰੋਗਰਾਮ ਨਹੀਂ ਕਰ ਸਕਦੀ ਕੱਲ ਨੂੰ, ਕਿਉਂਕਿ ਮੇਰੀ ਪ੍ਰੋਬਲਮ ਮੈਨੂੰ ਛੋਟੀ ਦਿਸਦੀ ਹੈ ਫਿਰ ਉਹਨਾਂ ਸਾਰਿਆਂ ਅੱਗੇ। ਸੋ ਏਦਾਂ ਹੀ ਇੱਥੇ ਬਰਾੜ ਸਾਹਿਬ ਨੂੰ ਕੰਮ ਕਰਦੇ ਦੇਖਦੀ ਹਾਂ, ਤੇ ਜਦੋਂ ਕਿਤੇ ਇਹ ਸੋਚਾਂ ਨਾ ਮੇਰੇ ਦਿਮਾਗ 'ਚ ਇਹ ਆਵੇ ਕਿ ਟਾਈਮ ਨਹੀਂ ਹੈਗਾ ਹਨਾ, ਤੇ ਫਿਰ ਮੈਂ ਇਹ ਸੋਚਦੀ ਹੁੰਦੀ ਹਾਂ ਕਿ ਟਾਈਮ ਤੇ 24 ਘੰਟੇ ਮਿੰਟੂ ਬਰਾੜ ਹੁਣਾਂ ਕੋਲ ਆ ਤੇ 24 ਘੰਟੇ ਰੱਬ ਨੇ ਮੈਨੂੰ ਦਿੱਤੇ, ਸਾਡੇ ਤੇ ਡਿਪੈਂਡ ਕਰਦਾ।
ਹਾਂ ਹਾਂਜੀ ਹਾਂ ਉਹਨਾਂ ਨੇ ਕਿੰਨਾ ਟਾਈਮ ਕੱਢਿਆ ਸਿੱਖ ਗੇਮਸ ਉਹ ਖੇਡੀਆਂ ਨੇ ਬਾਕੀ ਹੋਰ ਕਿੰਨੇ ਰੁਝੇਵੇਂ ਨੇ ਉਹਨਾਂ ਦੇ ਆਪਦੇ ਪਰ ਫਿਰ ਵੀ ਟਾਈਮ ਕੱਢਦੇ ਨੇ
ਬਿਲਕੁਲ ਬਿਲਕੁਲ ਗੱਲ ਇਹੀ ਹੈ ਕਿ ਸਾਨੂੰ ਆਪਣੇ ਰੁਝੇਵਿਆਂ ਚੋਂ ਇਹ ਚੱਲੀ ਜਾਣੇ ਰੁਝੇਵੇਂ ਰੋਟੀ ਕੱਪੜੇ ਮਕਾਨ ਦੇ ਉਸ ਤੋਂ ਉੱਪਰ ਉੱਠ ਕੇ ਆਪਣੇ ਲਈ ਅਸੀਂ ਕੀ ਕਰਨਾ ਚਾਹੁੰਦੇ ਹਾਂ ਉਹਨੂੰ ਜ਼ਰੂਰ ਸੁਣੀਏ ਆਪਣੀ ਆਵਾਜ਼ ਨੂੰ ਆਪਣੇ ਅੰਦਰ ਦੀ ਆਵਾਜ਼ ਨੂੰ ਸੋ ਲੋ ਜੀ ਜਸਵਿੰਦਰ ਸਿੰਘ ਹੁਣਾਂ ਨੇ ਵੀ ਤਾਰੀਫ ਕੀਤੀ ਹੈ ਹਾਂ ਬਿਲਕੁਲ
ਮੈਂ ਕਹਿ ਰਿਹਾ ਸੀ ਵੀ ਪਤਾ ਕੀ ਗੱਲ ਹੈ ਦੇਖੋ ਜੇ ਆਪਾਂ ਹੁਣ ਹਾਂ ਵੀ ਜਿੰਨੇ ਰੁਝੇਵਿਆਂ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਕਈ ਲੋਕ ਰੁਝੇਵਿਆਂ ਦੇ ਵਿੱਚੋਂ ਨਹੀਂ ਨਿਕਲਦੇ ਓਡੀ ਵੱਡਾ ਉਹ ਘਰ ਲੈ ਕੇ ਬਹਿ ਜਾਂਦੇ ਨੇ ਠੀਕ ਹੈ ਨਾ ਜਿਵੇਂ ਕਿਸੇ ਨੇ ਕਹਿ ਦਿੰਦੇ ਨੇ ਵੀ ਆਪਾਂ 6 ਲੱਖ ਦਾ ਘਰ ਲੈ ਲਿਆ ਹੁਣ ਆਪਾਂ 3 ਲੱਖ ਦਾ ਲੈ ਲਿਆ ਠੀਕ ਹੈ ਨਾ ਤੇ ਆਮ ਬੰਦਿਆਂ ਦੇ ਵਿੱਚ ਜਦੋਂ ਜਿਆਦਾ ਰੁਝੇਵਿਆਂ ਤੇ ਉਹਨਾਂ ਨੂੰ ਹੁੰਦਾ ਵੀ ਆਪਾਂ ਕਿਸ਼ਤਾਂ ਵੀ ਲਾਉਣੀਆਂ ਨੇ ਜਾਂ ਕੁਛ ਵੀ ਕਰਨਾ ਕਿਉਂਕਿ ਓਨੀਆਂ ਬੰਦੇ ਦੀਆਂ ਟੈਨਸ਼ਨਾਂ ਵੱਧ ਜਾਂਦੀਆਂ ਨੇ ਜਿੰਨਾ ਤੁਸੀਂ ਉਹ ਕਰਦੇ ਹੋ
ਵੱਧ ਜਾਂਦੀਆਂ ਬਿਲਕੁਲ
ਹਾਂਜੀ ਹਾਂ ਕਈ ਵਾਰ ਪਤਾ ਕੀ ਹੁੰਦਾ ਜਿਵੇਂ ਮੰਨ ਲਓ ਹੁਣ ਪਿੱਛੇ ਮੈਂ ਇੱਕ ਲਿਖਿਆ ਸੀ ਕਹਿੰਦਾ ਇੰਡੀਆ ਤੋਂ ਘੁੰਮਣ ਕਮਾਉਣ ਜਿਹੜੇ ਆਉਂਦੇ ਨੇ ਇੰਡੀਆ ਚ ਜਾ ਕੇ ਗੁਣ ਇੱਥੇ ਦੇ ਹੀ ਗਾਉਂਦੇ ਨੇ ਵੈਰੀ ਗੁੱਡ ਰਹਿਣ ਸਹਿਣ ਵੈਰੀ ਗੁੱਡ ਸੜਕਾਂ ਗੋਰਿਆਂ ਨੇ ਵੇਖੋ ਕਿਵੇਂ ਕੱਢੀਆਂ ਨੇ ਰੜਕਾਂ ਲੱਗਦਾ ਨੀ ਨਾਕਾਂ ਨਾਲ ਸਪੈਟਾ ਕੋਈ ਘੇਰਦਾ ਲੰਬੜਾਂ ਦਾ ਭੁੱਲਾ ਜਿਹੜਾ ਸਾਈਕਲ ਤੇ ਘੁੰਮਦਾ ਸੀ ਓਡੀ ਵਿਚ ਬੈਠ ਕੇ ਮੁੱਛਾਂ ਤੇ ਹੱਥ ਫੇਰਦਾ ਗੋਰੀ ਨਾਲ ਖਿੱਚ ਫੋਟੋ ਨੈਕ ਉੱਤੇ ਪਾਉਂਦੇ ਨੇ ਜਿਹੜੇ ਬਾਈ ਘੁੰਮਣ ਕਮਾਉਣੇ ਇੱਥੇ ਆਉਂਦੇ ਨੇ ਉਹ ਫੇਸਬੁੱਕ ਉੱਤੇ ਲੋਕੀ ਗੋਲੇ ਰੋੜੀ ਜਾਂਦੇ ਨੇ ਝੂਠ ਵਾਲੇ ਦੋਸਤੋ ਰਿਕਾਰਡ ਤੋੜੀ ਜਾਂਦੇ ਨੇ 4 ਲੱਖ ਕਹਿੰਦੇ ਅਸੀਂ ਮਹੀਨੇ ਦਾ ਕਮਾਉਂਦੇ ਆ 1.5 ਲੱਖ ਬਾਪੂ ਦੇ ਅਕਾਊਂਟ ਵਿੱਚ ਪਾਉਂਦੇ ਆ ਮੈਂ ਪੁੱਛਿਆ ਦੱਸ ਦੇ ਖਜ਼ਾਨਾ ਕਿਹੜਾ ਲੱਭਿਆ ਮੈਨੂੰ ਕਹਿੰਦਾ ਬਾਈ ਅਸੀਂ ਉਬਰ ਚਲਾਉਂਦੇ ਆ ਕੌੜੀਆਂ ਜਾਂ ਗੱਲਾਂ ਤੇ ਮਸਾਲੇ ਬੜੇ ਲਾਉਂਦੇ ਨੇ ਜਿਹੜੇ ਬਾਈ ਘੁੰਮਣ ਕਮਾਉਣੇ ਇੱਥੇ ਆਉਂਦੇ ਨੇ ਤੇ ਫਿਰ ਉਹ ਮੁੰਡਾ ਚਲਾ ਜਾਂਦਾ ਇੰਡੀਆ ਤੇ ਇੰਡੀਆ ਜਾ ਕੇ ਇਹਨੂੰ ਪੁੱਛਦੇ ਨੇ ਵੀ ਕੀ ਗੱਲ ਬਾਕੀ ਸਹੀ ਗੱਲ ਆ ਵੀ ਉੱਥੇ ਇੰਨੇ ਪੈਸੇ ਨੇ ਉਹ ਦੱਸਦਾ ਤੂੰ ਕਹਿੰਦਾ ਦਿਨੇ ਕਾਲਜ ਨੂੰ ਜਾਈਏ ਰਾਤੀ ਟੈਕਸੀ ਚਲਾਈਏ ਮੁੰਡੇ ਰਹਿੰਦੇ ਨੇ ਕਲੱਬਾ ਕੋਲੋਂ ਦੂਰ ਵੀ ਘਰ ਦਾ ਕਰਾਇਆ ਦੂਜਾ ਕਾਲਜ ਦੀ ਫੀਸ ਲੁੱਟ ਲੈ ਗਿਆ ਚਿਹਰੇ ਦਾ ਵੇਖੋ ਨੂਰ ਵੀ ਖੁੱਲੇ ਚਰਦੇ ਉਹੀ ਨੇ ਭੁੱਖੇ ਮਰਦੇ ਉਹ ਟਿੱਡ ਬਨ ਹੁਣ ਸਰਫੇ ਇੱਥੇ ਡਾਲਰਾਂ ਚ ਹੁੰਦੀਆਂ ਕਮਾਈਆਂ ਤੇ ਡਾਲਰਾਂ ਚ ਹੋਣ ਖਰਚੇ ਕਿਸ਼ਤਾਂ ਤੇ ਫੋਨ ਲਿਆ ਕਿਸ਼ਤਾਂ ਤੇ ਗੱਡੀ ਅਸੀਂ ਕਿਸ਼ਤਾਂ ਤੇ ਲੈ ਕੇ ਬਹਿ ਗਏ ਘਰ ਵੀ ਸਾਰਿਆਂ ਕੋਲ ਕਿਸ਼ਤਾਂ ਤੇ ਨੇ ਨਗਦ ਕਿਸੇ ਨੇ ਨਹੀਂ ਲਿਆ ਕਿਸ਼ਤਾਂ ਤੇ ਫੋਨ ਲਿਆ ਕਿਸ਼ਤਾਂ ਤੇ ਗੱਡੀ ਅਸੀਂ ਕਿਸ਼ਤਾਂ ਤੇ ਲੈ ਕੇ ਬਹਿ ਗਏ ਘਰ ਵੀ ਉੱਡਣਾ ਚਾਹੁੰਦੇ ਆ ਸਾਤੋਂ ਹੀ ਉੱਡਿਆ ਨੀ ਜਾਂਦਾ ਸਾਡੇ ਗੋਰਿਆਂ ਨੇ ਕੱਟ ਦਿੱਤੇ ਪਰ ਵੀ ਮੁੰਡਾ ਢਿੱਲਵਾਂ ਦਾ ਡਾਲਰਾਂ ਚ ਖੇਡਦਾ ਤਨੇਠੇ ਵਿੱਚ ਫੁੱਲ ਚਰਚੇ ਇੱਥੇ ਡਾਲਰਾਂ ਚ ਹੁੰਦੀਆਂ ਕਮਾਈਆਂ ਓਏ ਡਾਲਰਾਂ ਚ ਹੋਣ ਖਰਚੇ
ਬਿਲਕੁਲ ਬਿਲਕੁਲ ਜੀ ਬੜੀਆਂ ਸੱਚੀਆਂ ਗੱਲਾਂ ਔਰ ਬੜੀ ਹੀ ਸਾਦਗੀ ਦੇ ਨਾਲ ਤੁਸੀਂ ਕਹਿ ਦਿੰਦੇ ਹੋ ਇਹ ਕਲਾ ਰੱਬ ਨੇ ਤੁਹਾਨੂੰ ਦਿੱਤੀ ਹੈ ਪਰਮਾਤਮਾ ਇਸੇ ਤਰ੍ਹਾਂ ਇਸ ਹੁਨਰ ਨੂੰ ਹੋਰ ਨਿਖਾਰੇ ਜੀ ਤੇ ਤੁਸੀਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਸੋ ਭਿੰਦਰ ਕਿਸ਼ਨਪੁਰੀ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਕਹਿੰਦੇ ਸਤਿ ਸ੍ਰੀ ਅਕਾਲ ਦੋਨਾਂ ਬਾਈ ਨੂੰ ਤੇ ਕਹਿੰਦੇ ਸੁਖਪ੍ਰੀਤ ਜੀ ਰਿਕਾਰਡ ਕਰਵਾਓ ਸੌਂਗ ਲਓ ਜੀ ਕਹਿੰਦੇ ਫਿਰ ਸੌਂਗ ਰਿਕਾਰਡ ਕਰਵਾਓ ਹੁਣ
ਕਰਵਾ ਦਿੰਦੇ ਵੀਰ ਜੀ ਕੋਈ ਗੱਲ ਨੀ ਹੁਣ ਤਾਂ ਪਹੁੰਚ ਜਾਏਗਾ ਰਿਕਾਰਡ ਕਰਵਾਈ ਸਕਦੇ ਹਾਂ ਹੁਣ ਤਾਂ ਕੋਈ ਚੱਕਰ ਨਹੀਂ
ਹਾਂ ਬਿਲਕੁਲ ਜੀ ਤੇ ਫਿਰ ਅਗਲਾ ਅਖਾੜਾ ਲਾਉਣ ਹੁਣ ਦੱਸ ਦੋ ਮੈਲਬਨ ਜਾਣਾ ਸਿਡਨੀ ਜਾਣਾ ਅਸੀਂ ਹੁਣ ਤੋਂ ਬੁਕਿੰਗ ਸ਼ੁਰੂ ਕਰਵਾ ਦੇਣੀ ਆ
ਹਾਂ ਕੋਈ ਗੱਲ ਨੀ ਸੋਤੇ ਜਿੱਥੇ ਲਾਉਣਗੇ ਆਪਾਂ ਇਕੱਠੀ ਚੱਲਿਆ ਕਰਾਂਗੇ
ਹੋਰ ਤੇ ਲਓ ਜੀ ਜਸਵਿੰਦਰ ਸਿੰਘ ਹੁਣਾਂ ਨੇ ਵੀ ਬਹੁਤ ਪਸੰਦ ਕੀਤਾ ਕਹਿੰਦੇ ਵੈਰੀ ਗੁੱਡ ਸੌਂਗ ਤੇ ਇਹਨਾਂ ਨੇ ਵਨ ਮੋਰ ਸੌਂਗ ਕਿਹਾ ਹੈ ਜੀ ਜ਼ਰੂਰ ਜਾਂਦੇ ਜਾਂਦੇ ਗੀਤ ਅਸੀਂ ਇੱਕ ਹੋਰ ਸੁਣਨਾ ਤੇ ਪਾਲਾ ਬੈਂਸ ਕੋਬਰਾਮ ਤੋਂ ਕਹਿੰਦੇ ਨੋ ਵਰਡਸ ਬਹੁਤ ਬਹੁਤ ਸ਼ੁਕਰੀਆ ਸੋ ਜਰੂਰ ਜੀ ਅਸੀਂ ਕੋਬਰਾਮ ਵੀ ਜਰੂਰ ਆਉਣਾ ਅਖਾੜਾ ਲਾਉਣ ਤੇ ਅਤਿੰਦਰਪਾਲ ਕੌਰ ਹੁਣਾਂ ਨੇ ਵੀ ਜੀ ਕਹਿੰਦੇ ਅਤਿੰਦਰਪਾਲ ਕੌਰ ਹੁਣਾਂ ਨੇ ਕਿਹਾ ਭਾਈ ਵਾਹ ਜੀ ਵਾਹ ਕਹਿੰਦੇ ਸਿਰਾ ਹੀ ਲਾ ਦਿੱਤਾ ਜੀ ਸ਼ੁਕਰੀਆ ਅਤਿੰਦਰਪਾਲ ਜੀ ਤੇ ਲਓ ਜੀ ਧਨੀ ਸਾਹਿਬ ਹੁਣਾਂ ਨੇ ਕਿਹਾ ਭਾਈ ਪੂਰੀ ਫੀਲਿੰਗ ਮਿਸ ਪੂਜਾ ਵਾਲੀ ਅਖਾੜੇ ਵਾਲੀ ਫੀਲਿੰਗ ਆ ਰਹੀ ਹੈ ਤੁਹਾਡੇ ਸੌਂਗ ਤੋਂ ਕਹਿੰਦੇ ਅੱਤ ਕਰਾ ਦਿੱਤੀ देखो मेरे अंदर दा सिंगर ना जाग जे फिर तुसी कहना पे बस करो ए नहीं नहीं जगाओ जगाओ ये तो गल कीती है
आपा जग जिन्ने भी कलाकार ने सारे कठे होने कोई ना कोई हरेक कला तो इस करके वधिया लगदा धनी राम जी आ जा करनगे कोई चक्कर नहीं वधिया लगूगा सारे कठे होवांगे है ना
जी जी धनी साहब ता जदों गेड़ा लगा एडिलेड जरूर दस्यो फिर अखाड़ा असीं जरूर ताडे आया ते लाउणा है सो बिलकुल जी जिथे भी रहने हो छोटिया छोटिया महफिला जरूर लगाया करो जिंदगी थोड़ी होर खूबसूरत हो जाती है जो तुहाडे अंदर कला है ओ किसे नाल सांझी करो ते जो दूजिया दे विच है ओहदी तारीफ जरूर करो बस इसे दा नाम जिंदगी है जी सो ये लहरां असीं इसे तरह लाई रखिये जिंदगी विच भी ते हरमन रेडियो ते भी सो जरूरत तो ज्यादा समा मैं ले लिया जी लहरां दा ते पर एक फरमाइश होर हुई है एक गीत होर सुना दो ते फिर तुहानू इजाजत है जी
चलो ठीक है जी आपां
ढिल्लो साहब
सुना देने जेहड़ा तो आपां सुनाउणे ने बहुता पूछ ना करिए लोकी सर ते चढ़दे ने
हां बिलकुल बिलकुल
ठीक है ठीक है
हां जी जरूर
हो बिना वजह तो घूमदे रहना लोका ने ता इयो कहना जिनू खुला चरण दी आदत तद किल्या ते खड़दे ने बहुता पूछ पूछ ना करिए लोकी सरती चढ़दे ने बहुता पूछ पूछ ना करिए लोकी सरती चढ़दे ने सोलाया ने सच्ची हुंदी गल सियाने दी ना कदे सुधर दी लोको आदत बिगड़ी न्याणे दी जेड़े प्यार नाल चमला ले कद कुत्तिया तो पढ़दे ने बहुता पूछ पूछ ना करिए लोकी सरती चढ़दे ने चोरां लई कोई ना दरवाजा ना चाबी ना ताले ओ डिलर बंदा सब नू रगड़े की जीजा की साले किदा इक दे चार बनाउणे बैठ स्कीमां करदे ने बहुता पूछ पूछ ना करिए लोकी सिर ती चढ़दे ने बहुती रुस के तुरजे औखी लाउणी पेक्यां तों किन्ने पी पी मर गए रशनी घटदा ठेक्यां तों सुबह ने सोहा खांदे शामी कीड़े लड़दे ने बहुता पूछ पूछ ना करिए लोकी सिर ती चढ़दे ने
बहुत वधिया जी बहुत खूब और बढ़िया सच्चिया गल्लां जिहड़ियां तुसीं कहियां ने सो जी मजा आ गया अज प्रोग्राम करके और मैनूं पता है उन्ना ही मजा साडे सरोतियां नूं आया होणा है तुहानूं सुण के जी सो अज दे प्रोग्राम दे विच लहरां लाउण दे लई बहुत बहुत शुक्रिया कोई होर तुसीं कुछ कहना चाहुंदे होवो साडे सरोतियां नूं ते जरूर कहिंदे जाओ
मैं तां इह कहिंदा जी चंगा सुणो ते अप्रीशिएट करोगे ते अगे दे वास्ते सारे जणे चंगा गाउण दी कोशिश भी करदे ने ठीक है ना जे वधिया हरमन रेडियो नूं वध तों वध सुणो बड़ा वधिया प्रोग्राम हुंदा मैं तां काफी सुणदा नी
जी जी लो जी धनी साहब हुणा ने कहा है कहिंदे भई कोई नहीं तुसी आ जाओ कहिंदे डॉलर पर मैं ही सुटणे आ वार के धनी साहब
सिर्फ
धनी साहब जी तब बड़े खुले दिल दे मालक है सो हुण पहला खाड़ा मेनू लगदा इत्थे बुक करवाउणा पैणा सानू मेलबर्न च ही लो फिर मेनू लगदा कि प्रोग्राम नू जी प्रोग्राम नू करिए खत्म ते मेनू लगदा जांदे जांदे इक थोड़ा जिहा गीत सुना जाइए जेड़ा साडा ड्यूट एक दूसरा सॉन्ग गाईदा हुंदा सी
हां जी हां 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 कोई गल
नहीं चलो फिर करो शुरू
ब्याह करवा के यार नी दिसदा सानू दिलदार नी दिसदा ब्याह करवा के यार नी दिसदा सानू दिलदार नी दिसदा छेती दस दे भाभी बन के खाने रब ढिल खाइए नी उड़दे पंछी नू क्यों कैद किता पर जाइए तू उड़दे पंछी नू
गुस्से कानू हुन ना दियोरा केड़ी गल दा लगिया चोरा ਤੂੰ ਹੀ ਦੱਸ ਦੇ ਔਰਤ ਕੋਲੋਂ ਬੰਦਾ ਏ ਕਦ ਡਰਦਾ ਵੇ ਹੁਣ ਤੇਰੇ ਵੀਰੇ ਦਾ ਕਰੋ ਜੀ ਨੀ ਜਾਣ ਨੂੰ ਕਰਦਾ ਵੇ ਹੁਣ ਤੇਰੇ ਵੀਰੇ ਦਾ
ਰੋਜ਼ ਸ਼ਾਮ ਨੂੰ ਸ਼ਹਿਰ ਜਾਂਦੇ ਸੀ ਘੁੰਮ ਫਿਰ ਕੇ ਅਸੀਂ ਆਉਂਦੇ ਠੇਕੇ ਤੋਂ ਇੱਕ ਬੋਤਲ ਲੈਣੀ ਨਾਲ ਮੀਟ ਲਿਆਉਂਦੇ ਚੁੱਲ੍ਹੇ ਤੇ ਤੂੰ ਕਬਜ਼ਾ ਕੀਤਾ ਚੁੱਲ੍ਹੇ ਤੇ ਤੂੰ ਕਬਜ਼ਾ ਕੀਤਾ ਕਿੱਥੇ ਚਿਕਣ ਬਣਾਈਏ ਨੀ ਉੱਡਦੇ ਪੰਛੀ ਨੂੰ ਕਿਉਂ ਕੈਦ ਕੀਤਾ ਪਰ ਜਾਈਏ ਤੂੰ ਉੱਡਦੇ ਪੰਛੀ ਨੂੰ
ਨਾ ਵੀਰਾ ਤੇਰਾ ਮੀਟ ਵੇਖਾਂਦਾ ਨਾ ਦਾਰੂ ਮੂੰਹ ਲਾਉਂਦਾ ਇਕੱਠੇ ਬਹਿ ਕੇ ਖਾਈਏ ਰੋਟੀ ਖੂਬ ਨਜ਼ਾਰਾ ਆਉਂਦਾ ਤਲੀਆਂ ਤੇ ਜਿਹਨੂੰ ਚੋਗ ਮਿਲੇ ਉਹ ਕਦੋਂ ਉਡਾਰੀ ਭਰਦਾ ਵੇ ਹੁਣ ਤੇਰੇ ਵੀਰੇ ਦਾ ਕਰੋ ਜੀ ਨੀ ਜਾਣ ਨੂੰ ਕਰਦਾ ਵੇ ਹੁਣ ਤੇਰੇ ਵੀਰੇ ਦਾ
ਕੈਦ ਕੀਤਾ ਪਰ ਜਾਈਏ ਤੂੰ ਉੱਡਦੇ ਪੰਛੀ ਨੂੰ
ਲੋ ਜੀ ਮਜ਼ਾ ਆ ਗਿਆ ਬਿਲਕੁਲ ਜੀ ਪ੍ਰੋਗਰਾਮ ਕਰਕੇ ਤੇ ਅੱਜ ਅਸੀਂ ਆਪਣੀ ਪੜਾਸ ਕੱਢ ਲਈ ਹੈ ਬਿਲਕੁਲ ਤੇ
ਸਹੀ ਗੱਲ ਹੈ
ਜੀ ਜਸਵਿੰਦਰ ਸਿੰਘ ਹੁਣਾਂ ਨੇ ਜੀ ਤੁਹਾਡੇ ਫੇਸਬੁੱਕ ਦਾ ਜਿਹੜਾ ਲਿੰਕ ਹੈ ਉਹ ਮੰਗਿਆ
ਠੀਕ ਹੈ ਜੀ ਮੇਰਾ ਤਾਂ ਜਸਵਿੰਦਰ ਢਿੱਲੋਂ ਦੇ ਨਾਮ ਤੇ ਦੇ ਨਾਮ ਸੀ ਆ ਹਾਂਜੀ
ਦਵਿੰਦਰ ਸਿੰਘ ਢਿੱਲੋਂ ਐਡੀਲੇਡ
ਹਾਂਜੀ
ਜੀ ਸੋ ਬਿਲਕੁਲ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਤੁਹਾਡੀ ਜਿਹੜੀ ਜ਼ਰਾ ਨਵਾਜ਼ੀ ਤੁਸੀਂ ਪਸੰਦ ਕੀਤਾ ਪ੍ਰੋਗਰਾਮ ਉਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ ਸੋ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਂਝ ਜਿਹੜੀ ਤੁਹਾਡੀ ਰਹਿੰਦੀ ਹੈ ਰੌਣਕਾਂ ਲਾਈ ਰੱਖਦੀ ਹੈ ਸਾਡੇ ਪ੍ਰੋਗਰਾਮ ਦੀ ਲਹਿਰਾਂ ਦੇ ਵਿੱਚ ਸੋ ਦਵਿੰਦਰ ਢਿੱਲੋਂ ਜੀ ਬਾਈ ਜੀ ਦਾ ਅੱਜ ਖਾਸ ਕਰਕੇ ਮੈਂ ਧੰਨਵਾਦ ਕਰਦੀ ਹਾਂ ਜਿੱਥੇ ਆ ਕੇ ਗੱਲਬਾਤ ਕੀਤੀ ਇਹਨਾਂ ਨੇ ਉੱਥੇ ਪਿਆਰੇ ਪਿਆਰੇ ਜਿਹੜੇ ਗੀਤ ਹੈ ਉਹ ਵੀ ਸਾਡੇ ਨਾਲ ਸਾਂਝੇ ਕੀਤੇ ਹੈ ਸੋ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਤੁਹਾਡਾ
ਹਰਮਨ ਰੇਡੀਓ ਦਾ ਸ਼ੁਕਰੀਆ ਜੀ ਬਾਕੀ ਸਰੋਤੇ ਜਿੰਨੇ ਵੀ ਆਪਣੇ ਨਾਲ ਅੱਜ ਗੱਲਬਾਤ ਹੋਈ ਹੈ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ
ਜੀ ਚਲੋ ਜੀ ਪ੍ਰੋਗਰਾਮ ਚ ਨਾ ਚਾਹੁੰਦੇ ਹੋਏ ਵੀ ਹੁਣ ਮੈਨੂੰ ਵਿਦਾ ਲੈਣੀ ਪੈਣੀ ਹੈ ਜ਼ਰੂਰਤ ਤੋਂ ਜ਼ਿਆਦਾ ਸਮਾਂ ਮੈਂ ਤੁਹਾਡਾ ਲੈ ਲਿਆ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਭ ਦਾ ਪ੍ਰੋਗਰਾਮ ਦੌਰਾਨ ਮੇਰੇ ਤੋਂ ਕੁਝ ਵੱਧ ਘੱਟ ਬੋਲ ਹੋ ਗਿਆ ਹੋਵੇ ਜਾਂ ਕੋਈ ਮੈਸੇਜ ਮੇਰੇ ਤੋਂ ਨਾ ਲਿਆ ਗਿਆ ਹੋਵੇ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ ਜੀ ਤੇ ਪ੍ਰੋਗਰਾਮ ਵਿੱਚ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਤੁਹਾਡੇ ਫਰਮਾਇਸ਼ੀ ਗੀਤ ਜਿਨ੍ਹਾਂ ਦੀ ਤੁਸੀਂ ਫਰਮਾਇਸ਼ ਕੀਤੀ ਸੀ ਪ੍ਰੋਗਰਾਮ ਦੇ ਦੌਰਾਨ ਕਿਤੇ ਸਬੱਬ ਨਹੀਂ ਬਣ ਸਕਿਆ ਕਿ ਅਸੀਂ ਕੋਈ ਗੀਤ ਚਲਾ ਸਕੀਏ ਸੋ ਤੁਹਾਡੇ ਸਾਰੇ ਫਰਮਾਇਸ਼ੀ ਗੀਤ ਪ੍ਰੋਗਰਾਮ ਤੋਂ ਬਾਅਦ ਤੁਸੀਂ ਸੁਣ ਸਕਦੇ ਹੋ ਜੀ ਖੁਸ਼ ਰਹੋ ਆਬਾਦ ਰਹੋ ਹੱਸਦੇ ਹਸਾਉਂਦੇ ਰਹੋ ਤੇ ਗਾਉਂਦੇ ਗੁਣਗੁਣਾਉਂਦੇ ਰਹੋ ਜੀ ਇਹਦੇ ਨਾਮ ਹੀ ਜ਼ਿੰਦਗੀ ਹੈ ਸੋ ਜ਼ਿੰਦਗੀ ਨੂੰ ਹੱਸ ਕੇ ਗੁਜ਼ਾਰ ਲਓ ਸੋ ਅੱਜ ਦੇ ਲਈ ਇੰਨਾ ਹੀ ਅਗਲੇ ਬੁੱਧਵਾਰ ਫੇਰ ਹਾਜ਼ਰ ਹੋਵਾਂਗੀ ਕੁਝ ਨਵੀਆਂ ਯਾਦਾਂ ਕੁਝ ਨਵੇਂ ਜਜ਼ਬਾਤਾਂ ਤੇ ਨਵੇਂ ਹੋਰ ਰੰਗ ਦੇ ਨਾਲ ਪ੍ਰੋਗਰਾਮ ਲਹਿਰਾਂ ਲੈ ਕੇ ਉਦੋਂ ਤੱਕ ਲਈ ਦਿਓ ਜੀ ਮੈਨੂੰ ਇਜਾਜ਼ਤ ਰੱਬ ਰਾਖਾ
ਨਾਰੇ। ਚੱਲਦਾ ਸੀ ਕੇਸ ਨਾਲੇ ਆਖਰੀ ਤਰੀਕ ਸੀ ਬਾਗ ਸੁੱਕ ਦੇ ਪੌੜੇ ਨਾ ਮਾਲੀ ਬਾਗ ਸੁੱਕ ਦੇ ਪੌੜੇ ਨਾ ਮਾਲੀ ਸੱਜਣਾ ਨੂੰ ਕੈਦ ਬੋਲ ਗਈ ਪਾਇਆ ਗਈਆਂ ਕਚਹਿਰੀਓ ਖਾਲੀ ਸੱਜਣਾ ਨੂੰ ਕੈਦ ਬੋਲ ਗਈ ਸੋਹਣਿਆਂ ਨੂੰ ਕੈਦ ਬੋਲ ਗਈ ਸੱਜਣਾ ਨੂੰ ਕੈਦ ਬੋਲ ਗਈ ਸੋਹਣਿਆਂ ਨੂੰ ਕੈਦ ਬੋਲ ਗਈ ਦੱਸੀ ਵੇ ਵਕੀਲਾ